ਦਿਲਾਂ ਦਿਲ ਮਿਲੇ ਤਾਈਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ। ਕੀ ਹਾਲ ਚਾਲ ਹੈ ਪਿਆਰਿਓ, ਚੜ੍ਹਦੀ ਕਲਾ ਚੋਂ ਤੰਦਰੁਸਤੋਂ, ਤੇ ਆਓ ਫਿਰ ਆਪਾਂ ਸਾਰੇ ਹੀ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੋਂ ਵੀ ਤੁਸੀਂ ਦੁਨੀਆਂ ਦੇ ਵਿੱਚੋਂ ਸਾਡੇ ਨਾਲ ਜੁੜ ਰਹੇ ਹੋ, ਦੇਖ ਰਹੇ ਹੋ, ਸੁਣ ਰਹੇ ਹੋ, ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਪ੍ਰੋਗਰਾਮ ਦਿਨ ਸ਼ਨਿਚਰਵਾਰ 19 ਅਪ੍ਰੈਲ ਨਾਨਕਸ਼ਾਹੀ 6 ਵਿਸਾਖ ਸੰਮਤ 557 ਨੂੰ ਲੈ ਕੇ ਹਾਜ਼ਰ ਹਾਂ ਕੌਫ ਸਰਵਰ ਸਟੂਡੀਓ ਤੋਂ। ਅਤੇ ਇਸ ਵੇਲੇ ਸਿਡਨੀ ਸਮਾਂ 8:01 ਹੋ ਚੁੱਕਾ ਹੈ ਅਤੇ ਬ੍ਰਿਸਬਨ ਦੇ ਵਿੱਚ 7:01 ਹੈ। 3-4 ਟਾਈਮ ਜ਼ੋਨ ਹੈ ਆਸਟ੍ਰੇਲੀਆ ਦੇ ਵਿੱਚ, ਸੈਂਟਰਲ ਟਾਈਮ ਹੈ, ਵੈਸਟਰਨ ਟਾਈਮ ਹੈ, ਅਤੇ ਫਿਰ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਤੁਸੀਂ ਸੁਣ ਰਹੇ ਹੋ, ਤੁਹਾਡਾ ਆਪਣਾ ਆਪਣਾ ਸਮਾਂ ਹੈ। ਪਰ ਵੱਡੀ ਗੱਲ ਇਹ ਹੈ ਕਿ ਵੱਖ ਵੱਖ ਸਮਾਂ ਦਿਨ ਦਾ, ਧੁੱਪ ਦਾ ਹੋਣ ਕਰਕੇ, ਛਾਂ ਦਾ, ਰਾਤ ਦਾ ਹੋਣ ਕਰਕੇ ਅਸੀਂ ਇਕੱਠੇ ਇਸ ਵੇਲੇ ਜੁੜੇ ਬੈਠੇ ਹਾਂ ਅਤੇ ਅਗਲੇ 2 ਘੰਟੇ ਦਾ ਸਫ਼ਰ ਇਕੱਠੇ ਬਿਤਾਵਾਂਗੇ। ਅਗਰ ਤੁਸੀਂ ਇਹ ਪ੍ਰੋਗਰਾਮ ਪੋਡਕਾਸਟ 'ਤੇ ਸੁਣ ਰਹੇ ਹੋ ਜਾਂ ਤੁਸੀਂ ਪੋਡਕਾਸਟ ਯੂਟਿਊਬ ਫੇਸਬੁੱਕ 'ਤੇ ਦੇਖ ਰਹੇ ਹੋ, ਤਾਂ ਵੀ ਤੁਹਾਡਾ ਸਵਾਗਤ ਹੈ। ਜਿਹੜਾ ਮਰਜ਼ੀ ਸਮਾਂ ਹੋਵੇ, ਗੱਲਾਂ ਜਿਹੜੀਆਂ ਦਿਲ ਦੀਆਂ ਨੇ ਉਹ ਸੁਣਨੀਆਂ ਕਰਨੀਆਂ ਬੜੀਆਂ ਮਤਲਬ ਲਾਹੇਵੰਦ ਨੇ। ਇਹਦੇ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕੇ ਹਾਂ ਕਿ ਦਿਲ ਦੀ ਗੱਲ ਖੋਲ੍ਹ ਕੇ ਕਰਿਆ ਕਰੋ, ਅਤੇ ਪਰ ਉਹ ਵੀ ਖੋਲ੍ਹਣ ਨੂੰ ਕੋਈ ਨਾ ਕੋਈ ਚਾਹੀਦਾ ਹੈ। ਹਰ ਬੰਦੇ ਨਾਲ ਦਿਲ ਦੀ ਗੱਲ ਨਹੀਂ ਕੀਤੀ ਜਾ ਸਕਦੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੰਪਰਕ ਕਰਨ ਦਾ ਪਤਾ ਵਟਸਐਪ 'ਤੇ ਮੈਸੇਜ ਛੱਡ ਸਕਦੇ ਹੋ ਸਟੂਡੀਓ ਦੇ ਵਿੱਚ। ਮੇਰਾ ਪਰਸਨਲ ਵਟਸਐਪ ਵੀ ਸਟੂਡੀਓ ਦੇ ਵਿੱਚ ਇਸ ਵੇਲੇ ਚੱਲ ਰਿਹਾ, ਟੈਲੀਗ੍ਰਾਮ ਵੀ ਚੱਲ ਰਹੀ ਹੈ, ਈਮੇਲ ਵੀ ਚੱਲ ਰਹੀ ਹੈ, ਫੇਸਬੁੱਕ 'ਤੇ ਕਮੈਂਟ ਵੀ ਹੈ, ਅਤੇ ਯੂਟਿਊਬ 'ਤੇ ਵੀ ਕਮੈਂਟ ਜਿਹੜੇ ਨੇ ਉਹ ਚੱਲ ਰਹੇ ਨੇ, ਅਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਵੇਰ ਤੋਂ ਹੀ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ। ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ, ਜੋ ਕਿ ਹੁਣੇ ਇੰਡੀਆ ਗਏ ਨੇ ਇੱਥੇ ਕਾਫੀ ਸਮਾਂ ਰਹਿ ਕੇ, ਅਤੇ ਉਹ ਵੀ ਗੁਰਬਾਣੀ ਵਿਚਾਰ ਪ੍ਰੋਗਰਾਮ ਨੂੰ ਸੰਚਾਲਨ ਕਰਦੇ ਨੇ। ਅਤੇ ਅੱਜ ਦੀ ਤਰੀਕ ਦੇ ਵਿੱਚ ਦੂਜਾ ਦਿਨ ਆਸਟ੍ਰੇਲੀਅਨ ਸਿੱਖ ਖੇਡਾਂ ਦਾ, ਸਿਡਨੀ ਦਾ, 37ਵੀਆਂ ਦਾ, ਅਤੇ ਬੜੇ ਜੋਸ਼ੋ ਗਰੋਸ਼ ਨਾਲ ਚੱਲ ਰਹੀਆਂ ਨੇ। ਬਹੁਤ ਸਾਰੇ ਮਿੱਤਰ ਪਿਆਰੇ ਉੱਥੇ ਪਹੁੰਚੇ ਹੋਏ ਨੇ, ਅਤੇ ਮਾਫ਼ੀ ਚਾਹੁੰਦਾ ਹੈ ਕਿ ਇਸ ਸਾਲ ਸਿਹਤ ਇਸ ਵਾਰੀ ਖਰਾਬ ਹੋਣ ਕਰਕੇ ਥੋੜ੍ਹਾ ਨਿਊਟ੍ਰੀਸ਼ਨ ਘੱਟ ਹੈ, ਇਸ ਕਰਕੇ ਟ੍ਰੀਟਮੈਂਟ ਚੱਲ ਰਹੀ ਹੈ, ਅਤੇ ਬਹੁਤਾ ਜ਼ਿਆਦਾ ਖੜਿਆ ਨਹੀਂ ਜਾਂਦਾ, ਗਲੇਅਰ ਪੈਂਦਾ ਧੁੱਪ 'ਤੇ, ਅਤੇ ਇਸ ਕਰਕੇ ਵੈਨਸਡੇ ਮੇਰੀ ਟ੍ਰੀਟਮੈਂਟ ਹੋਣੀ ਹੈ, ਅਤੇ ਉਸ ਤੋਂ ਬਾਅਦ ਹਜੇ ਫਿਰ ਹਫ਼ਤਾ ਲੱਗਣਾ ਹੈ ਮੁੜ ਕੇ ਪੈਰਾਂ 'ਤੇ ਆਉਣ ਨੂੰ। ਪਰ ਇਨ ਦਾ ਮੀਨ ਟਾਈਮ ਮੈਂ ਕਈ ਹੋਰ ਕੰਮ ਜਿਹੜੇ ਬੈਠ ਕੇ ਕਰਨ ਵਾਲੇ ਆ ਉਹ ਕਰ ਰਿਹਾ, ਮੀਡੀਆ ਦਾ ਕਰ ਰਿਹਾ, ਰੇਡੀਓ ਦਾ ਕਰ ਰਿਹਾ, ਹੋਰ ਕਈ ਕਾਰਜ ਜਿਹੜੇ ਨੇ ਉਹ ਕਰਨ ਵਾਲੇ ਨੇ ਅਤੇ ਉਹ ਕਰ ਰਹੇ ਹਾਂ। ਖੈਰ, ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਗਏ ਹੋਏ ਨੇ, ਸਾਡੇ ਅਮਰਦੀਪ ਭੈਣ ਜੀ ਮੈਲਬਨ ਤੋਂ ਪਹੁੰਚੇ ਹੋਏ ਨੇ ਉਚੇਚਾ, ਅਤੇ ਉਹ ਕਵਰ ਕਰ ਰਹੇ ਨੇ। ਕੱਲ੍ਹ ਹਰਮਨ ਰੇਡੀਓ ਦੇ ਲਾਈਵ ਪੇਜ 'ਤੇ ਤੁਸੀਂ ਸਿੱਖ ਫੋਰਮ ਲਾਈਵ ਦੇਖੀ ਆ। ਇਸ ਤੋਂ ਇਲਾਵਾ ਦਲਜੀਤ ਹੁਣੀ ਬ੍ਰਿਸਬਨ ਤੋਂ ਸਾਰੀ ਟੀਮ ਇੰਡੋਜ਼ ਦੀ ਪਹੁੰਚੀ ਹੋਈ ਹੈ, ਮਿੰਟੂ ਬਰਾੜ ਭਾਅ ਜੀ ਵੀ ਪਹੁੰਚੇ ਹੋਏ ਨੇ, ਬਹੁਤ ਸਾਰਾ ਮੀਡੀਆ ਪਹੁੰਚਿਆ ਹੋਇਆ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਲਾਈਵ ਔਨ ਦਾ ਗਰਾਊਂਡ ਤੋਂ ਵੀ ਗੱਲ ਕਰਨ ਦੀ, ਅਤੇ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਵੀ ਰੈਡੀ ਨੇ, ਉਹ ਵੀ ਆਪਣੇ ਪੱਗ ਬੰਨ੍ਹ ਰਹੇ ਨੇ, ਅਤੇ ਮੇਰੀ ਸਵੇਰੇ ਹੀ ਉਹਨਾਂ ਨਾਲ ਗੱਲ ਹੋਈ ਸੀ, ਮੈਨੂੰ ਵੈਸੇ ਦਿਖਾਈ ਵੀ ਦੇ ਰਹੇ ਨੇ ਉਹ ਸਟੂਡੀਓ ਦੇ ਵਿੱਚ ਹੀ ਨੇ, ਤਾਂ ਉਹਨਾਂ ਨਾਲ ਵੀ ਅਸੀਂ ਚਿੰਤਨ ਕਰਾਂਗੇ। ਅਜੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੋਂ ਸਿੱਖ ਖੇਡਾਂ ਦਾ ਜਿਹੜਾ ਇਤਿਹਾਸ ਹੈ, ਕਿਉਂਕਿ ਉਹ ਸ਼ੁਰੂਆਤੀ ਜਦੋਂ ਹੋਈ ਹੈ ਉਹਦੇ ਵਿੱਚ ਸੀਗੇ, ਅਤੇ ਆਪਾਂ ਉਹ ਵੀ ਪੁੱਛਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਨਵੇਂ ਸਰੋਤੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਅਤੇ ਉਹਨਾਂ ਨੂੰ ਇਹ ਜ਼ਰੂਰੀ ਹੁੰਦਾ ਹੈ ਕਿ ਆਪਾਂ ਵਾਰ ਵਾਰ ਇਹ ਗੱਲ ਹਰੇਕ ਸਾਲ ਥੋੜ੍ਹੀ ਜਿਹੀ ਰਿਪੀਟ ਕਰ ਦਈਏ ਤਾਂ ਕਿ ਕੰਟੀਨਿਊਟੀ ਬਣੀ ਰਹੇ। ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਿਚਾਰਾਂ ਕਰਨੀਆਂ ਨੇ, ਤੁਸੀਂ ਸਾਡਾ ਸਾਥ ਦਿਓਗੇ ਕਮੈਂਟਸ ਦੇ ਰਾਹੀਂ ਮੈਸੇਜਿਸ ਦੇ ਰਾਹੀਂ ਤਾਂ ਬੜਾ ਚੰਗਾ ਲੱਗੇਗਾ। ਜੀ ਆਇਆਂ ਨੂੰ ਆਪ ਸਭ ਦਾ। ਦੇਖੋ ਗੱਲ ਅੱਜ ਆਪਾਂ ਕਰਨੀ ਹੈ ਤਰੱਕੀ ਦੀ। ਵਿਸਾਖ ਮਹੀਨਾ ਚੱਲ ਰਿਹਾ ਅਤੇ ਵਿਸਾਖ ਮਹੀਨੇ ਦੇ ਵਿੱਚ ਵਾਢੀਆਂ ਪੈਂਦੀਆਂ ਨੇ, ਵਿਸਾਖ ਧੀਰਨ ਘਿਓ ਵਾਢੀਆਂ, ਅਤੇ ਕਣਕਾਂ ਪੱਕਦੀਆਂ ਨੇ, ਫਸਲਾਂ ਜਿਹੜੀਆਂ ਹੈ ਉਹ ਘਰ ਆਉਣੀਆਂ ਨੇ, ਬੋਹੜ ਲੱਗਣੇ ਨੇ, ਤਰੱਕੀਆਂ ਹੋਣੀਆਂ ਨੇ। ਹਰਾ ਰੰਗ ਕਣਕਾਂ ਦਾ ਸਿਆਲ ਤੋਂ ਬਾਅਦ ਇੱਕਦਮ ਲੈਂਡਸਕੇਪ ਜਿਹੜਾ ਪੰਜਾਬ ਦਾ ਆ ਜਾਂ ਹਰਿਆਣੇ ਦਾ ਵੀ, ਰਾਜਸਥਾਨ ਦਾ ਵੀ, ਉੱਤਰੀ ਭਾਰਤ ਦਾ ਹਰੇ ਤੋਂ ਭੂਰਾ ਹੋ ਜਾਂਦਾ ਹੈ। ਅਤੇ ਬੜੀ ਖੁਸ਼ੀ ਹੁੰਦੀ ਹੈ ਸਭ ਨੂੰ ਕਿ ਘਰ ਦਾਣੇ ਆਉਣੇ ਆ, ਬੋਹੜ ਲੱਗਣੇ ਆ। ਅਤੇ ਅੱਜ ਥੋੜ੍ਹੀਆਂ ਯਾਦਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਮੈਂ ਆਪਣੀਆਂ ਯਾਦਾਂ ਸਾਂਝੀਆਂ ਕਰਾਂਗਾ ਵਿਸਾਖੀ ਮਹੀਨੇ ਦੀਆਂ। ਇੱਕ ਤਾਂ ਪੇਪਰ ਪੈਂਦੇ ਹੁੰਦੇ ਸੀ ਮਾਰਚ ਦੇ ਵਿੱਚ, ਅਤੇ ਉਦੋਂ ਸਕੂਲੇ ਜਾਣਾ ਆਖਰੀ ਦਿਨ ਹੁੰਦੇ ਸੀ, ਉਹਦੇ ਬਾਅਦ ਛੁੱਟੀਆਂ ਹੋਣੀਆਂ ਅਤੇ ਸਰੋਂ ਫੁੱਲੀ ਉਹ ਹੋਣੀ ਅਤੇ ਅੱਖਾਂ ਦੇ ਵਿੱਚ ਤੇਲਾ ਪੈਣਾ। ਉਦੋਂ ਐਨਕਾਂ ਨਹੀਂ ਸੀ ਹੁੰਦੀਆਂ, ਸੋਚਿਆ ਵੀ ਨਹੀਂ ਸੀ ਹੁੰਦਾ ਕਦੇ ਐਨਕਾਂ ਲਾ ਕੇ ਸਾਈਕਲ ਚਲਾਇਆ ਕਰਾਂਗੇ, ਤਾਂ ਉਹ ਜਦ ਪੈਣਾ ਨਾ ਕੌੜਾ ਬੁਰੇ ਹਾਲ ਹੋ ਜਾਣੇ, ਅੱਖਾਂ ਮਲ ਕੇ, ਸਾਰਿਆਂ ਦਾ ਇਹ ਸਾਰਿਆਂ ਦਾ ਹਾਲ ਹੁੰਦਾ ਸੀ। ਇੱਦਾਂ ਹੀ ਜਿਹੜੇ ਮੋਟਰਸਾਈਕਲ ਸਕੂਟਰਾਂ 'ਤੇ ਜਾਂਦੇ ਹੁੰਦੇ ਉਹਨਾਂ ਦਾ ਵੀ ਇਹੀ ਹਾਲ, ਬੱਚਿਆਂ ਦਾ ਜ਼ਿਆਦਾਤਰ। ਅਤੇ ਉਸ ਤੋਂ ਬਾਅਦ ਇੱਕ ਤਾਂ ਚਾਅ ਰਹਿਣਾ ਭਾਈ ਹੁਣ ਪੇਪਰ ਮੁੱਕ ਗਏ, ਛੁੱਟੀਆਂ ਹੋਣੀਆਂ, ਅਤੇ ਉੱਧਰ ਇੱਕ ਇਹ ਵੀ ਹੋ ਜਾਣਾ ਵੀ ਗਰਮੀਆਂ ਆ ਜਾਣੀਆਂ ਅਤੇ ਹੁਣ ਕੱਟਣੀਆਂ ਕਿੱਦਾਂ ਆ। ਅਤੇ ਅਪ੍ਰੈਲ ਮਹੀਨੇ ਦੇ ਵਿੱਚ ਮੁੜ ਕਲਾਸਾਂ ਸ਼ੁਰੂ ਹੁੰਦੀਆਂ ਅਤੇ ਗਰਮੀ ਹੋ ਜਾਣੀ, ਸੁੰਨਸਾਨ ਜਿਹਾ ਹੋਣ ਲੱਗ ਪੈਣਾ ਅਤੇ ਵਾਢੀਆਂ ਸ਼ੁਰੂ ਹੋ ਜਾਣੀਆਂ। ਅਤੇ ਅਸੀਂ ਛੁੱਟੀਆਂ 'ਚ ਜਾਣਾ ਨਾਨਕੀ, ਅਤੇ ਉੱਥੇ ਵਾਢੀ ਪੈਂਦੀ ਹੁੰਦੀ ਸੀ। ਚਲੋ ਇੱਧਰ ਸਾਡੇ ਵੀ ਪੈਂਦੀ ਹੁੰਦੀ ਸੀ ਪਰ ਅਸੀਂ ਇੰਨੀ ਖੇਤੀ ਨਹੀਂ ਸੀ ਕਰ ਰਹੇ ਉਸ ਵੇਲੇ, ਤਾਂ ਹੱਥੀਂ ਵਾਢੀ ਜਿਹੜੀ ਆ ਉਹ ਪੈਂਦੀ ਹੁੰਦੀ ਸੀ। ਸੋ ਮੈਂ ਆਪ ਖੁਦ ਦੇਖਿਆ ਆਹ ਵਾਢੀਆਂ ਪੈਂਦੀਆਂ ਜਿਹੜੀਆਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਨਾ, ਇਹ ਅਸੀਂ ਖੁਦ ਦੇਖੀ ਹੈ ਇਹ ਵਾਢੀ ਪੈਂਦੀ ਇਸ ਤਰ੍ਹਾਂ। ਅਤੇ ਮੈਂ ਇੱਕ ਦੋ ਸਾਲ ਜਿੱਦਾਂ ਨਿਆਣਿਆਂ ਨੂੰ ਚਾਅ ਹੁੰਦਾ ਆ, ਇੱਦਾਂ ਵੱਢੀਆਂ ਵੀ ਆ ਕਣਕ, ਇਸ ਤਰ੍ਹਾਂ ਵੱਢੀ ਵੀ ਆ, ਢੇਰੀਆਂ ਲਾ ਦੇਣੀਆਂ, ਪੂਲੀਆਂ ਲਾ ਦੇਣੀਆਂ। ਫਿਰ ਸਾਡੀ ਡਿਊਟੀ ਹੁੰਦੀ ਸੀਗੀ ਉਹ, ਅਮਨਦੀਪ ਤੁਸੀਂ ਇੱਦਾਂ ਕਰੋ ਨਿਆਣੇ ਇਹਨਾਂ ਦੀਆਂ ਭਰੀਆਂ ਬਣਾ ਦਿਉ, ਇਹਨਾਂ ਨੂੰ ਇਕੱਠੀਆਂ ਕਰ ਦਿਉ, ਅਤੇ ਉਹਦੇ ਨਾਲ ਸਾਡੇ ਨਾਨਕੇ ਮਾਮੇ ਉਹਨਾਂ ਨੂੰ ਜਾਂ ਨਾਨੇ ਨੂੰ ਥੋੜ੍ਹਾ ਜਿਹਾ ਰਾਹਤ ਮਿਲ ਜਾਣੀ, ਕਿਉਂਕਿ ਸ਼ਾਮ ਨੂੰ ਫਿਰ ਉਹ ਇਕੱਠੀਆਂ ਕਰਕੇ ਭਰੀਆਂ ਵੇੜਾਂ ਵੱਟੀਆਂ ਹੁੰਦੀਆਂ ਸੀ, ਅਸੀਂ ਵਟਾਉਂਦੇ ਵੀ ਹੁੰਦੇ ਸੀ, ਅਤੇ ਉਹ ਫਿਰ ਬੰਨਣੀਆਂ, ਬੜਾ ਚਾਅ ਹੋਣਾ, ਫਿਰ ਭਰੀਆਂ ਗਿਣਨੀਆਂ ਸ਼ਾਮ ਨੂੰ ਵੀ ਕਿੰਨੀਆਂ ਭਰੀਆਂ ਹੋ ਗਈਆਂ ਅੱਜ, ਕਿਹਦੀਆਂ ਕਿਹਦੀਆਂ ਕਿੰਨੀਆਂ ਹੋ ਗਈਆਂ, ਸਾਰਿਆਂ ਦੀਆਂ ਫਿਰ ਨੋਟ ਕਰ ਲੈਣੀਆਂ। ਅਤੇ ਇੱਕ ਸਮਾਂ ਕਈ ਵਾਰੀ ਇਹ ਵੀ ਆ ਜਾਂਦਾ ਸੀ 4-5 ਸਾਲ ਬਾਅਦ ਕਿ ਸ਼ਾਮ ਨੂੰ ਹਨੇਰੀ ਆਉਣੀ ਅਤੇ ਉਹ ਉੱਡ ਜਾਣੀਆਂ ਭਰੀਆਂ। ਫਿਰ ਆਂਢ ਗੁਆਂਢ ਨਾ ਉਹਦਾ ਤਰੀਕਾ ਇਹ ਲੱਭਿਆ ਹੁੰਦਾ ਸੀਗਾ ਸਾਡੇ ਪਿੰਡਾਂ ਦੇ ਵਿੱਚ ਕਿ ਜੇ ਆਂਢ ਗੁਆਂਢ ਖੇਤ ਹੈ ਨਾ ਤਾਂ ਇੱਕ ਦੂਜੇ ਨਾਲ ਜਿਹੜੀ ਕਮਿਊਨੀਕੇਸ਼ਨ ਬੜੀ ਰੱਖਣੀ, ਸ਼ਾਮ ਨੂੰ ਦੱਸਣਾ ਭਾਈ ਅੱਜ ਤੇਰੇ ਖੇਤ 'ਚ ਕਿੰਨੀਆਂ ਭਰੀਆਂ, ਉਹ ਸਾਰੇ ਨੋਟ ਕਰ ਲੈਣੇ। 5-7 ਖੇਤ ਆਪਸ 'ਚ ਹੁੰਦੇ ਸੀਗੇ 5-7 ਜਣਿਆਂ ਦੇ, ਅਗਾਂਹ ਤੋਂ ਅਗਾਂਹ ਸਾਰਿਆਂ ਨੇ ਨੋਟ ਕਰ ਲਏ ਮੇਰੀਆਂ ਇੰਨੀਆਂ ਭਰੀਆਂ, ਮੇਰੀਆਂ ਇੰਨੀਆਂ ਭਰੀਆਂ। ਜੇ ਹਨੇਰੀ ਆ ਵੀ ਗਈ, ਇੱਧਰ ਉੱਧਰ ਹੋ ਵੀ ਗਈਆਂ, ਬਾਅਦ ਦੇ ਵਿੱਚ ਉਹ ਕੀ ਕਰਨਾ, ਉਹਨਾਂ ਨੇ ਆਪਣੀ ਪਛਾਣ ਹੀ ਹੋ ਜਾਂਦੀ ਸੀ ਕਿਹਦਾ ਕਿਹਦਾ ਕਿੰਨਾ ਸਾਈਜ਼ ਦਾ ਭਰੀ ਦਾ, ਇੱਕੋ ਜਿਹਾ ਹੀ ਹੁੰਦਾ ਸੀ ਤਕਰੀਬਨ। ਅਤੇ ਉਹ ਗਿਣ ਕੇ ਫਿਰ ਵੰਡ ਲੈਣੀਆਂ ਜੇ ਉੱਡੀਆਂ ਇੱਧਰ ਉੱਧਰ ਹਿੱਲੀਆਂ ਆ। ਸੋ ਇਹ ਮਾਜਰਾ ਵੀ ਅਸੀਂ ਦੇਖਿਆ ਆ। ਇੱਕ ਇਸ ਮਹੀਨੇ ਟੋਰਨੈਡੋ, ਮਿੰਨੀ ਟੋਰਨੈਡੋ ਆਉਂਦੇ ਹੁੰਦੇ ਸੀ, ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਆਉਂਦੇ ਨੇ, ਧੂੜ ਉੱਡਣੀ, ਬੁਰੇ ਹਾਲ। ਅਤੇ ਜੇ ਆਪਾਂ ਕਹੀਏ ਕਿ ਕਲਾਈਮੇਟ ਚੇਂਜ ਹੋ ਗਈ, ਕਲਾਈਮੇਟ ਚੇਂਜ ਤਾਂ ਹੁਣ ਹੋ ਗਈ, ਉਹ ਜਿਹੜੇ ਆਣੋ ਹਟ ਗਏ, ਪਰ ਜਦ ਆਉਂਦੇ ਆ ਫਿਰ ਲੋਕ ਕਹਿੰਦੇ ਆਣੋ ਹਟ ਗਏ, ਅਸਲ ਦੇ ਵਿੱਚ ਇਹ ਆਉਂਦੇ ਹੁੰਦੇ ਸੀਗੇ। ਖੈਰ ਇੱਕ ਵੱਖਰਾ ਟੋਪਿਕ ਹੈ, ਪਰ ਅੱਜ ਆਪਾਂ ਗੱਲ ਕਰਦੇ ਹਾਂ ਕਿ ਹੱਥੀਂ ਵਾਢੀਆਂ ਪੈਣੀਆਂ। ਫਿਰ ਪਿੰਡ ਦੇ ਜਿਹੜੇ ਝੂਰ ਹੈ, ਨਾਈ ਆ, ਉਹਨਾਂ ਨੇ ਪਾਣੀ ਪਿਲਾਉਣਾ ਸਾਰਿਆਂ ਨੂੰ, ਉਹਨਾਂ ਦੀ ਵੀ ਰਵਾਇਤ ਹੁੰਦੀ ਸੀ ਕਿ ਉਹਨਾਂ ਨੂੰ ਭਰੀ ਮਿਲਣੀ ਆ ਜਾਂ ਉਹਨਾਂ ਨੂੰ ਦਾਣੇ ਮਿਲਣੇ ਆ। ਫਿਰ ਉਹਨਾਂ ਨੇ ਵਾਢੀਆਂ ਪੈਂਦਿਆਂ ਨੂੰ ਪਾਣੀ ਪਿਲਾਉਣਾ। ਕਈ ਵਾਰੀ ਕਈਆਂ ਪਰਿਵਾਰਾਂ ਦੇ ਵਿੱਚ ਕੋਈ ਟ੍ਰੈਜਡੀ ਹੋ ਜਾਣੀ, ਕੋਈ ਮੌਤ ਹੋ ਜਾਣੀ ਕਿਸੇ ਕਾਰਨ, ਉਹਨਾਂ ਦਾ ਕੰਮ ਪਿੱਛੇ ਪੈ ਜਾਣਾ, ਤਾਂ ਫਿਰ ਉਹ ਆਵਤ ਪਵਾਉਂਦੇ ਹੁੰਦੇ ਸੀ, ਕੰਮ ਪਿੱਛੇ ਪੈ ਗਿਆ ਵੀ ਹੁਣ ਆਵਤ ਪਵਾ ਲਓ, ਸਾਡੇ ਦੁਆਬੇ 'ਚ ਆਵਤ ਕਹਿੰਦੇ ਆ। ਅਤੇ ਉਹ ਫਿਰ ਰਿਸ਼ਤੇਦਾਰ ਸੱਜਣ ਇਕੱਠੇ ਕਰਕੇ ਪਿੰਡ ਦੇ ਇਕੱਠੇ ਕਰਕੇ ਆਵਤ ਪਵਾਉਂਦੇ ਸੀ, ਤਾਂ ਉਹਨਾਂ ਨੂੰ ਫਿਰ ਖਲਾਂ ਦੇ ਪਲਾਂਦੇ ਹੁੰਦੇ ਸੀਗੇ। ਅਤੇ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਪੀਣ ਵਾਲਾ ਵੀ ਮਾਹੌਲ ਹੁੰਦਾ ਸੀ ਅਤੇ ਭੁੱਕੀ ਡੋਡਿਆਂ ਵਾਲਾ ਵੀ ਮਾਹੌਲ ਹੁੰਦਾ ਸੀ ਕਈ ਥਾਂ 'ਤੇ। ਅਤੇ ਉਹ ਫਿਰ ਖਾ ਪੀ ਕੇ ਫਿਰ ਉਹਨੀ ਵੱਢੀ ਜਾਣਾ, ਧੁੱਪ ਦਾ ਕੋਈ ਅਸਰ ਨਹੀਂ ਅਤੇ ਚੱਕੀ ਜਾਣੇ ਫੱਟੇ। ਇਹ ਸਿਰੜ ਦੇ ਨਾਲ ਇੱਦਾਂ ਕਰਨਾ ਪੈਂਦਾ, ਦੇਖੋ ਕਵਰ ਕਰਦੇ ਆ, ਇੱਕ ਇਹਨਾਂ 'ਚ ਕੰਡ ਵੀ ਥੋੜ੍ਹੀ ਧੂੜ ਵੀ ਹੁੰਦੀ ਆ, ਅਤੇ ਮੂੰਹ ਸਿਰ ਬੰਨ੍ਹ ਕੇ ਕਣਕ ਵੱਢੀ ਜਾਣਾ। ਫਿਰ ਮੁਕਾਬਲੇ ਚੱਲਣੇ ਕਿਆਰਿਆਂ ਦੇ, ਫਿਰ ਦੇਖੀਏ ਕਿਆਰਾ ਪਹਿਲਾਂ ਕਿਹੜਾ ਲਾਉਂਦਾ ਆ। ਅਤੇ ਸਾਡੇ ਮਾਮੇ ਇੱਦਾਂ ਲਾਉਂਦੇ ਹੁੰਦੇ ਸੀਗੇ ਮੁਕਾਬਲਾ, ਅਤੇ ਉਹ ਕਈ ਤੇਜ਼ ਹੁੰਦੇ ਸੀਗੇ ਵਾਢੇ ਤਾਂ ਵਢਾਵੇ ਜਿਹੜੇ ਆ। ਸੋ ਇਹ ਵੀ ਅਸੀਂ ਮੁਕਾਬਲੇ ਹੁੰਦੇ ਦੇਖੇ ਆ। ਸੋ ਇਹ ਗਰਾਊਂਡ ਲੈਵਲ 'ਤੇ ਇਹ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਆ। ਹੁਣ ਗੱਲ ਕਰਦੇ ਹਾਂ ਤਰੱਕੀ ਦੀ, ਜਦੋਂ ਆਪਾਂ ਕਹਿੰਦੇ ਹਾਂ ਕਿ ਦੁਨੀਆ ਜਾਂ ਪੰਜਾਬ ਕੀ ਕੀਤਾ, ਕਿੱਥੇ ਗਿਆ, ਤਬਾਹ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਇਹ ਇੱਕ ਠੀਕ ਹੈ, ਇਹ ਵੀ ਇੱਕ ਐਂਗਲ ਹੈ। ਪਰ ਜੇ ਆਪਾਂ ਇਹਨਾਂ ਬੰਦਿਆਂ ਨੂੰ ਦੇਖੀਏ ਜਿਹੜਾ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਜਿਹੜੇ ਵਾਢੀਆਂ ਪਾ ਰਹੇ ਨੇ, ਅਤੇ ਜਾਂ ਜਿਹੜੇ ਸਾਈਕਲਾਂ 'ਤੇ ਜਾਂਦੇ ਸੀ ਜਾਂ ਤੁਰ ਕੇ ਜਾਂਦੇ ਸੀ, ਭੱਖੜਿਆਂ ਦੇ ਵਿੱਚ ਜਾਂਦੇ ਸੀ, ਜੇ ਉਹਨਾਂ ਨੂੰ ਪੁੱਛੋ ਤਾਂ ਉਹ ਬੰਦੇ ਅੱਜ ਕਈ ਉਹਨਾਂ 'ਚੋਂ ਬਹੁਤ ਸਾਰੇ ਤੁਸੀਂ ਸਰੋਤੇ ਇੱਥੇ ਸਾਰੇ ਬੈਠੇ ਹੋ, ਉਹ ਮਰਸੀਡੀਆਂ 'ਚ ਬੈਠੇ ਨੇ, ਉਹ ਇੰਡੀਆ 'ਚ ਵੀ ਜਾ ਕੇ ਮਰਸੀਡੀ ਜਾਂਦੇ ਨੇ। ਸੋ ਆਪਣੇ ਲਾਈਫ ਟਾਈਮ ਦੇ ਵਿੱਚ ਜਿਹੜੀ ਤਰੱਕੀ ਹੈ, ਤਰੱਕੀ ਦੀ ਆਪਾਂ ਗੱਲ ਕਰਦੇ ਹਾਂ, ਤਰੱਕੀ ਜਿਹੜੀ ਆ ਉਹ ਪੈਰੀਂ ਪੈਦਲ ਡੰਡੀਆਂ ਪਗਡੰਡੀਆਂ 'ਤੇ ਚੱਲ ਕੇ, ਅੱਜ ਮੈਂ ਬਹੁਤ ਸਾਰੇ ਬਜ਼ੁਰਗਾਂ ਨੂੰ ਜਾਣਦਾ ਜਿਹੜੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਦੇ ਮਾਲਕ ਨੇ। ਤਰੱਕੀ ਇੱਥੇ ਹੋਈ ਆ, ਪਰ ਹੁਣ ਰੌਲਾ ਇਹ ਹੈ ਕਿ ਜਿਹੜੇ ਪੈਦਾ ਹੀ ਵੱਡੀਆਂ ਗੱਡੀਆਂ ਦੇ ਨਾਲ ਹੋਏ ਆ, ਉਹਨਾਂ ਲਈ ਤਰੱਕੀ ਨਹੀਂ ਹੋਣੀ, ਕਿਉਂਕਿ ਜੇ ਉਹਨਾਂ ਕੋਲ ਜੰਮਦਿਆਂ ਨੂੰ ਹੀ ਉਹਨਾਂ ਕੋਲ ਵੱਡੀਆਂ ਗੱਡੀਆਂ ਸੀ, ਬ੍ਰਾਂਡਡ ਗੱਡੀਆਂ ਸੀ, ਅਤੇ ਜੇ ਉਹਨਾਂ ਨੇ ਇੱਕ ਮਾਡਲ ਵੀ ਉੱਤੇ ਨਾ ਲਿਆ, ਫਿਰ ਕਹਿੰਦੇ ਜੀ ਤਰੱਕੀ ਨਹੀਂ ਹੋਈ, ਪੰਜਾਬ ਡੁੱਬ ਗਿਆ, ਮਰ ਗਿਆ, ਉਹ ਕੰਟਰੀ ਖਰਾਬ ਹੋ ਗਿਆ, ਸਰਕਾਰ ਆਹ ਹੋ ਗਈ, ਸਰਕਾਰ ਉਹ ਹੋ ਗਈ। ਸੋ ਇਹ ਜਿਹੜਾ ਪੈਰਾਮੀਟਰਸ ਨੇ, ਇਹ ਜਿਹੜਾ ਸਕੇਲ ਹੈ ਤਰੱਕੀ ਦਾ, ਇਹ ਇੱਥੋਂ ਹੈ। ਇਹ ਕਣਕ ਤੋਂ ਫਿਰ ਕਿੱਥੇ ਪਹੁੰਚਿਆ ਕੰਮ? ਅੱਜ ਆਪਾਂ ਕਣਕ ਦੀ ਗੱਲ ਕਰ ਦਿੰਦੇ, ਕਣਕ ਦੀ ਵਾਢੀ ਪੈ ਰਹੀ ਹੈ ਪੰਜਾਬ ਦੇ ਵਿੱਚ, ਅਤੇ ਅੱਜ ਕਿੱਥੇ ਪਹੁੰਚਿਆ? ਅੱਜ ਇੱਥੇ ਪਹੁੰਚ ਗਿਆ। ਇਹ ਜਿਹੜੀਆਂ ਹੱਥੀਂ ਦਾਤੀਆਂ ਨਾਲ ਵੱਢਦੇ ਹੁੰਦੇ ਸੀ ਕਣਕਾਂ, ਉਹਦਾ ਲੈਵਲ ਜਿਹੜਾ ਆ ਉਹ ਹੁਣ ਕੰਬਾਈਨਾਂ 'ਤੇ ਆ ਗਿਆ ਹੈ। ਫਿਰ ਦੇਖੋ, ਪਹਿਲਾਂ ਗਾਹ ਪਾਉਂਦੇ ਹੁੰਦੇ ਸੀ ਬਲਦਾਂ ਨਾਲ ਵੀ, ਮੈਂ ਦੇਖਿਆ, ਫਿਰ ਮਸ਼ੀਨ ਆ ਗਈ ਕੁੱਤਰਨ ਵਾਲੀ ਮੋਟਰ 'ਤੇ, ਫਿਰ ਟਰੈਕਟਰ ਵਾਲੀ ਆ ਗਈ DT-14 ਵਾਲੇ ਨਾਲ, ਫਿਰ ਹੜੰਬਾ ਮਸ਼ੀਨ ਆ ਗਈ, ਕਹਿੰਦੇ ਪੂਰੀ ਭਰੀ ਦੀ ਭਰੀ ਲੈਂਦੇ, ਪਹਿਲਾਂ ਗਾਲੇ ਲਾਉਣੇ ਪੈਂਦੇ ਸੀ, ਫਿਰ ਭਰੀਆਂ ਲੈਣ ਲੱਗ ਗਈ, ਫਿਰ ਉਹ ਤੋਂ ਬਾਅਦ ਹੁਣ ਕੰਬਾਈਨਾਂ ਆ ਗਈਆਂ, ਕੰਬਾਈਨਾਂ ਵੀ ਹੁਣ ਵੱਡੀਆਂ ਵੱਡੀਆਂ ਆ ਗਈਆਂ। ਸੋ ਇੱਥੇ ਤੱਕ ਜਿਹੜਾ ਕਿਸਾਨ ਪੰਜਾਬ ਦਾ ਤਰੱਕੀ ਕਰਦਾ, ਸਾਡੇ ਲਾਈਫ ਟਾਈਮ ਦੇ ਵਿੱਚ 50 ਸਾਲਾਂ ਦੇ ਵਿੱਚ ਅਸੀਂ ਇਹ ਤਰੱਕੀ ਹੁੰਦੀ ਦੇਖੀ ਆ। ਅਤੇ ਜਿਹੜੇ ਤਰੱਕੀ ਨੂੰ ਅੰਬਰੇਸ ਕਰ ਗਏ ਜਾਂ ਅਪਣਾ ਗਏ, ਉਹ ਕਾਮਯਾਬ ਹੈ, ਹੱਡ ਸੌਖੇ ਕਰ ਲਏ। ਨਹੀਂ ਤਾਂ ਇਹ ਜਿਹੜਾ ਹੱਥੀਂ ਕੰਮ ਕਰਨਾ, ਇਹ 8-10 ਕੁ ਸਾਲ ਜ਼ਿਆਦਾ ਹੁੰਦਾ, ਬਾਅਦ 'ਚੋਂ ਫਿਰ ਢੋਈਆਂ ਢਾਈਆਂ ਰਹਿ ਜਾਂਦੀਆਂ, ਸਰੀਰ ਵੇਅਰ ਟੇਅਰ ਹੋ ਜਾਂਦਾ। ਪਰ ਜੇ ਤਰੱਕੀ ਕਰਕੇ ਵੀ ਕੋਈ ਸਾਰਥਕ ਰਿਜ਼ਲਟ ਨਾ ਨਿਕਲੇ, ਖਰਚੇ ਵਧਾ ਲਏ, ਆਪਣੀ ਐਸ਼ ਪ੍ਰਸਤੀ ਵਧਾ ਲਈ, ਫਿਰ ਤਰੱਕੀ ਦਾ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੁੰਦਾ। ਇਹਦੇ ਬਾਰੇ ਗੱਲ ਕਰਾਂਗੇ ਕਿ ਇੱਕ ਟਾਈਮ ਸੀ ਜਦੋਂ ਦਾਤੀਆਂ ਨਾਲ ਵੱਢਦੇ ਹੁੰਦੇ ਸੀ, ਇੱਕ ਟਾਈਮ ਹੈ ਹੁਣ ਕੰਬਾਈਨ ਨਾਲ ਵੱਢਦੇ ਹਾਂ, ਮਾਰਜਿਨ ਕਿਹਦਾ ਜ਼ਿਆਦਾ ਆ? ਉਦੋਂ ਮਾਰਜਿਨ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਮਾਰਜਿਨ ਹੈ? ਇਹ ਕਿਸਾਨ ਨੂੰ ਦੇਖਣਾ ਪੈਣਾ, ਇਹ ਹਰ ਬਿਜ਼ਨਸਮੈਨ ਨੂੰ ਦੇਖਣਾ ਪੈਣਾ ਹੈ ਕਿ ਅਸੀਂ ਪਰ ਖੇਤ ਬਚਾ ਕਿੰਨੇ ਰਹੇ ਹਾਂ। ਜੇ ਉਸ ਵੇਲੇ 5 ਖੇਤਾਂ ਦੀ ਵਾਢੀ ਮਸੀ ਪੈਂਦੀ ਹੁੰਦੀ ਸੀ, ਉਹਦੇ ਵਿੱਚੋਂ ਵੀ ਅਸੀਂ ਬਚਾਉਂਦੇ ਹੁੰਦੇ ਸੀ, ਤਰੱਕੀ ਉਹ 'ਚੋਂ ਕੀਤੀ ਆ, ਤਾਂ ਅੱਜ ਵੀ ਸਾਡੇ ਕੋਲ 5 ਖੇਤ ਹੈ। 5 ਖੇਤ ਜਿਹੜੇ ਆ ਉਹ ਅੱਧੀ ਦਿਹਾੜੀ ਦੇ ਵਿੱਚ ਵੱਢ ਕੇ ਉਹ ਜਾਂਦੇ ਨੇ, ਕਿੱਥੇ ਉਹ ਮਹੀਨਾ ਡੇਢ ਮਹੀਨਾ ਲੱਗਦਾ ਹੁੰਦਾ ਸੀ ਸਾਂਭਣ ਕਰਨ ਨੂੰ, ਅਤੇ ਜਿਹੜਾ ਅਸੀਂ ਉਹ ਫਿਰ ਮਹੀਨਾ ਬਚਾਇਆ ਸਮੇਂ ਦਾ, ਉਹ ਅਸੀਂ ਫਿਰ ਪੱਖੇ ਅੱਗੇ ਸੌਂ ਕੇ ਗੁਜ਼ਾਰ ਲਿਆ ਜਾਂ ਉਹਦੀ ਥਾਂ ਅਸੀਂ ਹੋਰ ਪ੍ਰੋਡਕਸ਼ਨ ਕੀਤੀ। ਹੋਣਾ ਇਹ ਚਾਹੀਦਾ ਕਿ ਉਸ ਵੇਲੇ 5 ਖੇਤ ਸੀ ਤਾਂ ਅੱਜ ਅਸੀਂ ਘੱਟੋ ਘੱਟ 100 ਖੇਤ ਦੀ ਖੇਤੀ ਕਰਦੇ ਹੋਣਾ ਚਾਹੀਦਾ, ਜ਼ਮੀਨ ਠੇਕੇ ਲੈ ਕੇ ਜਾਂ ਮੁੱਲ ਲੈ ਕੇ, ਇਹ ਬਿਜ਼ਨਸ ਮਾਡਲ ਹੋਣਾ ਚਾਹੀਦਾ। ਫਿਰ ਸਾਡਾ ਜਿਹੜਾ ਆਮਦਨ ਹੈ ਉਹ ਵੀ ਇੰਨੇ ਗੁਣਾ ਹੋਣੀ ਚਾਹੀਦੀ, 10 ਗੁਣਾ ਹੋਣੀ ਚਾਹੀਦੀ ਜਾਂ 15 ਗੁਣਾ, ਫਿਰ ਤਰੱਕੀ ਦਾ ਫਾਇਦਾ ਆ ਕਿ ਸਕੇਲ ਵੱਡਾ ਕਰ ਸਕੀਏ। ਹੁਣ ਇਹਦੇ ਵਿੱਚ ਗੱਲ ਆ ਜਾਂਦੀ ਹੈ ਹੁਣ ਟਰੈਕਟਰਾਂ ਦੀ। ਤੁਸੀਂ ਦੇਖੋ ਕਿ ਇਸ ਤਰੱਕੀ ਨੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ ਉਹਨੂੰ ਥਾਂ ਦਿੱਤਾ, ਜਿਵੇਂ ਪ੍ਰੀਤ ਕੰਬਾਈਨਾਂ ਹੋ ਗਈਆਂ ਇੰਡੀਆ ਦੇ ਵਿੱਚ, ਹੋਰ ਕਈ ਹੜੰਬਾ ਮਸ਼ੀਨਾਂ ਹੋ ਗਈਆਂ, ਬਹੁਤ ਬ੍ਰਾਂਡ ਆਏ ਜਿਹੜੇ ਤਰੱਕੀ ਕੀਤੀ, ਉਹਨਾਂ ਨੇ ਟਰੈਕਟਰ ਬਣਾਏ, ਮਹਿੰਦਰਾ ਬਣਾਇਆ, ਸਵਰਾਜ ਬਣਾਇਆ, ਸੋਨਾਲੀਕਾ ਬਣੇ। ਸੋ ਮਸ਼ੀਨ 'ਤੇ ਮਸ਼ੀਨ ਆਈ ਤਰੱਕੀ ਦੇ ਰਾਹ ਦੇ ਵਿੱਚ, ਉਹਨਾਂ ਨੇ ਕਿਸਾਨਾਂ ਦੇ ਨਾਲ ਲੋੜ ਦੇ ਮੁਤਾਬਕ ਬਣਾਉਣਾ ਸ਼ੁਰੂ ਕੀਤਾ। ਹੁਣ ਇੱਕ ਪੁਆਇੰਟ ਇਹ ਆ ਗਿਆ, ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਜੌਨ ਡੀਰ ਕੰਪਨੀ ਦਾ ਨਾਮ ਤੁਸੀਂ ਸੁਣਿਆ ਹੋਣਾ, ਜੌਨ ਡੀਰ ਦੇ ਟਰੈਕਟਰ, ਆ ਮੈਂ ਪਿੱਛੇ ਫੋਟੋਆਂ ਵੀ ਪਾਈਆਂ ਸੀ ਨਗਰ ਕੀਰਤਨ ਦੀਆਂ, ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਜੌਨ ਡੀਰ ਗੁਰਦੁਆਰਾ ਦੇ ਸਾਹਮਣੇ ਮੈਂ ਫੋਟੋ ਪਾਈ ਸੀ। ਬਹੁਤ ਸਾਲ ਪਹਿਲਾਂ, 100-150 ਸਾਲ ਪਹਿਲਾਂ, ਜੌਨ ਡੀਅਰ ਇੱਕ ਸ਼ਵਲ ਬਣਾਉਣ ਲੱਗੇ ਸੀ। ਸ਼ਵਲ ਦਾ ਮਤਲਬ ਕਹੀ ਜਿਹੜੀ ਆ, ਪੱਟਣ ਵਾਲੀ, ਉੱਤੋਂ ਸ਼ੁਰੂ ਕੀਤਾ ਸੀ। ਇੱਦਾਂ ਦੇ ਟੂਲ ਬਣਾਉਣ ਲੱਗੇ ਸੀ, ਉਹ ਤਾਂ ਬਣਾਉਣ ਲੱਗੇ ਸੀ ਕਿਉਂਕਿ ਜਿਹੜੀਆਂ ਸ਼ਵਲਾਂ ਸੀ ਉਹ ਮੁੜੀ ਜਾਂਦੀਆਂ ਸੀਗੀਆਂ, ਟੁੱਟ ਜਾਂਦੀਆਂ ਸੀਗੀਆਂ, ਜੰਗਾਲ ਲੱਗ ਜਾਂਦਾ ਹੁੰਦਾ ਸੀ। ਅਤੇ ਉਹਨਾਂ ਨੇ ਫਿਰ ਇਹੋ ਜਿਹੀ ਸ਼ਵਲ ਬਣਾਈ ਕਿ ਜਿਹੜੀ ਹਾਰਡ ਸੀਗੀ, ਟੁੱਟਦੀ ਨਹੀਂ ਸੀਗੀ, ਔਰ ਰਿਲਾਇਬਲ ਸੀ, ਉਹ ਬੜੀਆਂ ਚੱਲੀਆਂ। ਫਿਰ ਜਿਵੇਂ ਪੰਜਾਬ ਦੇ ਕਈ ਪਿੰਡ ਜਿਹੜੇ ਮਸ਼ਹੂਰ ਨੇ, ਦਾਤੀਆਂ, ਰੰਬੇ, ਕਹੀ ਬਣਾਉਣ ਦੇ ਵਿੱਚ ਕੋਈ ਕੋਈ ਪਿੰਡ ਕਿਤੇ ਮਸ਼ਹੂਰ ਹੈ, ਕੋਈ ਕਿਤੇ ਮਸ਼ਹੂਰ ਹੈ। ਅਤੇ ਇਸੇ ਤਰ੍ਹਾਂ ਜੌਨ ਡੀਅਰ ਮਸ਼ਹੂਰ ਹੋਇਆ। ਫਿਰ ਹੌਲੀ ਹੌਲੀ ਉਹਨਾਂ ਨੇ ਟਰੈਕਟਰ ਬਣਾਉਣੇ ਸ਼ੁਰੂ ਕੀਤੇ, ਹੋਰ ਸੰਦ ਸਦਰੇੜੇ ਬਣਾਉਣੇ ਸ਼ੁਰੂ ਕੀਤੇ। ਅਤੇ ਇਸ ਵੇਲੇ ਦੁਨੀਆ ਦਾ ਨੰਬਰ ਇੱਕ ਉਹ ਕੰਪਨੀ ਹੈ, ਵੀ ਅਮਰੀਕਾ ਜੌਨ ਡੀਅਰ ਤੋਂ ਬਿਨਾਂ ਚੱਲਦਾ ਨਹੀਂ, ਸਾਰੇ ਪਾਸੇ ਹੀ ਆ, ਆਸਟ੍ਰੇਲੀਆ 'ਚ ਵੀ ਕਾਫੀ ਆ, ਹੋਰ ਪਾਸੇ ਵੀ ਆ, ਕਿਸਾਨਾਂ ਦੇ ਨਾਲ ਖੜਦਾ ਰਿਹਾ। ਹੌਲੀ ਹੌਲੀ ਕੀ ਹੋਇਆ ਕਿ ਤਰੱਕੀ ਹੋਈ, ਕਿਸਾਨਾਂ ਦੀ ਵੀ ਹੋਈ, ਇਹਨਾਂ ਦੀ ਵੀ ਹੋਈ। ਇਹ ਪ੍ਰਾਈਵੇਟ ਲਿਮਿਟਡ ਕੰਪਨੀ ਸ਼ੇਅਰ ਹੋਲਡਰਾਂ ਦੇ ਹੱਥ ਆ ਗਈ, ਸ਼ੇਅਰ ਹੋਲਡਿੰਗ ਹੋ ਗਈ। ਜਦੋਂ ਸ਼ੇਅਰ ਹੋਲਡਿੰਗ ਹੋਈ ਤਾਂ ਕੀ ਹੋਇਆ ਵੀ ਲਾਲਚ ਹੋ ਗਿਆ ਵੀ ਕਿੱਦਾਂ, ਮਤਲਬ ਆਪਾਂ ਵੱਧ ਤੋਂ ਵੱਧ ਮੁਨਾਫਾ ਕਿੱਦਾਂ ਲੈ ਸਕਦੇ ਹਾਂ। ਮੁਨਾਫਾ ਕਿੱਥੋਂ ਲੈਣਾ ਆ, ਇੱਕ ਟਰੈਕਟਰਾਂ ਦੀ ਕੰਪਨੀ ਨੇ ਕਿੱਥੋਂ ਮੁਨਾਫਾ ਲੈਣਾ, ਕਿਸਾਨਾਂ ਤੋਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਿੱਧੇ ਰੂਪ ਦੇ ਵਿੱਚ ਜੇ ਕੰਪਨੀ ਨੇ ਆਪਣਾ ਮੁਨਾਫਾ ਵਧਾਉਣਾ ਹੈ ਤਾਂ ਆਪਣੇ ਕਸਟਮਰਾਂ ਦੀ ਥੋੜ੍ਹੀ ਥੋੜ੍ਹੀ ਹੋਰ ਛਿੱਲ ਲਾਉਣੀ ਪੈਣੀ। ਉਹ ਛਿੱਲ ਕਿੱਦਾਂ ਲਾਈ ਜਾਵੇ, ਉਹ ਫਿਰ ਸਾਰੇ ਜਿਹੜੇ ਮਤਲਬ ਮਾਰਕੀਟਿੰਗ, ਕਾਰਪੋਰੇਟ, ਸਾਰੇ ਉਹਦੇ ਵਿੱਚ ਆ ਗਏ। ਅਤੇ ਜਿਹੜਾ ਕਨੈਕਸ਼ਨ ਸੀਗਾ ਫਾਰਮਰ ਦਾ ਅਤੇ ਕੰਪਨੀ ਦਾ, ਟਰੈਕਟਰ ਦਾ, ਪਿਛਲੇ 100-150 ਸਾਲ ਤੋਂ, ਉਹਦੇ ਵਿੱਚ ਡਿਸਟਰੱਸਟ ਆ ਗਿਆ, ਮਿਸਟਰੱਸਟ ਆ ਗਿਆ, ਲਾਲਚ ਆ ਗਿਆ, ਗਰੀਡ ਆ ਗਈ। ਅਤੇ ਉਹ ਫਿਰ ਚੰਮ ਲੈਣੀ ਸ਼ੁਰੂ ਕੀਤੀ ਕਿਸਾਨਾਂ ਦੇ, ਕਿਵੇਂ ਭਾਅ ਵਧਾਉਣੇ ਸ਼ੁਰੂ ਕੀਤੇ। ਦੂਜਾ, ਜਿਹੜੇ ਵਰਕਰ ਹੈ ਉਹਨਾਂ ਦੀ ਚੰਮ ਲਾਉਣੀ ਸ਼ੁਰੂ ਕੀਤੀ, ਉਹਨਾਂ ਨੂੰ ਘਟਾਉਣਾ ਸ਼ੁਰੂ ਕੀਤਾ, ਮਸ਼ੀਨਰੀ ਨਾਲ ਬਣਾਉਣਾ ਸ਼ੁਰੂ ਕੀਤਾ, ਆਟੋਮੇਸ਼ਨ ਕੀਤੀ। ਹੋਰ ਕੀ ਕੀਤਾ ਜੌਨ ਡੀਅਰ ਨੇ ਕਿ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਆਂ ਸੀ ਉਹ ਬੰਦ ਕਰਕੇ ਉਹ ਮੈਕਸੀਕੋ ਲੈ ਗਏ, ਉੱਥੇ ਸਸਤੀ ਲੇਬਰ ਹੈ। ਸੋ ਜੌਬਾਂ ਵੀ ਚਲੇ ਗਈਆਂ, ਸਕਿੱਲ ਵੀ ਚਲੇ ਗਿਆ। ਅਮਰੀਕਾ ਦੇ ਵਿੱਚ ਸੌਦਾ ਵੇਚਣਾ ਹੈ ਅਤੇ ਅਮਰੀਕਾ ਦੇ ਲੋਕ ਨੌਕਰੀ ਨਹੀਂ ਕਰ ਰਹੇ, ਉਹਨਾਂ ਨੂੰ ਕੱਢ ਦਿੱਤਾ ਅਤੇ ਉੱਧਰ ਦੂਜੇ ਪਾਸੇ ਚਲੇ ਗਏ। ਕਿਉਂ? ਕਿਉਂਕਿ ਕੰਪਨੀ ਪ੍ਰੋਫਿਟ ਬਣਾ ਰਹੀ ਸੀ ਪਹਿਲਾਂ ਹੀ, ਪਰ ਇੱਕ ਜਿਹੜਾ ਗਰੀਡ ਹੈ, ਲਾਲਚ ਹੈ, ਲਾਲਚ ਨੇ ਲੋਕਾਂ ਨੂੰ ਡੰਪ ਕਰਤਾ ਅਤੇ ਕਿਸਾਨਾਂ ਨੂੰ ਡੰਪ ਕਰਤਾ। ਹਜੇ ਤੁਸੀਂ ਸੁਣਿਆ ਹੋਰ ਉਹਨੇ ਕਿਸਾਨਾਂ ਨਾਲ ਕੀ ਕੀਤਾ, ਜਿਹਦੇ ਕਰਕੇ 24 ਦੇ ਵਿੱਚ 78% ਘਟਿਆ ਮਾਰਜਿਨ, ਐਤਕੀ 25% ਘਟਿਆ ਉਹਨਾਂ ਦੀ ਜਿਹੜੀ ਫੋਰਕਾਸਟ ਹੈ, ਸੇਲਜ਼ ਘੱਟ ਗਈਆਂ। ਹੁਣ ਚਲੋ ਫੈਕਟਰੀਆਂ ਤਾਂ ਲੈ ਗਏ ਬਾਹਰ, ਲੋਕਲ ਨੌਕਰਾਂ, ਸ਼ਹਿਰ ਦੇ ਸ਼ਹਿਰ ਜਿਹੜੇ ਨੇ ਉਹ ਡਾਊਨ ਹੋ ਗਏ, ਬਿਜ਼ਨਸ ਬੰਦ ਹੋ ਗਏ, ਜਿਹੜੇ ਉਹ ਫੈਕਟਰੀਆਂ ਨੂੰ ਸਪਲਾਈ ਕਰਦੇ ਸੀਗੇ। ਕੋਸਟ ਕਟਿੰਗ ਕਰ ਲਈ ਜੀ ਤਾਂ ਕਿ ਸ਼ੇਅਰ ਹੋਲਡਰਾਂ ਨੂੰ ਮੁਨਾਫਾ ਜ਼ਿਆਦਾ ਹੋ ਜਾਵੇ। ਜਿਹੜਾ ਮੂਲ ਕਰ, ਚਲੋ ਮੰਨ ਲਓ ਤੁਸੀਂ ਫੈਕਟਰੀ ਵੀ ਬਾਹਰ ਲੈ ਗਏ, ਚਾਈਨਾ ਲੈ ਗਏ, ਮੈਕਸੀਕੋ ਲੈ ਗਏ, ਇੰਡੀਆ ਲੈ ਗਏ, ਕਿਤੇ ਲੈ ਗਏ, ਪਰ ਜਿਹੜਾ ਤੁਹਾਡਾ ਬੇਸ ਹੈ, ਜਿਹਨੂੰ ਤੁਸੀਂ ਸੌਦਾ ਵੇਚਣਾ ਆ, ਉਹਦੇ ਲਈ ਵੀ ਚੀਜ਼ ਸਸਤੀ ਹੋਣੀ ਚਾਹੀਦੀ ਹੈ ਨਾ। ਜੇ ਤੁਸੀਂ ਸਸਤੀ ਬਣਾ ਰਹੇ ਹੋ ਤਾਂ ਕਮ ਸੇ ਕਮ ਉਨੇ ਰੇਟ ਦੀ ਤਾਂ ਦੇਣੀ ਚਾਹੀਦੀ ਹੈ। ਹੁਣ ਇੱਥੇ ਲਾਲਚ ਆ ਗਿਆ ਕਿ ਕਿਸਾਨਾਂ ਨੂੰ ਜਿਹੜੇ ਟਰੈਕਟਰ ਵੇਚਣੇ ਆ ਉਹਦੇ ਵਿੱਚ ਇੱਕ ਇਹੋ ਜਿਹੇ ਸੋਫਟਵੇਅਰ ਲਾਉਣੇ ਆ, ਇਹੋ ਜਿਹਾ ਸਿਸਟਮ ਲਾਉਣਾ ਆ ਜਿਹੜਾ ਕੋਈ ਇਹਨੂੰ ਟੱਚ ਨਾ ਕਰ ਸਕੇ। ਉਹਦੀ ਰਿਪੇਅਰ ਕਰਾਉਣੀ ਆ ਤਾਂ ਇੰਜੀਨੀਅਰ ਹੀ ਕਰੂਗਾ। ਸਾਡੇ ਨਾਲ ਖੁਦ ਇੱਦਾਂ ਹੋਇਆ, ਮੈਂ ਇੱਕ ਕੰਪਨੀ ਤੋਂ ਬਹੁਤ ਵੱਡਾ ਸਿਸਟਮ ਲਿਆ, 60-70 ਹਜ਼ਾਰ ਡਾਲਰ ਦਾ ਇਰੀਗੇਸ਼ਨ ਦਾ, ਅਤੇ ਹੌਲੀ ਹੌਲੀ ਪਤਾ ਲੱਗਾ ਕਿ ਉਹਦਾ ਜੇ ਫਿਊਜ਼ ਜਿਹੜਾ ਕਿ 20 ਸੈਂਟ ਦਾ ਪੈਟਰੋਲ ਪੰਪ ਤੋਂ ਮਿਲਦਾ ਆ, ਜੇ ਉਹ ਬਦਲਣਾ ਆ ਤੁਸੀਂ ਆਪ ਨਹੀਂ ਬਦਲ ਸਕਦੇ, ਉਹਦੀ ਗਰੰਟੀ ਵੋਇਡ ਹੋ ਜਾਂਦੀ ਆ। ਕਹਿੰਦੇ ਨਹੀਂ ਅਸੀਂ ਗਰੰਟੀ ਨਹੀਂ ਕਰਨੀ, ਅਸੀਂ ਫਿਰ ਸਾਡਾ ਕੋਈ ਲੈਣ ਦੇਣ ਨਹੀਂ। ਅਤੇ ਉਹ ਬੰਦਾ ਆਉਂਦਾ ਹੁੰਦਾ ਸੀ ਨਿਊ ਕਾਸਲ ਤੋਂ, ਫਿਊਜ਼ ਬਦਲਣ 'ਤੇ $350 ਲੈਂਦਾ ਹੁੰਦਾ ਸੀ 50 ਸੈਂਟ ਦੇ ਫਿਊਜ਼ ਨੂੰ। ਔਰ ਮੈਂ ਕਈ ਵਾਰੀ ਖੁਦ ਬਦਲਿਆ ਉਹਨੂੰ ਬਿਨਾਂ ਦੱਸੇ ਤੋਂ। ਇੰਨਾ ਕੁ ਕੰਮ ਤਾਂ ਕਿਸਾਨ ਜਾਣਦੇ ਆ, ਜਾਣਨਾ ਪੈਂਦਾ ਆ। ਅਤੇ ਅਖੀਰ ਨੂੰ ਕੀ ਹੋਇਆ, ਉਹਦੀ ਕੋਸਟ ਇੰਨੀ ਕੁ ਵੱਧ ਗਈ, ਇੰਨੀ ਕੁ ਵੱਧ ਗਈ, ਸਾਲ ਦਾ 7-8 ਹਜ਼ਾਰ ਉੱਤੇ ਸਰਵਿਸ ਦਾ ਹੋਣ ਲੱਗ ਗਿਆ ਕੰਮ। ਅਤੇ ਪੈਕ ਕਰਕੇ ਅਸੀਂ ਰੱਖਤਾ, ਅਤੇ ਅਸੀਂ ਸਿੰਪਲ ਜਿਹਾ ਲਾ ਕੇ ਕੰਮ ਬਹੁਤ ਵਧੀਆ ਚਲਾਇਆ। ਇਹੀ ਹਾਲ ਜੌਨ ਡੀਅਰ ਨਾਲ ਹੋਇਆ ਕਿ ਓਪਨ ਸੋਰਸ, ਕਹਿੰਦੇ ਕਿਸਾਨ ਦੀ ਡਿਮਾਂਡ ਆ ਕਿ ਟਰੈਕਟਰ ਅਸੀਂ ਆਪ ਠੀਕ, ਬਹੁਤੇ ਕਿਸਾਨ ਜਿਹੜੇ ਆਪ ਮਕੈਨਿਕ ਨੇ, ਸਾਰਾ ਕੁਛ ਆਪ ਜਾਣਦੇ ਨੇ, ਵੀ ਸਾਨੂੰ ਉਹ ਟਰੈਕਟਰ ਚਾਹੀਦਾ, ਸਾਨੂੰ ਨਹੀਂ ਆ ਡਿਟੇਲਾਂ ਚਾਹੀਦੀਆਂ, ਸਾਨੂੰ ਨਹੀਂ ਆ ਲਟਰਮ ਪਟਰਮ ਚਾਹੀਦਾ, ਸਾਨੂੰ ਸਿੰਪਲ ਟਰੈਕਟਰ ਚਾਹੀਦਾ ਜਿਹੜਾ ਅਸੀਂ ਕੰਮ ਕਰ ਸਕੀਏ, ਜੇ ਕੋਈ ਖਰਾਬ ਹੋ ਗਿਆ ਉਹਦੀ ਸਰਵਿਸ ਕਰ ਸਕੀਏ, ਅਸੀਂ ਆਪੇ ਕਰ ਲੈਣੀ ਆ। ਇਹ ਕਹਿੰਦੇ ਨਹੀਂ ਜੀ, ਇਹ ਜੀ ਕੰਮ ਸਾਡਾ ਇਹੀ ਕਰੂਗਾ, ਸਾਡਾ ਹੀ ਇੰਜੀਨੀਅਰ ਆਊਗਾ। ਅਤੇ ਜਿਹੜੀ ਕੋਸਟ ਐਵਰੇਜ ਟਰੈਕਟਰ ਦੀ ਜੋਨ ਡੀਅਰ ਦੀ $1800 ਸਾਲ ਦੀ ਆਉਂਦੀ ਹੁੰਦੀ ਸੀ ਰਿਪੇਅਰ ਦੀ, ਉਹ $4300 ਤੱਕ ਪਹੁੰਚਾ ਦਿੱਤੀ, ਸਿੱਧਾ ਹੀ 2000 ਐਡ ਕਰਤਾ, 5.2 ਬਿਲੀਅਨ ਡਾਲਰ ਸਾਲ ਦਾ ਕਿਸਾਨਾਂ ਦੇ ਸਿਰ ਮੜ ਹੋਣ ਲੱਗ ਗਿਆ। ਪੈਸਾ ਕਿੱਥੇ ਗਿਆ ਐਕਸਟਰਾ ਇਕੱਠਾ ਕੀਤਾ ਹੋਇਆ? ਸ਼ੇਅਰ ਹੋਲਡਰਸ ਨੂੰ, ਪਹਿਲਾਂ ਵਰਕਰਾਂ ਦੀ ਚੰਮ ਲਾਈ, ਉਹਨਾਂ ਨੂੰ ਲੋਕਲਾਂ ਨੂੰ ਸਟੋਪ ਕੀਤਾ, ਬਾਹਰ ਲੈ ਗਏ, ਫਿਰ ਜਿਹੜਾ ਬੇਸ ਸੀਗਾ ਉਹਨਾਂ ਨੂੰ ਹਟਾ ਲਿਆ, ਜਿਹੜੇ ਕਿਸਾਨ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਚੀਜ਼ਾਂ ਵਰਤਣੀਆਂ ਸੀ ਉਹਨਾਂ ਨੂੰ ਛਿੱਲਣਾ ਸ਼ੁਰੂ ਕਰਤਾ। ਅਤੇ ਇਹਦੇ ਨਾਲ ਕੀ ਹੋਇਆ, ਵਿਰੋਧ ਹੋਇਆ ਬਹੁਤ ਕਿਸਾਨਾਂ ਦਾ, ਕਿ ਆਹ ਕੀ ਗੱਲ ਹੈ, ਮਕੈਨਿਕ ਤੁਹਾਡਾ ਟਾਈਮ ਸਿਰ ਪਹੁੰਚਦਾ ਨਹੀਂ, ਅਸੀਂ ਟਰੈਕਟਰ ਟੱਚ ਨਹੀਂ ਕਰ ਸਕਦੇ, ਸਾਡੀ ਫਸਲ ਖੜ੍ਹੀ ਹੁੰਦੀ ਆ ਜਾਂ ਕੰਮ ਖੜ੍ਹਾ ਹੁੰਦਾ। ਸੋ ਇੱਕ ਲਹਿਰ ਚੱਲੀ, ਇੱਕ ਮੁਹਿੰਮ ਵੀ ਚੱਲੀ ਕਿ ਅਸੀਂ, ਸਾਨੂੰ ਉਹ ਚੀਜ਼ਾਂ ਨਹੀਂ ਚਾਹੀਦੀਆਂ ਜਿਹੜੀਆਂ ਤੁਹਾਡੀਆਂ ਪ੍ਰੋਪਰਾਇਟੀ ਆ, ਸਾਨੂੰ ਓਪਨ ਚਾਹੀਦੇ। ਇਸ ਇੱਥੇ ਆ ਰਿਹਾ ਚਾਈਨਾ, ਹੁਣ ਤੁਸੀਂ ਦੇਖੋ ਚਾਈਨਾ ਇੱਥੇ ਡਰੋਪ ਕਰ ਰਿਹਾ, ਕਿ ਡਿਮਾਂਡ ਕੀ ਆ, ਡਿਮਾਂਡ ਇਹ ਆ ਕਿ ਉਹਨਾਂ ਨੂੰ ਤਾਂ ਟਰੈਕਟਰ ਚਾਹੀਦਾ ਕਿਸਾਨਾਂ ਨੂੰ, ਸਿੰਪਲ, ਅਤੇ ਉਹ ਦੇ ਰਹੇ ਨੇ, ਅਤੇ ਲੋਕ ਇਹ ਹਟ ਰਹੇ ਨੇ। ਤਰੱਕੀ ਜਿਹੜੀ ਆ, ਤਰੱਕੀ ਵੀ ਥਾਂ ਥਾਂ ਦੀ ਹੁੰਦੀ ਆ, ਸਿਸਟਮ ਨਾਲ ਹੁੰਦੀ ਆ, ਐਵੇਂ ਨਹੀਂ ਕਿ ਤੁਸੀਂ ਚੰਮ ਲਾਓ ਅਤੇ ਇੰਨੀ ਕੁ ਤਰੱਕੀ ਬਿਨਾਂ ਬੇਲੋੜੀ ਕਰਦੇ ਹੋ ਗਏ ਉਹਦੇ, ਉਹ ਲੋਕਾਂ ਦਾ ਨੱਕ ਫੁੱਟ ਜਾਵੇ ਉੱਤੋਂ, ਉਹ ਫੁੱਟ ਗਿਆ। ਇੰਨੀ ਕੰਪਲੈਕਸ ਚੀਜ਼ ਆ, ਟਰੈਕਟਰ ਨੂੰ ਚਲਾ ਵੀ ਨਹੀਂ ਸਕਦੇ, ਸਾਡੇ ਤਾਂ ਅੱਗੇ ਨਿਆਣੇ ਧੂਈ ਫਿਰਦੇ, ਸਾਡੇ ਹੁਣ ਵੀ ਧੂਈ ਫਿਰਦੇ ਆ, ਇੰਡੀਆ ਵੀ ਤਾਂ ਇੱਥੇ ਵੀ, ਇੱਥੇ ਕਾਨੂੰਨ ਹੀ ਇੱਦਾਂ ਦੇ ਬਣਾ ਦਿੱਤੇ ਆ ਕਿ ਟਰੈਕਟਰ ਤਾਂ 18 ਸਾਲ ਤੋਂ ਹੇਠਾਂ ਬੈਠ ਨਹੀਂ ਸਕਦਾ ਜੀ, ਫਿਰ 18 ਸਾਲ ਤੋਂ ਹੇਠਾਂ ਬੈਠ ਨਹੀਂ ਸਕਦਾ, ਉਹਨੂੰ ਮਿੱਟੀ ਨਾਲ ਮੋਹ ਕਿੱਦਾਂ ਪਊਗਾ, ਅਸੀਂ ਤਾਂ 3-3 ਸਾਲ ਦੇ ਸੁਹਾਗਿਆਂ 'ਤੇ ਬਹਿੰਦੇ ਰਹੇ ਹਾਂ। ਇਹ ਫੈਕਟਰੀਆਂ ਵਾਂਗਰ ਚਲਾਉਣ ਲੱਗ ਗਏ ਆ, ਸਰਕਾਰਾਂ ਦੇ ਵੀ ਇਹੀ ਹਾਲ ਹੈ, ਕੰਪਲਾਇੰਸ ਵਾਲਿਆਂ ਦੇ ਵੀ ਇਹੀ ਹਾਲ ਹੈ। ਸੋ ਇਹ ਬੜਾ ਨਾਜੁਕ ਜਿਹਾ ਟੌਪਿਕ ਹੈ, ਪਰ ਹਰ ਟ੍ਰੇਡ ਦਾ ਇੱਕ ਆਪਣਾ ਫੰਕਸ਼ਨ ਹੁੰਦਾ, ਇੱਕ ਆਪਣੀ ਤਸਵੀਰ ਹੁੰਦੀ ਆ। ਫੈਕਟਰੀਆਂ ਦੀਆਂ ਹੋਰ ਗੱਲਾਂ ਨੇ, ਕਿਸਾਨੀ ਦੀਆਂ ਹੋਰ ਗੱਲਾਂ ਨੇ, ਅਤੇ ਕਿਸਾਨੀ ਨੂੰ ਮਤਲਬ ਇਹ ਜਿਹੜਾ ਮਾਡਰਨ ਸਿਸਟਮ ਹੈ, ਇਹ ਇੱਕ ਫੈਕਟਰੀ ਵਾਂਗ ਟ੍ਰੀਟ ਕਰਦਾ, ਉਹੀ ਕਾਨੂੰਨ ਮੰਡੇ ਟੂ ਫਰਾਈਡੇ ਵਾਲੇ, ਫਸਲ ਨੂੰ ਥੋੜ੍ਹਾ ਪਤਾ ਕਿ ਅੱਜ ਸੈਟਰਡੇ ਆ ਜਾਂ ਸੰਡੇ ਆ, ਹੈ ਨਾ, ਫਿਰ ਮੈਂ ਨਾ ਕਰਾਂ, ਨਾ ਮੈਂ ਨਾ ਪੱਕਾਂ, ਮੈਂ ਰੁਕ ਜਾਵਾਂ ਨਾ। ਇਹ ਕਾਨੂੰਨ ਬਣਾ ਰਹੇ ਨੇ ਸ਼ਹਿਰਾਂ ਦੇ ਵਿੱਚ ਬੈਠੇ ਬਿਊਰੋਕਰੈਟਸ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਲੂ ਬੂਟੇ ਨੂੰ ਉੱਪਰ ਲੱਗਦੇ ਨੇ ਜਾਂ ਮਿੱਟੀ 'ਚ ਲੱਗਦੇ ਨੇ, ਉਹ ਕਾਨੂੰਨ ਬਣਾਉਂਦੇ ਨੇ, ਅਤੇ ਉਹਦੇ ਵਿੱਚ ਬਹੁਤ ਘੱਟ ਇਨਪੁੱਟ ਫਾਰਮਰਾਂ ਦੀ ਲਈ ਜਾਂਦੀ, ਉਹ ਵੀ ਉਹ ਫਾਰਮਰ ਹੁੰਦੇ ਨੇ ਜਿਨ੍ਹਾਂ ਨੇ ਕੰਮ ਛੱਡ ਦਿੱਤਾ ਹੈ। ਖੈਰ, ਇਹ ਸੀ ਅੱਜ ਦੀ ਗੱਲਬਾਤ, ਤਰੱਕੀ, ਕਿ ਅਸੀਂ ਤਰੱਕੀ ਕਿੱਥੇ ਤੱਕ ਕੀਤੀ ਆ, ਕਿੱਦਾਂ ਕੀਤੀ ਆ, ਔਰ ਡਾਊਨਫਾਲ ਆਫ ਜੌਨ ਡੀਅਰ ਦੇ ਬਾਰੇ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ। ਉਮੀਦ ਹੈ ਕਿ ਅੱਜ ਦਾ ਜਿਹੜਾ ਵਿਚਾਰ ਹੈ, ਗੱਲਬਾਤ ਹੈ, ਉਹ ਤੁਹਾਨੂੰ ਪਸੰਦ ਆ ਰਹੀ ਹੋਵੇਗੀ, ਅਤੇ ਗਿਆਨੀ ਜੀ ਵੀ ਬੜੀ ਛੇਤੀ ਸਟੂਡੀਓ 'ਚ ਆਉਣਗੇ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਪਰ ਬਹੁਤ ਸਾਰੇ ਮੈਸੇਜਿਸ ਜਿਹੜੇ ਨੇ ਉਹ ਆ ਚੁੱਕੇ ਨੇ ਸਵੇਰ ਦੇ, ਸਾਡੇ ਨਾਲ ਮਿੱਤਰ ਪਿਆਰੇ ਜੁੜੇ ਹੋਏ ਨੇ, ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦਾ ਸਾਥ, ਅਤੇ ਅਸੀਂ ਉਹਨਾਂ ਨੂੰ ਅਕਨੋਲੇਜ ਕਰਦੇ ਹਾਂ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਵੀ ਬਹੁਤ ਵਧੀਆ ਜੀ। ਅਤੇ ਉਹਨਾਂ ਨੇ ਇੱਕ ਮੈਸੇਜ ਪਾਇਆ ਕਿ ਅਮਰਦੀਪ ਭੈਣ ਜੀ ਉਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਮਹਿਸੂਸ ਹੋਈ, ਸਾਰੇ ਪਰਿਵਾਰ ਦੇ ਨਾਲ, ਕਿਉਂਕਿ ਉਹ ਵੀ ਆਏ ਹੋਏ ਨੇ ਪਰਿਵਾਰ ਸਮੇਤ। ਤੇ ਜਸਵੰਤ ਜੀ ਸਾਡੇ ਸਤਿਕਾਰਿਤ ਬਲਗੁਲਗੇ ਤੋਂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਵੀ ਨਾਗਾ ਜੁੜਦੇ ਨੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਚੱਲ ਰਿਹਾ ਪ੍ਰੋਗਰਾਮ, ਤਾਂ ਉਹ ਉਡੀਕਦੇ ਹੁੰਦੇ ਨੇ, ਮੈਨੂੰ ਗੁਰਦੁਆਰਾ ਸਾਹਿਬ ਮਿਲਦੇ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ। ਤਾਂ ਜੋਗਿੰਦਰ ਸੋਹੀ ਭਾਅ ਜੀ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਅਤੇ ਹਾਂਜੀ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਅਮਨਦੀਪ ਭੈਣ ਜੀ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਬਹੁਤ ਆਨੰਦ ਮਾਣਿਆ ਸਿੱਖ ਮੰਚ 'ਤੇ। ਬਹੁਤ ਸਾਰੀਆਂ ਤਸਵੀਰਾਂ ਮੈਂ ਕੋਸ਼ਿਸ਼ ਕਰ ਰਿਹਾ ਸ਼ੇਅਰ ਕਰਨ ਦੀਆਂ, ਜਿਵੇਂ ਹੀ ਆਪਾਂ ਥੋੜ੍ਹਾ ਜਿਹਾ ਸਮਾਂ ਆਏਗਾ। ਅਤੇ ਜਸਵੰਤ ਰਾਏ ਮੈਲਬਨ ਤੋਂ ਟੈਲੀਗ੍ਰਾਮ ਰਾਹੀਂ ਜੁੜੇ ਨੇ। ਤਾਂ ਪਰਮਜੀਤ ਸਿੰਘ ਢਿੱਲੋਂ ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿਸਾਨ ਅਤੇ ਤਿੰਨ ਟਾਇਰਾਂ ਉੱਪਰ ਵੀ ਟਰੈਕਟਰ ਚਲਾ ਲੈਂਦੇ ਸੀ, ਉੱਥੇ ਕੰਪਨੀ ਦਾ ਇੰਜੀਨੀਅਰ ਕੀ ਕਰੂਗਾ, ਜੁਗਾੜ ਵੀ ਕੰਮ ਕਰ ਜਾਂਦਾ। ਵਾਕਿਆ ਹੀ ਜੁਗਾੜ ਹੈ, ਐਕਚੁਅਲੀ ਖੇਤੀ ਜੁਗਾੜ ਲਾਉਣੀ ਪੈਂਦੀ ਆ ਆਲ ਆਫ ਦਾ ਸਡਨ, ਕਿੱਥੇ ਇੰਜੀਨੀਅਰ ਆਏਗਾ, ਕਿੱਥੇ ਕੀ ਆਏਗਾ, ਨਹੀਂ ਇੱਦਾਂ ਨਹੀਂ ਚੱਲਦੀਆਂ ਖੇਤੀਆਂ। ਗੌਰਵ ਸ਼ਰਮਾ ਜੀ ਵਿਨੇਪੈਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ? ਅਤੇ ਰਾਜਨਦੀਪ ਜੀ ਵੀ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਸਿੰਘ ਸਿਡਨੀ ਵਾਲੇ ਫਤਿਹ ਬੁਲਾ ਰਹੇ ਨੇ ਸਭ ਨੂੰ, ਜੀਆਂ ਨੂੰ। ਔਰ ਈਮੇਲ ਦੇ ਜ਼ਰੀਏ ਸਾਡੇ ਦੇ ਨਾਲ ਸੁਦੀਪ ਗੁਪਤਾ ਜੁੜੇ ਨੇ, ਵਿਵੇਕ ਥਾਪਾ ਜੁੜੇ ਨੇ, ਅੱਛਾ ਜੀ ਕਿਆ ਬਾਤ ਹੈ। ਅਤੇ ਸਾਡੇ ਨਾਲ ਭੁਪਿੰਦਰ ਸਿੰਘ ਜੁੜੇ ਨੇ, ਸਾਡੇ ਨਾਲ ਭੁਪਿੰਦਰ ਭੁੱਲਰ ਐਡਲੇਡ ਤੋਂ, ਜੀ ਆਇਆਂ ਨੂੰ ਜੀ। ਅਤੇ ਜੈਸ ਪੌਲੀ ਤੋਂ ਸਾਡੇ ਸਤਿਕਾਰਤ ਭਾਅ ਜੀ ਜਸਜੋਤ ਸਿੰਘ ਸਿੱਧੂ ਜੁੜੇ ਨੇ, ਜੈਸ ਪੌਲੀ ਵਾਲੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਔਰ ਵੀਰਪਾਲ ਜੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ ਫੇਸਬੁੱਕ ਦੇ ਅਤੇ ਯੂਟਿਊਬ ਦੇ ਮੈਸੇਜਿਸ ਦੇ ਵਿੱਚ। ਹਰੀਸ਼ ਅਰੋੜਾ ਜੀ ਕੀ ਹਾਲ ਹੈ ਪਿਆਰੇ ਹੋ, ਠੀਕ ਹੋ? ਇਹ ਮੈਨੂੰ ਕੱਲ੍ਹ ਲੱਭਦੇ ਫਿਰਦੇ ਸੀ ਪਰਸੋਂ, ਅਤੇ ਕਹਿੰਦੇ ਕਿੱਥੇ ਹੋ, ਕਿੱਥੇ ਜਾ ਰਹੇ ਹੋ, ਕਿੱਥੇ ਰਹਿ ਰਹੇ ਹੋ? ਅਤੇ ਮੈਂ ਇਹਨਾਂ ਨੂੰ ਆਪਣੇ ਹਾਲ ਦੱਸੇ, ਕਹਿੰਦੇ ਫਿਰ ਤਾਂ ਸਾਨੂੰ ਹੀ ਆਉਣਾ ਪਊਗਾ ਤੁਹਾਡੀ ਖਬਰ ਲੈਣ। ਹਾਂ ਗੇਮਾਂ ਹੋ ਰਹੀਆਂ ਅਤੇ ਐਵਰੀਬਡੀ ਵਾਂਟਸ, ਹੈ ਨਾ। ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਨੈਸਟ ਐਂਡ ਨੂਕ ਇਹ ਵੀ ਜੁੜੇ ਨੇ, ਅਤੇ ਰਾਜ ਲਾਂਬਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਦੀਪ ਸਿੰਘ ਸੰਧੂ ਸਾਡੇ ਵੱਡੇ ਭਾਅ ਜੀ ਮੈਲਬਨ ਤੋਂ ਜੁੜਦੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਅਤੇ ਇਹ ਵੱਡੇ ਤੜਕੇ ਉੱਠ ਕੇ ਸੁਖਵਿੰਦਰ ਸਿੰਘ ਲਾਇਲ ਜੀ ਸਾਡੇ ਨਾਲ ਜੁੜੇ ਹੋਏ ਨੇ ਲੁਧਿਆਣੇ ਤੋਂ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਚੜ੍ਹਦੀ ਕਲਾ। ਬਲਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਜੀ ਗੁਰਮੁਖ ਪਿਆਰਿਓ। ਜਿੰਮੀ ਮੁਕਤਸਰ ਵਾਲੇ ਕੀ ਹਾਲ ਚਾਲ ਹੈ ਵੀਰ ਜੀ, ਠੀਕ ਹੋ? ਸਤਿ ਸ਼੍ਰੀ ਅਕਾਲ। ਅਤੇ ਸਾਹਿਬਜੀਤ ਕਿੰਗੜਾ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਮਿੱਤਰ ਪਿਆਰੇ ਸੱਜਣ ਦੇਸ਼ ਵਿਦੇਸ਼ ਤੋਂ ਜਿੱਥੋਂ ਸੁਣ ਰਹੇ ਹੋ, ਦੇਖ ਰਹੇ ਹੋ, ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਪਤਾ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਡੇ ਨਾਲ ਸੰਪਰਕ ਕਰਨਾ ਆ, ਟੈਲੀਗ੍ਰਾਮ, ਵਟਸਐਪ ਸਟੂਡੀਓ ਦੀ ਵਟਸਐਪ, ਮੇਰੀ ਪਰਸਨਲ ਈਮੇਲ, ਫੇਸਬੁੱਕ, ਯੂਟਿਊਬ, ਕੋਈ ਛੱਡਿਆ ਨਹੀਂ ਹੈਗਾ ਜਿੱਥੇ ਇਹ ਬਹਾਨਾ ਮਿਲੇ ਵੀ ਸਾਡੇ ਤੋਂ ਸੰਪਰਕ ਨਹੀਂ ਹੋਇਆ। ਖੈਰ ਜੀ ਆਇਆਂ ਨੂੰ ਸਭ ਦਾ। ਅਤੇ ਅੱਜ ਹਰਪ੍ਰੀਤ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਅਤੇ ਸਾਡੇ ਨਾਲ ਜਗਵੀਰ ਸਿੱਖੂ ਵੀ ਪ੍ਰੋਗਰਾਮ 'ਚ ਜੁੜ ਗਏ ਨੇ। ਤੁਹਾਨੂੰ ਅਸੀਂ ਗਰਾਊਂਡਾਂ 'ਤੇ ਵੀ ਲੈ ਕੇ ਜਾਣਾ ਆ, ਅਮਰਦੀਪ ਭੈਣ ਜੀ ਨਾਲ ਗੱਲ ਕਰਾਂਗੇ, ਦਲਜੀਤ ਇੰਡੋ ਹਾਊਸ ਵਾਲਿਆਂ ਨਾਲ, ਉਹਨਾਂ ਦੀ ਟੀਮ ਨਾਲ ਗੱਲ ਕਰਾਂਗੇ ਲਸਾੜੇ ਹੁਣਾਂ ਨਾਲ। ਅਤੇ ਫਿਲਹਾਲ ਜੱਦੋਜਹਿਦ ਕਰ ਰਹੇ ਨੇ ਗਿਆਨੀ ਸੰਤੋਖ ਸਿੰਘ ਜੀ, ਮੈਂ ਧੱਕੇ ਨਾਲ ਤਿਆਰ ਕਰਵਾਇਆ ਉਹਨਾਂ ਨੂੰ ਕਿ ਇਹਨਾਂ ਦਾ ਵੀ ਬੜਾ ਚੰਗਾ ਚੋਖਾ ਹੱਥ ਹੁੰਦਾ ਆ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ। ਤਾਂ ਹੁਣ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਲਈਏ, ਸਵਾਗਤ ਕਰੀਏ। ਤਾਇਆ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੀ ਆਇਆਂ ਨੂੰ। ਤਾਇਆ ਜੀ ਮਿਊਟ ਕਰਤਾ ਤੁਸੀਂ ਆਪਣਾ, ਤਾਇਆ ਜੀ ਤੁਹਾਡਾ ਹੈੱਡਫੋ, ਇੱਕ ਮਿੰਟ ਦੁਬਾਰਾ ਆਓ ਦੁਬਾਰਾ। ਹਾਂਜੀ ਤਾਇਆ ਜੀ ਟੈਕਨੋਲੋਜੀ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ ਨੇ, ਅਤੇ ਦੱਸਣਾ ਪੈਂਦਾ, ਭੁੱਲ ਜਾਂਦੇ ਨੇ ਹਜੇ। ਮੈਂ ਫਿਰ ਵੀ ਕਹਿੰਦਾ ਹੁੰਦਾ ਕਿ ਐਡੀ ਉਮਰ ਹੋ ਗਈ ਆ 80 ਤੋਂ ਉੱਤੇ, ਅਤੇ ਕਿੰਨੇ ਐਕਟਿਵ ਨੇ, ਚਾਨਣ ਮੁਨਾਰਾ ਨੇ ਇਹ ਸਾਰੇ ਜਿਹੜੇ ਸਾਡੇ ਸਿਆਣੇ ਨੇ, ਉਹਨਾਂ ਨੂੰ ਦੇਖਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਇਸ ਉਮਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਆ, ਕਿਸ ਤਰ੍ਹਾਂ ਆਪਾਂ ਟੈਕਨੋਲੋਜੀ ਨਾਲ ਇੰਟਰੈਕਟ ਕਰਨਾ ਆ। ਸੋ ਇਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਆਪਾਂ ਨੋਟ ਕਰਨੀ। ਹੁਣ ਮੈਂ ਤਾਇਆ ਜੀ ਨੂੰ ਵਾਪਸ ਐਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਤਾਇਆ ਜੀ ਆ ਰਹੇ ਨੇ ਹੌਲੀ ਹੌਲੀ। ਹਾਂਜੀ
ਹਾਂ ਜੀ, ਹੁਣ ਗੱਲ ਬਣੀ ਬਣੀ ਗੱਲ
ਹਾਂਜੀ,
ਕਿ ਨਹੀਂ ਅਜੇ?
ਗੱਲ ਬਣ ਗਈ ਤਾਇਆ ਜੀ। ਉਹ
ਬਣ
ਫਿਰ ਮਿਊਟ ਕਰ ਗਏ ਤੁਸੀਂ ਨਾ ਉਦੋਂ ਫੋਨ?
ਮੈਨੂੰ ਪਤਾ ਨਹੀਂ ਮਿਊਟ ਮੈਂ ਕਿਵੇਂ ਕੀ ਕਰਦਾ।
ਤਾਇਆ ਜੀ, ਵਾਹਿਗੁਰੂ ਜੀ
ਮੈਨੂੰ
ਕਾ
ਨਹੀਂ
ਖਾਲਸਾ,
ਯਾਦ
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ, ਹਾਂ ਤੁਹਾਡੇ ਰਾਹੀਂ ਤੇ ਤੁਹਾਡੇ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਹੋਵੇ ਦੋਵੇਂ ਹੱਥ ਜੋੜ ਕੇ।
ਜੀ
ਇਹ ਜੰਗ ਪੜਾਂਗੇ ਜੇ ਨਾ 21ਵੀਂ ਸਦੀ ਦੇ, ਮੈਂ ਮੇਰੇ ਮੇਰੇ ਬਲਗਣ 'ਚ ਨਹੀਂ ਆਉਂਦੇ
ਉਹ ਮੈਂ ਤਾਂ ਇਹ ਕਹਿੰਦਾ ਕਿ ਤੁਸੀਂ 19ਵੀਂ ਸਦੀ ਦੇ ਬੰਦੇ ਤੇ 21ਵੀਂ ਦੇ ਵਿੱਚ ਹੈਗੇ ਹੋ, ਇੰਨੀ ਬਹੁਤ ਵੱਡੀ ਗੱਲ ਹੈ ਹਨਾ।
ਸੋਚ ਸੋਚ ਮੇਰੀ ਸੋਚ ਮੇਰੀ 18ਵੀਂ ਸਦੀ 'ਚ ਘੁੰਮਦੀ ਆ।
ਤੇ ਤਾਇਆ ਜੀ, ਵੀਰਪਾਲ ਹੰਸਰਾ ਜੀ ਪ੍ਰੋਗਰਾਮ 'ਚ ਜੁੜੇ ਨੇ ਵਨਤਾਗੀ ਤੋਂ, ਮੈਲਬਨ ਤੋਂ। ਸੁਰਜੀਤ ਸੰਧੂ
ਹਾਂ
ਜੁੜੇ ਨੇ ਬ੍ਰਿਸਬਨ ਵਾਲੇ, ਇਹ ਸਿਡਨੀ ਪਹੁੰਚੇ ਹੋਏ ਨੇ। ਤੇ ਤਾਇਆ ਜੀ
ਵਾਹ
ਤੁਹਾਨੂੰ
ਵਾਹ
ਵੀ
ਵਾਹ।
ਫਤਿਹ ਬੁਲਾ ਰਹੇ ਨੇ। ਤੇ ਜੋਗਿੰਦਰ ਸੋਹੀ ਭਾਅ ਜੀ
ਹਾਂਜੀ
ਇਹ ਵੀ ਮਿਲੇ ਨੇ,
ਹਾਂਜੀ
ਇਹ ਕਹਿੰਦੇ ਜੀ ਕੱਲ ਨੂੰ
ਅੱਛਾ
ਫੇਰ ਮਿਲਾਂਗੇ ਸਿੱਖ ਗੇਮਾਂ ਤੇ, ਤੇ ਅੱਜ ਨਹੀਂ ਆਣਾ ਨਹੀਂ
ਅੱਛਾ।
ਲੱਗਦਾ। ਇਹ ਕੱਲ ਦਾ ਮਤਲਬ ਕੀ ਹੋਇਆ, ਕੱਲ ਮਿਲੇ ਨਹੀਂ ਸੀ ਤੁਹਾਨੂੰ?
ਕੱਲ ਇਹ ਮਿਲੇ ਉੱਥੇ, ਇਹਨਾਂ ਨੇ ਫੋਟੋਆਂ ਖਿੱਚੀਆਂ
ਹਾਂ
ਸਿੱਖ ਫੋਰਮ ਦੇ ਵਿੱਚ, ਮੋਹਰੀ ਹਿੱਸਾ ਪਾਇਆ, ਲੈਕਚਰ ਕੀਤਾ ਇਹਨਾਂ ਨੇ, ਭਾਵੇਂ ਮੇਰੇ ਜਾਣ ਤੋਂ ਪਹਿਲਾਂ ਹੀ ਕਰ ਲਿਆ ਸੀ। ਤੇ ਮੈਂ ਤੇ ਉਹ ਡਾਕਟਰ ਆਪਣੇ ਸੰਘਾ ਸਾਹਿਬ ਨੇ ਨਾ, ਅਵਤਾਰ ਸਿੰਘ ਸੰਘਾ, ਅਖਬਾਰ ਚਲਾਉਂਦੇ ਨੇ ਜਿਹੜੇ ਪੰਜਾਬੀ ਹੈਰਲਡ, ਤੇ ਉਹ ਲੈਕਚਰ ਬੜਾ ਤਿਆਰ ਕੀਤਾ। ਐਰਕਾ ਇੱਕ ਵਿਸ਼ੇਸ਼ ਗੱਲ ਹੋਈ ਵੀ ਜਿਹੜੇ ਬੁਲਾਰੇ ਸੀ ਨਾ ਮੈਨੂੰ ਛੱਡ ਕੇ, ਉਹ ਸਾਰੇ ਹੀ ਨਾ ਕੋਈ ਆਪਣਾ ਸਬਜੈਕਟ ਲੈ ਕੇ ਤੇ ਸਬਜੈਕਟ ਦੀ ਖੋਜ ਕਰਕੇ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਡਿਲੀਵਰ ਕੀਤੇ ਲੈਕਚਰ, ਭਾਵੇਂ ਆਡੀਅੰਸ ਥੋੜ੍ਹੀ ਸੀ, ਕਿਉਂਕਿ ਸਿੱਖ ਗੇਮ 'ਤੇ ਹਮੇਸ਼ਾ ਹੀ ਆਡੀਅੰਸ ਜਿਹੜੀ ਆ ਉਹ ਥੋੜ੍ਹੀ ਹੁੰਦੀ ਆ। ਉਹ ਗੱਲ 'ਚੋਂ ਗੱਲ ਮੈਨੂੰ ਚੇਤੇ ਆ ਗਈ, ਉਹ ਜਦੋਂ ਪਿਛਲੀਆਂ ਗੇਮਾਂ ਹੈਗੀਆਂ ਸੀ ਨਾ ਮੈਲਬਰਨ 'ਤੇ, ਤੇ ਉਦੋਂ ਪ੍ਰਬੰਧਕ ਕਰਤਾ ਧਰਤਾ ਤੁਸੀਂ ਸੀਗੇ, ਸਾਰੇ ਆਸਟ੍ਰੇਲੀਆ ਦੀ ਸਿੱਖ ਗੇਮਾਂ ਦੀ ਕਮੇਟੀ ਦੇ ਵੀ ਪ੍ਰਧਾਨ ਸੀ, ਤੇ ਸਿੱਖ ਫੋਰਮ ਦੇ ਵਿੱਚ ਵੀ ਤੁਸੀਂ ਪ੍ਰਧਾਨ ਬਣ ਕੇ ਬੈਠੇ ਸੀ, ਤੇ ਮੈਨੂੰ ਜੋ ਤੁਸੀਂ ਲਿਖ ਕੇ ਦਿੰਦੇ ਸੀ ਜਾਂ ਮੇਰੇ ਕੰਨ 'ਚ ਕਹਿੰਦੇ ਸੀ ਉਹ ਮੈਂ ਅੱਗੇ ਮਾਈਕ 'ਤੇ ਬੋਲ ਦਿੰਦਾ ਸੀ। ਤੇ ਉਹ ਇੰਨਾ ਇੰਨਾ ਵਧੀਆ ਪ੍ਰੋਗਰਾਮ ਹੋਇਆ, ਮੈਂ ਕਿਹਾ ਜੀ ਜਿਵੇਂ ਹਿੰਦੁਸਤਾਨ ਦੀ ਸਰਕਾਰ ਚੱਲ ਰਹੀ ਹੈ ਮਨਮੋਹਨ ਸਿੰਘ ਵੇਲੇ, ਉਵੇਂ ਸਾਡੀ ਸਿੱਖ ਫੋਰਮ ਦੀ ਸਟੇਜ ਚੱਲ ਰਹੀ ਆ। ਤੇ ਚਲੋ ਸਿੱਖਾਂ ਨੇ ਹੱਸਣਾ ਹੀ ਸੀਗਾ, ਔਰ ਉਹ ਇੰਨਾ ਖੁਸ਼ ਹੋਏ
ਨਹੀਂ
ਵੀ
ਨਹੀਂ ਨਹੀਂ ਨਹੀਂ
ਅਸੀਂ
ਨਹੀਂ ਪੂਰੀ ਗੱਲ ਸੁਣਾਓ, ਤੁਸੀਂ ਡਾਇਲੋਗ ਕੀ ਮਾਰਿਆ ਸੀ ਇਹ ਸੁਣਾਓ ਹੁਣ, ਤੁਸੀਂ ਝਿਜਕੋ ਨਾ।
ਡਾਇਲੋਗ ਤਾਂ ਮੈਨੂੰ ਚੇਤਾ ਨਹੀਂ ਰਿਹਾ।
ਨਹੀਂ ਮੈਂ ਤੁਹਾਨੂੰ ਦੱਸਦਾ, ਮੈਨੂੰ ਤਾਂ ਚੇਤਾ ਹੀ ਆ, ਮੈਨੂੰ ਜਦ ਚੇਤੇ ਆ ਮੈਂ ਦੱਸਦਾ। ਤਾਇਆ ਜੀ ਨੇ ਇਹ ਡਾਇਲੋਗ ਮਾਰਿਆ ਸੀਗਾ ਵੀ ਸਿੱਖ ਫੋਰਮ ਬਹੁਤ ਵਧੀਆ ਚੱਲ ਰਹੀ ਆ, ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਚੱਲ ਰਹੀ ਆ। ਤੇ ਕਹਿੰਦੇ ਵੀ ਮੇਰਾ ਹਾਲ ਤਾਂ ਹੈਗਾ ਮਨਮੋਹਨ ਸਿੰਘ ਵਰਗਾ, ਤੇ ਜਿਸ ਤਰ੍ਹਾਂ ਮਨਮੋਹਨ ਸਿੰਘ ਨੂੰ ਜਿਸ ਤਰ੍ਹਾਂ ਸੋਨੀਆ ਗਾਂਧੀ ਕਹੀ ਜਾਂਦੀ ਉਸ ਤਰ੍ਹਾਂ ਉਹ ਕਰੀ ਜਾਂਦਾ, ਇਸੇ ਤਰ੍ਹਾਂ ਅੱਜ ਸਿੱਖ ਫੋਰਮ ਦੇ ਵਿੱਚ ਜਿਸ ਤਰ੍ਹਾਂ ਮਤਲਬ ਗਿਆਨੀ ਸੰਤੋਖ ਸਿੰਘ ਨੂੰ ਪਰਚੀ ਦੇ ਜਾਂਦੇ ਨੇ ਸਿੱਧੂ ਸਾਹਿਬ, ਉਸੇ ਤਰ੍ਹਾਂ ਮੈਂ ਬੋਲੀ।
ਹਾਂ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ ਬਾਣੀ ਵੀ ਕਹਿੰਦੀ ਹੈ, ਤੇ ਉਹ 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 ਇੰਨਾ ਸਫਲ ਰਿਹਾ, ਇੰਨਾ ਸਫਲ ਰਿਹਾ। ਇੱਕ ਤਾਂ ਹੋਰ ਸੀ ਵੀ ਉਹ ਜਿਹੜਾ ਨਾ ਫੋਰਮ ਵਿੱਚ ਹਿੱਸਾ ਲੈਣ ਵਾਲਿਆਂ ਵਾਸਤੇ ਲੰਗਰ ਦਾ ਉੱਥੇ ਪ੍ਰਬੰਧ ਸੀ, ਚਾਹ ਪਾਣੀ ਦਾ, ਤੇ ਇਹ ਮੈਨੂੰ ਬੜਾ ਚੰਗਾ ਲੱਗਿਆ ਸੀ। ਤੇ ਉਹ ਮੈਂ ਗੱਲ ਕੀ ਕਰਨ ਲੱਗਿਆ ਸੀ, ਉਹ ਇੰਨਾ ਸਫਲ ਰਿਹਾ ਪ੍ਰੋਗਰਾਮ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਵਾਲਾ, ਤੇ ਪਰਥ ਵਾਲੇ ਸੱਜਣ ਆਏ ਸੀਗੇ, ਤੇ ਉਹ ਸਮਰਾ ਸਾਹਿਬ ਨੇ ਉੱਥੇ ਮੁਖੀਆਂ ਚੋਂ, ਤੇ ਉਹ ਮੈਨੂੰ ਕਹਿੰਦੇ ਭਾਈ ਅਗਲਾ ਪ੍ਰੋਗਰਾਮ ਜਿਹੜਾ ਹੈ ਨਾ ਉਹ ਪਰਥ ਵਿੱਚ, ਉਹ ਇਸ ਤਰ੍ਹਾਂ ਹੀ ਤੁਸੀਂ ਸਟੇਜ ਨੂੰ ਤੁਹਾਡੀ ਜ਼ਿੰਮੇਵਾਰੀ ਹੋਏਗੀ, ਤੁਸੀਂ ਚਲਾਉਣਾ। ਤੇ ਉਹ ਮਾੜੀ ਗੱਲ ਇਹ ਹੋਈ ਵੀ ਉਦੋਂ
ਕੋਰੋਨਾ
ਆ ਗਿਆ, 2 ਸਾਲ ਗੇਮਾਂ ਹੀ ਨਹੀਂ ਹੋਈਆਂ,
ਤੇ ਤੀਜੇ ਸਾਲ ਜੇ ਹੋਈ ਵੀ ਤੇ ਉਹ ਵੀ ਸੀ ਵੀ ਆਪਣੀ ਆਪਣੀ ਸਟੇਟ ਚ ਮਨਾ ਲਓ ਤੇ ਬਹੁਤੀ ਆਵਾਜਾਈ ਨਾ ਹੋਇਓ। ਫਿਰ ਤੁਸੀਂ ਵੀ ਉੱਥੇ ਗਏ ਸੀਗੇ, ਮੈਂ ਤਾਂ ਪਹਿਲਾਂ ਇੱਧਰ ਕਰ ਗਿਆ ਪ੍ਰੋਗਰਾਮ, ਹਾਂ ਕਰਤੀ ਐਡੀਲੇਡ, ਤੇ ਫਿਰ ਤੁਸੀਂ ਮਾਣ ਮੈਨੂੰ ਬਖਸ਼ਿਆ ਇੰਟਰਨੈਟ ਰਾਹੀਂ ਕੀ ਆ ਇਹਦੇ ਰਾਹੀਂ, ਮੈਨੂੰ
ਉਹਦਾ
ਕੰਧ ਤੇ ਵੱਡਾ ਸਾਰਾ ਬਣਾ
ਹਾਂ,
ਕੇ
ਉਹ ਦੇਖੋ
ਮੇਰੀਆਂ
ਤਾਇਆ ਜੀ, ਉਦੋਂ
ਗੱਲਾਂ।
ਬੜਾ ਕੰਮ ਹੋਇਆ ਉਦੋਂ ਆਪਣੇ ਭੌਰ ਸਾਹਿਬ ਦੇ ਛੋਟੇ ਬੇਟੇ ਪ੍ਰਭਜੋਤ ਹੁਣੀ ਇੰਚਾਰਜ ਰਹੇ 3 ਸਾਲ, ਉਹਨਾਂ ਨੇ ਉਹ ਕੀਤਾ। ਚਲੋ ਕ੍ਰੈਡਿਟ ਤਾਂ ਸਾਨੂੰ ਜਾਂਦਾ ਹੈ, ਪਰ ਕੰਮ ਕਰਨ ਵਾਲੇ ਉਹ ਬੰਦੇ ਸੀ 3-4 ਜਿਨ੍ਹਾਂ ਨੇ ਮਤਲਬ ਬਹੁਤ ਇੱਕ ਲੈਵਲ 'ਤੇ ਲੈ ਕੇ ਗਏ ਸੀ। ਹੁਣ ਕੱਲ੍ਹ ਦੀ ਸ਼ਿਕਾਇਤ ਵੀ
ਹਾਂਜੀ
ਕੁਛ ਬੁਲਾਰਿਆਂ ਨੇ ਇਹ ਕੀਤੀ ਹੈ ਕਿ ਜਿਹੜੀ ਫੋਰਮ ਹੁੰਦੀ ਹੈ ਉਹ ਥੋੜ੍ਹੀ ਸਾਇਲੈਂਸ ਜਗ੍ਹਾ ਹੁੰਦੀ ਹੈ, ਨਾ ਕਿ ਰੌਲੇ ਗੌਲੇ ਦੇ ਵਿੱਚ। ਅਤੇ ਉੱਥੇ
ਹਾਂਜੀ ਹਾਂਜੀ
ਮਤਲਬ ਕਹਿ ਲਓ ਕਿ ਪ੍ਰੋਪਰ ਸੈਮੀਨਾਰ ਜਿੱਥੇ ਹਾਲ ਹੈ, ਉੱਥੇ ਪ੍ਰੋਜੈਕਟਰ ਲੱਗੇ ਹੋਏ, ਸਾਰਾ ਕੁਝ ਲੱਗਾ ਹੋਇਆ, ਬੈਠ ਕੇ ਇੱਕ ਮਾਹੌਲ ਬਣਿਆ ਹੋਇਆ ਡਿਸਕਸ਼ਨ ਦਾ, ਉੱਥੋਂ ਕੱਢ ਕੇ ਟੈਂਟਾਂ ਦੇ ਵਿੱਚ ਮੁੜ ਕੇ ਫੇਰ ਆ ਗਿਆ ਕੰਮ, ਹੈ ਨਾ। ਅਤੇ ਇੱਥੇ ਇਸ ਚੀਜ਼ 'ਤੇ ਥੋੜ੍ਹਾ ਜਿਹਾ
ਗੱਲ ਕਰ ਲਓ ਫਿਰ
ਇਤਰਾਜ਼ ਹੋਇਆ, ਅਤੇ ਚਲੋ ਕੋਈ ਗੱਲ ਨਹੀਂ, ਪ੍ਰਬੰਧਕਾਂ ਦੀ ਆਪਣੀ ਆਪਣੀ ਸੋਚ ਹੈ। ਪਰ ਜਿਹੜੇ ਸਿੱਖ ਫੋਰਮ ਦੇ ਵਿੱਚ ਅਸੀਂ ਅੱਗੇ ਵੀ ਇਹ ਕਹਿੰਦੇ ਹੁੰਦੇ ਸੀਗੇ ਕਿ ਉੱਥੇ ਭੀੜਾਂ ਦੀ ਲੋੜ ਨਹੀਂ ਹੈਗੀ, ਉੱਥੇ ਰਸ਼ ਦੀ ਲੋੜ ਨਹੀਂ, ਪਈ ਯੂ ਨੈਵਰ ਗੈਟ ਦੋਜ਼ ਪੀਪਲ। ਉੱਥੇ ਹੈਗੇ ਆ ਵੀ ਜਿਹੜੇ ਬੁਲਾਰੇ ਉਹ ਆਪਸ 'ਚ ਬੈਠ ਕੇ ਗੱਲਾਂ ਬਾਤਾਂ ਕਰਨ, ਵਿਚਾਰ ਸੁਣਨ, ਇੱਕ ਦੂਜੇ ਦੇ ਕੁਐਸਚਨ ਆਨਸਰ ਕਰਨ, ਚਾਹੇ ਥੋੜ੍ਹੇ ਹੀ ਹੋਣ। ਇਹ ਹੈ ਸਿੱਖ ਫੋਰਮ, ਇਹ ਕੋਈ ਲੈਕਚਰਬਾਜ਼ੀ ਨਹੀਂ ਹੈਗੀ, ਲੈਕਚਰ ਹਾਲ ਨਹੀਂ ਹੈਗਾ ਇਹ।
ਨਹੀਂ, ਤੁਹਾਡੀ ਤੁਹਾਡੀ ਗੱਲ ਬਹੁਤ ਸੋਹਣੀ ਹੈ, ਪਰ ਹਰ ਥਾਂ ਹੀ ਚੰਗਾ ਕਰ ਆਪਣੇ ਵੱਲੋਂ ਬੰਦਾ ਚੰਗਾ ਕਰਦਾ ਆ, ਅਤੇ ਉਹ ਚੰਗਾ ਕਰਦਿਆਂ ਕਰਦਿਆਂ ਕੋਈ ਨਾ ਕੋਈ ਊਣਤਾ ਹੀ ਰਹਿ ਜਾਂਦੀ ਹੈ। ਇਹ ਸਵਾਲ ਉੱਥੇ ਇੱਕ ਬੁਲਾਰੇ ਨੇ ਮੇਰੇ ਸਾਹਮਣੇ ਉਠਾਇਆ ਵੀ ਸੀਗਾ, ਅਤੇ ਉਹਦਾ ਫਿਰ ਪ੍ਰਬੰਧਕਾਂ ਨੇ ਜਵਾਬ ਦਿੱਤਾ ਸੀ ਵੀ ਅਸੀਂ ਇਹ ਯਤਨ ਕੀਤਾ ਐਰਕਾਂ ਪਹਿਲਾਂ ਹੁੰਦੇ ਰਹੇ ਆ, ਸਾਨੂੰ ਜੀ ਪਤਾ ਨਹੀਂ ਲੱਗਦਾ ਸੀ ਕਿੱਥੇ ਸੀ, ਦੂਜੇ ਥਾਂ ਜਾਣਾ ਪੈਂਦਾ ਸੀ, ਬੱਸ ਲੈਣੀ ਪੈਂਦੀ ਸੀ ਅਤੇ ਥਾਂ ਨਹੀਂ ਸੀ ਲੱਭਦਾ, ਅਤੇ ਇਸ ਲਈ ਅਸੀਂ ਵਿਸਨਿਟੀ ਦੇ ਨੇੜੇ ਵੀ ਜਿੱਥੇ ਗੇਮਾਂ ਵੀ ਨੇੜੇ ਆ ਅਤੇ ਉੱਥੇ ਰੱਖੀਏ, ਅਤੇ ਅੱਗੇ ਤੋਂ ਅਸੀਂ ਇਹਦਾ ਧਿਆਨ ਰੱਖਾਂਗੇ ਵੀ ਇਹੋ ਜਿਹਾ ਜਿਹੜੀ ਸ਼ਿਕਾਇਤ ਆਈ ਆ। ਅਤੇ ਸਾਨੂੰ ਵੀ ਉਹਨਾਂ ਪ੍ਰਬੰਧਕਾਂ ਨੇ ਕਿਹਾ ਵੀ ਸਾਨੂੰ ਵੀ ਮਹਿਸੂਸ ਹੋਇਆ ਕਿ ਇਹ ਬਹੁਤਾ ਸਾਡਾ ਜਿਹੜਾ ਸੀ ਪ੍ਰੋਗਰਾਮ ਇਹ ਸਫਲ ਨਹੀਂ ਹੋਇਆ। ਪਰ ਮੇਰੇ ਖਿਆਲ ਦੇ ਨਾਲ ਜਿੰਨੇ ਬੁਲਾਰੇ ਆਏ ਆ ਨਾ, ਜਿਹੜਾ ਉਹ ਸਬਜੈਕਟ ਲੈ ਕੇ ਆਏ ਅਤੇ ਵੀ ਕਮਾਲ, ਉਹਨਾਂ ਨੇ ਖੋਜ ਕਰਕੇ ਤਿਆਰੀ ਕਰਕੇ ਆਪਣੇ ਲੈਕਚਰ ਤਿਆਰ ਕੀਤੇ ਹੋਏ ਸੀ ਤਕਰੀਬਨ ਸਾਰੇ ਸਾਰੇ ਬੁਲਾਰਿਆਂ ਨੇ, ਅਤੇ ਉਹ ਬੜੇ ਬੁਲਾਰੇ ਬੜੇ ਸਫਲ ਰਹੇ, ਪ੍ਰਬੰਧਕਾਂ ਵੱਲੋਂ ਵੀ ਕੋਈ ਕਸਰ ਨਹੀਂ ਰਹੀ।
ਤਾਂ ਜੀ ਇਹ ਤਾਂ ਦੇਖੋ ਬੁਲਾਰੇ ਤਾਂ ਫਿਰ ਉਹ ਬਿਲਡਅਪ ਹੁੰਦਾ ਰਿਹਾ ਨਾ, ਵੀ ਬੁਲਾਰੇ ਤਾਂ ਆਪਣਾ ਵਧੀਆ ਕੰਮ ਕਰਦੇ ਆ, ਸਾਰਾ ਕੁਛ ਕਰ ਰਹੇ ਸੀਗੇ, ਚਲੋ ਇਹਨਾਂ ਨੇ ਮੰਗਾਏ ਵੀ ਹੋਏ ਸੀ ਟੌਪਿਕ। ਪਰ ਕਈ ਵਾਰੀ ਨਾ ਜਿੱਦਾਂ ਜਿਹੜੀ ਸਿੱਖ ਫੋਰਮ ਦੇ ਵਿੱਚ ਕੁਛ ਲੋਕ ਇਹਨੂੰ ਇੱਦਾਂ ਸਮਝਦੇ ਨੇ ਵੀ ਅਸੀਂ ਲੈਕਚਰ ਦੇਣ ਜਾਣਾ ਆ, ਕਿ ਇੱਕ ਬਹੁਤ ਵੱਡੀ ਤਕਰੀਰ ਹੋਣੀ ਆ, ਮੂਹਰੇ 5,000 ਬੰਦਾ ਬੈਠਾ ਹੋਵੇ। ਇਹ ਅਸਲ ਦੇ ਵਿੱਚ ਲੋਕ ਫੋਰਮ ਨੂੰ ਸਮਝਦੇ ਨਹੀਂ, ਫੋਰਮ ਹੁੰਦੀ ਕੀ ਆ, ਸਿੱਖ ਫੋਰਮ ਹੁੰਦੀ ਆ ਵੀ ਉੱਥੇ ਗਿਣਵੇਂ ਚੁਣਵੇਂ ਜਿਹੜੇ ਆ ਉਹ ਚਿੰਤਕ ਆਉਣ, ਉਹ ਗੱਲਾਂ ਕਰਨ, ਉੱਤੇ ਰਿਜ਼ਲਟ ਕੱਢਣ ਕੋਈ। ਹਾਂ, ਜੇ ਕੋਈ ਸੁਣਨਾ ਚਾਹੁੰਦਾ ਤਾਂ ਉੱਥੇ ਵਿਜ਼ਿਟ ਕਰ ਸਕਦਾ। ਪਰ ਉਹਦੇ ਲਈ ਜਿੱਦਾਂ ਹੁਣ ਮੰਨ ਲਓ ਤੁਸੀਂ ਵੀ ਜਾਂਦੇ ਹੋ, ਅਸੀਂ ਵੀ ਜਾਂਦੇ ਹਾਂ, ਪਾਕਿਸਤਾਨ ਵੀ, ਇੰਡੀਆ ਵੀ, ਕਾਨਫਰੰਸਾਂ ਅਟੈਂਡ ਕਰੀਦੀਆਂ। ਕਾਨਫਰੰਸਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ 'ਚ ਕਾਨਫਰੰਸ ਅਟੈਂਡ ਕੀਤੀ ਆ, ਪੰਜਾਬ ਯੂਨੀਵਰਸਿਟੀ ਦੀਆਂ ਕੀਤੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੀਤੀਆਂ। ਉਹ ਜਿਹੜੇ ਹਾਲ ਹੁੰਦੇ ਨਾ ਉਹ ਖਚਾ ਖਚ ਭਰੇ ਹੁੰਦੇ ਆ ਉਹਨਾਂ ਲੋਕਾਂ ਦੇ ਜਿਹੜੇ ਇੰਟਰਸਟਿਡ ਹੁੰਦੇ ਨੇ। ਕੋਈ MA ਦਾ ਥੀਸਿਸ ਲਿਖ ਰਿਹਾ, ਕੋਈ PhD ਦਾ ਸਟੱਡੀ ਕਰ ਰਿਹਾ, ਉਹ ਦੂਰੋਂ ਦੂਰੋਂ ਯੂਨੀਵਰਸਿਟੀਆਂ ਤੋਂ ਆਏ ਹੁੰਦੇ ਆ ਉਹਨਾਂ ਨੂੰ ਸੁਣਨ। ਸੋ ਕਹਿਣ ਦਾ ਮਤਲਬ ਇਹ ਹੈ ਉਹ ਜਿਹੜੇ ਜੇ ਮਤਲਬ ਅਨੰਦਪੁਰ ਸਾਹਿਬ ਦੇ ਵਿੱਚ SP ਓਵਰ ਆਏ, ਉਹਨਾਂ ਨੇ ਇੱਕ ਕਾਨਫਰੰਸ ਕਰਵਾਈ, ਉਹ ਭਰੀ ਪਈ ਸੀਗੀ, ਪਰ ਉਹਦੇ ਵਿੱਚ ਇੱਕ ਵੀ ਬੰਦਾ ਅਨੰਦਪੁਰ ਸਾਹਿਬ ਦਾ ਨਹੀਂ ਸੀਗਾ ਸਾਰੇ। ਜੇ ਹੁਣ ਅਸੀਂ ਕਹੀਏ ਵੀ ਇੱਥੇ ਜੀ 10,000 ਬੰਦਾ ਕਾਨਫਰੰਸ 'ਚ ਇਕੱਠਾ ਹੋ ਜਾਵੇ, ਇੱਦਾਂ ਨਹੀਂ ਕਾਨਫਰੰਸਾਂ ਫੋਰਮਾਂ ਇੱਦਾਂ ਥੋੜ੍ਹਾ ਹੁੰਦੀਆਂ ਨੇ। ਉਹ ਤਾਂ ਜਿਹੜੇ ਰਿਲੇਟਡ ਜਿਹੜੇ ਇੰਟਰਸਟਿਡ ਬੰਦੇ ਆ ਉਹੀ ਜਾਣੇ ਚਾਹੀਦੇ ਆ, ਅਤੇ ਉਹਦੀ ਮੁੱਲ ਵੀ ਤਾਂ ਹੀ ਪੈਂਦਾ ਆ। ਖੈਰ ਐਨੀਵੇ ਇਹ ਆਪਾਂ
ਤੁਸੀਂ ਟੈਕਨੀਕਲ ਗੱਲ ਕਰ ਰਹੇ ਹੋ, ਮੈਨੂੰ ਤਾਂ ਉਹ ਕਹਿੰਦੇ ਨੇ ਜਿਹੜਾ ਸਾਉਣ ਦਾ ਅੰਨਾ ਹੁੰਦਾ ਹੈ ਨਾ, ਉਹਨੂੰ ਹਰ ਪਾਸੇ ਹਰਿਆਵਲ ਹੀ ਦਿਸਦੀ ਹੈ, ਅਤੇ ਮੈਨੂੰ ਤਾਂ ਚੰਗੀਆਂ ਗੱਲਾਂ ਹੀ ਦਿਸਦੀਆਂ ਨੇ, ਅਤੇ ਪਰ ਔਰ ਸੋਹਣਾ ਆਪਣੇ ਵੱਲੋਂ ਯਤਨ ਪ੍ਰਬੰਧਕਾਂ ਨੇ
ਸੋਹਣਾ ਕਰਦਾ। ਚਲੋ ਸੁਝਾਈ ਆ ਵੀ ਆਪਾਂ 37 ਸਾਲ ਹੋ ਗਏ ਆ, ਅਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਕਿ ਆਪਾਂ ਇਹ ਤੋਂ ਸਿੱਖਦੇ ਕੰਟੀਨਿਊਟੀ ਬਹੁਤ ਜ਼ਰੂਰੀ ਆ, ਜੇ ਆਪਾਂ 37 ਸਾਲ ਪਹਿਲਾਂ ਤਜਰਬਾ ਕਰਨਾ ਆ।
ਹਾਂ,
ਖੈਰ
ਉਹ ਮਨਜਿੰਦਰ ਸਿੰਘ ਹੋਰਾਂ ਦੀ ਅਗਵਾਈ ਹੇਠਾਂ ਦੋ ਪੜ੍ਹੇ ਲਿਖੇ ਪ੍ਰੋਫੈਸਰ ਯੰਗ, ਆਪਣਾ ਡਾਕਟਰ ਮਨਿੰਦਰ ਸਿੰਘ ਜੀ ਅਤੇ ਸਾਹਿਬ ਸਿੰਘ ਪੰਨੂ ਜੀ, ਇਹਨਾਂ ਨੇ ਬੜਾ ਸੋਹਣਾ ਉੱਦਮ ਕੀਤਾ, ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ, ਤੇ ਬੰਦੇ ਜਿਹੜੇ ਕਰਦੇ ਆ ਤੇ, ਪਰ ਦੇਰ ਇਜ਼ ਆਲਵੇਜ਼ ਰੂਮ ਫਾਰ ਇੰਪਰੂਵਮੈਂਟ, ਇੰਪਰੂਵਮੈਂਟ ਤਾਂ ਹੁੰਦੀ ਹੈ। ਅਤੇ ਮੇਰਾ ਤਾਂ ਓਵਰਆਲ ਜਿਹੜਾ ਸੋਚ ਆ ਗੇਮਾਂ ਬਾਰੇ, ਵੀ ਹਰ ਸਾਲ ਹੀ ਪਿਛਲੇ ਨਾਲੋਂ ਪਿਛਲੇ ਦੀ ਗਲਤੀ ਸੁਧਾਰ ਕੇ ਅਤੇ ਅੱਗਿਓਂ ਉਹ ਗਲਤੀ ਤੋਂ ਬਚਿਆ ਜਾਂਦਾ ਆ, ਅਤੇ ਬਚੇ ਇਹੀ ਤਰੀਕਾ ਹੈਗਾ
ਜੀ।
ਹੁਣ ਤੁਸੀਂ ਤੇ ਤੁਹਾਨੂੰ ਤਾਂ ਸਾਰਾ ਕੁਝ ਪਤਾ, ਤੁਸੀਂ ਸਭ ਤੋਂ ਲੰਮਾ ਸਮਾਂ ਤੁਸੀਂ ਪ੍ਰੈਜ਼ੀਡੈਂਟ ਰਹੇ ਹੋ, ਅਤੇ ਸਿੱਖ ਫੋਰਮ ਦੇ ਵਿੱਚ ਜਾ ਤੁਹਾਡਾ ਜ਼ਿਆਦਾ ਦਿਲਚਸਪੀ ਹੁੰਦੀ ਸੀ, ਅਤੇ ਉਹ ਸਾਡੀ ਇੱਕ ਸਮੱਸਿਆ ਹੁੰਦੀ ਹੈ ਵੀ ਜਦੋਂ ਅਸੀਂ ਇਲੈਕਸ਼ਨ ਲੜ ਕੇ ਅਤੇ ਕਮੇਟੀ ਬਦਲਦੇ ਹਾਂ ਨਾ, ਅਤੇ ਉਹ ਨਵੇਂ ਆਉਣ ਵਾਲੇ ਸੱਜਣਾਂ ਦੇ ਵਿੱਚ ਇਹ ਸੋਚ ਹੁੰਦੀ ਵੀ ਪਿਛਲੇ ਨੇ ਜੋ ਕੀਤਾ ਹੋਏ ਤਾਂ ਪਾਣੀ ਫੇਰੋ, ਇਹ ਨਹੀਂ ਵੀ ਉਸ ਤੋਂ ਅੱਗੇ ਚੱਲੋ, ਅਤੇ ਜੋ ਕੁਝ ਉਹਨੇ ਚੰਗਾ ਕੀਤਾ ਹੈ ਉਸ ਤੋਂ ਅਗਾਂਹ ਅੱਗੇ ਉਹ ਚੰਗੇ ਤੋਂ ਚੰਗੇਰਾ ਬਣਾਉਣ ਦੀ ਵੀ ਆਏ, ਪਹਿਲਾਂ ਬਣੇ ਹੋਏ ਨੂੰ ਦਹਾਕਿਆਂ ਤੋਂ ਜਿਹੜਾ ਉਹਨੂੰ ਢਾਓ ਅਤੇ ਨਵੇਂ ਸਿਰੇ ਆਪਣੀ ਮਰਜ਼ੀ ਦੇ ਉਹਨੂੰ ਕਰਦਿਆਂ ਕਰਦਿਆਂ ਅੱਗੇ ਉਹ ਫਿਰ ਨਵੀਂ ਕਮੇਟੀ ਆ ਜਾਂਦੀ, ਉਹ ਫਿਰ ਇਹ ਕੋਈ ਕਰਦੀ ਆ। ਸੋ ਇਲੈਕਸ਼ਨਾਂ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਇਹ ਬੜੀ ਡਰਾਬੈਕ
ਇਹ ਬੜਾ ਡਰਾਬੈਕ ਹੈ। ਮੈਂ ਤਾਂ ਜੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਆਪਾਂ 37 ਸਾਲ ਪਹਿਲਾਂ ਤਜਰਬੇ ਕਰਦੇ ਕਰਦੇ ਜਿੱਥੇ ਤੱਕ ਪਹੁੰਚੇ ਹਾਂ ਉਹਨੂੰ ਹੋਰ ਇੰਪਰੂਵ ਕਰਨਾ ਚਾਹੀਦਾ, ਨਾ ਕਿ ਮੁੜ ਕੇ ਫਿਰ ਉੱਥੋਂ ਹੀ ਸ਼ੁਰੂ ਕਰ ਲੈਣਾ ਚਾਹੀਦਾ ਜਿੱਥੋਂ ਸ਼ੁਰੂ ਹੋਏ ਆ। ਉਹ ਤਾਂ ਫਿਰ ਕੋਈ ਤਰੱਕੀ ਨਹੀਂ ਨਾ ਹੋਈ, ਅੱਜ ਦਾ ਪ੍ਰੋਗਰਾਮ ਸ਼ੁਰੂਆਤ ਇੱਥੋਂ ਕੀਤਾ ਸੀ, ਹੈ ਨਾ, ਵਿੱਚ ਸਾਰਾ ਕੁਛ ਢਾ ਕੇ ਮੁੜ ਕੇ ਫਿਰ ਤਜਰਬੇ ਕਰਨੇ ਸ਼ੁਰੂ ਕਰਨੇ ਆ, ਫਿਰ ਪਹਿਲਾ ਤਜਰਬਾ ਉਹ ਬਾਹਰ ਮਾਰਨਾ ਚੱਕ ਕੇ। ਖੈਰ ਨਹੀਂ ਵੇ,
ਮੇਰੇ ਖਿਆਲ ਨਿੱਕੀ ਜੀ ਇੱਕ ਗੱਲ ਕਰ ਲਈਏ, ਮੇਰੇ ਖਿਆਲ ਦੇ ਵਿੱਚ 1988 ਦੇ ਵਿੱਚ ਜਦੋਂ ਐਡੀਲੇਡ ਤੋਂ ਇਹ ਗੇਮਾਂ ਸ਼ੁਰੂ ਹੋਈਆਂ ਨੇ, ਤੇ ਪਹਿਲਾਂ ਸਾਊਥ ਆਸਟ੍ਰੇਲੀਆ ਵਿੱਚ ਪਹਿਲਾਂ ਅਖੰਡ ਪਾਠ, ਪਹਿਲੇ ਗੁਰਦੁਆਰਾ ਸਾਹਿਬ ਦੀ ਓਪਨਿੰਗ, ਤੇ ਪਹਿਲੀਆਂ ਹੀ ਸਿੱਖ ਗੇਮਾਂ ਦੀ ਉੱਥੋਂ ਸ਼ੁਰੂਆਤ ਹੋਈ ਸੀ, ਤੇ ਉੱਥੇ ਵੀ ਖੇਡਾਂ ਦੇ, ਕਿਉਂਕਿ ਉਹ ਪਹਿਲੀ ਗੱਲ ਸੀ ਤੇ ਥੋੜੀਆਂ ਟੀਮਾਂ ਸੀਗੀਆਂ, ਤੇ ਉੱਥੇ ਯੂਨੀਵਰਸਿਟੀ ਦੇ ਵਿੱਚ ਵਿਸਨਿਟੀ ਦੇ ਵਿੱਚ ਜਿਹੜਾ ਸੀਗਾ ਆਪਣਾ ਸਿੱਖ ਫੋਰਮ, ਇਹ ਵੀ ਪੂਰਾ ਗੇਮਾਂ ਦੇ ਹਿਸਾਬ ਨਾਲ ਹੋਇਆ। ਮੁੜ ਕੇ ਫਿਰ ਹੌਲੀ ਹੌਲੀ ਘਟਦਾ ਵੱਧਦਾ ਰਿਹਾ, ਹੁਣ ਵੱਧੇ ਵੱਲ ਫਿਰ ਚੰਗਾ ਪ੍ਰੋਗਰਾਮ ਮਹਾਰਾਜ ਕਿਰਪਾ ਕਰੇ ਚੰਗਾ ਹੋਵੇ। ਤੇ ਚੱਲ 2 ਸਾਲ ਜਿਹੜੀ ਅਸੀਂ ਆਪਣਾ ਵਿੱਚੋਂ ਕਰੋਨਾ ਦਾ ਕਰਕੇ ਇਹ ਗੇਮਾਂ ਨਹੀਂ ਹੋ ਸਕੀਆਂ, ਬਾਕੀ ਵੱਖ ਵੱਖ ਸ਼ਹਿਰਾਂ ਦੇ ਵਿੱਚ, ਇਹ ਮੇਰੇ ਹਿਸਾਬ ਦੇ ਨਾਲ ਨਾ ਇਹਨੂੰ ਚੱਲਦਾ ਰੱਖਣਾ ਚਾਹੀਦਾ ਆ, ਕਿਉਂਕਿ ਇਹ ਸਿੱਖ ਆਸਟ੍ਰੇਲੀਅਨ ਸਿੱਖਾਂ ਦਾ ਸਭ ਤੋਂ ਵੱਡਾ ਹੈ, ਸਭ ਤੋਂ ਵੱਡੀ ਲਾਰਜੈਸਟ ਬਿਗੈਸਟ ਔਰਗੇਨਾਈਜੇਸ਼ਨ ਹੈ ਸਿੱਖਾਂ ਦੀ, ਔਰ ਸਭ ਤੋਂ ਵੱਡਾ ਹੈ ਜੋੜ ਮੇਲਾ ਸਿੱਖਾਂ ਦਾ ਆਸਟ੍ਰੇਲੀਆ ਵਿੱਚ। ਕੇਵਲ ਆਸਟ੍ਰੇਲੀਆ ਹੀ ਨਹੀਂ, ਗੁਆਂਢੀ ਮੁਲਕ ਹਾਂਗਕਾਂਗ, ਨਿਊਜ਼ੀਲੈਂਡ, ਫਿਜੀ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਤੋਂ ਵੀ ਟੀਮਾਂ ਅਤੇ ਪਰਿਵਾਰ ਇੱਥੇ ਆਉਂਦੇ ਨੇ। ਇਹ ਮਲਟੀਪਰਪਜ਼ ਸਾਡਾ ਇਕੱਠ ਆ, ਕੇਵਲ ਅਤੇ ਕੇਵਲ ਖੇਡਾਂ ਹੀ ਨਹੀਂ, ਕੇਵਲ ਅਤੇ ਕੇਵਲ ਸਿੱਖ ਫੋਰਮ ਹੀ ਨਹੀਂ, ਇਹ ਸਾਰਾ ਕੁਝ ਇਸ ਸਭ ਦੇ ਛਤਰ ਛਾਇਆ ਹੇਠ ਇਹਦੇ ਵਿੱਚ ਆਉਂਦਾ ਆ, ਅਤੇ ਇਹਨੂੰ ਚੱਲ ਰੱਖਣਾ ਚਾਹੀਦਾ। ਅਤੇ ਕਦੀ ਕਦੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਕੁਝ ਸੱਜਣ ਯਤਨ ਕਰਦੇ ਆ ਕਿ ਇਹਨਾਂ ਦਾ ਸਿੱਖ ਗੇਮਾਂ ਨੂੰ ਛੱਡ ਕੇ ਪੰਜਾਬੀ ਗੇਮਾਂ ਨਾਮ ਰੱਖਿਆ ਜਾਵੇ, ਪਰ ਮੈਂ ਸਮਝਦਾ ਹਾਂ ਕਿ ਇਹ ਇੰਨੀ ਸਫਲਤਾ ਨਾਲ ਜੇ ਚੱਲ ਰਹੀਆਂ ਇੰਨੇ ਸਾਲਾਂ ਤੋਂ, ਅਤੇ ਉਹ ਸਿੱਖ ਗੇਮਾਂ ਕਰਕੇ ਚੱਲ ਰਹੀਆਂ ਨੇ। ਜੇ ਪੰਜਾਬੀ ਗੇਮਾਂ ਹੁੰਦੀਆਂ ਤਾਂ ਸ਼ਾਇਦ ਲੜ ਭਿੜ ਕੇ ਕਦੇ ਵੀ ਇਹ ਦਾ ਸਮਾਪਤ ਹੋ ਚੁੱਕਿਆ ਹੁੰਦਾ। ਸੋ ਜਿਹੜਾ ਪੰਜਾਬੀ ਦਾ ਨਾਂ ਰੱਖਣਾ ਚਾਹੁੰਦੇ ਨੇ ਉਹ ਇੱਕ ਹੋਰ ਜਥੇਬੰਦੀ ਬਣਾ ਸਕਦੇ ਆ, ਵੱਖਰਾ ਕਰ ਸਕਦੇ ਆ। ਇਹ ਜਿਹੜੀਆਂ ਇਹ ਇਸ ਤਰ੍ਹਾਂ ਹੀ ਇਸੇ ਨਾਂ ਹੇਠਾਂ ਇਸੇ ਤਰੀਕੇ ਨਾਲ ਚੰਗੇ ਤੋਂ ਚੰਗੇਰੇ ਪਾਸੇ ਤੁਰਦਿਆਂ ਹੋਇਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ।
ਹਾਂਜੀ ਤਾਇਆ ਜੀ, ਚਲੋ ਇਹ 2-3 ਟੌਪਿਕ ਤੁਸੀਂ ਛੋਏ ਨੇ, ਇੱਕ ਤਾਂ ਜਿਹੜੇ ਫੋਰਮ ਦੀ ਹੀ ਗੱਲ ਥੋੜ੍ਹੀ ਹੋਰ ਐਡ ਆਨ ਕਰ ਲਈ, 6 ਮਹੀਨੇ ਦਾ ਇਹ ਪ੍ਰੋਜੈਕਟ ਸੀਗਾ ਵੀ ਸਾਲ ਬਾਅਦ ਲੰਬਾ ਹੋ ਜਾਂਦਾ, ਅਤੇ ਜਿਹੜੀ ਸਿੱਖ ਫੋਰਮ ਦੀ ਟੀਮ ਹੈ ਜਿਹੜੀ ਵੀ ਬਣੇਗੀ ਨੈਸ਼ਨਲ ਬਣੀ ਹੋਈ ਸੀਗੀ, ਉਹ 6 ਮਹੀਨੇ ਬਾਅਦ ਇੱਕ ਔਨਲਾਈਨ ਕਰਾ ਲਿਆ ਕਰੇ ਤਾਂ ਕਿ ਕੰਟੀਨਿਊਟੀ ਬਣੀ ਰਹੇ। ਫਿਰ ਜਿਹੜੇ ਪਿਛਲੇ ਟੌਪਿਕ ਹੈ ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ, ਸਾਰਿਆਂ ਨੂੰ ਭੇਜੇ ਜਾਣ ਵੀ ਗਾਂਹ ਇਹਦੇ ਬਾਰੇ ਕੀ ਹੱਲ ਹੋਇਆ। ਖੈਰ ਦੂਜੀ ਗੱਲ, ਜਿਹੜਾ ਸਿੱਖ ਖੇਡਾਂ ਦਾ ਨਾਮ ਬਦਲਣ ਦੀ ਜਿਹੜੀ ਘਿਨਾਉਣੀਆਂ ਹਰਕਤਾਂ ਇਹ ਬਹੁਤ ਦੇਰ ਤੋਂ ਚੱਲ ਰਹੀਆਂ ਨੇ, ਅਤੇ 2-3 ਵਾਰੀ ਠੱਲ ਪਾਈ ਵੀ ਆ। ਚਲੋ ਹੁਣ ਤਾਂ ਇਹ ਪੱਕਾ ਹੀ ਕੰਸਟੀਟਿਊਸ਼ਨ ਅਸੀਂ ਕਰਤਾ ਸੀਗਾ ਵੀ ਇਹ ਨਹੀਂ ਹੋ ਸਕਦਾ, ਟਰਾਈ ਬਹੁਤ ਕੀਤੀ ਆ, ਪਰ ਹੁਣ ਇਹਦੇ ਵਿੱਚ ਜਿਹੜੀ ਘੁਸਪੈਠ ਕੀਤੀ ਜਾਣ ਦੀ ਟਰਾਈ ਕੀਤੀ ਜਾ ਰਹੀ ਹੈ। ਪੰਜਾਬੀ ਖੇਡਾਂ ਨੂੰ ਕੋਈ ਨਹੀਂ ਰੋਕਦਾ, ਹਰਿਆਣਵੀ ਖੇਡਾਂ ਨੂੰ ਕੋਈ ਨਹੀਂ ਰੋਕਦਾ, ਭਾਰਤੀ ਖੇਡਾਂ ਨੂੰ ਕੋਈ ਨਹੀਂ ਰੋਕਦਾ, ਆਸਟ੍ਰੇਲੀਅਨ ਖੇਡਾਂ ਨੂੰ ਕੋਈ ਨਹੀਂ ਰੋਕਦਾ। 365 ਦਿਨਾਂ 'ਚੋਂ 362 ਦਿਨ ਖਾਲੀ ਪਏ ਨੇ ਜਿਹੜੇ ਟਾਈਮ ਮਰਜ਼ੀ ਕਰਵਾ ਸਕਦੇ ਨੇ, ਠੀਕ ਹੈ ਨਾ।
ਹਾਂਜੀ ਬਿਲਕੁਲ,
ਜਿਹੜਾ ਇਹ 3 ਦਿਨ ਹੈ ਜਿਹੜਾ ਆਲਰੇਡੀ ਸੈੱਟ ਚੱਲ ਰਿਹਾ ਇਹਨੂੰ ਇੱਦਾਂ ਹੀ ਚੱਲੀ ਜਾਣ ਦਿਓ ਪੈਰਲਲ, ਇਹ ਤੋਂ ਵੱਡੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹ ਹੁੰਦਾ ਹੈ ਨਾ ਵੀ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਬਣ ਗਿਆ, ਪਹਿਲਾਂ ਤਾਂ ਕਿਸੇ ਨੇ ਢਾਲਾਂ ਨਹੀਂ ਦੇਣੀਆਂ, ਆਉਣਾ ਵੀ ਨਹੀਂ, ਜਦੋਂ ਬਣ ਗਿਆ ਚੱਲ ਪਿਆ, ਫਿਰ ਬਣੇ ਬਣਾਏ ਆਲਣੇ 'ਚ ਬੈਠਣ ਵਾਲੇ ਬਹੁਤ ਆ ਜਾਂਦੇ ਆ, ਉਹ ਆ ਕੇ ਕਰਨ ਵਾਲੇ, ਉਹ ਇੱਥੇ ਆਹ ਨਹੀਂ ਕਰਦੇ, ਇੱਥੇ ਉਹ ਨਹੀਂ ਕਰਦੇ, ਇੱਥੇ ਇਹ ਨਹੀਂ ਕਰਦੇ, ਫਿਰ ਆ ਕੇ ਮੱਤਾਂ ਦੇਣ ਲੱਗ ਜਾਂਦੇ, ਕਰਨਾ ਕੀ ਹੁੰਦਾ, ਆ ਕੇ ਕਲੇਸ਼ ਪਾ ਕੇ ਪਹਿਲੇ ਬੰਦੇ ਨੂੰ ਕੱਢਣਾ ਹੁੰਦਾ ਅਤੇ ਆਪ ਉੱਥੇ ਬਹਿਣਾ ਹੁੰਦਾ। ਇਹੀ ਹਾਲ ਸਿੱਖ ਖੇਡਾਂ ਦਾ ਹੈ ਕਿ ਇੰਨਾ ਜਾਲੋ ਜਲਾਲ, ਇੰਨਾ ਚੜ੍ਹਾਈ, ਇੰਨਾ ਸਾਰਾ ਕੁਝ ਦੇਖ ਕੇ ਇਹ ਚਾਹੁੰਦੇ ਵੀ ਇਹਨਾਂ 'ਤੇ ਅਸੀਂ ਕਬਜ਼ਾ ਕਰ ਲਈਏ ਅਤੇ ਇਹਨਾਂ ਦਾ ਹੀ ਨਾਮ ਬਦਲ ਦਈਏ ਅਤੇ ਇਹਨਾਂ ਨੂੰ ਮਾਰੀਏ ਬਾਹਰ ਅਤੇ ਅਸੀਂ ਆਈਏ ਅੰਦਰ, ਅਤੇ ਉਹ ਆਪਣੇ 'ਚ ਇੰਨਾ ਜੁੱਸਾ ਹੁੰਦਾ ਨਹੀਂ, ਇਸ ਕਰਕੇ ਉਹ ਇਸ ਤਰ੍ਹਾਂ ਦੇ ਜਿਹੜੇ ਆ ਕਮੈਂਟਬਾਜ਼ੀ,
ਉਹ ਤਾਂ ਭਾਈ ਚੱਲਦੀ ਚੀਜ਼ 'ਤੇ, ਚੱਲਦੀ ਜਥੇਬੰਦੀ 'ਤੇ ਕਬਜ਼ਾ ਕਰਨਾ ਇਹ ਉਹਨਾਂ ਦਾ ਸ਼ੁਗਲ ਆ, ਇਹ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵਿਰੋਧੀਆਂ ਦੀ, ਅਤੇ ਇਸ ਲੜਾਈ ਝਗੜੇ ਦੇ ਵਿੱਚ ਤਬਾਹ ਤਾਂ ਭਾਵੇਂ ਹੋ ਜਾਵੇ ਪਰ ਸਾਡੇ ਤੋਂ ਬਿਨਾਂ ਇਹ ਚੱਲਣੀ ਨਹੀਂ ਚਾਹੀਦੀ, ਅਤੇ ਇਹ ਤਾਂ ਜਿਹਨਾਂ ਨੇ ਸ਼ੁਰੂ ਕੀਤੀ ਹੁੰਦੀ ਆ ਫਿਰ ਉਹਨਾਂ ਦੀ ਸਿਆਣਪ ਅਤੇ ਯੋਗਤਾ ਕਿ ਉਹ ਇਹੋ ਜਿਹੀਆਂ ਘੱਟ ਗਿਆ ਚਾਲਾਂ ਨੂੰ ਪਛਾੜ ਕੇ ਅਤੇ ਕੰਮ ਨੂੰ ਸਿੱਧਾ ਚਾਲੂ ਰੱਖਣ। ਹੁਣ ਦੇਖੋ ਵੀ ਪੰਜਾਬ ਦੇ ਨਾਂ 'ਤੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਖੇਡਾਂ ਵਾਸਤੇ ਕਿਵੇਂ ਲੰਗਰ ਬਣਦੇ ਨੇ, ਕਿਵੇਂ ਬੀਬੀਆਂ ਕੰਮ ਕਰਦੀਆਂ, ਇਹ ਦੋ ਉਤਸਵ ਧਾਰਮਿਕ ਉਤਸਵ ਵਾਂਗੂ ਸਿੱਖ ਸੰਗਤਾਂ ਮਨਾਉਂਦੀਆਂ ਨੇ ਆਸਟ੍ਰੇਲੀਆ ਵਿੱਚ, ਇੱਕ ਸਿੱਖ ਗੇਮਾਂ, ਦੂਜਾ ਆਪਣਾ ਗ੍ਰਿਫਿਥ ਦੀਆਂ ਸ਼ਹੀਦੀ ਟੂਰਨਾਮੈਂਟ, ਅਤੇ ਕਿੰਨਾ ਕਿੰਨਾ ਚਿਰ ਸਿੱਖ ਅਗਰਾਹੀ ਦਿੰਦੇ ਨੇ, ਗੁਰਦੁਆਰਿਆਂ ਦੇ ਵਸੀਲੇ, ਗੁਰਦੁਆਰਿਆਂ ਦੇ ਫੰਡਸ ਵਰਤੇ ਜਾਂਦੇ ਨੇ ਇਹਨਾਂ ਗੇਮਾਂ ਵਾਸਤੇ, ਅਤੇ ਪੰਜਾਬ ਦੇ ਨਾਂ 'ਤੇ ਸਾਰਾ ਕੁਝ ਪ੍ਰਾਪਤ ਹੋ ਸਕਦਾ। ਉਹ ਗੱਲ ਇਹ ਹੈ ਵੀ ਚੱਲਦੀ ਚੀਜ਼ ਦੇ ਉੱਪਰ ਜਾਂ ਤਾਂ ਕਬਜ਼ਾ ਕਰ ਲਓ ਅਤੇ ਜਾਂ ਉਹਨੂੰ ਤਬਾਹ ਕਰ ਦਿਓ,
ਤਬਾਹ ਕਰ ਦਿਓ, ਬਸ
ਇਹ ਮਾੜੀ ਸੋਚ ਹੁੰਦੀ ਹੈ।
ਹਾਂਜੀ ਹਾਂਜੀ, ਇਹੀ ਮੈਂਟੈਲਿਟੀ ਜਿਹੜੀ ਆ ਉਹ ਚੱਲ ਰਹੀ ਹੈ ਸਾਰਿਆਂ ਦੀ। ਮੈਂ ਮਾਫ਼ੀ ਚਾਹੁੰਦਾ, ਸਾਡੇ ਸਕੱਤਰ ਸਾਹਿਬ ਜਸਵੀਰ ਰੰਧਾਵਾ ਜੀ ਫੋਨ ਕਰ ਰਹੇ ਨੇ ਸਿਡਨੀ ਤੋਂ ਹੀ, ਅਤੇ ਚੱਲਦੇ ਪ੍ਰੋਗਰਾਮ 'ਚ ਮੈਂ ਅਟੈਂਡ ਨਹੀਂ ਕਰ ਸਕਦਾ, ਮਾਫ਼ੀ ਚਾਹੁੰਦੇ ਹਾਂ ਅਗਰ ਉਹ ਸਾਨੂੰ ਸੁਣ ਦੇਖ ਰਹੇ ਨੇ। ਅਤੇ ਤਾਂ ਜੀ ਜਿਹੜਾ ਮੇਨ ਮਸਲਾ ਆ ਗੇਮਾਂ ਦਾ ਜਿਹੜਾ ਸਾਰਿਆਂ ਨਾਲ ਵੱਡਾ ਹੈ ਕਿ ਤੁਹਾਨੂੰ ਪਕੌੜੇ ਮਿਲੇ ਕਿ ਨਹੀਂ ਮਿਲੇ, ਚਾਹ ਨਾਲ ਤ੍ਰਿਪਤੀ ਹੋਈ ਕਿ ਨਹੀਂ, ਜਲੇਬੀਆਂ ਸੀ ਉੱਥੇ ਕਿ ਨਹੀਂ ਸੀ, ਇਹ ਦੱਸੋ, ਫਿਰ ਮੰਨਾਂਗੇ ਵੀ ਸਫਲ ਹੈ ਜਾਂ ਨਹੀਂ ਸਫਲ।
ਦੇਖੋ ਜੀ ਮੈਂ ਤਾਂ 11 ਵਜੇ ਪਹੁੰਚਿਆ ਵਾਂ ਅਤੇ ਜਾ ਕੇ ਸਿੱਧਾ ਹੀ ਮੈਂ ਉੱਥੇ ਬਹਿ ਗਿਆ ਵਾਂ ਸਿੱਖ ਫੋਰਮ 'ਚ, ਅਖੀਰ ਤੱਕ ਮੁਕਾ ਕੇ ਅਖੀਰਲਾ ਬੁਲਾਰਾ ਸੁਣ ਕੇ ਉੱਥੋਂ ਨਿਕਲਿਆ, ਅਤੇ ਫਿਰ ਕੋਈ ਲੱਗੇ ਵੀ ਇਉਂ ਲੱਗਿਆ ਵੀ ਹੁਣ ਕੁਝ ਖਾਣਾ ਚਾਹੀਦਾ, ਸਵੇਰੇ ਘਰੋਂ ਚਾਹ ਦਾ ਕੱਪ ਪੀ ਕੇ ਤੁਰਿਆ ਸੀਗਾ, ਅਤੇ ਪੰਜ ਵਜੇ ਤੱਕ ਮੈਨੂੰ ਕੁਝ ਖਾਣ ਨੂੰ ਨਹੀਂ, ਪਾਣੀ ਦੀ ਬੋਤਲ ਇੱਕ ਮਿਲੀ ਸੀ ਜ਼ਰੂਰ, ਅਤੇ ਮੈਂ ਤਾਂ ਫਿਰ ਲੰਗਰ ਲੱਭਾਂ ਅਤੇ ਲੰਗਰ ਵੱਲ ਗਿਆ, ਅਤੇ ਇਹ ਹੁਣ 5 ਵਜੇ ਦੁਪਹਿਰ ਦਾ ਲੰਗਰ 5 ਵਜੇ ਤੱਕ, ਅਤੇ ਮਤਲਬ ਤੁਸੀਂ ਬੜੀ ਵੱਡੀ ਗੱਲ ਆ, ਪਰ ਫਿਰ ਮੈਨੂੰ ਚੌਲਾਂ ਦਾ ਕੜਛਾ ਮਿਲ ਗਿਆ, ਉੱਤੇ ਉਹ ਖੱਟੇ ਦਾ ਕੜਛਾ ਮਿਲ ਗਿਆ, ਫਿਰ ਮੈਨੂੰ ਮੈਂ ਲਾਲਚ ਕਰਕੇ ਨਾ 2 ਔਰੇਂਜ ਚੋਕਲੇ,
ਅੱਛਾ
2 ਮਾਲਟੇ ਚੋਕਲੇ ਜਿਹਨਾਂ ਨੂੰ ਆਪਾਂ ਸੰਤਰੇ ਕਹਿ ਦਿੰਦੇ ਹਾਂ, ਦੂਜਾ ਮਾਲਟਾ ਜਿਹੜਾ ਸੀ ਉਹ ਵਾਪਸ ਕੀਤਾ ਤੇ ਖਾ ਕੇ, ਤੇ ਮੈਂ ਫਿਰ ਬੱਸ ਖੜੀ ਸੀ ਤੇ ਬੱਸ ਤੇ ਬਹਿ ਕੇ ਤਕਾਲਾ ਨੂੰ ਆਪਾਂ ਗੁਰਦੁਆਰੇ, ਤੇ ਗੁਰਦੁਆਰਿਓਂ ਵਾਪਸ ਆ ਗਏ, ਤੇ ਮੈਂ ਨਾ ਕੋਈ ਅੱਜ ਹੁਣ 2 ਦਿਨ ਜਿਹੜਾ ਆ ਇਹ ਹੁਣ ਆਪਾਂ ਲੋਕਾਂ ਨੂੰ ਸੱਜਣਾ ਮਿੱਤਰਾਂ ਨੂੰ ਉੱਥੇ ਘੁੰਮ ਫਿਰ ਕੇ ਮਿਲਾਂਗੇ, ਇੱਕ ਦੂਰੋਂ ਦੂਰੋਂ ਸੱਜਣ ਆਏ ਹੋਏ ਨੇ, ਕੋਈ ਸੱਜਣ ਇਹ ਵੀ ਜੀ ਅਸੀਂ ਸ਼ੁਰੂ ਕੀਤਾ ਆ ਚੈਨਲ ਸ਼ੁਰੂ ਕੀਤਾ ਆ, ਤੁਹਾਡੀ ਪਹਿਲੀ ਇੰਟਰਵਿਊ ਕਰਨੀ ਆ ਜਾਂ ਉਹ ਹੈ ਆ ਆ ਗੇਮਾਂ ਬਾਰੇ ਤੁਸੀਂ ਸ਼ੁਰੂ ਤੋਂ ਰਹੇ ਹੋ, ਤੇ ਉਹ ਮੈਂ ਕਿਹੜਾ ਖੇਡਦਾ ਰਿਹਾ, ਕਬੱਡੀ ਨਾ ਖੇਡੀ, ਉਹ ਪਿੰਡ ਵਿੱਚ ਗੁੱਲੀ ਡੰਡਾ ਜਾਂ ਲੱਲਾ ਜਾਂ ਜੰਡ ਬ੍ਰਾਹਮਣ ਜਾਂ ਛੂਣ ਛੁਪਾਈ ਖੇਡਦੇ ਆ, ਉਸ ਉਮਰ ਦੇ ਵਿੱਚ 10-11 ਸਾਲ ਦਾ ਮੈਂ ਅੰਮ੍ਰਿਤਸਰ ਸ਼ਹਿਰ ਆ ਗਿਆ ਜਿੱਥੇ ਨਾ ਕੋਈ ਮੇਰੀ ਕੰਪਨੀ ਸੀ ਸਵਾਏ ਢਾਡੀਆਂ ਕਵੀਸ਼ਰਾਂ ਅਤੇ ਕਥਾਵਾਚਕਾਂ ਨੂੰ ਸੁਣਨਾ ਅਤੇ ਸਿੱਖ ਇਤਿਹਾਸ ਦੇ ਗ੍ਰੰਥ ਪੜ੍ਹਨੇ, ਨਾ ਕੋਈ ਜਾਂ ਸਾਥੀ ਨਹੀਂ, ਕੋਈ ਪੀਰ ਗਰੁੱਪ ਹੀ ਨਹੀਂ, ਜਾਂ ਸਕੂਲੇ ਹੀ ਨਹੀਂ ਜਾਂਦਾ, ਅਤੇ ਫਿਰ ਉਹ ਖੇਡਾਂ ਕਿੱਥੋਂ ਖੇਡਣੀਆਂ ਸੀ, ਸੋ ਖੇਡਾਂ ਦਾ ਤੇ ਸੱਜਣ ਮਿੱਤਰ ਇਕੱਠੇ
ਨਹੀਂ ਨਹੀਂ ਤਾਇਆ ਜੀ ਦੇਖੋ ਬਹੁਤ ਦੇਖੋ ਐਤਕੀ ਬਹੁਤ ਵਧੀਆ 6000 ਦੇ ਕਰੀਬ ਜਿਹੜੇ ਪਲੇਅਰ ਰਜਿਸਟਰ ਹੋਇਆ, ਪਲੇਅਰਾਂ ਦੇ ਵਿੱਚ ਬੜਾ ਉਤਸ਼ਾਹ ਆ ਹਨਾ, ਤੇ ਟੀਮਾਂ ਬਹੁਤ ਆ, ਕਿੰਨੀਆਂ ਮੈਂ ਪੜ੍ਹ ਰਿਹਾ ਸੀ, ਮੈਨੂੰ ਆ ਹੀ ਜਾਂਦੀ ਰਿਪੋਰਟ, ਮੈਨੂੰ ਭੇਜ ਦਿੰਦੇ ਨੇ ਸਾਰੇ ਕਲੱਬ ਵੀ ਭੇਜ ਦਿੰਦੇ ਨੇ, ਤੇ ਮਤਲਬ ਬਹੁਤ ਵਧੀਆ ਗੱਲ ਹੈ, ਪਲੇਅਰਾਂ ਦੇ ਵਿੱਚ ਬੜਾ ਉਤਸ਼ਾਹ ਆ। ਦੇਖੋ ਹੁਣ ਸੁਰਜੀਤ ਸੰਧੂ ਹੁਣੀ ਬ੍ਰਿਸਬੇਨ ਦੀ, ਸਾਰੇ ਸੰਗਤਾਂ ਇੱਧਰੋਂ ਗਈਆਂ ਚਾਰ ਪੰਜ ਦਿਨ ਗੁਰੂ ਘਰ ਦੇ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰ, ਸਾਨੂੰ ਪਤਾ ਲੱਗ ਗਿਆ ਕਿੰਨੇ ਲੋਕ ਗਏ ਨੇ ਇੱਥੋਂ, ਹੈ ਨਾ, ਕਿਉਂਕਿ ਉਹ ਦੋਨੋਂ ਗੁਰੂ ਘਰਾਂ ਦੇ ਵਿੱਚ ਲੰਗਰ ਛੱਕ ਕੇ ਪੜਾ ਪਾ ਕੇ ਜਾਂਦੇ ਨੇ ਅਤੇ ਵਾਪਸ ਆਉਣ ਦੇ ਵੀ ਮਿਲੇਂਗੇ। ਅਤੇ ਮੈਂ ਨਾ ਥੋੜ੍ਹਾ ਜਿਹਾ ਇੱਕ ਮੈਸੇਜ ਪੜ੍ਹ ਲਵਾਂ, ਕਿਉਂਕਿ ਉਹ ਹੁਣ ਚੱਲਦੇ ਟੌਪਿਕ ਦੇ ਵਿੱਚ ਚੱਲਦਾ ਹੀ ਆ। ਅਤੇ ਸੁਰਜੀਤ ਸੰਧੂ ਨਾ ਬ੍ਰਿਸਬੇਨ ਦੇ ਲਿਖਾਰੀ ਗਾਇਕ ਨੇ, ਅਤੇ ਉਹ ਕਹਿੰਦੇ ਕਿ ਮੇਰੀਆਂ ਦੋ ਬਾਲ ਪੁਸਤਕਾਂ, ਨਿੱਕੇ ਨਿੱਕੇ ਤਾਰੇ ਬਾਲ ਪਿਆਰੇ ਅਤੇ ਮੇਰੀ ਧਰਮ ਪਤਨੀ ਦੀ ਬਾਲ ਪੁਸਤਕ ਵੱਡੇ ਵੱਡੇ ਸੁਪਨੇ ਤੁਹਾਨੂੰ ਭੇਂਟ ਕਰਨੀਆਂ, ਦੱਸੋ ਕਿੱਥੇ ਪੁੱਜਦੀਆਂ ਕਰੀਏ। ਮੈਂ ਇਹਨਾਂ ਨੂੰ, ਹਾਂ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸੁਰਜੀਤ ਸੰਧੂ ਜੀ, ਤੁਸੀਂ ਵਾਪਸ ਤਾਂ ਇੱਥੋਂ ਹੀ ਜਾਣਾ ਆ, ਜੇ ਤੁਸੀਂ ਬਾਈ ਏਅਰ ਨਹੀਂ ਗਏ ਤਾਂ ਸਾਡੇ ਘਰ 'ਤੇ 5 ਮਿੰਟ ਤੋਂ ਲੰਘ ਕੇ ਜਾਣਾ, ਅਤੇ ਤੁਸੀਂ ਸਾਡੇ ਕੋਲ ਆਓ, ਚਾਹ ਪਾਣੀ ਪੀਓ, ਰੈਸਟ ਕਰੋ ਅਤੇ ਘਰ ਆ ਜਾਓ, ਅਤੇ ਸਾਰਿਆਂ ਨਾਲ ਬੈਸਟ ਤਰੀਕਾ ਤਾਂ ਇਹ ਹੈ। ਪਰ ਕਿਸੇ ਨਾ ਕਿਸੇ ਤਰੀਕਾ ਅਗਰ ਤੁਸੀਂ ਫਲਾਈ ਕਰ ਰਹੇ ਹੋ ਜਾਂ ਨਹੀਂ ਰੁਕ ਸਕਦੇ, ਤਾਂ ਗੁਰਸੇਵਕ ਸਿੰਘ ਹੁਣੀ ਇੱਥੇ ਗਏ ਹੋਏ ਨੇ, ਉਹਨਾਂ ਨੇ ਮੈਨੂੰ ਮਿਲਣਾ ਆ ਆਉਂਦੇ ਹੋਏ, ਤਾਂ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ, ਗੁਰਸੇਵਕ ਅਤੇ ਸੁਰਜੀਤ ਖੋਸਾ ਬ੍ਰਿਸਬੇਨ ਦੇ ਹੀ ਨੇ ਤੁਹਾਡੇ। ਅਤੇ ਦੂਜੀ ਗੱਲ ਉਹਨਾਂ ਨੇ ਕਹੀ ਆ ਗਿਆਨੀ ਜੀ ਕਿ ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ ਕਿ ਸਿੱਖ ਖੇਡਾਂ ਕੇਵਲ ਸਿੱਖ ਖੇਡਾਂ ਦੇ ਨਾਮ 'ਤੇ ਹੀ ਰਹਿਣੀਆਂ ਚਾਹੀਦੀਆਂ ਨੇ, ਹਾਂ ਪੰਜਾਬੀ ਖੇਡਾਂ ਦੀ ਥਾਂ ਪੰਜਾਬੀ ਸਕੂਲ ਖੋਲ੍ਹਣੇ ਚਾਹੀਦੇ ਨੇ ਤਾਂ ਜੋ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇ। ਤਾਂ ਜੀ ਕੀ ਟਿੱਪਣੀਆਂ ਤੁਹਾਡੀ?
ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ। ਅਤੇ ਮੈਂ ਤਾਂ ਕਹਿੰਦਾ ਵੀ ਜਿੱਥੇ ਮੈਂ ਪਹੁੰਚਿਆ ਹੋਇਆ ਵੀ ਹੁਣ ਸਾਨੂੰ ਓਲਡ ਪੀਪਲ ਹੋਮ ਸਕੂਲ ਨਾਲੋਂ ਵੀ ਪਹਿਲਾਂ
ਬਣਾਉਣਾ ਚਾਹੀਦਾ। ਨਾ 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 ਨਾ, ਤਾਂ ਜੀ ਮੈਂ ਕਈ ਵਾਰੀ ਆਪਣਾ ਵਿਰੋਧ ਮੈਂ ਇਹਦਾ ਕਰ ਚੁੱਕਾ ਹਾਂ, ਮੈਂ ਕਈ ਵਾਰੀ ਵਿਰੋਧ ਕਰ ਚੁੱਕਾ ਆ, ਜਿਹੜਾ ਤੁਸੀਂ ਨਾ ਆਪਣੇ ਗਰਾਰੀ ਅੜਾਈ ਹੋਈ ਆ, ਤੁਸੀਂ ਜਾਣਾ ਚਾਹੁੰਦੇ ਹੋ ਛੱਡ ਕੇ ਮੈਨੂੰ ਦੱਸੋ, ਮੈਂ ਤੁਹਾਨੂੰ ਦਾਖਲ ਕਰਾਇਆ ਨਾ ਗੋਰਿਆਂ ਦੇ, ਕਰਾਇਆ ਨਾ ਉੱਥੇ ਭਾਈ ਸਾਹਿਬ ਨੂੰ ਭੇਜ ਦਿਆ ਕਰਾਂਗੇ ਤੁਹਾਡੀ ਗੱਲਬਾਤ ਕਰਾਂਗੇ। ਇਹ ਮਤਲਬ ਜਿਹੜੀਆਂ ਚੀਜ਼ਾਂ ਸਾਡੇ ਸੱਭਿਆਚਾਰ 'ਚ ਨਹੀਂ ਹੋਣੀਆਂ ਚਾਹੀਦੀਆਂ, ਸਾਡੇ ਧੀ ਪੁੱਤ ਸਾਡਾ ਕਰਨ, ਦੇਖਭਾਲ ਕਰਨ, ਅਸੀਂ ਉਹਨੂੰ ਪ੍ਰਮੋਟ ਕਰੀਏ, ਨਾ ਕਿ ਏਜਡ ਕੇਅਰਸ। ਅਸੀਂ ਗੁਰੂ ਘਰਾਂ ਦੇ ਵਿੱਚ ਜਿੱਦਾਂ ਹੁਣ ਬਣਿਆ ਹੋਇਆ ਪਾਰਕਲੀ ਸਾਹਿਬ ਦੇ ਵਿੱਚ ਸਿਆਣੇ ਬਹਿੰਦੇ ਨੇ, ਉੱਥੇ ਅਖਬਾਰਾਂ ਪੜ੍ਹਦੇ ਨੇ, ਕਵੀ ਦਰਬਾਰ ਕਰਦੇ ਨੇ, ਸਾਨੂੰ ਇੱਦਾਂ ਦੀਆਂ ਫੈਸਿਲਿਟੀਆਂ ਚਾਹੀਦੀਆਂ। ਬਾਕੀ ਪਤਾ ਕੀ ਆ, ਜਿਹੜੀ ਏਜਡ ਕੇਅਰ ਫੈਸਿਲਿਟੀ ਆ, ਜਦੋਂ ਬੈੱਡ ਰਿਡਨ ਬੰਦਾ ਹੋ ਜਾਂਦਾ, ਉਹ ਜਿਹੜਾ ਸਿਸਟਮ ਚੱਲਦਾ ਉਹਦੇ 'ਚ ਹੀ ਰਹਿਣਾ ਚਾਹੀਦਾ। ਆਪਾਂ ਨੂੰ ਇਹ ਪੰਗੇ ਲੈਣ ਦੀ ਲੋੜ ਨਹੀਂ ਹੈਗੀ, ਨਾ ਇਹਨੂੰ ਪ੍ਰਮੋਟ ਕਰਨ ਦੀ ਲੋੜ ਹੈ।
ਤੇ ਉਹ ਇਹਨੂੰ ਕਹਿੰਦੇ ਨੇ ਫਿਰ ਆਪਾਂ ਵੀ ਡਿਸਐਗਰੀ ਟੂ ਐਗਰੀ।
ਹਾਂਜੀ, ਲੈਟਸ ਡਿਸਐਗਰੀ ਟੂ ਐਗਰੀ,
ਕੋਈ ਐਗਰੀ ਵੀ ਡਿਸਐਗਰੀ ਟੂ ਐਗਰੀ।
ਹਾਂ, ਮੈਂ
ਨਾ ਉਲਟ ਹੋ ਗਿਆ, ਵੀ ਐਗਰੀ ਟੂ ਡਿਸਐਗਰੀ,
ਵੀ ਐਗਰੀ ਟੂ ਡਿਸਐਗਰੀ। ਦੇਖੋ ਮੈਂ, ਦੇਖੋ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ, ਕਿਉਂਕਿ ਇੱਕ ਤਾਂ ਹਾਂ
ਉਹ ਗੱਲ ਤਾਂ ਉਹ ਕਰਨ ਲਈ ਯਤਨ ਕੀਤਾ ਵੀ ਦੋ ਜਣੇ ਨਾ ਦੋ ਪ੍ਰੀ ਆਪਣੇ ਆਪਣੀ ਡੀਨੋਮੀਨੇਸ਼ਨ ਦੇ ਆਪਣੇ ਆਪਣੇ ਯਾਨੀ ਕਹਿ ਲਓ ਸੰਪਰਦਾਵਾਂ ਦੇ ਆਗੂ ਹਵਾਈ ਜਹਾਜ਼ ਦੇ ਵਿੱਚ ਨਾ ਇੱਕ ਲਾਗੋ ਲਾਗੀ ਸੀਟ ਤੇ ਬਹਿ ਗਏ ਤੇ ਉਹ ਬਹਿਸ ਉਹਨਾਂ ਦੀ ਸ਼ੁਰੂ ਹੋ ਗਈ ਤੇ ਉਹ ਆਪਣੀਆਂ ਆਪਣੇ ਧਰਮ ਨਹੀਂ ਮਤਲਬ ਜਿਹੜੇ ਸੀ ਸੰਪਰਦਾਏ ਵੱਖ ਵੱਖ ਫਿਰਕੇ ਹੁੰਦੇ ਆ ਨਾ ਉਹ ਆਪਣੇ ਫਿਰਕੇ ਦੀਆਂ ਤਾਰੀਫਾਂ ਉਹ ਆਪਣੇ ਫਿਰਕੇ ਦੀਆਂ ਤਾਰੀਫਾਂ ਸਾਰੇ ਕਰ ਗੁਰ ਕਹਿੰਦੇ ਜਦੋਂ ਫਿਰ ਜਿਹੜਾ ਥੋੜਾ ਜਿਹਾ ਸਿਆਣਾ ਸੀਗਾ ਜਾਂ ਕਹਿ ਲਓ ਮੇਰੇ ਵਰਗਾ ਚਲਾਕ ਸੀਗਾ ਸਿਆਣਪਤਾ ਚੋਲਾ ਪਾਇਆ ਹੋਇਆ ਉਹ ਕਹਿੰਦਾ ਵੀ ਦੇਖੋ ਭਾਈ ਸਾਹਿਬ ਗੱਲ ਇਹ ਹੈ ਵੀ ਤੁਸੀਂ ਵੀ ਰੱਬ ਦੀ ਸੇਵਾ ਕਰ ਰਹੇ ਹੋ ਤੇ ਅਸੀਂ ਮੈਂ ਵੀ ਰੱਬ ਦੀ ਸੇਵਾ ਕਰ ਰਿਹਾ ਵਾਂ ਤੁਸੀਂ ਆਪਣੇ ਤਰੀਕੇ ਨਾਲ ਸੇਵਾ ਕਰ ਰਹੇ ਹੋ ਰੱਬ ਦੀ ਮੈਂ ਰੱਬ ਦੇ ਤਰੀਕੇ ਨਾਲ ਸੇਵਾ ਕਰ ਰਿਹਾ ਵਾਂ ਆਪਣੀ ਲੱਤ ਫੇਰ ਉੱਤੇ ਰੱਖ ਗਿਆ ਵੀ ਮੇਰਾ ਰਾਹ ਸਹੀ ਹੈ ਤੇ
ਮੇਰਾ ਤਾਂ ਸੁਰਜੀਤ ਸੰਧੂ ਕਹਿ ਰਹੇ ਨੇ ਕਿ ਬਿਲਕੁਲ ਘਰ ਆਵਾਂਗੇ ਜੀ, ਜੀ ਵੈਲਕਮ, ਤੇ ਸਾਨੂੰ ਦੱਸ ਦਿਓ ਚੱਲਣ ਵੇਲੇ ਵੀ ਮੇਕ ਸ਼ੋਰ ਵੀ ਹੀਅਰ। ਤੇ ਜਰਨੈਲ ਸਿੰਘ ਭੌਰ ਪਰਥ ਵਾਲੇ ਪਹੁੰਚੇ ਹੋਏ ਨੇ ਪਰਿਵਾਰ ਸਮੇਤ, ਟੀਮ ਲੈ ਕੇ ਆਏ ਹੋਏ ਨੇ, ਇਹਨਾਂ ਦਾ ਬੇਟਾ ਫੁੱਟਬਾਲ ਖੇਲ ਰਿਹਾ ਤੇ ਇਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਤੇ ਕਹਿੰਦੇ ਮਿਸਿੰਗ ਯੂ ਐਟ,
ਕੱਲ ਉਹਨਾਂ ਨੇ ਸੋਹਣੀਆਂ ਗੱਲਾਂ ਕੀਤੀਆਂ ਫੋਰਮ ਦੇ ਵਿੱਚ, ਅਖੀਰ ਤੇ ਉਹਨਾਂ ਨੂੰ ਟਾਈਮ ਮਿਲਿਆ ਤੇ ਬਹੁਤ ਸੋਹਣਾ, ਕਿਉਂਕਿ ਡਾਕਟਰ ਮੈਂ ਬੜਾ ਹੈਰਾਨ ਆ ਵੀ ਸਰਦਾਰ ਸੁਖਦੇਵ ਸਿੰਘ ਭੌਰ ਵਰਗੇ ਦੁਨਿਆਵੀ ਵਿੱਦਿਆ ਵੀ ਧਾਰਮਿਕ ਵਿੱਦਿਆ ਵੀ ਤੇ ਫਿਰ ਆਪਣੀ ਵਿੱਦਿਆ ਨੂੰ ਕਮਿਊਨੀਕੇਟ ਕਰ ਲੈਣਾ ਲੋਕਾਂ ਨੂੰ ਯਾਨੀ ਸਟੇਜ ਤੇ ਬੋਲਣ ਦੀ, ਇੰਨੀ ਕਾਬਲੀਅਤ ਵਾਲੇ ਬੰਦੇ ਉਹਨਾਂ ਦੇ ਪੁੱਤਰ। ਦੇਖੋ ਹੁਣ ਕਾਂਦੇ ਪੀਂਦੇ ਮਹਾਤੜ ਸਾਥੀ ਤੇ ਆਵੇ ਜਿਹਨਾਂ ਦਾ ਕੁਝ ਨਹੀਂ ਉੱਥੇ, ਤੇ ਇਹ ਵੀ ਮਤਲਬ ਦੋਨੋਂ ਹੀ ਭਰਾ ਪ੍ਰਭ ਕੀ ਪ੍ਰਭਜੋਤ ਸਿੰਘ ਜਰਨੈਲ ਸਿੰਘ ਹੋਰੀ ਆਏ ਸੀ ਕੱਲ, ਤੇ ਚਲੋ ਗੁਰੂ ਭਲੀ ਕਰੇ ਤੇ ਇਹੋ ਜਿਹੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਜ਼ਿਆਦਾ ਆ ਤੇ ਵਾਹਿਗੁਰੂ ਮਿਹਰ ਕਰੇ। ਵੀ ਵੈਸੇ ਤੇ ਮਹਾਰਾਜ ਕਹਿੰਦੇ ਨੇ ਕਬੀਰ ਜੀ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਏ, ਗੁਰੂ ਨਾਨਕ ਤੇ ਗੁਰੂ ਕਲਗੀਧਰ ਪਾਤਸ਼ਾਹ ਵੀ ਉਹਨਾਂ ਦੀਆਂ ਸਰਗਰਮੀਆਂ ਸਾਰੇ ਸੰਸਾਰ ਵਿੱਚ ਹੀ ਸਨ ਅਤੇ ਗੁਰੂ ਨਾਨਕ ਦਾ ਝੰਡਾ ਸਾਰੇ ਸੰਸਾਰ ਵਿੱਚ ਝੁਲਣਾ ਚਾਹੀਦਾ। ਪਰ ਸਾਡੀ ਉਹ ਜਿਹੜੀ ਮਾਤਰ ਭੂਮੀ ਆ ਨਾ, ਉੱਥੇ ਸਾਡੇ ਬੋਲਬਾਲੇ ਰਹਿਣੇ ਚਾਹੀਦੇ ਨੇ, ਕੋਈ ਇਹੋ ਜਿਹਾ ਪ੍ਰਬੰਧ ਆਪਣੇ ਆਪ ਸੋਚਣ।
ਤਾਇਆ ਜੀ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੰਮ੍ਰਿਤਪਾਲ ਸਿੰਘ ਸ਼ੈਪਟਨ ਤੋਂ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਨਾ ਸਾਡੇ ਸੋਹੀ ਭਾਅ ਜੀ ਹੁਣਾਂ ਨੇ ਆਹ ਤਸਵੀਰਾਂ ਭੇਜੀਆਂ ਆ, ਅਤੇ ਹਾਂ ਇਹ ਕੱਲ੍ਹ ਦੀਆਂ ਤਸਵੀਰਾਂ ਨੇ, ਪੰਜਾਬੀ ਸੱਥ ਦੀਆਂ ਤਸਵੀਰਾਂ ਨੇ ਗੇਮਾਂ ਦੇ। ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਅਤੇ ਆਹ ਸਿੱਖ ਫੋਰਮ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾ, ਅਤੇ ਹਾਂ ਇਹ ਉਹ ਬੈਠੇ ਨੇ, ਸੰਘਾ ਸਾਹਿਬ ਬੈਠੇ ਨੇ, ਸੋਹੀ ਸਾਹਿਬ। ਅਤੇ ਮੈਂ ਕਿਹਾ ਚਲੋ ਆਪਣੇ ਸਰੋਤਿਆਂ ਨਾਲ ਸ਼ੇਅਰ, ਇਹ ਆਪਣੇ ਅਮਰਦੀਪ ਭੈਣ ਜੀ ਆ ਹਰਮਨ ਰੇਡੀਓ ਵਾਲੇ, ਅਤੇ ਇਹ ਵੀ ਸਿੰਘ ਸਾਹਿਬ ਹੈ, ਮੈਂ ਇਹਨਾਂ ਨੂੰ ਨਹੀਂ ਜਾਣਦਾ। ਅਤੇ
ਇਹ ਸਰਦਾਰ ਅਵਤਾਰ ਸਿੰਘ ਹੋਰੀ ਉੱਥੋਂ ਕੈਨਬਰਾ ਤੋਂ ਆਏ ਨੇ।
ਅੱਛਾ,
ਅਤੇ ਬਹੁਤ ਬਹੁਤ ਸੋਹਣਾ ਇਹਨਾਂ ਨੇ ਵਿਚਾਰ ਪ੍ਰਗਟ ਕੀਤੇ, ਅਤੇ ਫਿਰ ਪ੍ਰਬੰਧਕਾਂ ਨੇ ਮੇਰਾ ਮਾਣ ਵਧਾਉਣ ਲਈ ਮੇਰੇ ਹੱਥੋਂ ਇਹਨਾਂ ਨੂੰ ਕਿਤਾਬਾਂ
ਠੀਕ
ਠੀਕ ਕਰਵਾਈਆਂ।
ਠੀਕ, ਬਹੁਤ ਵਧੀਆ। ਅਤੇ ਇਹ ਇਹ ਵੀ ਸਾਂਝੀ ਤਸਵੀਰ ਹੈ ਸਿੱਖ ਫੋਰਮ ਦੀ, ਅਤੇ ਇਸ ਤਰ੍ਹਾਂ ਮਤਲਬ ਉਹਨਾਂ ਨੇ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਤਸਵੀਰਾਂ ਸਾਂਝੀਆਂ ਕਰਨ ਦੇ ਲਈ। ਤਾਂ ਹੋਰ ਮੈਸੇਜਿਸ ਦੇ ਵਿੱਚ ਬਲਦੇਵ ਨਿੱਜਰ ਭਾਅ ਜੀ ਖਬਰ ਭੇਜ ਰਹੇ ਨੇ, ਖਬਰਾਂ ਤਾਂ ਕਈ ਆ ਕੰਟਰੋਵਰਸ਼ਲੀ, ਹੁਣ ਮੈਂ ਅੱਜ ਨਹੀਂ ਦੱਸਾਂਗਾ ਕਿਉਂਕਿ ਗੇਮਾਂ ਚੱਲ ਰਹੀਆਂ ਨੇ, ਅਤੇ ਅਗਲੇ ਹਫ਼ਤੇ ਤੋਂ ਸ਼ੇਅਰ ਕਰਾਂਗਾ ਉਹ। ਫਿਰ ਲੋਕ ਕਈਆਂ ਨੇ ਇੱਦਾਂ ਕਹਿਣਾ ਬੀ ਦਾ ਲੇਖਾ ਪਾ ਕੇ ਬਹਿ ਗਏ ਵਿੱਚ, ਹੈ ਨਾ। ਹਾਲਾਂਕਿ ਜਿਹੜੀਆਂ ਹਾਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਨਾ, ਉਹ ਸਿੱਖ ਗੇਮਾਂ ਨਾਲ ਕਿਸੇ ਤੱਕ ਰਿਲੇਟਡ ਹੈ, ਅਤੇ ਜਾਂ ਉਹਨਾਂ ਬੰਦਿਆਂ ਨਾਲ ਰਿਲੇਟਡ ਹੈ ਜਿਹੜੇ ਵਿੱਚ ਮੋਹਰੀ ਹੈ। ਸੋ ਇਸ ਕਰਕੇ ਕੁਛ ਪੋਲੀਟੀਕਲ ਖਬਰਾਂ ਵੀ ਹੈ, ਮੈਂ ਉਹ ਨਾ ਅੱਜ ਦੇ ਪ੍ਰੋਗਰਾਮ 'ਚ ਜਾਂ ਕੱਲ੍ਹ ਦੇ 'ਚ ਨਹੀਂ ਸਾਂਝੀਆਂ ਕਰਾਂਗਾ, ਅਗਲੇ ਹਫ਼ਤੇ ਕਰਾਂਗਾ। ਸੋ ਮਾਫ਼ੀ ਚਾਹੁੰਦੇ ਹਾਂ ਕਿ ਅੱਜ ਉਹ ਨਹੀਂ ਆਪਾਂ ਦੱਸ ਸਕਦੇ।
ਵੇਖੋ ਇੱਕ ਜੇ ਗੁਰਬਾਣੀ ਦੀ ਆਪਾਂ ਸੋਚ ਲਈਏ ਨਾ, ਗੁਰਬਾਣੀ ਕਹਿੰਦੀ ਹੈ ਗੁਣ ਅਵਗੁਣ ਹੈ ਸਭ ਬਿਖੈ
ਜੀ,
ਇਨ ਬਿਦ ਜੰਤ ਨਾ ਕੋਏ। ਕਿਉਂਕਿ ਗੁਣ ਅਤੇ ਔਗੁਣ ਹਰ ਮੇਰੇ ਵਿਅਕਤੀ ਵਿੱਚ ਨੇ, ਹਰ ਸੰਸਥਾ ਵਿੱਚ ਨੇ, ਅਤੇ ਹੁਕਮ ਕੀ ਹੈ ਸਾਨੂੰ, ਹੁਕਮ ਹੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਗਿਆ। ਅਤੇ ਸਿੱਖ ਦੀ ਅਰਦਾਸ ਦਾ ਵੀ ਹਿੱਸਾ ਆ, ਜਿਹਨਾਂ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਔਗੁਣਾਂ ਨੂੰ ਨਜ਼ਰਅੰਦਾਜ਼ ਕਰਨਾ, ਗੁਣਾਂ ਨੂੰ ਲੱਭ ਕੇ ਅਤੇ ਉਹਨਾਂ ਦੀ ਸਾਂਝ ਪਾਉਣੀ, ਸਾਂਝ ਕਰੀਜੈ ਗੁਣ ਅਵਗੁਣ ਹੈ ਸਭ ਵਿਖੈ, ਅਤੇ ਸਾਂਝ ਕਰੀਜੈ ਗੁਣਾਂ ਕੇਰੀ। ਪਰ ਮਨੁੱਖ ਜਿਹੜੇ ਗੁਰਬਾਣੀ ਨੂੰ ਨਹੀਂ ਪੜ੍ਹਦੇ, ਜਿਹੜੀ ਉਸਦੀ ਸਿੱਖਿਆ 'ਤੇ ਨਹੀਂ ਚੱਲਦੇ, ਉਹਨਾਂ ਦਾ ਹੱਲ ਕੀ ਹੈ? ਉਹ ਕਹਿੰਦੇ ਲੋਕ ਅਵਗੁਣਾ ਕੀ ਬੰਨੇ ਗੰਠੜੀ, ਲੋਕ ਜਿਹੜਾ ਔਗੁਣ ਹੈ ਉਹਨਾਂ ਦੀ ਤਾਂ ਪੰਡ ਬੰਨ ਲੈਂਦੇ ਨੇ, ਅਤੇ ਗਾਂ ਵੀ ਖਿਲਾਰਦੇ ਨੇ, ਅਤੇ ਗੁਣ ਨਾ ਵਿਹਾਜੈ ਕੋਈ, ਗੁਣ ਨੂੰ ਕੋਈ ਪ੍ਰਾਪਤ ਕਰਕੇ ਉਹਦੇ 'ਤੇ ਅਮਲ ਨਹੀਂ ਕਰਨਾ ਚਾਹੁੰਦਾ। ਸੋ ਇਸ ਲਈ ਹਰ ਵਿਅਕਤੀ, ਹਰ ਥਾਂ, ਹਰ ਜਥੇਬੰਦੀ, ਹਰ ਕਾਰਜਕ੍ਰਮ ਦੇ ਵਿੱਚ ਕੋਈ ਨਾ ਕੋਈ ਨੁਕਸ ਰਹਿ ਜਾਂਦੇ ਨੇ। ਉਹ ਯੋਗ ਸ਼ਬਦਾਂ ਵਿੱਚ ਪ੍ਰਬੰਧਕਾਂ ਤੱਕ ਪਹੁੰਚਾਉਣੇ ਸਹੀ ਹੈ, ਪਰ ਉਹਨਾਂ ਦਾ ਲੋੜੋਂ ਵੱਧ ਪ੍ਰਚਾਰ ਕਰਨਾ ਕੋਈ ਮੇਰੀ ਸੋਚ ਹੈ। ਸਾਜੇ ਇਸ ਦੇ ਨਾਲ ਸਹਿਮਤ ਹੋ ਸਕਣ ਜਾਂ ਨਾ ਹੋ ਸਕਣ। ਹਾਂਜੀ
ਹਾਂਜੀ, ਬਿਲਕੁਲ ਸਹੀ ਗੱਲ ਹੈ। ਅਤੇ ਤਾਇਆ ਜੀ ਸਾਡੇ ਨਾਲ ਨਾ ਇੱਕ ਸਾਂਝ ਪਈ ਸੀ ਸੁਖਵਿੰਦਰ ਰੰਧਾਵਾ ਜੀ ਦੀ, ਅਤੇ ਇਹਨਾਂ ਨੇ ਹਾਂਜੀ ਬਲਗੁਲਗੇ ਤੋਂ ਇਹ ਕਹਿੰਦੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, 1988 ਦੇ ਵਿੱਚ ਸਿੱਖ ਗੇਮਾਂ ਨੂੰ ਪਹਿਲਾਂ ਚਲਾਉਣ ਵਾਲਿਆਂ ਬਾਰੇ ਜੇ ਹੋ ਸਕਦਾ ਅੱਜ ਥੋੜ੍ਹਾ ਇਤਿਹਾਸ ਦੱਸੋ। ਤਾਇਆ ਜੀ ਇਹਦੇ ਬਾਰੇ ਤਾਂ ਆਪਾਂ ਪਹਿਲਾਂ ਉੱਦਾਂ ਕੀਤਾ ਸੀਗਾ ਵੀ ਆਪਾਂ ਦੱਸਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਨਵੇਂ ਆਸਟ੍ਰੇਲੀਆ 'ਚ ਆਉਂਦੇ ਨੇ ਜਾਂ ਦੇਸ਼ ਵਿਦੇਸ਼ ਤੋਂ ਵੀ ਸੁਣ ਰਹੇ ਨੇ। ਇੱਕ ਬਹੁਤ ਵੱਡਾ ਨਾਮ ਹੈ ਸਿੱਖ ਖੇਡਾਂ ਦਾ, ਇਸ ਕਰਕੇ ਤੁਸੀਂ ਉੱਥੇ ਮੌਜੂਦ ਸੀ, ਤੁਸੀਂ ਚਸ਼ਮਦੀਦ ਗਵਾਹ ਹੋ ਇਹ ਸਾਰੀ ਸ਼ੁਰੂਆਤ ਦੇ। ਸੋ ਤੁਸੀਂ 5-10 ਮਿੰਟਾਂ ਦੇ ਵਿੱਚ ਆਪਾਂ ਇਹਨੂੰ ਦੱਸਣਾ ਸਟੈਪ ਬਾਈ ਸਟੈਪ ਸਾਜੇ ਵੀ ਕਿੱਦਾਂ ਸ਼ੁਰੂ ਹੋਈਆਂ ਅਤੇ ਕੀ ਰੂਪ ਧਾਰਨ ਕੀਤਾ।
ਇਹ ਉਦੋਂ ਚਲੋ ਮੈਂ ਵੀ ਨਵਾਂ ਨਵਾਂ ਹੀ ਸੀਗਾ ਇੱਥੋਂ ਗਿਆ, ਅਤੇ ਸਮਝੋ ਕਿ ਮੈਨੂੰ ਕਿਉਂਕਿ ਹੁਣ ਜੇ ਮੈਂ ਨਾਂ ਲਊਂਗਾ ਤਾਂ ਮੈਂ ਤਾਂ ਉਹੀ ਨਾਂ ਲਊਂਗਾ ਜਿੰਨੇ ਮੈਨੂੰ ਇਸ ਵੇਲੇ ਯਾਦ ਨੇ। ਸਹੀ ਪੂਰੇ ਨਾਂ ਨਾ ਹੋਣ ਉਹ ਮੈਨੂੰ ਮਾਫ਼ੀ ਦੇਣ। ਤੇ ਗਰੇਵਾਲ ਪਰ ਤਿੰਨ ਦੋਵੇਂ ਤਿੰਨੇ ਭਰਾ ਉਹਨਾਂ ਨੇ ਸਰਗਰਮ ਹਿੱਸਾ ਲਿਆ ਸੀ ਉਸ ਵੇਲੇ ਆਰੰਭ ਦੇ ਵਿੱਚ, ਕੀ ਨਾਂ ਮਹਾਂਵੀਰ ਸਿੰਘ ਅਤੇ ਡਾਕਟਰ ਆਪਣਾ ਸੁਖਦੇਵ ਸਿੰਘ, ਸ਼ਾਇਦ ਮੈਨੂੰ ਨਾਂ ਭੁੱਲ ਨਾਂ ਗਲਤ ਹੋ ਜਾਵੇ, ਅਤੇ ਹਰਬੰਸ ਸਿੰਘ ਰੰਧਾਵਾ ਸੀਗੇ ਇੱਕ, ਅਜਮੇਰ ਸਿੰਘ ਰੰਧਾਵਾ, ਡਾਕਟਰ ਖੇੜਾ ਖੇੜਾ ਸੀਗੇ ਇੱਕ, ਸਵਰਨ ਸਿੰਘ ਖੇੜਾ, ਅਤੇ ਆਪਣਾ ਜਿਹੜੇ ਬੜੇ ਆਪਣਾ ਇੱਥੇ ਸੰਗੀਤਕਾਰ ਨੇ ਆਸਟ੍ਰੇਲੀਆ ਦੇ ਵਿੱਚ, ਸਰਦਾਰ ਆਪਣਾ ਲੋ ਹੁਣ ਮੈਨੂੰ ਯਾਦ ਨਹੀਂ ਆਉਣਾ ਨਾਮ, ਵਿੱਚ ਸ਼ਕਲ ਵੀ ਮੇਰੇ ਮੂੰਹ ਅੱਗੇ ਫਿਰਦੀ ਹੈ, ਅਤੇ ਉਹ ਸਾਰਾ ਪਰਿਵਾਰ ਰਲ ਕੇ ਉਹ ਗੁਰਮਤਿ ਸੰਗੀਤ, ਵੈਸਟਰਨ ਸੰਗੀਤ, ਅਬਰਿਜਨਲ ਸੰਗੀਤ,
ਦਇਆ ਸਿੰਘ
ਇੰਡੀਅਨ ਕਾਲ, ਦਇਆ ਸਿੰਘ ਧਾਲੀਵਾਲ, ਉਹ ਵੀ ਬਹੁਤ ਮੋਹਰੇ ਮਤਲਬ ਸੀਗੇ ਪ੍ਰਬੰਧਕਾਂ ਜੀ, ਅਤੇ ਉਹ ਸਿੱਖ ਫੋਰਮ ਦੇ ਵਿੱਚ ਸਟੇਜ ਨੂੰ ਉਹ ਚਲਾ ਰਹੇ ਸਨ, ਅਤੇ ਗਰੇਵਾਲਾਂ ਦੇ ਪਿਤਾ ਜੀ ਡਾਕਟਰ ਮਨਮੋਹਨ ਸਿੰਘ ਜੀ ਉਹ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਸਨ, ਅਤੇ ਨਿਊ ਸਾਊਥ ਵੇਲ ਤੋਂ ਸਿਰਫ ਮੈਂ ਗਿਆ ਸੀਗਾ, ਅਤੇ ਪਰਥ ਤੋਂ ਜਗਜੀਤ ਸਿੰਘ ਪਾਲ ਉਹ ਇਕੱਲੇ ਵੈਸਟਰਨ ਆਸਟ੍ਰੇਲੀਆ ਤੋਂ ਆਏ ਸੀਗੇ, ਅਤੇ ਬਾਕੀ ਮੈਲਬਰਨ ਤੋਂ ਸੀਗੇ ਕੋਈ ਸੱਜਣ, ਅਤੇ ਬਾਕੀ ਸਾਰਾ ਸਮਝ ਲਓ ਵੀ ਸਾਊਥ ਆਸਟ੍ਰੇਲੀਆ ਦੀਆਂ ਹੀ ਟੀਮਾਂ ਸੀਗੀਆਂ, ਅਤੇ ਬਹੁਤ ਸੋਹਣਾ, ਬੜੀ ਸਫਲਤਾ ਦੇ ਨਾਲ ਖੇਡਾਂ ਹੋਈਆਂ, ਬੜੀ ਸਫਲਤਾ ਦੇ ਨਾਲ ਸਿੱਖ ਫੋਰਮ ਚੱਲਿਆ, ਬੜੀ ਸਫਲਤਾ ਦੇ ਨਾਲ ਹੀ ਫਿਰ ਜਿਹੜਾ ਸ਼ਾਮ ਨੂੰ ਕਲਚਰਲ ਪ੍ਰੋਗਰਾਮ ਹੁੰਦਾ ਹੈ ਖਾਣਾ ਦਾਣਾ ਉਹ ਵੀ ਚੱਲਿਆ, ਸਾਰਾ ਕੁਝ ਹੀ ਜਿਹੜਾ ਸੀ, ਅਤੇ ਉਹਦੇ ਉਹ ਰਾਤ ਦੇ ਖਾਣੇ ਦਾਣੇ ਵਿੱਚ ਤਾਂ ਮੈਂ ਵੀ ਸ਼ਾਮਿਲ ਹੋ ਗਿਆ, ਅਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਮੇਰਾ ਕੋਈ ਇੱਥੇ ਨਹੀਂ ਰੋਲ ਹੈਗਾ। ਹਾਂ, ਸਿੱਖ ਫੋਰਮ ਦੇ ਵਿੱਚ ਸੰਗਤਾਂ ਹਰ ਵਾਰੀ ਮਾਣ ਦਿੰਦੀਆਂ ਆ ਰਹੀਆਂ ਨੇ। ਕੱਲ੍ਹ ਵੀ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ, ਪ੍ਰਬੰਧਕਾਂ ਨੂੰ ਨਹੀਂ ਸੀ ਪਤਾ ਵੀ ਮੈਂ ਆਸਟ੍ਰੇਲੀਆ ਹੋਣਾ ਆ ਕਿ ਇੰਡੀਆ ਹੋਣਾ ਆ, ਇੰਡੀਆ ਹੀ ਗਿਆ ਹੋਇਆ ਸਾਂ, ਥੋੜ੍ਹੇ ਦਿਨ ਹੋਏ ਵਾਪਸ ਆਏ ਨੂੰ, ਅਤੇ ਫਿਰ ਵੀ ਉਹਨਾਂ ਨੇ ਮੈਨੂੰ ਬਿਨਾਂ ਕਿਹਾ ਤੋਂ ਸਮਾਂ ਦਿੱਤਾ ਬੋਲਣ ਦਾ, ਸੰਬੋਧਨ ਕਰਨ ਦਾ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਬੰਧਕਾਂ ਦਾ। ਸੋ ਹੋਰ ਕਿੰਨੇ ਕੁ ਕਹਿ ਸਕੀਏ ਆਪਾਂ
ਤਾਂ ਜੀ। ਫਿਰ 1988 ਦੇ ਵਿੱਚ ਤੁਸੀਂ ਜਦੋਂ ਉੱਥੇ ਗਏ ਆ, ਇਹ ਵੈਸੇ ਰੰਧਾਵਾ ਸਾਹਿਬ ਦੱਸਦੇ ਹੁੰਦੇ ਸੀ, ਜਸਵੀਰ ਰੰਧਾਵਾ ਅਤੇ ਮਹਾਂਵੀਰ ਅੰਕਲ, ਅਸੀਂ ਬਹੁਤ ਦੇਰ ਇਕੱਠੇ ਕੰਮ ਕੀਤਾ ਆ, ਅਤੇ ਵੈਸੇ ਤੁਸੀਂ ਪਹਿਲਾਂ ਜਿਹੜੀ ਗੱਲ ਕਹੀ ਸੀ ਨਾ ਵੀ ਲੋਂਗੈਸਟ ਸਰਵਿੰਗ ਪ੍ਰੈਜੀਡੈਂਟ ਮੈਂ ਰਿਹਾ ਨੇ, ਮੈਂ ਨਹੀਂ 25 ਸਾਲ ਉਹ ਰਹੇ ਨੇ।
ਅੱਛਾ ਅੱਛਾ।
ਹਾਂਜੀ ਹਾਂਜੀ, ਉਹ 25 ਸਾਲ ਇਹਦੇ ਪ੍ਰੈਜੀਡੈਂਟ ਰਹੇ ਨੇ, ਅਤੇ
ਮਹਾਂਵੀਰ ਸਿੰਘ।
ਹਾਂਜੀ ਹਾਂਜੀ। ਅਤੇ ਰੰਧਾਵਾ ਸਾਹਿਬ ਰਹੇ ਨੇ ਲੋਂਗੈਸਟ ਸਰਵਿੰਗ ਸੈਕਟਰੀ ਆਫ ਸਿੱਖ ਗੇਮਸ, ਹੈ ਨਾ। ਅਤੇ ਮੈਨੂੰ ਯਾਦ ਹੈ, ਮਤਲਬ ਇਹਨਾਂ ਨੇ 8-10 ਸਾਲ ਜੱਦੋ ਜਹਿਦ ਕੀਤੀ, ਕੌਂਸਟੀਟਿਊਸ਼ਨ ਬਣਾਉਣ 'ਤੇ ਰਜਾਮੰਦੀ ਨਹੀਂ ਸੀ ਹੁੰਦੀ, ਅਤੇ ਉਹ ਫਿਰ ਜਦੋਂ ਅਸੀਂ ਬੁਲਗੁਲ ਗਏ ਇੱਥੇ, ਆਪਣਾ ਕਲੱਬ ਬਣਾਇਆ 2003 'ਚ, ਉਹ ਰਜਿਸਟਰ ਕਰਾਇਆ ਅਤੇ ਸਾਡਾ ਕਲੱਬ ਉੱਥੇ ਗਿਆ, ਅਤੇ ਇਹਨਾਂ ਨੂੰ ਕੋਈ ਸਾਥੀ ਨਹੀਂ ਸੀ ਮਿਲਦਾ, ਮਤਲਬ ਕੋਈ ਜਿਹੜਾ ਆਪਾਂ ਇਕੱਠੇ ਕੰਮ ਕਰਦੇ, ਕਿਉਂਕਿ ਇਹਨਾਂ ਨੇ ਫਿਰ ਇਨਵਾਈਟ ਕੀਤਾ ਮੈਨੂੰ, ਸਟੀਵਨ ਥਾਂਦੀ ਹੁਣਾਂ ਨੂੰ ਕੋਈ ਸੁਨੇਹਾ ਭੇਜਿਆ ਵੀ ਮੇਰੇ ਨਾਲ ਗੱਲਬਾਤ, ਫਿਰ ਮੈਂ ਇਹਨਾਂ ਨੂੰ ਮਿਲਿਆ 2005 'ਚ, ਅਤੇ ਫਿਰ ਇਹਨਾਂ ਨੇ ਟੀਮ ਬਣਾਈ, ਉਹ ਟੀਮ ਦੇ ਵਿੱਚ ਅਸੀਂ 2-3 ਮਹੀਨਿਆਂ 'ਚ ਫਿਰ ਕੌਂਸਟੀਟਿਊਸ਼ਨ ਬਣਾ ਕੇ ਨਾ ਫਿਰ 6 ਮੈਲਬਨ ਦੇ ਵਿੱਚ ਉਹ ਪਾਸ ਕਰਾ ਲਿਆ, ਅਤੇ ਉਹ ਫਿਰ 2009 'ਚ ਬੁਲਗੁਲ ਗਏ ਅਸੀਂ ਉਹ ਇੰਪਲੀਮੈਂਟ ਕੀਤਾ। ਸੋ ਜਿਹੜਾ ਮਾਡਰਨ ਸਟਰਕਚਰ ਤੁਸੀਂ ਅੱਜ ਗੇਮਾਂ ਦਾ ਦੇਖ ਰਹੇ ਹੋ, ਇਹ 2009 ਦੇ ਵਿੱਚ ਬੁਲਗੁਲ ਕੇ ਇੰਪਲੀਮੈਂਟ ਹੋਇਆ ਸੀ, ਅਤੇ ਫਿਰ 2015 ਵਿੱਚ ਜਦੋਂ ਮੈਂ ਵਾਗਡੋਰ ਸੰਭਾਲੀ ਇਹਨੂੰ, ਫਿਰ ਇਹ ਸੈਕਿੰਡ ਵਰਜ਼ਨ ਹੈ ਗੇਮਾਂ, ਥਰਡ ਵਰਜ਼ਨ ਐਕਚੁਲੀ, ਤੀਜੇ ਕੌਂਸਟੀਟਿਊਸ਼ਨ ਦੇ ਹਿਸਾਬ ਨਾਲ ਚੱਲ ਰਹੀਆਂ, ਅਤੇ ਮੈਨੂੰ ਲੱਗਦਾ ਜੇ ਹਿਸਾਬ ਨਾਲ ਹੁਣ ਕੰਪਲੇਂਟਾਂ ਆ ਰਹੀਆਂ ਜਾਂ ਇਹਦਾ ਸਾਈਜ਼ ਹੋਰ ਵੱਧ ਗਿਆ ਆ, ਅਤੇ ਮੈਨੂੰ ਲੱਗਦਾ ਕਿ ਚੌਥਾ ਵਰਜ਼ਨ ਵੀ ਛੇਤੀ ਦੇਣਾ ਪੈਣਾ ਆ, ਤਾਂ ਇਹ ਹੱਥ ਵੱਸ ਆਉਣੀ ਆ, ਨਹੀਂ ਤਾਂ ਖਿੱਲਰ ਜਾਣੀਆਂ ਗੇਮਾਂ ਜੇ ਹਿਸਾਬ ਨਾਲ ਚੱਲ ਰਿਹਾ ਕੰਮ। ਅਤੇ ਇਸ ਕਰਕੇ ਨਾ ਜਿਹੜੀ ਵੱਡੀ ਗੱਲ ਇਹ ਹੈ ਤਾਇਆ ਜੀ ਕਿ ਇਹ ਚੇਂਜਿਸ ਆਉਂਦੀਆਂ ਰਹੀਆਂ ਔਰ ਇਹਨੂੰ ਲੋਕ ਐਕਸੈਪਟ ਕਰਦੇ ਰਹੇ ਨੇ, ਬੜੇ ਖਿੜੇ ਮੱਥੇ ਐਕਸੈਪਟ ਕੀਤਾ, ਵਿਰੋਧ ਬਿਲਕੁਲ ਨਹੀਂ ਹੋਇਆ, ਕਿਉਂਕਿ ਮਨਸ਼ਾ ਜਿਹੜੀ ਆ ਉਹ ਇਹਦੀ ਤਰੱਕੀ ਕਰਨ ਦੀ ਆ ਰਹੀ ਆ ਸਾਰਿਆਂ ਦੀ। ਅਤੇ ਇਸ ਕਰਕੇ ਮਤਲਬ 3 ਟੀਮਾਂ ਤੋਂ ਸ਼ੁਰੂਆਤੀ ਐਡਲੇਡ ਸ਼ੁਰੂ ਹੋਇਆ ਸੀ, ਉਹ ਵੀ ਹਾਕੀ ਦੇ ਮੈਚ ਸੀਗੇ ਤਕਰੀਬਨ, ਚਲੋ ਉੱਥੇ ਫਿਰ ਹੋਰ ਮੈਚ ਸ਼ੋ ਮੈਚ ਹੋ ਗਿਆ, ਅਤੇ ਫਿਰ ਇਹਨੂੰ ਨਾ ਅਸਲ ਦੇ ਵਿੱਚ ਜਿਹੜਾ ਮੈਂ ਸੋਚਦਾ, ਜਿੱਦਾਂ ਮੈਂ ਸਮਝ ਆਇਆ ਸਾਰਾ ਮੇਰੇ ਕੋਲ ਖਾਕਾ ਪਿਆ ਵੀ ਆ, ਕਿ ਇਹ ਫਿਰ ਕਹਿੰਦੇ ਵੀ ਇਕੱਲੀ ਹਾਕੀ ਗੱਲ ਹੀ ਕਰਾਉਣੀ ਆ, ਵਿੱਚ ਕਬੱਡੀ ਦਾ ਮੈਚ ਕਰਾ ਦਿਆ ਕਰਾਂਗੇ, ਫੁੱਟਬਾਲ ਦਾ ਕਰਾ ਦਿਆ ਕਰਾਂਗੇ, ਫਿਰ ਮੈਲਬਨ ਕਹਿੰਦਾ ਤੁਸੀਂ ਗੱਲ ਹੀ ਕਰਾਉਣੀ ਆ, ਮੈਲਬਨ ਚਲੇ ਗਈ, ਫਿਰ ਇੱਦਾਂ ਚੱਲਦੀ ਰਹੀ। ਅਸਲ ਦੇ ਵਿੱਚ ਫਿਰ ਇਹ ਬ੍ਰਿਸਬਨ ਤੋਂ ਸਾਰਿਆਂ ਨਾਲ ਵੱਡਾ ਕੰਮ ਸ਼ੁਰੂ ਹੋਇਆ, ਜਦੋਂ 94 ਦੇ ਵਿੱਚ ਬ੍ਰਿਸਬਨ ਵਾਲਿਆਂ ਨੇ ਬਹੁਤ ਵੱਡੇ ਸ਼ਾਇਦ ਸਨਕੋਰਪ ਸਟੇਡੀਅਮ ਦੇ ਵਿੱਚ ਇਹ ਗੇਮਾਂ ਕਰਾਈਆਂ, ਅਤੇ ਫਿਰ ਇਹਦਾ ਸਕੇਲ ਬਹੁਤ ਵੱਡਾ ਹੋਇਆ, ਅਤੇ ਉਹ ਤੋਂ ਉਹ ਤੋਂ ਅਗਲੇ ਸਾਲ 95 'ਚ ਵਲਗੁਲ ਗਏ ਸੀ, ਜਿਹੜੀਆਂ ਮੈਂ ਪਹਿਲੀਆਂ ਦੇਖੀਆਂ। ਸੋ ਵਲਗੁਲ ਗਏ ਵਾਲਿਆਂ ਨੇ ਵੀ ਬਹੁਤ ਵੱਡਾ ਸਟੈਂਡਰਡ ਕ੍ਰੀਏਟ ਕਰ ਦਿੱਤਾ, ਤੇ ਫਿਰ ਚੱਲ ਪਿਆ ਕੰਮ, ਮਤਲਬ ਇੱਦਾਂ ਇੱਦਾਂ ਬਣਿਆ ਇਹ ਕੰਮ। ਇਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਇਹ ਹੈ, ਇਹਦੇ ਵਿੱਚ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮਤਲਬ ਗੁਰੂ ਘਰਾਂ ਤੋਂ ਸ਼ੁਰੂਆਤ ਹੋਈ ਹੈ, ਅਤੇ ਅੱਜ ਜੇ ਕਹੋ ਨਾ ਆਪਾਂ ਪੰਜਾਬੀ ਖੇਡਾਂ ਸ਼ੁਰੂ ਕਰਨੀਆਂ, ਗੁਰੂ ਘਰਾਂ ਨੂੰ ਆਪਾਂ ਮਾਈਨਸ ਕਰਨਾ ਜਾਂ ਸਿੱਖੀ ਨੂੰ ਮਾਈਨਸ ਕਰਨਾ, ਇਹ ਹੋ ਨਹੀਂ ਸਕਦਾ। ਕਿਉਂਕਿ ਪੰਜਾਬੀ ਜਿਹੜੇ ਇਕੱਲੇ ਕਹਿੰਦੇ ਅਸੀਂ ਪੰਜਾਬੀ ਹਾਂ, ਉਹਨਾਂ ਕੋਈ ਇੰਸਟੀਟਿਊਸ਼ਨ ਹੈ ਹੀ ਨਹੀਂ, ਕੋਈ ਇੰਸਟੀਟਿਊਸ਼ਨ ਹੈ ਨਹੀਂ। ਉਹ ਜੇ ਬੋਲਣਗੇ ਵੀ ਤਾਂ ਪੰਜਾਬੀ ਗੁਰਦੁਆਰੇ ਜਾ ਕੇ ਬੋਲਣਗੇ, ਲੰਗਰ ਵੀ ਉੱਥੋਂ ਹੀ ਛਕਣਗੇ, ਅਤੇ ਉੱਥੋਂ ਹੀ ਲੰਗਰ ਛੱਕ ਕੇ ਫਿਰ ਸਿੱਖੀ ਨੂੰ ਭੰਡਣਗੇ ਵੀ ਉੱਥੋਂ ਹੀ, ਇਹੋ ਜਿਹੇ ਬੰਦੇ ਵੀ ਹੈਗੇ ਆ। ਸੋ ਇਸ ਕਰਕੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਪਿੱਛੇ ਇੰਸਟੀਟਿਊਸ਼ਨਾਂ ਦਾ ਹੋਣਾ ਬਹੁਤ ਜ਼ਰੂਰੀ ਆ।
ਬਿਲਕੁਲ, ਅਤੇ ਇਹ ਵਾਹਿਗੁਰੂ ਮਿਹਰ ਕਰੇ ਵੀ ਜਿਹੜੀ ਤੁਹਾਡੀ ਇੱਛਾ ਆ ਇਹਨੂੰ ਹੀ ਫਲ ਲੱਗਣਾ, ਅਤੇ ਜਿਹੜਾ ਤੁਸੀਂ ਡਰ ਪ੍ਰਗਟ ਕੀਤਾ ਆ ਉਹ ਸਹੀ ਨਾ ਹੋਵੇ, ਅਤੇ ਉਹਦੇ ਤੋਂ ਮਹਾਰਾਜ ਬਚਾ ਕੇ ਰੱਖੇ, ਅਤੇ ਦਿਨ ਦੂਣੀ ਅਤੇ ਰਾਤ ਚੌਗਣੀ ਇਹ ਜਥੇਬੰਦੀ ਤਰੱਕੀ ਕਰੇ। ਇਹ ਬਹੁਤ ਮਲਟੀਪਰਪਜ਼ ਜਿਹੜੀ ਆ ਸਿੱਖ ਕਮਿਊਨਿਟੀ ਦੀ ਆਸਟ੍ਰੇਲੀਆ ਵਿੱਚ ਰਹਿਣ ਵਾਲਿਆਂ ਦੀ ਨਾ ਇਹ ਬਹੁਤ ਹੀ ਸਹਾਇਤਾ ਅਤੇ ਬਹੁਤ ਹੀ ਇਹ ਚੰਗਾ ਕੰਮ ਕਰ ਰਹੀ ਹੈ ਇਹ ਜਥੇਬੰਦੀ, ਅਤੇ ਵਾਹਿਗੁਰੂ ਮਿਹਰ ਕਰੇ ਚੰਗੀ ਤੋਂ ਹੋਰ ਚੰਗੇਰੀ। ਜੇ ਤਾਂ ਊਣ ਤਾਈਆਂ ਰਹਿੰਦੀਆਂ, ਜਿਹੜਾ ਕੋਈ ਕੰਮ ਗਿਰਤੇ ਹੈ ਸ਼ਾਹ ਸਵਾਰ ਮੈਦਾਨੇ ਜੰਗ ਮੇਂ, ਉਹ ਤਿਫਲ ਕਿਆ ਗਿਰੇਗਾ ਜੋ ਘੁਟਨੋ ਕੇ ਬਲ ਚਲੇ, ਤਿਫਲ ਕਹਿੰਦੇ ਨੇ ਬੱਚੇ ਨੂੰ, ਤੇ ਸ਼ਾਹ ਸਵਾਰ ਹੀ ਮੈਦਾਨੇ ਜੰਗ ਦੇ ਵਿੱਚ ਡਿੱਗਦੇ ਨੇ ਘੋੜਿਆਂ ਤੋਂ ਜ਼ਖਮ ਖਾਂਦੇ ਨੇ, ਤੇ ਜਿਹੜਾ ਘਰ ਹੀ ਬੈਠਾ ਬੱਚਾ ਰਿੜ ਕੇ ਤੁਰਦਾ ਤੇ ਉਹ ਇਸ ਤੋਂ ਥਾਂ ਨੀਵਾਂ ਕੀ ਡਿੱਗ ਪਊਗਾ। ਸੋ ਇਸ ਲਈ ਕੰਮ ਕਰਦੇ ਆ ਕੋਈ ਊਣ ਤਾਈਆਂ ਰਹਿ ਜਾਂਦੀਆਂ ਨੇ, ਤੇ ਤਜਰਬੇਕਾਰ ਬੰਦਿਆਂ ਦੀ ਨਵਿਆਂ ਬੰਦਿਆਂ ਨੂੰ ਸਲਾਹ ਲੈ ਕੇ ਤੇ ਉਹਨਾਂ ਦੀ ਚੰਗੀ ਰਾਏ ਦੇ ਅਨੁਸਾਰ ਚੰਗੇ ਜਥੇਬੰਦੀ ਨੂੰ ਚੰਗੇ ਤੋਂ ਚੰਗੇਰਾ ਬਣਾਉਣ ਵੱਲ ਹਮੇਸ਼ਾ ਹੀ ਉੱਦਮ ਕਰਦੇ ਰਹਿਣਾ ਚਾਹੀਦਾ ਹੈ।
ਦੇਖੋ
ਨਾਲ ਮੇਰੇ ਖਿਆਲ ਚ ਇਹ ਹੈ ਵੀ ਗ੍ਰਿਫਤ ਗੇਮਾਂ ਤੋਂ ਪਤਾ ਸੀ ਖਿਆਲ ਆਇਆ ਕਿ ਆਪਾਂ ਕਬੱਡੀ ਮਾਂ ਖੇਡ ਆ ਪੰਜਾਬੀਆਂ ਦੀ, ਤੇ ਕਬੱਡੀ ਨੂੰ ਦਰਸ਼ਕ ਵੀ ਬਹੁਤ ਚਾਹੁੰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਆਪਾਂ ਹਾਕੀ ਨੂੰ ਤੇ ਗਤਕੇ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਉਹ 'ਚ ਗਤਕੇ ਦਾ ਵੀ ਥਾਂ ਰੱਖਣਾ ਚਾਹੀਦਾ ਔਰ ਹਾਕੀ ਨੂੰ ਹੀ ਜਿਹੜੀ ਆ ਯੋਗ ਮਹੱਤਤਾ ਦੇਣੀ ਚਾਹੀਦੀ ਆ ਕਬੱਡੀ ਦੇ ਨਾਲ ਨਾਲ।
ਤਾਂ ਜੀ ਚਲੋ ਕਬੱਡੀ ਦੀ ਤੁਸੀਂ ਗੱਲ ਛੇੜੀ ਆ, ਅਤੇ ਮੇਰੇ ਇੱਕ ਮਿੱਤਰ ਪਿਆਰੇ ਦਾ ਫੋਨ ਆਇਆ ਕੱਲ੍ਹ, ਕਹਿੰਦੇ ਬਈ ਕਮਾਲੇ ਹੋ ਗਿਆ ਤਾਂ ਰਿਕਾਰਡ ਬਣ ਗਿਆ, ਠੀਕ ਹੈ। ਅਤੇ ਦੇਖੋ ਫੁੱਟਬਾਲ ਦੀਆਂ ਟੀਮਾਂ ਦੀ ਮੈਂ ਗੱਲ ਕਰਾਂ ਤਾਂ ਮੈਂ ਜਿਹੜਾ ਰਿਕਾਰਡ ਪੜ੍ਹ ਰਿਹਾ ਸੀ, ਮੇਰੇ ਕੋਲ ਇਨਫੋਰਮੇਸ਼ਨ ਆਈ ਆ ਵੀ ਰਿਕਾਰਡ ਤੋੜ ਫੁੱਟਬਾਲ ਦੀਆਂ ਟੀਮਾਂ ਇਸ ਵਾਰੀ ਐਂਟਰ ਹੋ ਰਹੀਆਂ ਕਬੱਡੀ ਤੋਂ ਇਲਾਵਾ, ਬਾਕੀ ਸਾਰੀਆਂ ਖੇਡਾਂ ਦੇ ਵਿੱਚ ਤਰੱਕੀ ਹੋਈ ਆ। ਇੱਕ ਕਬੱਡੀ ਜਿਹੜੀ ਆ ਉਹ ਪਿੱਛੇ ਨੂੰ ਜਾ ਰਹੀ ਆ, ਸਿਰਫ 4 ਟੀਮਾਂ ਐਂਟਰ ਹੋਈਆਂ, ਸਿਰਫ 4, ਅਤੇ ਹੁਣ ਰੋਕ ਟੋਕ ਵੀ ਕੋਈ ਨਹੀਂ, ਬਾਹਰੋਂ ਵੀ ਪਲੇਅਰ ਆ ਰਹੇ ਨੇ, ਸਾਰਾ ਕੁਛ ਆ ਰਿਹਾ, ਉਹਨੇ ਕਲਵਾਇਆ ਹੋਇਆ ਸਾਰਾ ਕੁਛ, ਪਰ ਫਿਰ ਵੀ ਉੱਥੇ ਕੋਈ ਪ੍ਰੋਪਰ ਟੀਮ ਨਹੀਂ ਆ ਰਹੀ। ਹਾਂ, ਬੱਚਿਆਂ ਦੀਆਂ ਟੀਮਾਂ ਜ਼ਰੂਰ ਖੇਡ ਰਹੀਆਂ ਨੇ, ਉਹ ਜੂਨੀਅਰਸ ਨਹੀਂ ਖੇਡੇ, ਚੰਗੀ ਗੱਲ ਆ, ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ, ਪਰ ਉਹ ਮੈਨੂੰ ਕਹਿ ਰਿਹਾ ਸੀਗਾ ਕਿ ਸਿਰਫ 4 ਟੀਮਾਂ ਆਈਆਂ ਵੱਡੀਆਂ, ਔਰ ਇਹਦੇ ਪਿੱਛੇ ਬਹੁਤ ਜ਼ਿਆਦਾ ਕਲੇਸ਼ ਹੋਇਆ ਸੀਗਾ ਕਬੱਡੀ ਦੇ ਚੌਧਰੀਆਂ ਨੇ ਕੀਤਾ ਸੀ, ਅਤੇ ਹੁਣ ਜਿਹੜੀ ਇਹ ਡਾਊਨਫਾਲ ਹੈ ਕਬੱਡੀ ਸਿੱਖ ਖੇਡਾਂ ਦੇ ਵਿੱਚ, ਮਤਲਬ ਕਿ ਇਸ ਵੇਲੇ 14-16 ਟੀਮਾਂ ਵੀ ਹੁੰਦੀਆਂ ਸੀ, 12 ਵੀ, ਅਤੇ 4 ਟੀਮਾਂ ਦਾ ਰਹਿ ਜਾਣਾ, ਇਹਦਾ ਮੈਂ ਤੱਕਦਾ ਕਿ ਸਾਰਾ ਦੋਸ਼ ਜਿਹੜੇ ਕਬੱਡੀ ਦੇ ਚੌਧਰੀ ਆ ਉਹਨਾਂ ਦੀਆਂ ਗਲਤ ਪਾਲਿਸੀਆਂ ਗਲਤ ਨੀਤੀਆਂ ਦੇ ਕਾਰਨ ਇੱਥੇ ਤੱਕ ਆਸਟ੍ਰੇਲੀਆ ਦੀ ਕਬੱਡੀ ਪਹੁੰਚ ਗਈ ਵੀ ਆਸਟ੍ਰੇਲੀਆ ਦੇ ਵਿੱਚ ਆਪਣਾ ਪਲੇਅਰ ਹੈ ਹੀ ਕੋਈ ਨਹੀਂ, ਰਹਿ ਗਏ, ਛੱਡਿਆ ਹੀ ਕੋਈ ਨਹੀਂ ਉਹਨਾਂ ਨੇ, ਇਹਨੂੰ ਐਜ਼ ਏ ਕੋਰਪੋਰੇਟ ਟ੍ਰੇਡ ਵਾਂਗਰ ਵਰਤਣ ਲੱਗ ਪਏ, ਬ੍ਰੋਕਰ ਬਣ ਗਏ, ਵਿੱਚ ਪਲੇਅਰ ਲਿਆਉਣੇ ਆ, ਘਲਾਉਣੇ ਆ, ਘਰ ਨੂੰ ਭੇਜ ਦੇਣੇ ਆ, ਬੱਲੇ ਬੱਲੇ ਕਰਾਉਣੀ ਆ, ਇਸ ਤਰ੍ਹਾਂ ਦੀ ਗੱਲ ਹੋ ਗਈ ਹੈ। ਅਤੇ ਇਸ ਕਰਕੇ ਦੇਖੋ ਬਾਹਰੋਂ ਪਲੇਅਰ ਆਏ ਆ, ਆ ਰਹੇ ਆ, ਖੋਲਿਆ ਹੋਇਆ, ਪਰ ਕਬੱਡੀ ਦੀ ਤਰੱਕੀ ਤਾਂ ਹੋਈ ਨਹੀਂ, ਕਬੱਡੀ ਤਾਂ ਪਿੱਛੇ ਨੂੰ ਜਾ ਰਹੀ ਆ।
ਮੈਂ ਇਸ ਗੱਲ ਦਾ ਵੀ ਮੇਰੀ ਵਿਚਾਰ ਆ ਵੀ ਆਪਾਂ ਤੇ ਪ੍ਰਮੋਟ ਤੇ ਕਰਨਾ ਆ ਟੇਲ ਐਂਡ ਜਿਹੜੀ ਆਸਟ੍ਰੇਲੀਆ ਦੇ ਵਿੱਚ ਆ ਸਿੱਖਾਂ ਦੀ, ਤੇ ਅਸੀਂ ਬਾਹਰੋਂ ਲਿਆ ਕੇ ਬੰਦੇ ਇੰਨਾ ਖਰਚ ਤੇ ਖੇਚਲ ਕਰਕੇ, ਉਹ ਤਾਂ ਆਪਣੇ ਦੇਸ਼ ਦੇ ਵਿੱਚ ਉਹ ਖੇਡ ਰਹੇ ਆ ਦੁਨੀਆਂ ਭਰ ਦੇ ਵਿੱਚ, ਉਹਨਾਂ ਤੋਂ ਅਸੀਂ ਕੀ ਕਰਾਉਣਾ ਆ। ਤੇ ਦੇਖੋ ਆਪਣਾ ਗਵਾਈਏ ਕਮੈਂਟੇਟਰ ਬਾਹਰੋਂ ਖਰਚ ਕਰਕੇ ਸੱਦਣੇ, ਜਦਕਿ ਆਸਟ੍ਰੇਲੀਆ ਦੀ ਟੇਲੈਂਟ ਕਿੰਨੇ ਭਾਈ ਚਰਨਾਮਤ ਸਿੰਘ ਹੋਰੀ, ਰਣਜੀਤ ਸਿੰਘ ਖੈੜਾ, ਹੋਰ ਵੀ ਕਈ ਕਿੰਨੀ ਸੋਹਣੀ ਕਮੈਂਟਰੀ ਕਰਦੇ ਆ, ਅਤੇ ਇਹਨਾਂ ਨੂੰ ਛੱਡ ਕੇ ਆਪਾਂ ਖਰਚ ਇੰਨਾ ਉਹਨਾਂ ਦੇ ਹੋਟਲਾਂ 'ਚ ਰਿਹਾਇਸ਼, ਆਪਣੇ ਉਹਨਾਂ ਦਾ ਕਿਰਾਇਆ, ਫਿਰ ਉਹਨਾਂ ਨੂੰ ਨਗਨ ਰਹਿਣ ਵੀ ਦਿੰਦੇ ਹੋਣਗੇ, ਅਤੇ ਇਹ ਸਿੱਖ ਜਨਤਾ ਦੇ ਸਿਰ ਉੱਤੇ ਇੱਥੇ ਦੇ ਆਪਾਂ ਲਹੂ ਲਹੂ ਪਸੀਨੇ ਦੀ ਕਮਾਈ ਇੱਕ ਕਰਕੇ ਇੱਥੇ ਇਮਾਨਦਾਰੀ ਦਾ, ਹਰ ਸਿੱਖ ਜਿਹੜਾ ਆ ਉਹ ਇਮਾਨਦਾਰੀ ਦੀ ਕਮਾਈ ਦੇ ਵਿੱਚੋਂ ਉਹਨੂੰ ਫਿਰ ਇਸ ਤਰ੍ਹਾਂ ਪੈਸੇ ਰੋੜਨ ਦਾ ਕੋਈ ਲਾਭ ਨਹੀਂ ਹੈਗਾ। ਇਹਦੇ ਬਾਰੇ ਜ਼ਰੂਰ ਵਿਚਾਰ ਕਰਨਾ
ਤਾਇਆ ਜੀ, ਇਹੀ ਤਾਂ ਮਤਲਬ ਮੈਂ ਕਹਿ ਰਿਹਾ ਕਿ ਜਿਹੜਾ ਦੋਸ਼ ਹੈ ਸਾਡੇ ਜਿਹੜੇ ਸੋ ਕਾਲਡ ਕਮੇਟੀ ਦੇ ਪ੍ਰਮੋਟਰ ਹੈ ਚੌਧਰੀ ਆ, ਉਹਨਾਂ ਦੀ ਆਪਣੀ ਪਰਸਨਲ ਇੱਛਾਵਾਂ ਜਿਹੜੀਆਂ ਨੇ ਉਹਦੇ ਕਰਕੇ ਹੋ ਰਿਹਾ ਕਿ ਉਹ ਅਸਲ 'ਚ ਸਿੱਖ ਖੇਡਾਂ ਦੀ ਜਿਹੜੀ ਜਾਂ ਗ੍ਰਿਫਤ ਖੇਡਾਂ ਦੀ ਭਾਵਨਾ ਨੂੰ ਸਮਝ ਹੀ ਨਹੀਂ ਸਕੇ, ਉਹ ਇਸ ਕਰਕੇ ਇਹ ਹੁੰਦਾ। ਅਤੇ ਬਾਕੀ ਮੈਂ ਮਤਲਬ ਜਗਤ ਨਾਰਾਇਣ ਤਾਂ ਬਹੁਤ ਵਾਰੀ ਸੁਣਿਆ ਸੀ, ਇਹ ਨਗਦ ਨਾਰਾਇਣ ਤੁਸੀਂ ਕਿੱਧਰੋਂ ਕੱਢ ਲਿਆਂਦਾ?
ਨਗਦ ਲਾਲ ਉਹ ਲਾਲਾ ਜਗਤ ਨਾਰਾਇਣ ਨੂੰ ਵੀ ਸਿੱਖ ਜੁਗਤ ਨਾਰਾਇਣ ਕਹਿੰਦੇ ਹੁੰਦੇ ਸੀਗੇ, ਜੁਗਤ ਨਾਰਾਇਣ। ਉਹ ਨਾ 1951 ਦੀ ਮਰਦਮਸ਼ੁਮਾਰੀ ਦੇ ਵਿੱਚ ਨਾ ਉਹ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਸੀ, ਪ੍ਰੈਜੀਡੈਂਟ ਤੇ, ਭਾਵੇਂ ਪੰਜਾਬ ਸਰਕਾਰ ਪੰਜਾਬ ਕਾਂਗਰਸ ਦਾ ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀ, ਜਿਹੜਾ ਸ਼੍ਰੋਮਣੀ ਕਮੇਟੀ ਦਾ ਟੀਚਰ, ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ, ਫਿਰ ਅਕਾਲ ਤਖ਼ਤ ਦਾ ਜਹੇਦਾਰ, ਐਮ ਪੀ ਤੇ ਪੰਜਾਬ ਸਰਕਾਰ ਦਾ, ਪੰਜਾਬ ਕਾਂਗਰਸ ਦਾ ਪ੍ਰੈਜੀਡੈਂਟ ਹੀ ਸੀ। ਪਰ ਉਹ ਸ਼ਰੀਫ ਬੰਦਾ, ਸਾਹਿਤਕਾਰ, ਕਵੀ ਸੀਗਾ ਕੁਰਬਾਨੀ ਵਾਲਾ, ਤੇ ਕਾਂਗਰਸ ਦੇ ਤੇ ਕਾਂਗਰਸ ਸਰਕਾਰ ਦੇ ਪੰਜਾਬ ਦੇ ਵਸੀਲੇ ਵਰਤ ਕੇ ਜੇ ਲਾਲੇ ਜਗਤ ਨਾਰਾਇਣ ਨੇ ਨਾਨ ਸਿੱਖਾਂ ਨੂੰ, ਪੰਜਾਬੀ ਨਾਨ ਸਿੱਖਾਂ ਨੂੰ ਤੇ ਪਛੜੀਆਂ ਸ਼੍ਰੇਣੀਆਂ ਦਲਿਤਾਂ ਨੂੰ ਗੁੰਮਰਾਹ ਕਰਕੇ ਆਪਣੀ ਮਾਂ ਬੋਲੀ ਦੇ ਖਾਨੇ ਵਿੱਚ ਪੰਜਾਬੀ ਦੇ ਥਾਂ ਹਿੰਦੀ ਲਿਖਵਾਈ ਸੀ, ਤੇ ਉਦੋਂ ਤੋਂ ਉਹਦਾ ਨਾਂ ਸਿੱਖਾਂ ਨੇ ਜਗਤ ਨਾਰਾਇਣ ਦੇ ਥਾਂ ਜੁਗਤ ਨਾਰਾਇਣ ਰੱਖਤਾ। ਤੇ ਗਾਂ ਹੈਰਾਨੀ ਵਾਲੀ ਗੱਲ ਆ ਕਿ 1962 ਦੇ ਵਿੱਚ ਰਾਜ ਸਭਾ ਦੀ ਸੀਟ ਅਕਾਲੀ ਐਮ ਐਲ ਏ ਦੀਆਂ ਵੋਟਾਂ ਦੇ ਨਾਲ ਉਹ ਰਾਜ ਸਭਾ ਦਾ ਮੈਂਬਰ ਬਣਿਆ ਲਾਲਾ ਜਗਤ ਨਾਰਾਇਣ 1962 ਵਿੱਚ।
ਤੇ ਚਲੋ ਇੱਦਾਂ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਵੀ ਸਾਡੇ ਵੀ ਇਹੀ ਬੇਨਤੀ ਹੈ ਕਿ ਆਪਾਂ ਜਿਹਦੀ ਸਪੋਰਟ ਲੈਣੀ ਹੈ, ਜਿੱਥੋਂ ਖਾਣਾ ਪੀਣਾ ਉਹਦੀ ਆਪਾਂ ਜੜ੍ਹਾਂ 'ਚ ਬਹਿਣਾ ਆ, ਇਹ ਸਾਡੀ ਮਤਲਬ ਬਿਰਤੀ ਬਣ ਚੁੱਕੀ ਆ। ਸੋ ਇਸ ਕਰਕੇ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਅਵੋਇਡ ਕਰੀਏ। ਸੋ ਤਾਇਆ ਜੀ, ਅੱਜ ਫਿਰ ਤੁਹਾਡਾ ਗੇਮਾਂ 'ਤੇ ਜਾਣ ਦਾ ਦੀ ਸਲਾਹ ਆ, ਅਤੇ ਥੋੜ੍ਹਾ ਟਰਾਂਸਪੋਰਟ ਬਾਰੇ ਗੱਲ ਕਰੋ ਕਿ ਇਹ ਤੁਸੀਂ ਫਿਰ ਗੁਰਦੁਆਰਾ ਸਾਹਿਬ ਤੋਂ ਬੱਸ ਸਰਵਿਸ
ਜਾਰੀ? ਗੁਰਦੁਆਰਾ ਬਹੁਤ ਸੋਹਣੀ ਬੱਸ ਸਰਵਿਸ, ਗਲੈਨਵੁੱਡ ਗੁਰਦੁਆਰਾ ਜਿਹਨੂੰ ਪਾਰਕ ਲਈ ਹੁੰਦਾ ਸੀ ਪਹਿਲਾਂ, ਹੁਣ ਗਲੈਨਵੁੱਡ ਨਾਂ ਆ ਸਬਰਬ ਦਾ, ਅਤੇ ਉਹ ਇੱਥੋਂ ਬੱਸਾਂ ਚੱਲਦੀਆਂ ਨੇ ਤੇ ਅਸੀਂ ਗਏ ਹਾਂ ਉਧਰੋਂ, ਕਾਰ ਖੜੀ ਕੀਤੀ ਆ ਤੇ ਬੱਸ ਖੜੀ ਸੀ ਤਿਆਰ, ਬਹਿ ਗਏ ਇਸ ਤਰ੍ਹਾਂ ਹੀ ਉਧਰੋਂ ਵਾਪਸ 4 ਵਜੇ ਬੱਸ ਤੇ ਬੈਠੇ, 4:30-5 ਵਜੇ ਤੇ ਗੁਰਦੁਆਰੇ ਪਹੁੰਚ ਗਏ, ਤੇ ਕੋਈ ਸਮੱਸਿਆ ਨਹੀਂ, ਤੇ ਡਰਾਈਵਰ ਆਪਣੇ ਪੰਜਾਬੀ ਜਾਣਦੇ ਆ, ਬਹੁਤੇ ਪੰਜਾਬੀ ਹੀ ਡਰਾਈਵਰ ਨੇ, ਤੇ ਬੜਾ ਸੋਹਣਾ ਟਰਾਂਸਪੋਰਟ ਦਾ ਪ੍ਰਬੰਧ ਆ
ਜੀ। ਸੋ ਤਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਕਿਉਂਕਿ ਗਰਾਊਂਡਾਂ ਤੋਂ ਵੀ ਹੁਣ ਆਪਾਂ ਸ਼ਾਮਿਲ ਕਰਨਾ, ਅਮਰਦੀਪ ਹੁਣੀ ਪਹੁੰਚ ਚੁੱਕੇ ਨੇ ਉੱਥੇ, ਦਲਜੀਤ ਹੁਣੀ ਵੀ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਲੈ ਲਈਏ। ਅਤੇ ਚਲੋ ਤੁਸੀਂ ਫਿਰ ਹੋਵੋ ਤਿਆਰ ਅਤੇ ਪਹੁੰਚੋ ਉੱਥੇ, ਅਤੇ ਹੋਰ ਵੀ ਜਿਹੜੇ ਤਜਰਬੇ ਨੇ ਅਗਲੇ ਹਫ਼ਤੇ ਆਪਾਂ ਸਾਂਝੇ ਕਰਾਂਗੇ। ਸੋ
ਉਹ ਮੇਰੀ ਤਿਆਰੀ ਕੀ ਆ ਕਿ ਉਹ ਪੱਗ ਬੰਨ ਲਈ ਆ ਅਤੇ ਝੰਗਾ ਹੀ ਪਾਉਣਾ, ਉਹ ਸੂਰਮਾ ਸਿੰਘ ਜੀ ਹੁਣ ਸੌਂ ਜਾਓ ਕਹਿੰਦਾ ਚੁੱਪ ਹੀ ਕਰ ਜਾਣਾ, ਦੋ ਹੀ ਕੰਮ ਬੰਦ ਹੁੰਦੇ, ਇੱਕ ਬੰਦਾ ਸੁੱਤਾ ਜਿਹੜਾ ਬੋਲਦਾ ਨੀ ਗਾ ਤੇ ਉਹਨੂੰ ਦੀਦਾ ਨੀ ਗਾ, ਭਈ ਦੀਦਾ ਤੇ ਸੂਰਮਾ ਸਿੰਘ ਨੂੰ ਪਹਿਲਾਂ ਹੀ ਨੀ ਸੀ, ਕਹਿੰਦਾ ਚੁੱਪ ਹੀ ਕਰ ਜਾਣਾ ਸਾਡਾ ਕੀ
ਸੌਣਾ। ਇਹ ਤਾਂ ਤੁਸੀਂ ਸਭਿਅਕ ਤਰੀਕੇ ਨਾਲ ਕਹਿ ਰਹੇ ਹੋ ਨਾ, ਉਦਾਂ ਪੰਜਾਬ ਦੇ ਵਿੱਚ ਇਹ ਹੁੰਦੀ ਅੰਨਿਆ ਸੌਂ ਜਾ, ਉਹ ਏਦਾਂ ਕਹਿੰਦੇ ਹੁੰਦੇ ਨੇ, ਉਹ ਕਹਿੰਦਾ ਸਰਦਾਰ ਜੀ ਚੁੱਪ ਹੀ ਕਰ ਜਾਣਾ, ਦਿਸਦਾ ਤਾਂ ਪਹਿਲਾਂ ਹੀ ਹੈ ਨੀ ਆਪਾਂ।
ਚਲੋ ਚੰਗਾ ਜੀ,
ਠੀਕ ਹੈ ਤਾਇਆ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਅਤੇ ਹੁਣ ਮੈਂ ਕੁਛ ਸਮੇਂ ਦੇ ਵਿੱਚ ਲਵਾਂਗਾ ਅਮਰਦੀਪ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਉਹ ਅਜੇ ਤਿਆਰੀ ਕਰ ਰਹੇ ਨੇ, ਪਰ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੇ ਸਾਡੇ ਓਪੀਨੀਅਨ ਨੇ, ਵਿਚਾਰ ਨੇ, ਉਹ ਸਾਡੇ ਆਪਣੇ ਨੇ, हो सकता है कि साडा डिसएग्रीमेंट होवे, साडा हो भी जाता जिस तरह ताया जी हुणा दा होया डिसएग्रीमेंट, ते पर असी अग्री करते हैं, असी सहमत होंगे कि साडे विच विचारक मतभेद हन या वक्रे असी विचार रखते हैं, तो यह भी एक बहुत वड्डी गल हुंदी है। कई वारी असी कहने कि नहीं यार मैं तेरे विचारां नाल सहमत नहीं, इहदे च कोई माड़ी गल नहीं हैगी, किसी नूं भी गुस्सा नहीं करना चाहिए। तो खैर साडे नाल अमरदीप जुड़ चुके ने, तो उन्हां नूं मैं शामिल करा। सत श्री अकाल अमरदीप।
हाँ जी, सत श्री अकाल भाजी ते हरमन रेडियो सुन रहे सारे श्रोतिया नू, दर्शकों नू, मेरे वालों बहुत प्यार भरी सत श्री
सत
अकाल।
श्री अकाल। ते मैं दसदा अपने श्रोतियां नूं दर्शकां नूं कि अमरदीप भैन जी मेलबर्न तो आए हुए ने और हरमन रेडियो नूं रीप्रजेंट कर रहे ने ते मीडिया नूं रीप्रजेंट कर रहे ने, ते ये सिडनी सिख खेडां दे विच शामिल ने, कल लाइव सिख फोरम भी कीता ते अज दूजा दिन है सिख खेडां दा ते ग्राउंडां दे विचों साडे नाल शामिल हुए ने। अमरदीप पहला तो हूँ अगे तो रेडियो सुनने वाले दस दो, क्योंकि वीडियो वाले तो देख ही रहे हैं कि दिन बड़ा खूबसूरत शानदार धुप्प वाला, तो किस तरह का माहौल है पहले तो ये साझा करो।
ਭਾਜੀ ਮਾਹੌਲ ਪੂਰਾ ਜੋਸ਼ ਤੇ ਉਤਸ਼ਾਹ ਦੇ ਨਾਲ ਭਰਿਆ ਹੋਇਆ। ਤੁਸੀਂ ਦੇਖ ਸਕਦੇ ਆ ਗਰਾਊਂਡ ਦੇ ਵਿੱਚ
ਜੀ
ਪਲੇਅਰਸ ਖੇਡ ਰਹੇ ਆ, ਔਰ ਇੱਧਰ ਸੌਕਰ ਦੇ ਮੈਚ ਚੱਲ ਰਹੇ ਆ। ਇਹ
ਜੀ
ਜਿਹੜਾ ਮੇਰੇ ਪਿਛਲੇ ਪਾਸੇ ਮੈਚ ਹੋ ਰਿਹਾ, ਇਹ ਬਲੂ ਈਗਲ ਮੈਲਬਰਨ ਤੇ ਨਿਊ ਫਾਰਮਸ ਬ੍ਰਿਸਬੇਨ ਦੀਆਂ ਟੀਮਾਂ ਦੇ ਵਿਚਕਾਰ ਹੋ ਰਿਹਾ ਆ,
ਜੀ
ਔਰ ਖਿਡਾਰੀ ਕਾਫੀ ਅਰਲੀ ਪਹੁੰਚ ਜਾਂਦੇ ਆ
ਜੀ
ਆਪਣੇ ਆਪਣੇ ਜਿਹੜੀਆਂ ਇਹਨਾਂ ਦੀਆਂ ਸਪੋਟਸ ਬਣੀਆਂ ਹੋਈਆਂ ਗਰਾਊਂਡ। ਸੌਕਰ ਦੇ ਮੈਚ ਹੋ ਰਹੇ ਆ, ਹਾਕੀ ਦੇ ਮੈਚ ਹੋ ਰਹੇ ਆ, ਔਰ ਕੱਲ ਕਬੱਡੀ ਇੱਥੋਂ ਦੇ ਬੱਚਿਆਂ ਦੀ ਦੇਖਣ ਨੂੰ
ਅੱਛਾ
ਮਿਲੀ, ਔਰ ਉਹ ਵੀ ਬੜਾ ਚੰਗਾ ਲੱਗਿਆ ਕਿਉਂਕਿ ਹੁਣ ਤੱਕ ਅਸੀਂ ਇਹੀ ਦੇਖਦੇ ਆਏ ਸੀਗੇ ਕਿ ਵੱਡੀਆਂ ਵੱਡੀਆਂ ਟੀਮਾਂ, ਵੱਡੇ ਵੱਡੇ ਖਿਡਾਰੀ ਜਿਨ੍ਹਾਂ ਦੇ ਵੱਡੇ ਨਾਮ ਹੈ ਨਾ,
ਜੀ।
ਉਹਨਾਂ ਦੇ ਬਹੁਤ ਜ਼ਬਰਦਸਤ ਮੈਚ ਕਬੱਡੀ ਦੇ ਦੇਖਦੇ ਰਹੇ ਆ। ਪਰ ਇੱਥੋਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਕਬੱਡੀ ਵੱਲ ਰੁਝਾਨ ਦੇਖ ਕੇ ਕੱਲ ਬੜਾ ਚੰਗਾ ਲੱਗਿਆ।
ਜੀ
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਚ ਜਿਹੜੇ ਆ ਉਹ ਹੋ ਰਹੇ ਆ, ਚਾਹੇ ਉਹ ਨੈੱਟਬਾਲ ਦੇ ਆ, ਚਾਹੇ ਉਹ ਵਾਲੀਬਾਲ ਦੇ ਆ, ਹਨਾ। ਤੇ
ਜੀ
ਤਕਰੀਬਨ ਜਿਹੜੀਆਂ ਗਰਾਊਂਡ ਆ ਬਹੁਤ ਸਾਰੀਆਂ ਤਾਂ ਆਲੇ ਦੁਆਲੇ ਆ, ਪਰ ਕੁਛ ਗਰਾਊਂਡ ਜਿਹੜੀਆਂ ਆ ਉਹ ਕਾਫੀ ਦੂਰ ਆ। ਜਿਵੇਂ ਅੱਜ ਜਿਹੜੇ ਹਾਕੀ ਦੇ ਮੈਚ ਹੋਣੇ ਆ
ਜੀ
ਉਹ ਥੋੜਾ ਦੂਰ ਆ ਇੱਥੋਂ, ਮੈਨੂੰ ਲੱਗਦਾ 25 ਤੋਂ 30 ਮਿੰਟ ਦੀ ਡਰਾਈਵ ਕਰਕੇ ਉਹਨਾਂ ਨੇ ਉੱਥੇ ਪਹੁੰਚਣਾ ਸੀ ਸਵੇਰੇ। ਔਰ ਮੇਰੀ ਸਵੇਰੇ ਡਾਕਟਰ ਹਰਪ੍ਰੀਤ ਸ਼ੇਰਗਿੱਲ ਹੋਰਾਂ ਨਾਲ ਗੱਲ ਹੋਈ ਸੀ, ਤੇ ਉਹ ਦੱਸਦੇ ਸੀ ਕਹਿੰਦੇ ਕਿ ਅੱਜ ਦੇ ਸਾਰੇ ਮੈਚ ਤਕਰੀਬਨ, ਕਿਉਂਕਿ ਡਿਵੀਜ਼ਨ 1 ਦੇ ਜਿਹੜੇ ਮੈਚ ਆ
ਜੀ
ਕੱਲ ਉਹ ਇੱਥੇ ਹੋਏ ਆ, ਤੇ
ਜੀ
ਅੱਜ ਜਿਹੜੇ ਡਿਵੀਜ਼ਨ 2 ਦੇ ਮੈਚ ਆ ਉਹ ਉਧਰ ਹੋਣੇ ਆ, ਤੇ ਕੱਲ ਫਾਈਨਲਸ ਜਿਹੜੇ ਆ ਉਹ ਫੇਰ ਇੱਥੇ ਹੀ ਹੋਣਗੇ। ਤੇ ਹੋਰ ਵੀ ਜਿਹੜੀਆਂ ਗਤੀਵਿਧੀਆਂ ਨਾਲ ਨਾਲ ਚੱਲ ਰਹੀਆਂ, ਕੱਲ ਜਿਵੇਂ ਸਿੱਖ ਫੋਰਮ ਹੋਇਆ ਤੇ ਇਹਦੇ ਨਾਲ ਕੁਝ ਆਰਟ
ਅਮਰਦੀਪ
ਐਗਜ਼ੀਬਿਸ਼ਨਸ ਲੱਗੀਆਂ ਹੋਈਆਂ, ਪੰਜਾਬੀ ਸਾਥ ਹੈ, ਔਰ ਦਮਾਲਾ ਕੰਪੀਟੀਸ਼ਨ, ਕੰਪੀਟੀਸ਼ਨ ਤਾਂ ਨਹੀਂ ਖੈਰ ਦਸਤਾਰ ਦਮਾਲਾ ਕੈਂਪ ਲੱਗਿਆ ਹੋਇਆ ਆ, ਉਹਦੇ ਵਿੱਚ ਕੁਝ ਸ਼ੁਰੂ ਹੈ। ਪਰ ਦੇਖਣ ਵਾਲੀ ਗੱਲ ਭਾਜੀ ਇਹ ਆ ਕਿ ਡੈਡੀਕੇਸ਼ਨ ਪਲੇਅਰਸ ਦੀ ਤੇ ਵਲੰਟੀਅਰਸ ਦੀ ਜਿਹੜੀ ਆ ਉਹ ਬਹੁਤ ਮਾਇਨੇ ਰੱਖਦੀ ਆ, ਕਿਉਂਕਿ ਜੇਕਰ ਮੈਦਾਨ ਦੇ ਵਿੱਚ ਖਿਡਾਰੀ ਸਮੇਂ ਤੇ ਨਾ ਪਹੁੰਚਣ ਤਾਂ ਤੁਹਾਨੂੰ ਪਤਾ ਕਿ ਇਹ ਜਿਹੜੀਆਂ ਖੇਡਾਂ ਆ ਇਹ ਹੋਰ ਜ਼ਿਆਦਾ ਲੇਟ ਹੋ ਜਾਣ, ਹਨਾ, ਜਾਂ ਜਿਹੜੀ ਹਫੜਾ ਦਫੜੀ ਆ ਉਹ ਮੱਚ ਜਾਏ। ਪਰ ਖੇਡਾਂ ਜਿਹੜੀਆਂ ਉਹ ਤਕਰੀਬਨ ਸਮੇਂ ਤੇ ਸ਼ੁਰੂ ਹੋ ਰਹੀਆਂ ਆ, ਤੇ ਖਿਡਾਰੀਆਂ ਦੀ ਡੈਡੀਕੇਸ਼ਨ ਇਹ ਆ ਕਿ ਉਹਨਾਂ ਨੇ ਖਾਧਾ ਆ ਪੀਤਾ ਆ, ਇਸ ਗੱਲ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ, ਪਰ ਉਹਨਾਂ ਦਾ ਇਹ ਆ ਕਿ ਸਾਡਾ ਮੈਚ 9 ਵਜੇ ਸ਼ੁਰੂ ਹੋਣਾ ਤੇ ਅਸੀਂ ਗਰਾਊਂਡ ਦੇ ਵਿੱਚ ਪਹੁੰਚਣਾ ਆ। ਇਹ ਡੈਡੀਕੇਸ਼ਨ ਖਿਡਾਰੀਆਂ 'ਚ ਆ, ਔਰ ਇਹੀ ਡੈਡੀਕੇਸ਼ਨ ਵਲੰਟੀਅਰਸ ਦੇ ਵਿੱਚ ਵੀ ਆ। ਵਲੰਟੀਅਰਸ ਜਿਹੜੇ ਆ ਉਹ ਵੀ ਮੈਂ ਦੇਖ ਰਹੀ ਹਾਂ ਕਿ ਇੰਨੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਆ, ਬਹੁਤ ਤੜਕਸਾਰ ਇੱਥੇ ਆ ਕੇ ਆਪੋ ਆਪਣੀਆਂ ਉਹ ਜ਼ਿੰਮੇਵਾਰੀਆਂ ਸੰਭਾਲ ਲੈਂਦੇ ਆ।
ਜੀ ਅਮਰਦੀਪ, ਕੁਛ ਟਿੱਪਣੀਆਂ ਤੁਹਾਡੀ ਗੱਲਬਾਤ ਦੇ ਵਿੱਚ ਕਰਨਾ ਚਾਹਾਂਗਾ, ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਕੀ ਦੀਆਂ ਜਿਹੜੀਆਂ ਗਰਾਊਂਡਾਂ ਕਾਫੀ ਦੂਰ ਆ, ਉਹਦੇ
ਜੀ
ਦੇਖੋ ਜੇ ਹਿਸਾਬ ਨਾਲ ਸਕੇਲ ਹੈ ਸਿੱਖ ਖੇਡਾਂ ਦਾ, ਇੰਨੇ ਟੀਮਾਂ ਆਈਆਂ ਹੋਈਆਂ, ਸਾਰਾ ਕੁਛ ਹੈਗਾ, ਤੇ ਇੱਕ ਜਗ੍ਹਾ ਤੇ ਬਹੁਤ ਮੁਸ਼ਕਲ ਹੁੰਦਾ ਇਹ ਸਾਰਾ ਕੁਛ ਲੱਭਣਾ, ਤੇ ਇਹ ਤਕਰੀਬਨ ਸਦਰਨ ਹੈਮੀਸਫੀਅਰ
ਹੈਲੋ
ਦੀਆਂ ਸਾਰਿਆਂ ਨਾਲੋਂ ਵੱਡੀਆਂ ਖੇਡਾਂ ਨੇ, ਤੇ
ਹਾਂਜੀ
20-25 ਕਿਲੋਮੀਟਰ ਇੱਧਰ ਉੱਧਰ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਹਾਂ ਉੱਥੇ ਬਸ਼ਰਤੇ ਕਿ ਪਲੇਅਰਾਂ ਲਈ ਸਾਰੀਆਂ ਫੈਸਿਲਿਟੀਆਂ ਮੌਜੂਦ ਹੋਣ, ਉਹਨਾਂ ਨੂੰ ਖਾਣਾ ਪੀਣਾ ਪਹੁੰਚੇ, ਇੰਨੇ ਹੀ ਜ਼ਿਆਦਾ ਮੈਟਰ ਕਰਦੀਆਂ ਚੀਜ਼ਾਂ। ਦੂਜੀ ਗੱਲ,
ਜੀ
ਤੁਸੀਂ ਵਾਲੰਟੀਅਰ ਦੀ ਗੱਲ ਦੱਸੀ, ਪਲੇਅਰਾਂ ਦੀ ਡੈਡੀਕੇਸ਼ਨ, ਉਹ ਤਾਂ 7 ਵਜੇ ਵੀ ਮੈਚ ਸ਼ੁਰੂ ਹੁੰਦੇ ਨੇ, ਹੈ ਨਾ, ਪਲੇਅਰ ਉੱਥੇ ਪਹੁੰਚਦੇ ਨੇ,
ਜੀ
ਮੈਨੂੰ ਨਹੀਂ ਲੱਗਦਾ ਕੋਈ
ਜੀ
ਮੈਚ ਅਬੈਂਡਨ ਹੋਇਆ ਹੋਵੇ ਅੱਜ ਤੱਕ, ਹੋਏ ਹੋਣਗੇ ਪਰ ਮਤਲਬ
ਜੀ
ਬਹੁਤ ਮਾਈਨਰ, ਸੋ ਪਲੇਅਰਾਂ ਦੀ ਡੈਡੀਕੇਸ਼ਨ
ਜੀ।
ਪੂਰੀ ਹੈ। ਦੂਜੀ ਗੱਲ ਇਹ ਹੈ ਕਿ ਪਲੇਅਰਾਂ ਨੂੰ ਬਹੁਤਾ ਮਾਇਨੇ ਨਹੀਂ ਕਰਦਾ ਖਾਣ ਪੀਣ ਦਾ, ਉਹ ਆਪਣਾ ਫੂਡ ਉਹਨਾਂ ਦਾ ਆਪ ਉਹਨਾਂ ਨੇ ਕਈ ਵਾਰੀ ਪ੍ਰਬੰਧ ਕੀਤਾ ਹੁੰਦਾ, ਉਹਨਾਂ ਦੀ ਟੀਮਾਂ ਨੇ ਪ੍ਰਬੰਧ ਕੀਤਾ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਫੂਡ ਬਹੁਤ ਦੂਰ ਹੁੰਦਾ, ਇਸ ਕਰਕੇ ਉਹ ਕਰਕੇ ਰੱਖਦੇ ਨੇ। ਦੋ ਤਰ੍ਹਾਂ ਦੇ ਵਿਜ਼ਿਟਰ ਨੇ, ਇੱਕ ਤਾਂ ਇਹ ਪਲੇਅਰ ਬਹੁਤਾ ਮਾਇੰਡ ਨਹੀਂ ਕਰਦੇ, ਪਰ ਦੂਜੇ ਪਾਸੇ ਮੇਰੇ ਵਰਗਾ ਪਕੌੜਿਆਂ 'ਤੇ ਡੁੱਲ ਜਾਂਦਾ ਵੀ ਪਕੌੜੇ ਨਹੀਂ ਮਿਲੇ ਤਾਂ ਖੇਡਾਂ ਫੇਲ ਹੈ। ਸੋ ਇਹ ਇੱਦਾਂ ਦੇ ਜਿਹੜੇ ਆ, ਇਹ ਆਪਾਂ ਦੋਨਾਂ ਦਾ ਹੀ ਖਿਆਲ ਰੱਖਣਾ ਆ ਕਿ ਖੇਡਾਂ ਦਾ ਵੀ ਵਿੱਚ, ਮਤਲਬ ਪ੍ਰਬੰਧਕਾਂ ਦਾ ਇਹੀ ਜ਼ੋਰ ਲੱਗਾ ਹੁੰਦਾ ਕਿ ਖਾਣ ਪੀਣ ਵਾਲਾ ਕੋਈ ਘਾਟ। ਸਾਡੇ ਬਲਗੁਲ ਕੇ ਗ੍ਰਿਫਿਥ ਦੀ ਤਾਂ ਇਹੀ ਐਡਲੇਡ ਦੀ ਵੀ ਇਹੀ ਗੱਲ ਹੁੰਦੀ ਆ ਕਿ ਵੀ ਸਾਨੂੰ ਕੋਈ ਇੱਦਾਂ ਨਾ ਕਹੇ ਵੀ ਖਾਣਾ ਪੀਣਾ ਜੀ ਘੱਟ ਗਿਆ, ਕਿਉਂਕਿ ਜਦ ਅਸੀਂ ਇੱਥੇ ਮੋਹਰੇ ਹੁੰਦੇ ਸੀ ਤਾਂ ਇੱਥੇ ਢਾਲਾਂ ਇਕੱਠੀਆਂ ਕਰਨ ਜਾਂਦੇ ਤਾਂ ਸਾਨੂੰ ਇੱਥੇ ਸਾਡੇ ਅੰਕਲਾਂ ਨੇ ਕਹਿਣਾ ਅਮਨਦੀਪ ਬਾਕੀ ਕੋਈ ਗੱਲ ਨਹੀਂ, ਖਾਣ ਪੀਣ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ, ਉਹ ਸਾਨੂੰ ਦੱਸ ਦਿਓ। ਠੀਕ ਹੈ ਵੀ ਉਹ ਇਹ ਕਹਿੰਦੇ ਸੀ ਚਲੇ ਖੇਡਾਂ ਹੋਣ ਦਾ ਨਾ ਹੋਣ, ਪਰ ਲੋਕ ਜਿਹੜੇ ਖਾਣ ਪੀਣ ਦੁੱਖੋਂ ਨਹੀਂ ਇੱਧਰ ਉੱਧਰ, ਮਤਲਬ ਉਹ ਬਲਗੁਲਗੇ ਨੂੰ ਉਲਾਂਭਾ ਨਹੀਂ ਆਉਣਾ ਚਾਹੀਦਾ, ਹੈ ਨਾ। ਸੋ ਇਹ ਵੀ ਇੱਕ ਬਿਰਤੀ
ਹੈ, ਪੰਜਾਬੀਆਂ ਦੀ ਕਹਿ ਲਓ ਹੈ ਨਾ, ਇੱਕ ਖਾਸੀਅਤ ਵੀ ਹੈ ਕਿਉਂਕਿ ਖੁੱਲਾ ਖਾਣ ਪੀਣ ਦੇ ਸ਼ੌਕੀਨ ਹੈ ਪੰਜਾਬੀ। ਔਰ ਸਾਡੇ ਲਈ ਮੈਨੂੰ ਲੱਗਦਾ ਜਦੋਂ ਕੋਈ ਸਮਾਗਮ ਕੋਈ ਵੀ ਜਦੋਂ ਆਯੋਜਿਤ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਇਹ ਇੱਕ ਜ਼ਰੂਰੀ ਸ਼ਰਤ ਵੀ ਹੁੰਦੀ ਆ। ਤੇ ਇੱਥੇ ਭਾਜੀ ਕੱਲ੍ਹ ਦੀ ਗੱਲ ਕਰਾਂ ਤਾਂ ਕੱਲ੍ਹ ਜਿਵੇਂ ਚਾਹ ਦਾ ਲੰਗਰ ਸਵੇਰੇ ਸ਼ੁਰੂ ਹੋਣਾ ਸੀਗਾ, ਪਰ ਕੁਛ ਕੁ ਚੀਜ਼ਾਂ ਜਿਹੜੀਆਂ ਇਸ ਵਾਰ ਪਿਛਲੇ ਸਾਲਾਂ ਦੇ ਨਾਲੋਂ ਬਦਲੀਆਂ ਜਿਹੀਆਂ ਲੱਗੀਆਂ, ਕਿਉਂਕਿ ਸਿਡਨੀ ਦੇ ਵਿੱਚ ਪਿਛਲੀ ਵਾਰ ਹਰ ਪੱਖ ਤੋਂ ਕਾਫੀ ਸਿਫਤ ਹੋਈ ਆ ਔਰ ਲੰਗਰ ਦੇ ਜਿਹੜੇ ਪ੍ਰਬੰਧ ਸੀਗੇ ਕਿਆ ਬਾਤ ਸੀਗੇ, ਹੈ ਨਾ, ਬਹੁਤ ਲਾ ਮਿਸਾਲ ਸੀਗੇ ਜਿਹੜੀਆਂ ਵੀ ਖੇਡਾਂ ਹੁਣ ਤੱਕ ਹੁੰਦੀਆਂ ਰਹੀਆਂ। ਤੇ ਇਸ ਵਾਰ ਥੋੜੀ ਜਿਹੀ ਤਬਦੀਲੀ ਕੀਤੀ ਗਈ ਆ, ਥੋੜੀ ਜਿਹੀ ਤਬਦੀਲੀ ਦੇ ਨਾਲ ਜਿਵੇਂ ਕਿ ਸਵੇਰੇ ਸਵੇਰੇ ਚਾਹ ਦੇ ਨਾਲ ਜਿਹੜਾ ਸੁੱਕਾ ਜਿਹੜਾ ਕੁਛ ਨਾ ਕੁਛ ਸਨੈਕ ਆ ਉਹ ਰੱਖਿਆ ਜਾਂਦਾ ਆ, ਉਹਦੇ ਤੋਂ ਬਾਅਦ ਫਿਰ ਮੇਰਾ ਖਿਆਲ ਪਕੌੜਿਆਂ ਦਾ ਲੰਗਰ ਸ਼ੁਰੂ ਹੁੰਦਾ, ਕਿ ਹਰ ਤਰ੍ਹਾਂ ਦੇ ਜਿਹੜੇ ਫੂਡ ਦੇ ਲਈ ਇੱਕ ਟਾਈਮਿੰਗ ਰੱਖੀ ਗਈ ਆ, ਜਿਹਦੇ ਕਰਕੇ ਮੈਨੂੰ ਲੱਗਦਾ ਲਾਈਨਾਂ ਜਿਹੜੀਆਂ ਨਾ ਉਹ ਥੋੜੀਆਂ ਲੰਬੀਆਂ ਹੋ ਜਾਂਦੀਆਂ ਆ, ਜਾਂ ਫਿਰ ਜਿਹੜੀ ਜਦੋਂ ਇੱਕ ਟਾਈਮਿੰਗ ਖਤਮ ਹੁੰਦੀ ਆ ਦੂਜੀ ਟਾਈਮਿੰਗ ਸ਼ੁਰੂ ਹੁੰਦੀ ਆ, ਉਹਦੇ ਵਿੱਚ ਵਿਚਾਲੇ ਜਿਹੜੇ ਲੋਕ ਵੇਟ ਕਰਦੇ ਆ ਉਹਦੇ ਲਈ ਮੈਨੂੰ ਲੱਗਦਾ ਕਿ ਥੋੜਾ ਜਿਹਾ ਸਮਾਂ ਜਿਹੜਾ ਉਹ ਜ਼ਿਆਦਾ ਲੱਗਦਾ ਇਸ ਵਾਰ
ਜੀ। ਚਲੋ ਇਸ ਤਰ੍ਹਾਂ ਕਿ ਵਾਲੰਟੀਅਰਾਂ ਦੀ ਤੁਸੀਂ ਸਿਫਤ ਕੀਤੀ ਬਹੁਤ, ਮੈਂ ਫੇਸਬੁੱਕ 'ਤੇ ਵੀ ਦੇਖ ਰਿਹਾ, ਉਹ ਦੇ ਆਰ ਡੂਇੰਗ ਐਕਸਲੈਂਟ ਜੋਬ। ਅਤੇ ਕੁਛ ਸੁਨੇਹੇ ਲੈ ਲਈਏ ਨਾਲ ਦੀ ਨਾਲ, ਕਿਉਂਕਿ ਸਾਡੇ ਸਰੋਤੇ ਦਰਸ਼ਕ ਵੀ ਜੁੜਦੇ ਨੇ। ਰਵੀ ਸਿੰਘ ਹੁਣੀ ਸਿਡਨੀ ਤੋਂ ਸਾਡੇ ਭਾਅ ਜੀ ਜੁੜੇ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹ ਮੈਨੂੰ ਲੱਗਦਾ ਸਿਡਨੀ ਬੈਠ ਕੇ ਘਰੇ ਹੀ ਦੇਖ ਰਹੇ ਨੇ ਗੇਮਾਂ ਸਾਡੇ ਪਲੇਟਫਾਰਮ ਰਾਹੀਂ। ਅਤੇ ਚਲੋ ਰਮਨਦੀਪ ਅਟਵਾਲ ਰਿਵਰਲੈਂਡ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਸਾਰਾ ਪਰਿਵਾਰ ਸਾਨੂੰ ਉੱਥੋਂ ਸੁਣਦਾ ਹੈ, ਅਤੇ ਇਹ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੈਨਬਰਾ ਤੋਂ ਹਰਜਿੰਦਰ ਢੀਂਡਸਾ ਭਾਅ ਜੀ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹ ਮੈਨੂੰ ਲੱਗਦਾ ਇਹ ਵੀ ਰਿਮੋਟ ਦੇ ਰਾਹੀਂ ਸੁਣ ਗੇਮਾਂ ਦਾ ਆਨੰਦ ਮਾਣ ਰਹੇ ਨੇ। ਅਤੇ ਪੁੱਛ ਰਹੇ ਨੇ ਪ੍ਰੋਫੈਸਰ ਤੀਰ ਸਿੰਘ ਖਾਲਸਾ, ਤੁਸੀਂ ਨਹੀਂ ਆ ਰਹੇ ਖਾਲਸਾ ਜੀ? ਹਾਂਜੀ, ਮੈਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਵੀ ਦੱਸਿਆ ਸੀਗਾ ਕਿ ਸਿਹਤ ਮੇਰੀ ਕਾਫੀ ਡਾਊਨ ਹੈ, ਅਤੇ ਐਨਰਜੀ ਲੈਵਲ ਬਹੁਤ ਡਾਊਨ ਹੈ, ਕੁਛ ਆਰਨ ਦੀ ਪ੍ਰੋਬਲਮ ਹੈ, ਉਹ ਪੂਰੀ ਹੋਏਗੀ ਤਾਂ ਆਪਾਂ ਕਰਾਂਗੇ। ਇਸ ਕਾਰ
ਜੀ ਤੁਹਾਡੀ ਉਡੀਕ ਇੱਥੇ ਹੋ ਰਹੀ ਆ, ਕਿਉਂਕਿ ਅੱਜ ਸਵੇਰੇ ਜਦੋਂ ਮੈਂ ਮੀਡੀਆ ਪਾਸ ਲੈਣ ਦੇ ਲਈ ਪ੍ਰਬੰਧਕਾਂ ਕੋਲ ਪਹੁੰਚੀ ਸੀ ਤੇ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਤੁਹਾਡਾ ਨਾਮ ਵੀ ਲਿਆ ਔਰ ਉਹਨਾਂ ਦੀ ਉਡੀਕ ਜਿਹੜੀ ਬਣੀ ਹੋਈ ਆ, ਉਹਨਾਂ ਨੇ ਮੈਨੂੰ ਪੁੱਛਿਆ ਕਿ ਕਦੋਂ ਪਹੁੰਚ ਰਹੇ ਹੋ ਤੁਸੀਂ।
ਹਾਂਜੀ, ਚਲੋ ਬਹੁਤ ਬਹੁਤ ਧੰਨਵਾਦ ਕਿ ਪੁੱਛ ਰਹੇ ਨੇ। ਤੇ ਵਿਜੇ ਵਿਰਦੀ ਜੀ ਵੀ ਜੁੜੇ ਨੇ, ਕਹਿੰਦੇ ਅਸੀਂ ਵੀ ਇਹ ਸਿਡਨੀ ਤੋਂ ਹੀ ਗਏ ਆ ਮੈਲਬਨ, ਮੈਲਬਨ ਤੋਂ ਹੁਣ ਸਿਡਨੀ ਫਿਰ ਆਏ ਹੋਏ ਨੇ ਗੇਮਾਂ ਦੇਖਣ ਵਾਸਤੇ, ਤੇ ਇਹ ਵੀ ਪਹੁੰਚੇ ਹੋਏ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰ ਫੋਨ ਕਰਦੇ ਨੇ ਕਿੱਥੇ ਹੋ, ਆਗਿਆਕਾਰ ਭਾਅ ਜੀ ਗਰੇਵਾਲ ਦਾ ਉਹਨਾਂ ਦਾ ਫੋਨ ਆਇਆ ਸੀਗਾ, ਤੇ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ, ਬਾਲ ਮੁਕੰਦ ਸ਼ਰਮਾ ਜੀ ਆਏ ਹੋਏ ਨੇ।
ਹਾਂਜੀ, ਮੇਰੀ ਮੁਲਾਕਾਤ ਕੱਲ ਆਗਿਆਕਾਰ ਭਾਅ ਜੀ ਦੇ ਨਾਲ ਹੋਈ ਹੈ ਜ਼ਰੂਰ, ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਸ਼ਰਮਾ ਸਾਹਿਬ ਵੀ ਬਹੁਤ ਜਲਦ ਮਿਲਣਗੇ, ਕਿਉਂਕਿ ਉਹਨਾਂ ਦੇ ਨਾਲ ਮਿਸਿਸ ਵੀ ਆਏ ਹੋਏ ਆ, ਤੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਵੀ ਇੱਕ ਮਿਲਣੀ ਰੱਖਾਂਗੇ ਆਪਾਂ।
ਜੀ ਹਾਂਜੀ, ਉਹਨਾਂ ਦੀ ਵੀ ਇੰਟਰਵਿਊਜ਼ ਕਰਨੀਆਂ ਅਤੇ ਆਪਾਂ ਰੂਬਰੂ ਕਰਨਾ ਉਹਨਾਂ ਨੂੰ, ਉਹਨਾਂ ਦਾ ਕਾਫੀ ਵੱਡਾ ਨਾਮ ਹੈ ਕਾਮੇਡੀ ਦੇ ਵਿੱਚ, ਅਤੇ ਉਹਨਾਂ ਦੀ ਟੀਮ ਵੀ ਆਈ ਹੋਈ ਰਹੀ, ਹੋਰ ਪ੍ਰਾਈਮ ਏਸ਼ੀਆ ਦੀ ਟੀਮ ਵੀ ਆਈ ਹੋਈ ਆ, ਉਹਨਾਂ ਨੂੰ ਵੀ ਜ਼ਰੂਰ ਮਿਲਣਾ। ਅਤੇ
ਜੀ
ਅਮਰਦੀਪ, ਕੁੱਲ ਮਿਲਾ ਕੇ ਮਤਲਬ ਕਿਉਂਕਿ ਇਕੱਠ ਤਾਂ ਤਕਰੀਬਨ 11 ਕੁ ਵਜੇ ਸ਼ੁਰੂ ਹੋਣਾ ਆ, ਅਤੇ ਜ਼ਿਆਦਾਤਰ ਅਤੇ ਜਿਹੜਾ ਮੇਨ ਫੋਕਸ ਹੈ ਇਹਨਾਂ ਗੇਮਾਂ ਦਾ ਉਹ ਕਈ ਵਾਰੀ ਹੁੰਦਾ ਤਾਂ ਕਬੱਡੀ ਦੀ ਗਰਾਊਂਡ ਹੁੰਦੀ ਹੈ ਨਾ, ਵੀ ਉਹਦੇ ਦੁਆਲੇ ਸੀਟਾਂ ਲੱਗੀਆਂ ਹੁੰਦੀਆਂ। ਇਸ ਵਾਰੀ ਕੋਈ ਅਬਜ਼ਰਵੇਸ਼ਨ ਹੈ ਤੁਹਾਡੀ ਵੀ ਲੋਕ ਜਿਹੜੇ ਨੇ ਕਿੱਥੇ ਜ਼ਿਆਦਾ ਇਕੱਠੇ ਹੋ ਰਹੇ ਨੇ?
ਭਾਜੀ ਇਸ ਵਾਰ ਮੈਂ ਕਾਫੀ ਬਦਲਾਅ ਦੇਖ ਰਹੀ ਹਾਂ ਖੇਡਾਂ ਨੂੰ ਲੈ ਕੇ, ਖਾਸ ਤੌਰ ਦੇ ਉੱਤੇ ਜਿਵੇਂ ਸੌਕਰ ਦੇ ਮੈਦਾਨਾਂ ਦੇ ਦੁਆਲੇ ਵੀ ਤੁਸੀਂ ਦੇਖ ਸਕਦੇ ਹਾਂ ਕਿ ਕਾਫੀ ਦਰਸ਼ਕ ਵੀ ਹੈਗੇ ਆ, ਪਰਿਵਾਰ ਜਿਹੜੇ ਆ ਉਹ ਵੀ ਹੈਗੇ ਆ, ਹਨਾ। ਪਰ ਇਸ ਵਾਰ ਐਥਲੈਟਿਕਸ ਦਾ ਜਿਹੜਾ ਗਰਾਊਂਡ ਆ ਨਾ, ਐਥਲੈਟਿਕਸ ਦੇ ਵਿੱਚ ਕਾਫੀ ਭਰਮਾ ਜਿਹੜਾ ਹੁੰਗਾਰਾ ਆ ਉਹ ਮਿਲਿਆ ਆ ਪਲੇਅਰਸ ਨੂੰ, ਐਥਲੀਟਾਂ ਨੂੰ, ਔਰ ਕੱਲ ਕਾਫੀ ਗਹਿਮਾ ਗਹਿਮੀ ਰਹੀ ਆ ਐਥਲੈਟਿਕਸ ਦੇ ਮੈਦਾਨ ਦੇ ਵਿੱਚ। ਔਰ ਕੱਲ ਮੈਨੂੰ ਲੱਗਦਾ 100 ਮੀਟਰ ਦੀਆਂ ਜਿਹੜੀਆਂ ਦੌੜਾਂ ਉਹ ਸੰਪੰਨ ਹੋ ਗਈਆਂ, ਬਹੁਤ ਸਾਰੇ ਹੋਰ ਇਵੈਂਟ ਜਿਹੜੇ ਐਥਲੈਟਿਕਸ ਦੇ ਉਹ ਵੀ ਕੱਲ ਸੰਪੰਨ ਹੋਏ ਆ, ਪਰ ਅੱਜ ਵੱਡੀਆਂ ਦੌੜਾਂ ਹੋਣੀਆਂ ਆ ਤੇ ਅੱਜ ਹੋਰ ਵੀ ਜਾਵਲਨ ਥਰੋ ਵਰਗੇ ਕੁਛ ਇਵੈਂਟ ਜਿਹੜੇ ਮੈਨਾਂ ਦਾ ਅੱਜ ਸ਼ੁਰੂ ਹੋਣੇ ਆ। ਪਰ ਕਾਫੀ ਭਰਮਾ ਹੁੰਗਾਰਾ ਐਥਲੈਟਿਕਸ ਨੂੰ ਮਿਲਿਆ ਆ ਇਸ ਵਾਰ, ਤੇ ਹੋਰ ਵੀ ਖੇਡਾਂ ਦੇ ਦੁਆਲੇ ਇਸ ਵਾਰ ਦਰਸ਼ਕਾਂ ਦੀ ਜਿਹੜੀ ਗਿਣਤੀ ਉਹ ਵਧੀ ਆ। ਸੋ ਇਹ ਇਹ ਸ਼ਿਕਾਇਤ ਜਿਹੜੀ ਮੈਨੂੰ ਲੱਗਦਾ ਬਹੁਤ ਲੋਕਾਂ ਦੀ ਦੂਰ ਹੋਈ ਹੋਣੀ ਆ ਕਿ ਸਿਰਫ ਕਬੱਡੀ ਦੇ ਦੁਆਲੇ ਹੀ ਜਿਹੜੇ ਦਰਸ਼ਕ ਆ ਜਾਂਦੇ ਆ, ਪਰ ਇਸ ਵਾਰ ਸੋਕਰ ਦੇ ਆਲੇ ਦੁਆਲੇ ਔਰ ਸਾਡੇ ਦੂਜੇ ਖੇਡ ਮੈਦਾਨਾਂ ਦੇ ਆਲੇ ਦੁਆਲੇ ਵੀ ਦਰਸ਼ਕਾਂ ਦੀ ਭਰਪੂਰ ਗਿਣਤੀ ਆ।
ਅਮਰਦੀਪ, ਜ਼ਿਆਦਾਤਰ ਜਿਹੜੇ ਉੱਥੇ ਦਰਸ਼ਕ ਜਾਂਦੇ ਨੇ, ਮੇਲਾ ਦੇਖਣ ਵੀ ਜਾਂਦੇ ਨੇ, ਉਹਨਾਂ ਦਾ ਇਹ ਹੁੰਦਾ ਅਟਰੈਕਸ਼ਨ ਕਿ ਅਸੀਂ ਕੋਈ ਨਵੀਂ ਚੀਜ਼ ਦੇਖਣੀ ਆ, ਕੋਈ ਸਟਾਲ ਵਗੈਰਾ ਲੱਗਣੇ ਆ, ਅਤੇ ਜਿਹੜੇ ਸਟਾਲਸ ਦੇ ਇੰਚਾਰਜ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀਗੀ 2 ਹਫ਼ਤੇ ਪਹਿਲਾਂ ਕਿ ਇਸ ਵਾਰੀ ਰਿਕਾਰਡ ਤੋੜ ਸਟਾਲਸ ਜਿਹੜੇ ਬੁੱਕ ਕੀਤੇ ਗਏ ਨੇ। ਤੁਹਾਡਾ ਕੋਈ ਸਬੱਬ ਬਣਿਆ ਉੱਧਰ ਨੂੰ ਜਾਣ ਦਾ, ਕੋਈ ਕਿਸ ਤਰ੍ਹਾਂ ਦੀ ਵਰਾਇਟੀ ਆ ਉੱਥੇ?
ਹਾਂਜੀ ਬਿਲਕੁਲ, ਸਟਾਲਸ ਕਾਫੀ ਭਾਜੀ, ਕਾਫੀ ਤਰ੍ਹਾਂ ਦੇ ਜਿਵੇਂ ਅੱਜ ਕੱਲ ਮੇਲਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੇ ਆ ਸਟਾਲਸ, ਤੇ ਉਸੇ ਤਰ੍ਹਾਂ ਦੇ ਜਿਹੜੇ ਸਟਾਲਸ ਆ ਉਹ ਇੱਥੇ ਇਸ ਵਾਰ ਲੱਗੇ ਆ। ਸੂਟਾਂ ਦੇ ਸਟਾਲਸ ਵੀ ਹੈਗੇ ਆ, ਕੁਛ ਹੋਮ ਡੈਕੋਰਸ ਨੂੰ ਲੈ ਕੇ ਸਟਾਲਸ ਜਿਹੜੇ ਉਹ ਵੀ ਲਗਾਏ ਗਏ ਹੋਏ ਆ, ਔਰ ਕਾਫੀ ਤਰ੍ਹਾਂ ਦੇ ਆ, ਯਾਨੀ ਕੰਬਲਾਂ ਤੋਂ ਲੈ ਕੇ ਤੁਸੀਂ ਕਹਿ ਸਕਦੇ ਆ ਵੀ ਪੰਜਾਬ ਦੀ ਹਰ ਚੀਜ਼ ਜਿਹੜੀ ਅੱਜ ਸਿੱਖ ਖੇਡਾਂ ਦੇ ਸਟਾਲਸ ਦੇ ਉੱਤੇ ਤੁਹਾਨੂੰ ਮਿਲ ਰਹੀ ਆ। ਤੇ ਦੂਜੀ ਗੱਲ ਆ ਫੂਡ ਸਟਾਲਸ ਜਿਹੜੇ ਆ ਉਹਨਾਂ ਦੀ ਵੀ ਗਿਣਤੀ ਕਾਫੀ ਇਸ ਵਾਰ ਮੈਨੂੰ ਲੱਗਦਾ ਵਧੀ ਆ, ਕਿਉਂਕਿ ਸਿੱਖ ਖੇਡਾਂ ਦੇ ਵਿੱਚ ਮੈਂ ਮੈਲਬਰਨ ਦੇ ਵਿੱਚ ਜ਼ਰੂਰ ਦੇਖਿਆ ਸੀ ਫੂਡ ਸਟਾਲਸ ਜਿਹੜੇ ਲੱਗੇ ਸੀ ਉਦੋਂ, ਪਰ ਇਸ ਵਾਰ ਸਿਡਨੀ ਦੇ ਵਿੱਚ ਫੂਡ ਸਟਾਲਸ ਲੱਗੇ ਆ, ਔਰ ਕਿਉਂਕਿ ਦਰਸ਼ਕਾਂ ਦੀ ਵੀ ਵੱਡੀ ਗਿਣਤੀ ਆ ਔਰ ਲੰਗਰ ਦੇ ਵਿੱਚ ਜਿਹੜੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਆ, ਕੱਲ ਕਾਫੀ ਜ਼ਿਆਦਾ ਦੁਪਹਿਰ ਵੇਲੇ ਕਾਫੀ ਭੀੜ ਹੋ ਗਈ ਸੀ, ਰਸ਼ ਹੋ ਗਿਆ ਸੀਗਾ, ਤੇ ਬਹੁਤ ਲੋਕ ਜਿਹੜੇ ਆ ਸਟਾਲਸ ਵਾਲੀ ਸਾਈਡ ਤੇ ਫੂਡ ਸਟਾਲਸ ਦੇ ਉੱਤੇ ਵੀ ਉਹਨਾਂ ਨੇ ਆਪਣਾ ਖਾਣਾ ਖਾਧਾ ਔਰ ਉੱਥੇ ਬੈਠੇ ਵੀ ਆ, ਉੱਥੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ ਆ ਜੀ।
ਠੀਕ ਹੈ, ਤੇ ਜਿਸ ਤਰ੍ਹਾਂ ਸਿੱਖ ਫੋਰਮ ਦੀ ਤੁਸੀਂ ਗੱਲ ਕੀਤੀ, ਇਸ ਤਰ੍ਹਾਂ ਇੱਕ ਸੱਭਿਆਚਾਰਕ ਮੰਚ ਵੀ ਤਿਆਰ ਕੀਤਾ ਜਾਂਦਾ ਸਿੱਖ ਖੇਡਾਂ ਨਾਲ, ਉਹਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰੋ।
ਹਾਂਜੀ, ਅੱਜ 10:30 ਵਜੇ ਬਸ ਹੁਣ ਤੋਂ ਥੋੜੀ ਦੇਰ ਬਾਅਦ ਓਪਨਿੰਗ ਸੈਰਾਮਨੀ ਹੋਣੀ ਆ, ਔਰ 10:30 ਵਜੇ ਓਪਨਿੰਗ ਸੈਰਾਮਨੀ ਜਿਹੜੀ ਹੈ ਉੱਥੇ ਇਹ ਰੰਗਾ ਰੰਗ ਪ੍ਰੋਗਰਾਮ ਵੀ ਹੋਣਾ, ਕਿਉਂਕਿ ਕੁਛ ਲੋਕ ਨਾਚ ਜਿਹੜੇ ਆ ਉਹ ਉੱਥੇ ਪੇਸ਼ ਕੀਤੇ ਜਾਣੇ ਆ, ਔਰ ਹੋਰ ਵੀ ਬਹੁਤ ਸਾਰੀਆਂ ਵੰਨਗੀਆਂ ਜਿਹੜੀਆਂ ਆ ਉਹ ਮੇਰਾ ਖਿਆਲ ਉੱਥੇ ਵੀ ਦੇਖਣ ਨੂੰ ਮਿਲਣੀਆਂ। ਪਰ ਇੱਕ ਕਲਚਰਲ ਜਿਹੜਾ ਸਟੇਜ ਆ ਉਹ ਇਸ ਵਾਰ ਓਪਨ ਗਰਾਊਂਡ ਦੇ ਵਿੱਚ ਨਹੀਂ ਆ, ਸਗੋਂ ਕਿ ਅੰਦਰ ਇਨਡੋਰ ਜਿਹੜਾ ਇੱਕ ਬਣਿਆ ਹੋਇਆ ਉਹਦੇ ਵਿੱਚ ਹਾਲ ਦੇ ਵਿੱਚ ਸਾਰਾ ਕੁਛ ਇਸ ਵਾਰ ਚੱਲ ਰਿਹਾ। ਤੇ ਕੱਲ ਖੈਰ ਮੇਰਾ ਉੱਧਰ ਜਾਣ ਦਾ ਸਬੱਬ ਨਹੀਂ ਬਣਿਆ, ਪਰ ਅੱਜ ਉੱਧਰ ਜ਼ਰੂਰ ਜਾਵਾਂਗੇ, ਔਰ ਉੱਥੋਂ ਵੀ ਕੁਛ ਜਿਹੜੀਆਂ ਚੀਜ਼ਾਂ ਨੇ, ਕੁਛ ਪੇਸ਼ਕਾਰੀਆਂ ਜਿਹੜੀਆਂ ਉਹ ਅਸੀਂ ਕਵਰ ਕਰਾਂਗੇ ਅੱਜ
ਜੀ। ਤੇ ਹਰਮਨ ਰੇਡੀਓ ਤੇ ਤੁਸੀਂ ਬ੍ਰੌਡਕਾਸਟ ਕਰਦੇ ਹੋ, ਤੁਸੀਂ ਸਾਰੇ ਸਰੋਤੇ ਜਿਹੜੇ ਉੱਥੇ ਦੇਖ ਸਕਦੇ ਹੋ, ਤਾਂ ਬਾਹਰੋਂ ਵੀ ਮਤਲਬ ਕਾਫੀ ਜਿਹੜੇ ਸੱਭਿਆਚਾਰ ਨਾਲ ਜੁੜੇ ਹੋਏ ਲੋਕ ਆ ਰਹੇ ਨੇ, ਉਹਨਾਂ ਨੂੰ ਵੀ ਸਟੇਜ ਤੇ ਦੇਖਣ ਦਾ ਮੌਕਾ ਮਿਲੇਗਾ?
ਹਾਂਜੀ, ਮੈਨੂੰ ਲੱਗਦਾ ਕਿਉਂਕਿ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਆ ਉਹ ਮੈਲਬਰਨ, ਐਡੀਲੇਡ ਤੇ ਸਿਡਨੀ ਦੀਆਂ ਤਾਂ ਖੈਰ ਹੈ ਹੀ ਨੇ, ਪਰ ਮੈਲਬਰਨ, ਬ੍ਰਿਸਬੇਨ, ਐਡੀਲੇਡ ਉੱਥੋਂ ਵੀ ਕੁਛ ਟੀਮਾਂ ਜਿਹੜੀਆਂ ਆ ਉਹ ਹਿੱਸਾ ਲੈ ਰਹੀਆਂ ਆ ਕਲਚਰਲ ਜਿਹੜੀ ਪੇਸ਼ਕਾਰੀ ਆ ਉਹਦੇ ਵਿੱਚ, ਸੱਭਿਆਚਾਰਕ ਪੇਸ਼ਕਾਰੀ ਦੇ ਵਿੱਚ, ਤੇ ਸ਼ਾਇਦ ਉਹਨਾਂ ਨੂੰ ਵੀ ਸਾਨੂੰ ਦੇਖਣ ਦਾ ਮੌਕਾ ਮਿਲੇ, ਕਿਉਂਕਿ ਮੈਨੂੰ ਜਿੱਥੋਂ ਤੱਕ ਦੱਸਿਆ ਗਿਆ ਸੀਗਾ ਕਿ 45 ਅਕੈਡਮੀਆਂ ਜਿਹੜੀਆਂ ਉਹਨਾਂ ਨੇ ਹਿੱਸਾ ਲੈਣਾ ਆ ਇਹਨਾਂ 3 ਦਿਨਾਂ ਦੇ ਵਿੱਚ। ਸੋ ਕੱਲ੍ਹ ਦੀਆਂ ਪੇਸ਼ਕਾਰੀਆਂ ਹੋ ਚੁੱਕੀਆਂ ਆ, ਅੱਜ ਜਿਹੜੀ ਪੇਸ਼ਕਾਰੀ ਆ ਉਹ ਓਪਨਿੰਗ ਸੈਰਾਮਨੀ ਦੇ ਦੌਰਾਨ ਉਹ ਸਿਰਫ ਤੇ ਸਿਰਫ ਸਿਡਨੀ ਵਾਲਿਆਂ ਦੀ ਹੀ ਹੋਣੀ ਆ, ਕਿਉਂਕਿ ਸਿਡਨੀ ਦੀਆਂ ਜਿਹੜੀਆਂ ਅਕੈਡਮੀਜ਼ ਆ ਉਹਨਾਂ ਨੇ ਆਪਣੀਆਂ ਪੇਸ਼ਕਾਰੀਆਂ ਲੋਕ ਨਾਚਾਂ ਦੇ ਰੂਪ ਦੇ ਵਿੱਚ ਦੇਣੀਆਂ ਆ। ਪਰ ਇਸ ਤੋਂ ਇਲਾਵਾ ਜਿਹੜੀ ਸੱਭਿਆਚਾਰਕ ਸਟੇਜ ਆ ਉੱਥੇ ਜਿਹੜੀਆਂ ਪੇਸ਼ਕਾਰੀਆਂ ਆ ਉਹ ਦੂਜੇ ਸੂਬਿਆਂ ਤੋਂ ਆਏ ਹੋਏ ਜਿਹੜੇ ਕਲਾਕਾਰ ਨੇ ਉਹ ਵੀ ਦੇਣਗੇ।
ਤੇ ਅਮਰਦੀਪ, ਪੰਜਾਬੀ ਸੱਥ ਵੱਲ ਜਾਣ ਦਾ ਮੌਕਾ ਮਿਲਿਆ?
ਅੱਜ ਜਾਵਾਂਗੇ ਭਾਜੀ, ਕਿਉਂਕਿ ਕੱਲ ਸਿੱਖ ਫੋਰਮ ਜਿਹੜਾ ਸੀ ਉਹ ਕਾਫੀ ਲੰਬਾ ਸੀਗਾ, ਤੇ ਉੱਥੇ ਜਿਹੜੀ ਵਿਚਾਰ ਚਰਚਾ ਸੀ ਉਹ ਵੀ ਕਾਫੀ ਸੰਜੀਦਾ ਸੀ, ਤੇ ਉੱਥੋਂ ਛੱਡ ਕੇ ਜਾਣਾ ਥੋੜਾ ਜਿਹਾ ਮੁਸ਼ਕਲ ਸੀ, ਇਸ ਕਰਕੇ ਕੱਲ ਦੂਜੇ ਹੋਰ ਪੱਖ ਜਿਹੜੇ ਆ ਉਹਨਾਂ ਵੱਲ ਸਾਡਾ ਧਿਆਨ ਜਿਹੜਾ ਨਹੀਂ ਦੇ ਹੋਇਆ, ਪਰ ਅੱਜ ਅਸੀਂ ਜ਼ਰੂਰ ਪੰਜਾਬੀ ਸੱਥ ਵੱਲ ਔਰ ਜਿਹੜਾ ਕਲਚਰਲ ਸਟੇਜ ਆ ਉੱਧਰ ਵੀ ਜ਼ਰੂਰ ਧਿਆਨ ਦੇਵਾਂਗੇ ਤੇ ਅੱਜ ਉੱਥੋਂ ਵੀ ਕੁਝ ਕਵਰੇਜ ਜਿਹੜੀ ਆਪਾਂ ਕਰਾਂਗੇ।
ਠੀਕ ਹੈ ਅਮਰਦੀਪ, ਤੇ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਇੰਤਜ਼ਾਰ ਰਹੇਗਾ। ਤੇ ਆਪਣੀ ਇੰਡੋ ਆਸ ਦੀ ਟੀਮ ਤੁਹਾਡੇ ਨੂੰ ਅਸਿਸਟ ਕਰ ਰਹੀ ਹੈ ਮੀਡੀਆ ਦੇ ਵਿੱਚ, ਚਲੋ ਆਪਣੀ ਵਧੀਆ ਗੱਲ ਇਹ ਹੈ ਸ਼ੁਰੂ ਤੋਂ ਹੀ ਜਦੋਂ ਆਪਾਂ ਇਕੱਠੇ ਵੀ ਸੀਗੇ ਸਾਰੇ ਮਤਲਬ ਲੀਡ ਕਰ ਰਹੇ ਕਿ ਸਾਰਾ ਮੀਡੀਆ ਸੀ ਇੱਕ ਥਾਂ 'ਤੇ ਪਲੇਟਫਾਰਮ ਲੱਗਾ ਹੁੰਦਾ ਸੀਗਾ, ਅਤੇ ਤਕਰੀਬਨ ਹੁਣ ਵੀ ਇਹੋ ਜਿਹੇ ਹਾਲਾਤ ਹੀ ਹੋਣਗੇ, ਪਰ ਸਾਡਾ ਦੇਖੋ ਸਾਰੇ ਮੀਡੀਆ ਨਾਲ ਕਾਫੀ ਸਾਂਝ ਹੈ। ਅਤੇ ਹਾਂ, ਸੋ ਇਸ ਵਾਰ ਕਿਹੜਾ ਕਿਹੜਾ ਮੀਡੀਆ ਪਹੁੰਚਿਆ ਹੋਇਆ?
ਭਾਜੀ ਇਸ ਵਾਰ ਇੱਕ ਤਾਂ ਪ੍ਰਾਈਮ ਏਸ਼ੀਆ ਦੀ ਟੀਮ ਪਹੁੰਚੀ ਹੋਈ ਹੈ, ਉੱਥੋਂ ਪਰਮਵੀਰ ਬਾਠੁਰੀ ਪਹੁੰਚੇ ਹੋਏ ਆ, ਸਵਰਨ ਟਹਿਣਾ, ਹਰਮਨ ਸਿੰਧੂਰੀ, ਉਹ ਸਾਰੇ ਪਹੁੰਚੇ ਹੋਏ ਆ। ਔਰ ਇਹਦੇ ਨਾਲ ਹੀ ਇੰਡੋਜ਼ ਟੀਵੀ ਤੋਂ ਦਲਜੀਤ ਹੁਰੀ ਪਹੁੰਚੇ ਹੋਏ ਆ, ਹਰਜੀਤ ਲਸਾੜਾ ਪਹੁੰਚੇ ਹੋਏ ਆ, ਹਨਾ, ਤੇ ਸਾਡੇ ਆਪਣੇ ਮੈਲਬਨ ਤੋਂ ਪੰਜਾਬ ਦੀ ਟੀਮ ਪਹੁੰਚੀ ਹੋਈ ਹੈ, ਔਰ ਹਾਂਜੀ ਰੇਡੀਓ ਤੋਂ ਸਾਰੀ ਟੀਮ ਪਹੁੰਚੀ ਹੋਈ ਹੈ। ਔਰ ਇਹਦੇ ਨਾਲ ਹੀ ਆਪਣੇ ਸੋਨੀ ਢਿੱਲੋਂ ਹੈਗੇ ਆ ਬੋਲ ਪੰਜਾਬੀ ਤੋਂ, ਉਹ ਵੀ ਪਹੁੰਚੇ ਹੋਏ ਆ। ਕਾਫੀ ਮੀਡੀਆ ਪਲੇਟਫਾਰਮ ਤੋਂ ਲੋਕ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ, ਜਿਹੜੇ ਕਿ ਆਪੋ ਆਪਣੇ ਸਮੇਂ ਮੁਤਾਬਕ ਵੱਖ ਵੱਖ ਜਿਹੜੀਆਂ ਖੇਡਾਂ ਹੋ ਰਹੀਆਂ ਉਹਦੀ ਕਵਰੇਜ ਕਰ ਰਹੇ ਆ।
ਠੀਕ ਹੈ ਅਮਰਦੀਪ, ਤੇ ਚਲੋ ਹੁਣ ਮੈਂ ਤੁਹਾਨੂੰ ਛੱਡਦਾ ਕਿਉਂਕਿ ਤੁਸੀਂ ਓਪਨਿੰਗ ਸੈਰਾਮਨੀ ਵੱਲ ਵੀ ਜਾਣਾ ਆ, ਤੇ ਅਗਰ ਪੋਸੀਬਲ ਹੈ ਤਾਂ ਲਸਾੜਾ ਸਾਹਿਬ ਜਾਂ ਦਲਜੀਤ ਹੁਣਾਂ ਨੂੰ ਅਗਰ ਤੁਸੀਂ ਸ਼ਾਮਿਲ ਕਰਵਾ ਦਿਓ ਤੇ ਮੈਂ ਥੋੜੀਆਂ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰ ਲਵਾਂ। ਤੇ ਹਾਂਜੀ
ਮੈਂ ਕੋਸ਼ਿਸ਼ ਕਰੂੰਗੀ ਜੀ, ਜੇ ਮੇਰੇ ਧਿਆਨ ਦੇ ਵਿੱਚ ਉਹ ਕਿਤੇ ਹੈਗੇ ਆ ਕਵਰੇਜ ਕਰ ਰਹੇ ਤੇ ਮੈਂ ਜ਼ਰੂਰ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੀ ਹਾਂ।
ਠੀਕ ਹੈ, ਚਲੋ ਤੁਸੀਂ ਉਹਨਾਂ ਨੂੰ ਸੁਨੇਹਾ ਦਿਓ ਤੇ ਮੈਂ ਵੀ ਵੈਸੇ ਮੈਸੇਜ ਭੇਜ ਦਿੱਤਾ ਉਹਨਾਂ ਨੂੰ, ਤੇ ਬਹੁਤ ਬਹੁਤ ਧੰਨਵਾਦ ਤੇ ਕੈਰੀ ਔਨ ਦ ਗੁੱਡ ਵਰਕ। ਥੈਂਕ ਯੂ, ਇੰਜੋਏ
ਜੀ। ਸ਼ੁਕਰੀਆ ਭਾਜੀ, ਧੰਨਵਾਦ, ਤੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਪਿਆਰ ਭਰੀ ਸਤਿ
ਸ੍ਰੀ ਅਕਾਲ। ਸੋ ਪਿਆਰਿਓ, ਇਹ ਸਨ ਅਮਰਦੀਪ ਕੌਰ ਸਾਡੇ ਨਾਲ ਗਰਾਊਂਡਾਂ ਤੋਂ ਜੁੜੇ ਹੋਏ ਸਨ। ਅਤੇ ਜਿਸ ਤਰ੍ਹਾਂ ਸਿੱਖ ਖੇਡਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਅਸੀਂ ਸਾਂਝਾਂ ਪਾ ਰਹੇ ਹਾਂ, ਤਾਂ ਮੈਂ ਕੋਸ਼ਿਸ਼ ਕਰਦਾ ਕਿ ਦਲਜੀਤ ਹੁਣਾਂ ਨੂੰ ਜਾਂ ਆਪਣੇ ਹਰਜੀਤ ਲਸਾੜਾ ਜਿਹੜੇ ਇੰਡੋਜ਼ ਦੇ ਟੀਮ ਉੱਥੇ ਪਹੁੰਚੀ ਹੋਈ ਇੰਡੋਜ਼ ਟੀਵੀ ਦੀ ਬ੍ਰਿਸਬਨ ਤੋਂ, ਉਹਨਾਂ ਦੇ ਕਿਸੇ ਸੱਜਣ ਮਿੱਤਰ ਦੇ ਨਾਲ ਆਪਾਂ ਸਾਂਝ ਪਾਈਏ। ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਮੈਲਬਨ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਰਮਨਦੀਪ ਅਟਵਾਲ ਜੀ ਮਲਡੂਰੇ, ਮਲਡੂਰਾ ਨਹੀਂ ਹੈਗਾ, ਰਿਵਰਲੈਂਡ ਰੈਨਮਾਰਕ ਏਰੀਏ ਦੇ ਵਿੱਚੋਂ ਇਹ ਸਾਰਾ ਪਰਿਵਾਰ ਸੁਣਦਾ, ਅਤੇ ਇਹਨਾਂ ਨੂੰ ਇੱਕ ਵਾਰੀ ਫਿਰ ਮੈਂ ਐਕਨੋਲੇਜ ਕਰ ਰਿਹਾ ਕਿ ਸਾਡੇ ਬਹੁਤ ਹੀ ਲੋਇਲ ਲਿਸਨਰ ਨੇ, ਬਹੁਤ ਲੰਬੇ ਸਮੇਂ ਤੋਂ ਸਾਡੇ ਨਾਲ ਜੁੜਦੇ ਨੇ। ਸੋ ਪਿਆਰਿਓ, ਮੈਂ ਨਾ ਇੱਕ ਸਿਮਰਤ ਮਲਡੂਰੇ ਤੋਂ ਹੈ, ਸਿਮਰਤ ਕੌਰ ਗਰੇਵਾਲ, ਅਤੇ ਉਹ ਵੀ ਸਾਡੇ ਭੈਣ ਜੀ ਨੇ, ਛੋਟੀ ਭੈਣ ਹੈ, ਅਤੇ ਉਹ ਵੀ ਕਾਫੀ ਐਕਟਿਵ ਨੇ ਸਾਹਿਤ ਦੇ ਵਿੱਚ ਮਲਡੂਰੇ ਦੇ ਵਿੱਚ, ਅਤੇ ਉਹ ਵਿਚਾਰ ਰਿਕਾਰਡ ਕਰਦੇ ਨੇ ਸਾਡੇ ਲਈ, ਮੁਹਾਵਰੇ ਕਰ ਰਹੇ, ਅਤੇ ਮੁਹਾਵਰਿਆਂ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਤਕਰੀਬਨ 1500 ਮੁਹਾਵਰਾ ਰਿਕਾਰਡ ਹੋ ਰਿਹਾ ਹਰਮਨ ਰੇਡੀਓ 'ਤੇ, ਅਤੇ ਬੜੀ ਛੇਤੀ ਅਸੀਂ ਮੁਹਾਵਰਿਆਂ ਦੀ ਸੀਰੀਜ਼ ਵਿਚਾਰਾਂ ਮੰਗਰ ਸ਼ੁਰੂ ਕਰਾਂਗੇ। ਅਤੇ ਆਪ ਸਭ ਨੂੰ ਯਾਦ ਹੋਣਾ ਹੈ, ਜਿਹੜੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਿ ਸਭ ਤੋਂ ਪਹਿਲਾਂ ਜਿਹੜੇ ਵਿਚਾਰ ਹੈ ਉਹ ਹਰਮਨ ਰੇਡੀਓ ਨੇ ਸ਼ੁਰੂ ਕੀਤੇ ਸੀ ਨਰਿੰਦਰ ਸਿੰਘ ਕਪੂਰ ਦੇ, ਕੱਲ੍ਹ ਕੋਈ 30 ਸੈਕਿੰਡ ਦੇ, 1 ਮਿੰਟ ਦਾ, ਇਸ ਤਰ੍ਹਾਂ ਦੇ ਵਿਚਾਰ। ਅਤੇ ਜੇ ਆਪਾਂ ਅੱਜ ਦੇਖੀਏ ਅੱਜ ਦੇ ਟਾਈਮ ਦੇ ਵਿੱਚ, ਤਾਂ ਅੱਜ ਦੇ ਟਾਈਮ ਦੇ ਵਿੱਚ ਵੀ ਹਰਮਨ ਰੇਡੀਓ ਹੀ ਇੰਨੇ ਉੱਦਮ ਕਰ ਰਿਹਾ ਸਾਹਿਤਕ, ਇਹਨਾਂ ਦੀ ਕੋਈ ਕਮਰਸ਼ੀਅਲ ਵੈਲਿਊ ਨਹੀਂ, ਹੋਰ ਪਲੇਟਫਾਰਮ ਇਹਦੇ ਵਿੱਚ ਨਹੀਂ ਇਨਵੈਸਟ ਕਰਦੇ ਕਿਉਂਕਿ ਇਹਦੇ ਵਿੱਚ ਪੈਸੇ ਨਹੀਂ ਨਿਕਲਣੇ, ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ, ਪਰ ਸਾਡੀ ਵਿਰਤੀ ਜਿਹੜੀ ਆ ਉਹ ਆਪਣੇ ਸਾਹਿਤ ਨੂੰ, ਆਪਣੇ ਵਿਰਸੇ ਨੂੰ, ਆਪਣੀ ਬੋਲੀ ਨੂੰ, ਆਪਣੇ ਧਰਮ ਨੂੰ ਕੈਰੀ ਫੋਰਵਰਡ ਕਰਨਾ ਆ, ਨਾ ਕਿ ਪੈਸੇ ਬਣਾਉਣੇ ਆ। ਪੈਸੇ ਬਣਾਉਣ ਲਈ ਸਾਡੇ ਸਾਰੇ ਪ੍ਰੈਜੈਂਟਰ ਆਪਣੀ ਆਪਣੀਆਂ ਜੌਬਾਂ ਕਰਦੇ ਨੇ, ਆਪਣੇ ਆਪਣੇ ਕੰਮ ਕਰਦੇ ਨੇ, ਅਤੇ ਇਸ ਕਰਕੇ ਸਾਡੇ ਲਈ ਇਹ ਵੈਲਿਊਏਬਲ ਚੀਜ਼ਾਂ ਨੇ, ਇਹ ਕੀਮਤੀ ਚੀਜ਼ਾਂ ਨੇ। ਸੋ ਅਸੀਂ ਇਸ ਚੀਜ਼ ਦੇ ਵਿੱਚ ਸਮਾਂ ਇਨਵੈਸਟ ਕਰਦੇ ਹਾਂ, ਇਸ ਦੇ ਵਿੱਚ ਟਕਨੀਕ ਇਨਵੈਸਟ ਕਰਦੇ ਹਾਂ। ਸੋ ਇਸ ਕੱਲ੍ਹ ਸੋਚ ਦੇ ਅਧੀਨ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ ਉਹ ਅਸੀਂ ਤਿਆਰ ਕਰ ਰਹੇ ਹਾਂ, ਤਿਆਰ ਕਰਦੇ ਰਹਿੰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਅਨਾਊਂਸਮੈਂਟਸ ਆਉਣਗੀਆਂ ਹਰਮਨ ਰੇਡੀਓ 'ਤੇ ਕੁਛ ਮਹੀਨਿਆਂ ਦੇ ਵਿੱਚ, ਜਿਹੜੀਆਂ ਕਿ ਮਤਲਬ ਸਭ ਦੇ ਲਈ ਮਾਣ ਦੀ ਗੱਲ ਹੋਏਗੀ ਅਤੇ ਕਈਆਂ ਲਈ ਹਰੇ ਹੈਰਾਨ ਅਤੇ ਪਰੇਸ਼ਾਨ ਦੀ ਗੱਲ ਹੋਏਗੀ। ਸੋ ਬੂਰ ਪੈਂਦਾ ਆ ਮਿਹਨਤ ਨੂੰ, ਸਾਰਿਆਂ ਦੀ ਮਿਹਨਤ ਨੂੰ, ਅਤੇ ਸਾਰਿਆਂ ਨੂੰ ਵੱਡੀ ਗੱਲ ਇਹ ਆ ਪਿਆਰਿਓ ਕਿ ਜਦੋਂ ਅਸੀਂ ਤੁਸੀਂ ਮਿਲਦੇ ਹਾਂ ਨਾ, ਤਾਂ ਜਿਹੜੀ ਉਹ ਸਾਂਝ ਬਣਦੀ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ। ਜਿੰਨੀਆਂ ਸਾਂਝਾਂ ਹਰਮਨ ਰੇਡੀਓ ਨਾਲ ਦੇ ਜ਼ਰੀਏ ਸਾਡੀਆਂ ਇੱਕ ਦੂਜੇ ਨਾਲ ਬਣੀਆਂ ਨੇ ਉਹਦਾ ਕੋਈ ਮੁੱਲ ਨਹੀਂ ਹੈਗਾ। ਇੱਕ ਪਰਿਵਾਰ ਨਾਲ ਵੀ ਵਧੀਆ ਸਾਂਝਾਂ ਸਾਡੀਆਂ ਚੱਲਦੀਆਂ ਨੇ, ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ, ਇੱਕ ਦੂਜੇ ਨਾਲ ਸਾਂਝ ਪਾਉਂਦੇ ਹਾਂ, ਇੱਕ ਦੂਜੇ ਨਾਲ ਦੁੱਖ ਸੁੱਖ ਵੀ ਕਰਦੇ ਹਾਂ, ਦਿਲ ਵਾਲੀਆਂ ਗੱਲਾਂ ਵੀ ਕਰਦੇ ਹਾਂ। ਇਹ ਇੱਕ ਅਸੀਂ ਚਿਤਵਦੇ ਸੀਗੇ ਜਦੋਂ ਇਹ ਰੇਡੀਓ ਸ਼ੁਰੂ ਕੀਤਾ, ਹੁਣ ਵੀ ਚਿਤਵਦੇ ਹਾਂ ਕਿ ਇਸ ਤਰ੍ਹਾਂ ਦੇ ਪਲੇਟਫਾਰਮ ਸਾਡੇ ਹੋਣੇ ਚਾਹੀਦੇ ਆ, ਇਸ ਤਰ੍ਹਾਂ ਦੀਆਂ ਸਾਡੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਕਿ ਅਸੀਂ ਜਿੱਥੇ ਜਾਈਏ, ਜਿੱਥੇ ਬੈਠੀਏ, ਉੱਥੋਂ ਕੁਛ ਲੈ ਕੇ ਆਈਏ, ਕੁਛ ਸਕੂਨ ਵਾਲਾ ਲੈ ਕੇ ਆਈਏ, ਕੁਛ ਗਿਆਨ ਵਾਲੀ ਚੀਜ਼ ਲੈ ਕੇ ਆਈਏ, ਨਾ ਕਿ ਕਲੇਸ਼ ਲੈ ਕੇ ਆਈਏ। ਸੋ ਜਿਸ ਤਰ੍ਹਾਂ ਗੁਰਬਾਣੀ ਵੀ ਕਹਿੰਦੀ ਹੈ ਵੀ ਜਿੱਥੇ ਜਾਏ ਬਹੀਏ ਭਲਾ ਕਹੀਏ, ਇਹ ਸਾਡੀ ਵਰਤੀ ਇਹ ਅਗਰ ਹੋ ਜਾਵੇ ਵੀ ਅਸੀਂ ਉੱਥੇ ਜਾ ਕੇ ਭਲਾ ਹੀ ਕਹਿਣਾ ਆ, ਨੁਕਤਾਚੀਨੀ ਵੀ ਕਰਨੀ ਹੈ ਤਾਂ ਸਾਰਥਕ ਕਰਨੀ ਹੈ, ਉਸ ਸੰਸਥਾ ਨੂੰ, ਉਸ ਇੰਸਟੀਟਿਊਸ਼ਨ ਨੂੰ, ਜਗ੍ਹਾ ਨੂੰ ਸੁਧਾਰਨ ਵਾਲੀ ਕਰਨੀ ਆ। ਕਈ ਵਾਰੀ ਅਸੀਂ ਕਰੀਦਾ ਆ ਕਿ ਲੋਕਾਂ ਦੇ ਅਸੀਂ ਘਰਾਂ 'ਚ ਜਾਈਦਾ, ਘਰਾਂ 'ਚ ਜਾ ਕੇ ਅਸੀਂ ਉਸ ਨੂੰ ਡੀਮੋਰਲਾਈਜ਼ ਕਰਨ ਦੇ ਲਈ ਉਹਨਾਂ ਨੂੰ ਅਸੀਂ ਨੁਕਤਾਚੀਨੀ ਇਹੋ ਜਿਹੀ ਕਰੀਦੀ ਹੈ ਕਿ ਅਗਲੇ ਦੇ ਘਰ ਤੀਲ ਸੁੱਟ ਕੇ ਆ ਜਾਈਦਾ। ਉਹਨਾਂ ਨੂੰ ਵੀ ਪਤਾ ਹੁੰਦਾ ਇਹ ਕਿਉਂ ਕਰ ਰਿਹਾ, ਉਹ ਘਰੇ ਲੜਾਈ ਹੁੰਦੀ ਆ, ਆਹ ਹੋ ਗਿਆ ਆਹ ਹੋ ਗਿਆ। ਅਸੀਂ ਇਹ ਨਹੀਂ ਕਹਿੰਦੇ, ਅਸੀਂ ਬਾਣੀ ਦੀ ਤੁੱਕ ਹੁਣੇ ਮੈਂ ਸਾਂਝੀ ਕਰਕੇ ਹਟਾਂ ਕਿ ਜਿੱਥੇ ਜਾਏ ਬਈਏ ਭਲਾ ਕਹੀਏ, ਕਿ ਜੇ ਆਪਾਂ ਮਹਿਲ ਦੇ ਵਿੱਚ ਵੀ ਚਲੇ ਗਏ ਤਾਂ ਵੀ ਭਲਾ ਕਹੀਏ, ਜੇ ਆਪਾਂ ਕੁੱਲੀ ਵਿੱਚ ਵੀ ਚਲੇ ਗਏ ਤਾਂ ਵੀ ਭਲਾ ਕਹੀਏ। ਨੁਕਤਾਚੀਨੀ ਵਾਲਾ ਜਿਹੜਾ ਜਾਂ ਹੇਟ ਵਾਲਾ ਜਾਂ ਨਫ਼ਰਤ ਵਾਲਾ ਜਿਹੜਾ ਮਾਹੌਲ ਆਪਾਂ ਮਨ ਦੇ ਵਿੱਚ ਪਾਲ ਲਈਦਾ, ਉਹਨੂੰ ਘਟਾ ਲਈਏ। ਹਾਂ, ਅਗਰ ਤੁਹਾਨੂੰ ਲੱਗਦਾ ਆ, ਮੈਨੂੰ ਵੀ ਲੱਗਦਾ ਕਿ ਮੈਂ ਕਿਸੇ ਦੇ ਘਰ ਗਿਆ ਅਤੇ ਇਹ ਚੀਜ਼ ਬਿਹਤਰ ਹੋ ਸਕਦੀ ਆ, ਮੰਨ ਲਓ ਕੋਈ ਬੂਟਾ ਜਿਹੜਾ ਉਹ ਗਰੋ ਨਹੀਂ ਕਰ ਰਿਹਾ, ਉਹਨਾਂ ਦੇ ਮਨੀ ਪਲਾਂਟ ਗਰੋ ਨਹੀਂ ਕਰ ਰਿਹਾ, ਜ਼ਿਆਦਾ ਮੇਨ ਪ੍ਰੋਬਲਮ ਮਨੀ ਪਲਾਂਟ ਦੀ ਹੁੰਦੀ ਆ, ਜੇ ਤੁਹਾਡਾ ਕਰ ਰਿਹਾ ਤਾਂ ਤੁਸੀਂ ਉਹਨੂੰ ਦੱਸ ਸਕਦੇ ਹੋ ਭਾਈ ਇਹਨੂੰ ਇਹ ਚੀਜ਼ ਕਰ ਲਾ ਇਹ ਹੋਰ ਵਧੇਗਾ। ਸੋ ਉਹਦੇ ਵਿੱਚ ਵਾਧਾ ਕਰ ਸਕਦੇ ਹਾਂ ਅਸੀਂ, ਉਹਨਾਂ ਦੇ ਘਰ ਨੂੰ ਹੋਰ ਵਧੀਆ ਬਣਾ ਸਕਦੇ ਹਾਂ। ਪਰ ਜੇ ਅਸੀਂ ਇਹੋ ਜਿਹੀ ਨੁਕਤਾਚੀਨੀ ਕਰਕੇ ਆਉਣੀ ਹੈ ਕਿ ਅਗਲੇ ਦੇ ਘਰ ਲੜਾਈ ਪਾ ਦੇਣੀ ਆ, ਉਹ ਗਲਤ ਬਿਰਤੀ ਵਾਲੀ ਕੰਮ ਹੈ। ਅਤੇ ਇਹ ਸੰਸਥਾਵਾਂ ਸਾਡੀਆਂ ਇੱਦਾਂ ਗੁਰੂ ਘਰ ਹੈ, ਅਸੀਂ ਉੱਥੇ ਕੀ ਕਰਨ ਜਾਂਦੇ ਹਾਂ, ਉੱਥੇ ਅਸੀਂ ਮੱਥਾ ਟੇਕਣ ਜਾਂਦੇ ਹਾਂ, ਕੁਛ ਸ਼ਬਦ ਸੁਣਨ ਜਾਂਦੇ ਹਾਂ, ਸ਼ਬਦ ਲੈ ਕੇ ਆਉਣਾ ਘਰ ਨੂੰ, ਨਾ ਕਿ ਅਸੀਂ ਇਹ ਨੁਕਤਾਚੀਨੀ ਕਰਨੀ ਆ ਵੀ ਫਲਾਨਾ ਆਹ ਕਰ ਰਿਹਾ, ਫਲਾਨਾ ਉਹ ਕਰ ਰਿਹਾ, ਉਹਨੇ ਆਹ ਨਹੀਂ ਕੀਤਾ, ਉਹਨੇ ਉਹ ਨਹੀਂ ਕੀਤਾ, ਇਹ ਬਿਰਤੀ ਨਹੀਂ ਹੋਣੀ ਚਾਹੀਦੀ ਸਾਡੀ। ਸੋ ਇਸ ਕਰਕੇ ਆਪਣਾ ਜਿਹੜਾ ਧਿਆਨ ਹੈ ਉਹ ਆਪਣੇ ਮੋਟੇ ਵੱਲ ਹੋਣਾ ਚਾਹੀਦਾ। ਹਰਮਨ ਰੇਡੀਓ ਦੀ ਆਪਾਂ ਗੱਲ ਕਰਦੇ ਹਾਂ, ਇਸ ਪਲੇਟਫਾਰਮ ਦੀ ਗੱਲ ਕਰਦੇ ਹਾਂ, ਅਤੇ 25 ਸਾਲ ਪਹਿਲਾਂ ਸ਼ੁਰੂ ਹੋਇਆ ਰੇਡੀਓ ਬ੍ਰੌਡਕਾਸਟਿੰਗ ਮੈਂ ਸ਼ੁਰੂ ਕੀਤੀ, ਅਤੇ ਉਸ ਤੋਂ ਬਾਅਦ ਟੀਮਾਂ ਬਣੀਆਂ, ਬਹੁਤ ਸਾਡੇ ਨਾਲ ਨੇ, ਬੜੇ ਮਿੱਤਰ ਪਿਆਰੇ ਨੇ, ਬਹੁਤ ਜ਼ਿਆਦਾ ਪਰਿਵਾਰਾਂ ਨਾਲ ਵੀ ਸਾਂਝਾਂ ਬਣੀਆਂ ਹੋਈਆਂ ਨੇ। ਇਸੇ ਤਰ੍ਹਾਂ ਰੱਖਣਾ ਚਾਹੁੰਦੇ ਹਾਂ ਅਸੀਂ, ਇਹ ਸਾਡਾ ਕੋਈ ਰੋਜ਼ੀ ਰੋਟੀ ਵਾਲਾ ਕੰਮ ਨਹੀਂ ਹੈਗਾ, ਇਹਦੇ ਵਿੱਚੋਂ ਅਸੀਂ ਕੋਈ ਇਨਕਮ ਨਹੀਂ ਲੈ ਰਹੇ, ਸਮਾਂ ਕੋਲੋਂ ਲਾ ਰਹੇ ਸਾਰੇ, ਪਰ ਇਹਦੇ ਵਿੱਚ ਅਸੀਂ ਇੱਕ ਨਿੱਘ ਚਾਹੁੰਦੇ ਹਾਂ ਇੱਕ ਦੂਜੇ ਦੇ ਮਿਲਣੀ ਦਾ, ਜਿਸ ਤਰ੍ਹਾਂ ਹੁਣ ਆ ਰਿਹਾ ਦੇਖੋ, ਮੈਨੂੰ ਮਾਣ ਵੀ ਹੋ ਰਿਹਾ ਆਪਣੇ ਆਪ 'ਤੇ, ਥੋੜ੍ਹੀ ਨਮੋਸ਼ੀ ਵੀ ਹੋ ਰਹੀ, ਨਮੋਸ਼ੀ ਇਹ ਹੋ ਰਹੀ ਕਿ ਮੇਰੇ 'ਤੇ ਜਾ ਨਹੀਂ ਹੋਇਆ ਸਿੱਖ ਖੇਡਾਂ 'ਤੇ, ਸਿਹਤ ਠੀਕ ਨਾ ਹੋਣ ਕਰਕੇ, ਪਰ ਜਿਸ ਹਿਸਾਬ ਨਾਲ ਸੱਜਣ ਮਿੱਤਰ ਪਿਆਰੇ ਮੇਰਾ ਹਾਲ ਚਾਲ ਪੁੱਛ ਰਹੇ ਨੇ, ਮੈਨੂੰ ਢੂੰਡ ਰਹੇ ਨੇ, ਮੈਨੂੰ ਉਡੀਕ ਰਹੇ ਨੇ, ਮੈਨੂੰ ਲੱਭ ਰਹੇ ਨੇ, ਅਤੇ ਇੱਕ ਮਾਣ ਵਾਲੀ ਵੀ ਗੱਲ ਹੈ ਕਿ ਕੁਛ ਅਜਿਹਾ ਕੀਤਾ ਹੋਏਗਾ ਮੈਂ, ਕੁਛ ਮੇਰੇ 'ਚ ਕੋਈ ਅਜਿਹਾ ਹੋਏਗਾ ਕਿ ਮੈਨੂੰ ਲੱਭ ਰਹੇ ਨੇ। ਸੋ ਇਹਦੇ ਨਾਲ ਮਨ ਨੂੰ ਜਿਹੜੀ ਆ ਤ੍ਰਿਪਤੀ ਹੁੰਦੀ ਆ, ਤਸੱਲੀ, ਸੈਟਿਸਫੈਕਸ਼ਨ ਹੁੰਦੀ ਆ, ਇਹ ਹੋਣੀ ਚਾਹੀਦੀ ਆ। ਕਈ ਲੋਕ ਬਹੁਤ ਪੈਸਾ ਖਰਚਦੇ ਨੇ ਆਪਣੀ ਬੱਲੇ ਬੱਲੇ ਕਰਾਉਣ ਨੂੰ, ਜਿਹੜਾ ਕਬੱਡੀ ਕਲਚਰ ਹੈ ਮੋਸਟਲੀ ਇੱਥੇ ਟਿਕ ਗਿਆ ਆ ਕਿ ਅਨਾਊਂਸਮੈਂਟਾਂ ਕਰਾਈ ਜਾਣੀਆਂ ਪੈਸਿਆਂ ਦੀ, ਉਹ ਫਲਾਨੇ ਵੱਲੋਂ ਇੰਨੇ, ਫਲਾਨੇ ਵੱਲੋਂ ਇੰਨੇ, ਸਾਨੂੰ ਤਾਂ ਪਤਾ ਨਾ ਅੰਦਰੋਂ, ਮੁੜ ਕੇ ਦਿੰਦਾ ਕੋਈ ਵੀ ਨਹੀਂ ਹੈਗਾ, ਪਲੇਅਰ ਸਾਡੇ ਸਾਨੂੰ ਪੁੱਛਦੇ ਅੰਕਲ ਜੀ ਪੈਸੇ ਕਿੱਥੇ ਗਏ, ਹੈ ਨਾ। ਉਹ ਬਿਰਤੀ ਆ ਕਿ ਪੈਸੇ ਦੇ ਕੇ ਬੱਲੇ ਬੱਲੇ ਕਰਾਉਣੀ, ਅਖੀਰ ਨੂੰ ਉਹ ਬੇਇੱਜ਼ਤੀ ਦੇ ਵਿੱਚ ਰੂਪ ਧਾਰਨ ਕਰ ਦੇਣਾ। ਕਈ ਲੋਕ ਇਸ ਤਰ੍ਹਾਂ ਕਰਦੇ ਨੇ, ਇੱਦਾਂ ਨਹੀਂ ਹੋਣਾ ਚਾਹੀਦਾ, ਗੁਣ ਹੋਣਾ ਚਾਹੀਦਾ, ਸਾਂਝ ਗੁਰਾਂ ਕੇਰੀ, ਗੁਣਾਂ ਕੇਰੀ ਪਾਣੀ ਚਾਹੀਦੀ ਆ, ਗੁਣਾਂ ਦੀ ਸਾਂਝ ਪਾਣੀ ਚਾਹੀਦੀ ਆ, ਲੋਕ ਤੁਹਾਨੂੰ ਆਪੇ ਲੱਭਣ ਲੱਗ ਜਾਣਗੇ। ਦੂਜੀ ਗੱਲ ਇਹ ਹੁੰਦੀ ਆ ਵੀ ਜਿਹੜਾ ਕੰਮ ਚੱਲ ਰਿਹਾ ਹੁੰਦਾ ਉਹਦੇ ਵਿੱਚ ਸਾਥ ਦੇ ਦੇਣਾ ਚਾਹੀਦਾ, ਨਾ ਕਿ ਮੈਂ ਕਰੂੰਗਾ ਇਹ ਕੰਮ। ਆਪਣਾ ਰੇਡੀਓ ਦੀ ਗੱਲ ਕਰਦੇ ਹਾਂ, ਮੈਂ ਕਹਿੰਦਾ ਸਾਡਾ ਹਰਮਨ ਰੇਡੀਓ ਜਿੱਦਾਂ ਸਾਰਿਆਂ ਦਾ ਹੀ ਆ, ਇਹ ਚੱਲਿਆ ਤਾਂ ਆ ਕਿਉਂਕਿ ਲਾਈਕ ਮਾਈਂਡਡ ਬੰਦਿਆਂ ਨੇ ਇਹਦਾ ਸਾਥ ਦਿੱਤਾ, ਬਹੁਤ ਸਾਥ ਦਿੱਤਾ। ਮੈਨੂੰ ਯਾਦ ਹੈ 2005 ਦੇ ਵਿੱਚ ਮੈਂ ਇੱਕ ਮੀਟਿੰਗ ਸੱਦੀ ਸੀ ਹੈਰਿਸ ਪਾਰਕ ਦੇ ਵਿੱਚ ਸਿਡਨੀ ਤੋਂ। ਪਹਿਲੀ ਮੀਟਿੰਗ ਦੇ ਵਿੱਚ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਸੀ, ਸਿਡਨੀ ਦੇ ਜਿੰਨੇ ਕੁ ਵੀ ਮੈਨੂੰ ਪਤਾ ਲੱਗੇ ਮੋਹਤਵਾਰ ਸੱਜਣ ਹੈਗੇ ਆ, ਕੋਈ ਕਰਨ ਵਾਲੀ ਆ, ਕੁਛ ਕਰ ਗੁਜ਼ਰਨ ਵਾਲੀ ਉਹਨਾਂ ਦੇ ਅੰਦਰ ਜਜ਼ਬਾ ਆ, ਸਾਹਿਤਕਾਰ ਨੇ, ਲਿਖਾਰੀ ਨੇ, ਕਵੀ ਨੇ, ਮੈਂ ਸਾਰੇ ਸੱਦੇ। 70 ਤੋਂ ਉੱਪਰ ਸਾਡੇ ਉੱਥੇ ਸਟੂਡੀਓ 'ਚ ਪਹੁੰਚੇ ਸੀ ਮੀਟਿੰਗ ਦੇ ਵਿੱਚ, ਅਤੇ ਉਹਨਾਂ 'ਚੋਂ ਸਾਰੇ ਤਕਰੀਬਨ ਸਾਰਿਆਂ ਨੇ ਬਹੁਤ ਵੱਡਾ ਵੱਡਾ ਯੋਗਦਾਨ ਪਾਇਆ, ਨਾਲ ਜੁੜੇ ਆ। ਪਰ ਉਹ ਮਿਹਨਤ, ਉਹ ਸਟੈਪ ਤੋਂ ਬਾਅਦ ਫਿਰ ਕਈ ਇਹੋ ਜਿਹੇ ਵੀ ਬੰਦੇ ਸੀ ਜਿਹੜੇ ਕਹਿੰਦੇ ਨਹੀਂ ਅਸੀਂ ਇਹਨਾਂ ਨਾਲ ਨਹੀਂ ਜੁੜਨਾ ਚੱਲਦਾ ਕੰਮ, ਅਸੀਂ ਆਪਣਾ ਵੱਖਰਾ ਸ਼ੁਰੂ ਕਰਨਾ। ਚਲੋ ਜੇ ਵੱਖਰਾ ਕਰਨਾ ਤਾਂ ਡਿਫਰੈਂਟ ਕਰਨਾ, ਜੇ ਉਹਦੀ ਕਾਪੀ ਮਾਰਨੀ ਆ ਫਿਰ ਕੋਈ ਵੱਖਰਾ ਨਹੀਂ ਹੈਗਾ, ਜੇ ਤਾਂ ਉਹ ਤੋਂ ਅਲੈਦਾ ਕੋਈ ਚੀਜ਼ ਕਰਨੀ ਆ ਡਿਫਰੈਂਟ ਸਟਾਈਲ ਦੀ ਕਰਨੀ, ਜੇ ਸਾਰਾ ਕੁਛ ਕਾਪੀ ਉਹਦਾ ਕਰਨਾ ਜਿਹੜਾ ਚੱਲ ਰਿਹਾ ਫਿਰ ਨਹੀਂ ਕਰਨਾ ਚਾਹੀਦਾ। ਇਸ ਕਰਕੇ ਜੇ ਹੁਣ ਕੋਈ ਟੀਵੀ ਕਰ ਰਿਹਾ, ਇੰਡੋ ਵਾਜ਼ ਵਾਲੇ ਟੀਵੀ ਕਰ ਰਹੇ ਨੇ, ਰਿਸ਼ਪਾਲ ਭਾਅ ਜੀ ਸਾਡੀ ਗੱਲਬਾਤ ਹੋਈ, ਕਹਿੰਦੇ ਮੈਂ ਜੇ ਮਾਈਂਡ ਨਹੀਂ ਕਰਦਾ ਸ਼ੁਰੂ ਕਰ ਲਵਾਂ, ਮੈਂ ਕਿਹਾ ਮੈਨੂੰ ਕੋਈ ਮਾਈਂਡ ਨਹੀਂ ਕਿਉਂਕਿ ਮੈਂ ਟੀਵੀ ਕਰ ਹੀ ਨਹੀਂ ਰਿਹਾ ਸੀ ਰੇਡੀਓ 'ਤੇ। ਆਹ ਵੀ ਹੁਣ ਵੀਡੀਓ ਬ੍ਰੌਡਕਾਸਟਿੰਗ ਦੇ ਵਿੱਚ ਵੀ ਸਾਡੇ ਜਿਹੜੇ ਮਿੱਤਰ ਪਿਆਰੇ ਨੇ ਉਹ ਡਿਮਾਂਡ ਕਰ ਰਹੇ ਨੇ ਕਿ ਆਪਣਾ ਪ੍ਰੋਗਰਾਮ ਜਿਹੜੇ ਆ ਕਮ ਸੇ ਕਮ ਉਹ ਤੁਸੀਂ ਫੇਸਬੁੱਕ 'ਤੇ ਪਾ ਦਿਆ ਕਰੋ, ਸਾਡਾ ਕੋਈ ਟੀਵੀ 'ਤੇ ਨਹੀਂ ਜਾ ਰਿਹਾ, ਫੇਸਬੁੱਕ ਯੂਟਿਊਬ 'ਤੇ ਹੀ ਜਾ ਰਿਹਾ। ਸੋ ਸਾਡਾ ਕੋਈ ਚੈਨਲ ਨਹੀਂ ਹੈਗਾ, ਟੀਵੀ ਚੈਨਲ, ਵੀਡੀਓ ਚੈਨਲ, ਉਹ ਇੱਕ ਵੱਡੀ ਹੋਰ ਗੇਮ ਹੈ। ਅਸੀਂ ਰੇਡੀਓ, ਅਸੀਂ ਰੇਡੀਓ 'ਤੇ ਹੀ ਫੋਕਸ ਰੱਖ ਰਹੇ ਹਾਂ। ਸੋ ਇਸ ਕਰਕੇ ਇਹ ਜਿਹੜੀ ਬਿਰਤੀ ਹੈ ਕਿ ਅਸੀਂ ਸਾਥ ਨਹੀਂ ਦੇਣਾ, ਅਸੀਂ ਇੰਡੋ ਹਾਊਸ ਦਾ ਸਾਥ ਦੇ ਰਹੇ ਹਾਂ ਪੂਰਾ, ਉਹ ਕਰ ਰਹੇ ਨੇ। ਦਲਜੀਤ ਸਿੰਘ ਹੁਣੀ ਤਕਰੀਬਨ ਮੋਸਟ ਪ੍ਰਜੈਂਟਰ ਉੱਥੇ ਜਾਂਦੇ ਨੇ, ਅਸੀਂ ਉਹਨਾਂ ਦੇ ਪ੍ਰੋਗਰਾਮ ਵੀ ਲਈਦੇ, ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਲਈਏ, ਹਜੇ ਲਿੰਕ ਬਣ ਨਹੀਂ ਰਿਹਾ। ਸੋ ਜਿਹੜਾ ਕੰਮ ਆਲਰੇਡੀ ਚੱਲਦਾ ਆ ਉਹਦੇ ਵਿੱਚ ਸਾਥ ਦੇ ਦੇਣਾ ਚਾਹੀਦਾ, ਵੱਖਰਾ ਵੰਝ ਨਾ ਗੱਡੋ, ਆਪਣੀ ਐਨਰਜੀ ਜਿਹੜੀ ਆ ਉਹ ਵੰਡੋ ਨਾ, ਇੱਕ ਚੀਜ਼ ਨੂੰ ਹੀ ਵਧੀਆ ਬਣਾ ਲਓ। ਇਹੀ ਬਿਰਤੀ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ, ਹਰੇਕ ਥਾਂ ਦੇ ਵਿੱਚ, ਹਰੇਕ ਇੱਕ, ਮੈਂ ਰੇਡੀਓ ਦੀ ਨਹੀਂ ਗੱਲ ਕਰਦਾ, ਸਿੱਖ ਖੇਡਾਂ ਦੀ, ਜਿਹੜੇ ਪੰਜਾਬੀਆਂ ਨੂੰ ਸਮੱਸਿਆ ਆ ਰਹੀ ਆ ਸਿੱਖ ਖੇਡਾਂ ਨਾਲੋਂ, ਨਾਮ ਦੀ ਕਾਹਦੀ ਸਮੱਸਿਆ, ਤੁਸੀਂ ਖੇਡਣਾ ਖੇਡੀ ਜਾਓ, ਉੱਤੇ ਤਾਂ ਰੋਕਦਾ ਤਾਂ ਕੋਈ ਹੈ ਨਹੀਂ, ਠੀਕ ਹੈ। ਬਸ ਇਹ ਵੱਖਰਾ ਨਾਮ ਹੋਣਾ ਚਾਹੀਦਾ, ਬਸ ਇਸੇ ਚੀਜ਼ ਦੀ, ਇਸੇ ਕਰਕੇ ਬਣਦੀ ਨਹੀਂ ਤੇਰੀ ਮੇਰੀ ਸਰਕਾਰ ਇਹ ਨਹੀਂ, ਕਿਉਂਕਿ ਮਨਸ਼ਾ ਜਿਹੜੀ ਆ, ਮਨਸ਼ਾ ਵੰਡ ਪਾਉਣ ਦੀ ਆ, ਮਨਸ਼ਾ ਵਧਾਉਣ ਦੀ ਨਹੀਂ ਹੈਗੀ। ਇੱਦਾਂ ਹੋ ਸਕਦਾ ਆ, ਤਰੀਕਾ ਦੱਸ ਦਿੰਦਾ, ਅਗਰ ਜਿਹੜੇ ਉਹ ਸੋ ਕਾਲਡ ਪੰਜਾਬੀ ਆ ਨਾ ਉਹ ਚਾਹੁੰਦੇ ਆ ਪੰਜਾਬੀ ਗੇਮ 'ਚ, ਮੈਂ ਗੱਲ ਕਰਾ ਦਾਂਗਾ, ਤਰੀਕਾ ਵੀ ਮੈਂ ਦੱਸ ਦਿੰਦਾ ਕਿ ਸਿੱਖ ਖੇਡਾਂ ਦੇ ਮੈਨੇਜਮੈਂਟ ਨੂੰ ਜਾਂ ਇੰਸਟੀਟਿਊਸ਼ਨ ਨੂੰ ਇਹ ਬੇਨਤੀ ਕਰੋ, ਭਾਈ ਅਸੀਂ ਪੰਜਾਬੀ ਖੇਡਾਂ ਸ਼ੁਰੂ ਕਰਨੀਆਂ, ਤੁਸੀਂ ਸਾਡਾ ਸਾਥ ਦਿਉਂਗੇ। ਮੈਨੂੰ ਪਤਾ ਆ ਅਸੀਂ ਕਹਿ ਚੁੱਕੇ ਹਾਂ ਕਿ ਤੁਸੀਂ 6 ਮਹੀਨੇ ਦੇ ਵਕਫੇ 'ਤੇ, ਇਹ ਅਪ੍ਰੈਲ 'ਚ ਹੁੰਦੀ ਆ, ਤੁਸੀਂ ਸਤੰਬਰ ਅਕਤੂਬਰ 'ਚ ਕਰਾ ਲਓ, ਠੀਕ ਹੈ, ਇਹਨਾਂ ਦੀ ਮਦਦ ਲੈ ਲਓ, ਤੁਸੀਂ ਇਹਨਾਂ ਦੀ ਮਦਦ ਕਰ ਲਓ, ਦੋ ਹੋ ਜਾਣਗੀਆਂ ਸਾਲ 'ਚ, ਇਹ 'ਚ ਕਿਹੜੀ ਗੱਲ ਹੈ। ਉਸੇ ਤਰਜ਼ 'ਤੇ ਕਰਾ ਲਓ, ਕਮੇਟੀ ਵੱਖਰੀ ਬਣਾ ਲਓ, ਪਰ ਦੋਨੋਂ ਕਮੇਟੀਆਂ ਆਪਸ ਦੇ ਵਿੱਚ ਤਾਲਮੇਲ ਕਰ ਲੈਣ। ਹੁਣ ਗ੍ਰਿਫਤ ਖੇਡਾਂ ਆ, ਤਾਲਮੇਲ ਹੀ ਆ, ਜਦੋਂ ਮੈਂ ਲੀਡ ਕਰ ਰਿਹਾ ਸੀ ਤਾਂ ਸਾਡਾ ਗ੍ਰਿਫਤ ਖੇਡਾਂ ਨਾਲ ਪੂਰਾ ਤਾਲਮੇਲ ਸੀ, ਸੇਮ ਰੂਲਸ, ਸੇਮ ਸਾਰਾ ਕੁਛ, ਸੇਮ ਚੱਲਦਾ ਸੀਗਾ, ਅਤੇ ਅਸੀਂ ਇੱਕ ਦੂਜੇ ਸਤਿਕਾਰ ਵੀ ਕਰਦੇ ਸੀ, ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਸੀ, ਉਹ ਸਾਨੂੰ ਇਨਵਾਈਟ ਕਰਦੇ ਸੀਗੇ, ਉੱਥੇ ਸਲਾਹ ਮਸ਼ਵਰੇ ਕਰਦੇ ਸੀ, ਬਹੁਤ ਕੁਛ ਕਰਦੇ ਸੀ। ਸੋ ਇਹ ਇਹ ਪੋਸੀਬਲ ਹੈ, ਇਹ ਹੋ ਰਿਹਾ ਆਲਰੇਡੀ ਆਸਟ੍ਰੇਲੀਆ ਦੇ ਵਿੱਚ। ਸੋ ਅਗਰ ਕੋਈ ਪੰਜਾਬੀ ਖੇਡਾਂ ਸ਼ੁਰੂ ਕਰਨਾ ਚਾਹੁੰਦਾ ਆ, ਉਹ ਵੱਖਰਾ ਵੰਝ ਨਾ ਕੱਢੇ, ਜਿਹੜਾ ਹੁਣ ਮੈਂ ਗੱਲ ਕਰ ਰਿਹਾ ਕਿ ਮੇਰੇ ਅੰਡਰ ਹੋਣੀਆਂ ਚਾਹੀਦੀਆਂ, ਉਹ ਇਸ ਤਰ੍ਹਾਂ ਦੀ ਪੰਜਾਬੀ ਇੰਸਟੀਟਿਊਸ਼ਨ ਬਣਾਵੇ, ਪੰਜਾਬੀ ਦੇ ਲੋਕ ਇਕੱਠੇ ਕਰੇ ਸਾਰੇ ਆਸਟ੍ਰੇਲੀਆ 'ਚੋਂ, ਕਰਾ ਕੇ ਸਿੱਖ ਖੇਮਾਂ ਨਾਲ ਤਾਲਮੇਲ ਕਰਕੇ 6 ਮਹੀਨੇ ਵਿਚਾਲੇ ਉਹ ਪੰਜਾਬੀ ਖੇਡਾਂ ਕਰਾ ਲੈਣ, ਉਹਦੇ ਰੂਲ ਆਪਣੇ ਹਿਸਾਬ ਨਾਲ ਬਣਾ ਲੈਣ, ਵੀ ਕੌਣ ਕੌਣ ਪਾਰਟੀਸਪੇਟ ਕਰ ਸਕਦਾ, ਕੌਣ ਕੌਣ ਨਹੀਂ ਕਰ ਸਕਦਾ, ਸਾਰਾ ਕੁਝ ਪੋਸੀਬਲ ਹੈ। 2 ਸਾਲ ਵੀ ਨਹੀਂ ਲੱਗਣਗੇ, 2 ਸਾਲਾਂ ਦੇ ਵਿੱਚ ਐਡੀਆਂ ਗੇਮਾਂ ਹੋਰ ਸ਼ੁਰੂ ਹੋ ਸਕਦੀਆਂ, ਪਰ ਜੇ ਮਨਸ਼ਾ ਸਹੀ ਹੋਵੇ, ਮਨਸ਼ਾ ਹੈਗੀ ਹੈ ਮੈਂ ਦੀ, ਮਨਸ਼ਾ ਹੈਗੀ ਹੈ ਵੀ ਮੇਰੇ ਅੰਡਰ ਹੀ ਹੋਵੇ ਸਾਰਾ ਕੁਛ, ਇਹ ਪ੍ਰੋਬਲਮ ਹੈ। ਖੈਰ ਸਾਡੇ ਨਾਲ ਹਰਕੀਰਤ ਸਿੰਘ ਜੁੜੇ ਨੇ ਡਾਰਬਿਨ ਵਾਲੇ, ਜਿਹੜੇ ਕਿ ਅੱਜ ਕੱਲ੍ਹ ਬ੍ਰਿਸਬਨ ਰਹਿ ਰਹੇ ਨੇ, ਅਤੇ ਇਹਨਾਂ ਦਾ ਇੰਤਜ਼ਾਰ ਹੋ ਰਿਹਾ ਸੀਗਾ ਪਰ ਇਹ ਪਹੁੰਚੇ ਨਹੀਂ ਨਗਰ ਕੀਰਤਨ 'ਤੇ। ਖੈਰ ਮੈਨੂੰ ਹਰਵਿੰਦਰ ਖਾਲਸਾ ਜੀ ਮਿਲੇ ਸੀ ਅਤੇ ਉਹਨਾਂ ਨੇ ਦੱਸਿਆ ਸੀਗਾ ਕਿ ਗੁੱਡ ਨਿਊਜ਼ ਆਉਣ ਵਾਲੀ ਆ। ਸੋ ਕੋਈ ਗੱਲ ਨਹੀਂ ਹਰਕੀਰਤ, ਤੁਸੀਂ ਪਰਿਵਾਰ ਦਾ ਆਪਣਾ ਖਿਆਲ ਰੱਖੋ ਅਤੇ ਬਸ ਡੋਲਣਾ ਨਹੀਂ, ਕੈਰੀ ਓਨ ਜਾਂ ਗੁੱਡ ਵਰਕ। ਬਲਵੰਤ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਵਿਟ ਸੰਡੇ ਕੁਈਨਜ਼ਲੈਂਡ ਤੋਂ, ਅਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਕਿਤੇ ਵਿਟ ਸੰਡੇ ਤੋਂ, ਇਹ ਬਹੁਤ ਮਸ਼ਹੂਰ ਡੈਸਟੀਨੇਸ਼ਨ ਹੈ ਹੋਲੀਡੇ ਵਾਲੀ, ਤਾਂ ਇਹਦੇ ਬਾਰੇ ਆਪਾਂ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਪਿਆਰਿਓ, ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਰਵੀ ਸਿੰਘ ਹੁਣੀ ਕਹਿ ਰਹੇ ਨੇ ਕਿ ਵੈਰੀ ਗੁੱਡ ਐਡਵਾਈਸ ਜੀ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਭਾਅ ਜੀ, ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਹੁੰਦੀ ਆ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਢਾਣ ਵਾਲੀ ਗੱਲ ਤੁਸੀਂ ਕਰ ਨਹੀਂ ਸਕਦੇ, ਕਰ ਸਕਦੇ, ਸਭ ਕੁਝ ਹੋ ਸਕਦਾ, ਪੰਜਾਬੀ ਖੇਡਾਂ ਵੀ ਹੋ ਸਕਦੀਆਂ, ਮਲਿਆਲਮ ਖੇਡਾਂ ਵੀ ਹੋ ਸਕਦੀਆਂ, ਇੰਡੀਅਨ ਗੇਮਸ ਵੀ ਹੋ ਸਕਦੀਆਂ, ਪਰ ਪ੍ਰੋਬਲਮ ਇਹ ਹੈ ਕਿ ਬਣੇ ਬਣਾਏ ਆਲ੍ਹਣੇ ਦੇ ਵਿੱਚ ਬਹਿਣਾ ਚਾਹੁੰਦੇ ਕਿ ਚੱਲਦੇ ਕੰਮ 'ਤੇ ਕਬਜ਼ਾ ਕਰਨਾ, ਆਪ ਕਿਸੇ 'ਚ ਇੰਨਾ ਜੁੱਸਾ ਹੈ ਨਹੀਂ, ਨਾ ਕਿਸੇ ਦੀ ਸਲਾਹ ਲੈਣੀ, ਨਾ ਕਿਸੇ ਦਾ ਐਡਵਾਈਸ ਲੈਣਾ, ਬਸ ਹਵਾ ਦੇ ਵਿੱਚ ਤੀਰ ਛੱਡੀ ਜਾਣੇ ਨੇ, ਤੰਗ ਕਰੀ ਜਾਣਾ ਆ। ਖੈਰ, ਖਬਰਾਂ ਦੇ ਵਿੱਚ ਇੱਕ ਬੜੀ ਘਿਨਾਉਣੀ ਖਬਰ ਆ ਰਹੀ ਆ ਆਸਟ੍ਰੇਲੀਆ ਤੋਂ ਹੀ, ਇੱਕ ਕਤਲ ਹੋਇਆ ਅਤੇ ਕਤਲ ਸਿਡਨੀ 'ਚ ਹੋਇਆ ਇੱਕ ਔਰਤ ਦਾ, ਅਤੇ ਸੁਣਨ ਦੇ ਵਿੱਚ ਆਇਆ ਕਿ ਉਹ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਡਿਊਸ਼ ਬਿੱਲਾ, ਜਾਣੀ ਕਿ ਸ਼ਾਇਦ ਜਰਮਨ ਦਾ ਇਹ ਨੈਸ਼ਨਲ ਮੀਡੀਆ ਆ, ਉਹਦੀ ਉਹ ਸੰਵਾਦਦਾਤਾ ਸੀ, ਪੱਤਰਕਾਰ ਸੀ, ਅਤੇ 40 ਸਾਲ ਤੋਂ ਉੱਤੇ ਸੀ, ਅਤੇ ਡੋਮੈਸਟਿਕ ਵਾਇਲੈਂਸ ਕਰਕੇ ਇੱਕ ਕਤਲ ਹੋਇਆ, ਮੌਤ ਹੋਈ ਆ, ਅਤੇ ਹਜੇ ਇਹ 'ਤੇ ਦੋਸ਼ ਹੀ ਲੱਗੇ ਨੇ, ਸਾਬਤ ਨਹੀਂ ਹੋਇਆ, ਪਰ ਜਿਸ ਤਰ੍ਹਾਂ ਪਹਿਲਾਂ ਕਾਲਜ ਗਈਆਂ ਐਮਰਜੈਂਸੀ ਨੂੰ, ਉਹਦੇ ਮੁਤਾਬਕ ਇਹ ਗੱਲ ਬਣਦੀ ਆ ਰਹੀ ਹੈ ਕਿ ਇਹ ਜਿਹੜਾ ਕਤਲ ਦਾ ਰੂਪ ਧਾਰਨ ਕਰੇਗਾ ਇਹ ਕੇਸ। ਇੱਕ ਛੋਟੀ ਬੱਚੀ ਵੀ ਇਹਦੇ ਵਿੱਚ ਇਨਵੋਲਵ ਹੈ, ਉਹਨਾਂ ਦੀ ਛੋਟੀ ਬੱਚੀ ਸੀ। ਦੂਜੀ ਖਬਰ ਪੰਜਾਬ ਤੋਂ ਮੌਸਮ ਦੇ ਨਾਲ ਸੰਬੰਧਿਤ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਹੁਤ ਤੇਜ਼ ਹਵਾਵਾਂ, ਹਨੇਰੀਆਂ, ਮੀਂਹ ਪਿਆ, ਕਈ ਹਿੱਸੇ ਪੰਜਾਬ ਦੇ ਸ਼ੁੱਕਰਵਾਰ ਰਾਤ ਨੂੰ ਰਾਤੀ ਦੇ ਵਿੱਚ ਟੈਂਪਰੇਚਰ ਕਾਫੀ ਘਟਿਆ ਅਤੇ ਦਿਨੇ ਗਰਮੀ ਰਹੀ। ਉਹ ਟਾਈਮ ਆ ਗਿਆ ਜਿਹੜਾ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤਾ ਸੀ, ਹਵਾ, ਹਨੇਰੀ, ਟੋਰਨੈਡੋ, ਅਤੇ ਚੰਡੀਗੜ੍ਹ ਦੇ ਵਿੱਚ ਵੀ ਹੋਇਆ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਮੋਹਾਲੀ, ਰੋਪੜ, ਰੂਪਨਗਰ, ਇੱਥੇ ਮੀਂਹ ਪਿਆ, ਅਤੇ ਥਰਸਡੇ ਵੀ ਜਾਣੀ ਕਿ ਸ਼ੁੱਕਰਵਾਰ ਵੀ ਮੀਂਹ ਪਿਆ ਸੀ। ਅਤੇ ਜਿਹੜਾ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਟੈਂਪਰੇਚਰ 37.7 ਰਿਕਾਰਡ ਕੀਤਾ ਸ਼ੁੱਕਰਵਾਰ ਨੂੰ, ਅਤੇ ਬਠਿੰਡਾ ਜਿਹੜਾ 42.6 ਡਿਗਰੀ ਸੀਗਾ, ਅਤੇ ਅੰਮ੍ਰਿਤਸਰ ਦੇ ਵਿੱਚ 37.2 ਸੀ, ਅਤੇ ਇਸੇ ਤਰ੍ਹਾਂ 37, 38, 38, 38, ਅਤੇ ਗੁਰਦਾਸਪੁਰ 34, ਇਸ ਤਰ੍ਹਾਂ ਦੇ ਤਾਪਮਾਨ ਰਿਕਾਰਡ ਕੀਤੇ ਗਏ, ਅਤੇ ਮੀਂਹ ਪਿਆ, ਹਨੇਰੀ ਚੱਲੀ। ਹੁਣ ਰੱਬ ਖੈਰ ਕਰੇ ਕਿ ਫਸਲਾਂ ਜਿਹੜੀਆਂ ਨੇ ਚੱਕਣ ਵਾਲੀਆਂ ਨੇ, ਅਤੇ ਉਹਦੇ 'ਤੇ ਮਤਲਬ ਹਰੇਕ ਦੇ ਘਰ ਦਾਣੇ ਆਉਣੇ ਆ, ਅਤੇ ਰੱਬ ਖੈਰ ਕਰੇ। ਇੱਕ ਹੋਰ ਖਬਰ ਤੁਸੀਂ ਸਾਰਿਆਂ ਨੇ ਸੁਣਿਆ ਹੋਗਾ, IIIT, 3 IIIT, ਇੱਕ ਹੁੰਦੀ ਆ IIT, ਅਤੇ ਰੋਪੜ ਦੇ ਵਿੱਚ IIT ਆ, ਅਤੇ ਇਸ ਨੂੰ ਜਿਹੜੀ ਪਾਰਟਨਰਸ਼ਿਪ ਆਫ ਐਡਵਾਂਸਡ ਇੰਟਰ ਡਿਸਿਪਲਿਨਰੀ ਰਿਸਰਚ ਇਨੀਸ਼ੀਏਟਿਵ ਦੇ ਹੇਠਾਂ 100 ਕਰੋੜ ਦੀ ਗ੍ਰਾਂਟ ਮਿਲੀ ਆ ਪੰਜਾਬ ਦੇ ਵਿੱਚ, ਅਤੇ ਚਲੋ ਬਹੁਤ ਵਧੀਆ ਗੱਲ ਹੈ। ਅਤੇ ਇਹਦੇ ਵਿੱਚ ਡਿਵੈਲਪਮੈਂਟ ਕੀ ਕਰਨੀ ਆ, ਜਿਹੜੇ ਐਲੋਇਸ, ਰੇਅਰ ਅਰਥ ਮੈਗਨੇਟ, ਸੋਲਿਡ ਸਟੇਟ ਬੈਟਰੀਆਂ, ਅਤੇ ਜਿਹੜੇ ਸਪਿਨਟ੍ਰੋਨਿਕ ਜਾਣੀ ਕਿ ਰੋਬੋਟਿਕ ਪਾਰਟ ਬਣਾਉਣੇ, ਅਤੇ ਕੁਆਂਟਮ ਮਟੀਰੀਅਲ, ਇਹ ਉੱਥੇ ਰਿਸਰਚ ਹੋਏਗੀ, ਅਤੇ ਇਹਦੇ ਵਾਸਤੇ ਗ੍ਰਾਂਟ ਮਿਲੀ ਆ। ਸੋ ਬਹੁਤ ਸਾਰੀ ਜਿਹੜੀ ਰਿਸਰਚ ਦੇ ਵਿੱਚ ਪੈਸਾ ਲਾਇਆ ਜਾ ਰਿਹਾ। ਇੱਕ ਹੁੰਦੀ ਆ ਬਾਹਰੋਂ ਗੱਲ ਸੁਣਨੀ, ਉਹ ਕੁਛ ਨਹੀਂ ਹੋ ਰਿਹਾ, ਕੱਖ ਨਹੀਂ ਹੋ ਰਿਹਾ, ਪਰ ਪਿਛਲੇ ਤਕਰੀਬਨ 1 ਸਾਲ ਤੋਂ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਕੰਮ ਕਰ ਰਹੇ ਹਾਂ, ਅਤੇ ਬਹੁਤ ਹਾਈ ਲੈਵਲ ਤੱਕ ਸਾਡੀ ਇੰਟਰੈਕਸ਼ਨ ਹੁੰਦੀ ਆ ਇੰਜੀਨੀਅਰਸ ਦੇ ਨਾਲ, ਸੋਫਟਵੇਅਰ ਇੰਜੀਨੀਅਰਸ ਨਾਲ, ਮਤਲਬ ਯੂਨੀਵਰਸਿਟੀ ਲੈਵਲ 'ਤੇ ਵੀ, ਅਤੇ ਪਤਾ ਲੱਗਦਾ ਹੈ ਕਿ ਪਿੱਛੇ ਕੰਮ ਕੀ ਕਰ ਰਹੇ ਹਾਂ। ਹੁਣ ਕਹਿਣਾ ਇਹ ਮੋਦੀ ਦੀ ਸਿਫਤ ਕਰਨ ਲੱਗਾ, ਜਿੱਥੇ ਸਿਫਤ ਬਣਦੀ ਆ ਉੱਥੇ ਕਰਨੀ ਵੀ ਆ। 450 ਕਰੋੜ ਦਾ ਪ੍ਰੋਜੈਕਟ ਜਿਹੜਾ ਆ ਉਹ ਚੱਲ ਰਿਹਾ ਇੰਡੀਆ ਦੇ ਵਿੱਚ, 450 ਕਰੋੜ ਇੰਡੀਆ 'ਚ ਇਨਵੈਸਟ ਕੀਤਾ ਆ ਭਾਸ਼ਾਵਾਂ ਦੇ ਵਾਸਤੇ, ਔਰ ਉਹਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਹੋਏ ਨੇ, ਮਾਡਲ ਤਿਆਰ ਕੀਤੇ ਗਏ ਨੇ, AI ਮਾਡਲ ਤਿਆਰ ਕੀਤੇ ਗਏ ਨੇ, ਅਸੀਂ ਉਹਨਾਂ ਨੂੰ ਟੈਸਟਿੰਗ ਕਰ ਰਹੇ ਹਾਂ। ਮਤਲਬ ਕਿਆ ਬਾਤ ਹੈ, ਜਿਹੜਾ ਚਾਈਨਾ ਦਾ ਮਾਡਲ ਹੈ ਵੀ ਡੀਪ ਸੀਕ ਦੇ ਦਿਓ, ਅਮੈਰੀਕਾ ਦਾ ਮਾਡਲ ਆਹ ਦੇ ਦਿਓ, ਉਹ ਦੇ ਦਿਓ, ਉਹ ਪੈਸੇ ਬਣਾਉਣ ਦੇ ਸੰਬੰਧ ਨੇ, ਇਹ ਓਪਨ ਸੋਰਸ ਨੇ, ਬਣਾ ਕੇ ਦੇ ਰਹੇ ਨੇ, ਜਿਹੜਾ ਮਰਜ਼ੀ ਇਹਨੂੰ ਯੂਜ਼ ਕਰੋ ਜਿਹਨੂੰ ਆਉਂਦਾ ਆ। ਸੋ ਇਹ ਸਿਸਟਮ ਜਿਹੜੇ ਨੇ ਇਹ ਬਣ ਰਹੇ ਨੇ, ਅਤੇ ਇਹਦੇ ਵਿੱਚ ਬਹੁਤ ਪੈਸਾ ਜਿਹੜਾ ਲੱਗ ਰਿਹਾ, 450 ਕਰੋੜ ਦਾ ਪ੍ਰੋਜੈਕਟ ਹੈ। ਅਤੇ ਉੱਧਰ ਲਹਿੰਦੇ ਪੰਜਾਬ ਦੇ ਵਿੱਚ ਮੇਰੀ ਗੱਲ ਹੋਈ ਸੀ ਉੱਥੋਂ ਦੇ ਆਰਕਾਈਵਸ ਦੇ ਚੀਫ ਸੈਕਟਰੀ ਡਾਕਟਰ ਮੁਹੰਮਦ ਰਾਂਝਾ ਸਾਹਿਬ ਨਾਲ, ਅਤੇ ਮੈਂ ਉੱਥੇ ਹੀ ਬੈਠਾ ਸੀ ਜਦੋਂ ਉਹਨਾਂ ਨੇ ਸਾਈਨ ਕੀਤੇ ਆ। 1 ਅਰਬ ਰੁਪਈਆ ਪਾਕਿਸਤਾਨ ਦਾ, ਜਾਣੀ ਕਿ ਤਕਰੀਬਨ ਸੇਮ 300 ਕਰੋੜ ਦਾ ਉਹਨਾਂ ਦਾ ਵੀ ਬਜਟ ਆ, ਉਹ ਵੀ ਕਰ ਰਹੇ ਨੇ, ਅਤੇ ਸਕੈਨਿੰਗ ਚੱਲ ਰਹੀ ਆ, ਮਸ਼ੀਨਾਂ ਚੱਲ ਰਹੀਆਂ, ਬਹੁਤ ਵੱਡੇ ਵੱਡੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ। ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਐਵੇਂ ਹੀ ਹਵਾ 'ਚ ਤੀਰ ਛੱਡੀ ਜਾ ਰਹੇ ਹਾਂ, ਅਤੇ ਬਹੁਤ ਸਾਰੀ ਤਰੱਕੀ ਹੁੰਦੀ। ਹਾਂ, ਪੋਲਿਸੀ ਲੈਵਲ 'ਤੇ ਜ਼ਰੂਰ ਆਪਾਂ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਪਰ ਨਹੀਂ। ਅਤੇ ਲਓ ਮੇਰੇ ਨਾਲ ਹੁਣ ਜੁੜਨ ਦੀ ਟਰਾਈ ਕਰ ਰਹੇ ਨੇ ਲਸਾੜਾ ਸਾਹਿਬ। ਲਸਾੜਾ ਸਾਹਿਬ, ਤੁਹਾਡਾ ਵੀਡੀਓ ਨਹੀਂ ਆ ਰਿਹਾ। ਆ ਗਿਆ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਧੰਨਵਾਦ। ਸਾਡੇ ਅੱਜ ਮਹਾਰਥੀਆਂ ਦੇ ਕਹਿੰਦੇ ਦਰਸ਼ਨ ਹੋ ਗਏ।
ਨਾ ਨਾ, ਮਹਾਰਥੀ ਤਾਂ ਤੁਸੀਂ ਲੱਗ ਰਹੇ ਹੋ, ਤੁਹਾਡੇ ਪਿੱਛੇ ਸੂਰਜ ਏਦਾਂ ਲੱਗ ਰਿਹਾ ਜਿੱਦੇ ਪਿੱਛੇ ਔਰਾ ਬਹੁਤ ਵੱਡਾ ਹੁੰਦਾ ਆ, ਵੀ ਬੜੇ ਗਲੋ ਕਰ ਰਹੇ ਹੋ ਤੁਸੀਂ, ਮਹਾਂਪੁਰਖ ਹੋ।
ਮੈਂ ਪਿੱਠ ਕਰਕੇ ਬੈਠਾ ਸੀ, ਮੈਂ ਕਿਹਾ ਮੇਰੀ ਕਿਤੇ ਤਵਚਾ ਨਾ ਖਰਾਬ ਹੋ ਜਾਵੇ।
ਹਾਂ, ਨਹੀਂ ਨਹੀਂ, ਸਾਡੇ ਦੋਨਾਂ ਦੇ ਰੰਗ ਨੂੰ ਇਹ ਪ੍ਰੋਬਲਮ ਹੈ ਨਾ, ਇਹ ਜਿੱਦਾਂ ਜਿੱਦਾਂ ਧੁੱਪ ਪਈ ਜਾਂਦੀ ਹੋਰ ਗੂੜਾ ਹੋਈ ਜਾਂਦਾ। ਅਤੇ ਚਲੋ, ਬਹੁਤ ਵਧੀਆ ਲੱਗਾ ਕਿ ਤੁਸੀਂ ਆਏ ਹੋ, ਬਹੁਤ ਅਰਸੇ ਬਾਅਦ ਜੁੜੇ ਹੋ ਲਾਈਵ। ਅਤੇ ਪਹਿਲੀ ਗੱਲ ਤਾਂ ਇੰਡੋਜ ਟੀਮ ਨੂੰ ਬਹੁਤ ਬਹੁਤ ਵਧਾਈ ਕਿ ਉਹ ਅੱਗੇ ਪੂਰੀ ਸ਼ਿੱਦਤ ਨਾਲ ਡਿਸਿਪਲਨ ਦੇ ਨਾਲ ਬ੍ਰੋਡਕਾਸਟ ਕਰ ਰਿਹਾ, ਰਿਸ਼ਪਾਲ ਹੇਰ ਭਾਜੀ ਅਤੇ ਆਪਣੇ ਦੂਸਰੇ ਭਾਜੀ, ਹੈ ਨਾ। ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਇਹਨੂੰ ਕਵਰ ਕਰ ਰਹੇ ਹੋ। ਅਤੇ ਪਹਿਲਾਂ ਟੀਮ ਦੇ ਬਾਰੇ ਦੱਸੋ, ਕਿਹੜੇ ਕਿਹੜੇ ਸੱਜਣ ਪਹੁੰਚੇ ਨੇ ਤੁਹਾਡੇ ਨਾਲ?
ਦੇਖੋ ਮਨਦੀਪ ਜੀ, ਇਸ ਵਾਰ ਥੋੜੇ ਇੱਥੇ ਮਿਊਜ਼ਿਕ
ਜੀ, ਤੁਸੀਂ ਇੱਕ ਥਾਂ ਹੀ ਬੈਠੋ ਜੀ, ਤੁਹਾਡੀ ਰੇਂਜ ਜਿਹੜੀ ਆ ਕਾਫੀ ਘੱਟ ਲੱਗਦੀ ਆ
ਜੀ। ਤੇ ਤਕਰੀਬਨ ਸਾਡੇ ਕੋਲ ਪੂਰੇ ਕਰੀਬ ਦੇ ਵਿੱਚ 13 ਕੁ ਮੈਂ
ਜੀ,
ਹੁਣ ਦੇਖੋ ਤਾਂ ਜੀ ਆ ਰਿਹਾ ਜੀ।
ਹਾਂ, ਨਹੀਂ ਚਲੋ ਕੋਈ ਨਹੀਂ, ਤੁਸੀਂ ਇੱਕ ਥਾਂ ਹੀ ਬੈਠੋ ਜਿੱਥੇ ਸੀਗਾ, ਇੱਥੇ ਠੀਕ ਆ ਰਿਹਾ। ਅਤੇ ਹੁਣ ਤੁਹਾਨੂੰ ਧੁੱਪੇ ਖੜ੍ਹਨਾ ਹੀ ਪੈਣਾ ਥੋੜ੍ਹੀ ਦੇਰ। ਅਤੇ ਹਾਂਜੀ, ਅਤੇ ਆਪਣੇ ਹਰਜੀਤ, ਚਲੋ ਆਡੀਓ ਆ ਰਿਹਾ, ਕੋਈ ਗੱਲ ਨਹੀਂ, ਗੱਲਬਾਤ ਹੋ ਰਹੀ ਆਪਣੀ। ਅਤੇ
ਹਾਂਜੀ ਹਾਂਜੀ
ਹਾਂਜੀ, ਤਾਂ ਕੀ ਮਾਹੌਲ ਹੈ, ਕਿੰਨੇ ਕੁ ਲੋਕ ਆਉਣੇ ਸ਼ੁਰੂ ਹੋਏ ਜਾਂ ਨਹੀਂ ਹਜੇ, ਕਿਉਂਕਿ 11-12 ਕੁ ਵਜੇ ਆਉਂਦੇ ਹੁੰਦੇ ਤਕਰੀਬਨ?
ਨਹੀਂ ਜੀ, ਮਾਹੌਲ ਅੱਜ ਵੀ ਸਵੇਰੇ ਤੜਕੇ ਦਾ ਕਹਿ ਲਓ ਸਰਗਰਮ ਆ।
ਅੱਛਾ ਜੀ,
ਤੇ ਕੱਲ ਵੀ ਕਾਫੀ ਵੈਸੇ ਤਾਦਾਦ ਦੇ ਵਿੱਚ ਸੰਗਤ ਸਾਡੇ ਕੋਲ ਪਹੁੰਚੀ ਸੀਗੀ।
ਅੱਛਾ ਜੀ,
ਤੇ ਅੱਜ ਦੂਸਰਾ ਦਿਨ ਆ, ਤੇ ਸੌਕਰ ਦੇ ਜਿਹੜੇ ਮੁਕਾਬਲੇ, ਕਿਉਂਕਿ 182 ਟੀਮਾਂ ਤਾਂ ਸੌਕਰ ਦੀਆਂ ਨੇ, ਇਸ ਕਰਕੇ ਬੱਚਿਆਂ ਦਾ ਤੇ ਜਿਹੜੇ ਵੱਡੇ ਨੇ ਸੌਕਰ ਦੇ, ਉਹਨਾਂ ਦੇ ਮੁਕਾਬਲੇ ਤਕਰੀਬਨ 8:30-9 ਵਜੇ ਤੋਂ ਸ਼ੁਰੂਆਤ ਦੇ ਵਿੱਚ ਹੋ ਜਾਂਦੇ ਨੇ।
ਅੱਛਾ ਜੀ,
ਤੇ ਇੱਧਰ ਹਾਕੀ ਦੀਆਂ ਜਿਹੜੀਆਂ ਗਰਾਊਂਡਾਂ ਨੇ, ਉਹ ਵੀ ਵੈਸੇ ਤਾਂ 2 ਵੈਨਿਊ ਬਣੇ ਹੋਏ ਨੇ ਹਾਕੀ ਦੇ ਗਰਾਊਂਡਾਂ ਦੇ।
ਅੱਛਾ ਜੀ,
ਤੇ ਇੱਕ ਵੈਨਿਊ ਥੋੜਾ ਦੂਰ ਹੈ, ਉੱਥੇ ਜ਼ਿਆਦਾ ਮੈਚ ਹੁੰਦੇ ਨੇ, ਇੱਕ ਵੈਨਿਊ ਬਿਲਕੁਲ ਇਹਨਾਂ ਦੇ ਵਿੱਚ ਹੀ ਹੈ, ਉਹਦੀ ਮੈਂ ਕਵਰੇਜ ਕਰਨ ਲਈ ਖੁਦ ਜਾਂਦਾ। ਤੇ ਉੱਥੇ ਤਕਰੀਬਨ 9 ਕੁ ਵਜੇ ਪਹਿਲਾਂ ਵਾਰਮ ਅਪ ਦੇ ਖਿਡਾਰੀ ਤਾਂ ਦਿਸਣੇ ਸ਼ੁਰੂ ਹੋ ਜਾਂਦੇ ਆ, ਤੇ ਤਕਰੀਬਨ ਹੁਣ ਉੱਥੇ ਕੋਈ ਨਾ ਕੋਈ ਮੈਚ ਵੀ ਚੱਲਦਾ ਹੋਏਗਾ
ਜੀ। ਜੀ,
ਤੋ ਖੁਸ਼ੀ ਦੀ ਗੱਲ ਇੰਨੀ ਆ ਵੀ ਚਲੋ ਮੈਂ ਆਪਣੇ ਵੱਲੋਂ ਜ਼ਿੰਮੇਵਾਰੀ ਚੱਕੀ ਸੀਗੀ ਵੀ ਅਸੀਂ ਕਬੱਡੀ ਨੂੰ ਕਵਰ ਕਰ ਲੈਂਦੇ ਹਾਂ, ਜਾਂ ਅਸੀਂ ਹੋਰਾਂ ਖੇਡਾਂ 'ਚ ਜਾਂ ਸੌਕਰ ਦੇ ਵਿੱਚ ਕਾਫੀ ਰਸ਼ ਹੁੰਦਾ, ਤੇ ਹਾਕੀ ਦਾ ਸਟੇਡੀਅਮ ਸਾਰਾ ਉੱਥੇ ਭਾਂ ਭਾਂ ਕਾਂਡਿਆ ਹੁੰਦਾ, ਲੇਕਿਨ ਅੱਜ ਹਾਕੀ ਦੇ ਸਟੇਡੀਅਮ ਦੇ ਕੱਲ੍ਹ 2 ਮੈਚ ਅਸੀਂ ਲਾਈਵ ਕਵਰ ਕੀਤੇ ਆ, ਤੇ ਕਾਫੀ ਤਾਦਾਦ ਦੇ ਵਿੱਚ ਉੱਥੇ ਉਹਨਾਂ ਦੇ ਕਹਿ ਲਓ ਵੀ ਹਾਕੀ ਪ੍ਰੇਮੀ ਪਹੁੰਚੇ ਹੋਏ ਸੀਗੇ।
ਅੱਛਾ ਹਰਜੀਤ, ਹਾਕੀ ਦੇ ਵਿੱਚ ਕੁਛ ਅੰਤਰਰਾਸ਼ਟਰੀ ਪਲੇਅਰ ਵੀ ਆਉਂਦੇ ਨੇ, ਮੈਨੂੰ ਯਾਦ ਹੈ ਕਿ 2 ਪਲੇਅਰ ਅਲਾਊਡ ਸੀ, ਤੇ ਹੁਣ ਆ ਰਹੇ ਨੇ ਕੋਈ ਨਾਮੀ ਗ੍ਰਾਮੀ ਪਲੇਅਰ, ਆਏ ਹੋਏ ਨੇ ਖੇਡਣ ਵਾਸਤੇ?
ਹਾਂਜੀ, ਇਹਨਾਂ ਦੇ ਟੀਮਾਂ ਦੇ ਵਿੱਚ ਮੇਰੇ ਖਿਆਲ 2 ਜਾਂ 3 ਪਲੇਅਰ ਦੀ ਗੁੰਜਾਇਸ਼ ਹੈ, ਤੁਸੀਂ ਇਹਨਾਂ ਨੂੰ ਪਾ ਸਕਦੇ ਹੋ
ਜੀ।
ਤੇ ਮੈਂ ਖੁਦ ਵੀ ਦੇਖਿਆ ਕਿ ਅੰਤਰਰਾਸ਼ਟਰੀ ਪਲੇਅਰ ਖੇਡ ਲਏ ਨੇ, ਜਿਸ ਤਰ੍ਹਾਂ ਕੱਲ ਸ਼ਾਮ ਦਾ 5 ਵਜੇ ਦਾ ਮੈਚ ਸੀਗਾ ਸਾਡੇ ਕੋਲ ਐਡਲੇਡ ਸਟਿਕਸ ਦਾ ਤੇ ਮੈਲਬੋਰਨ ਦਾ, ਤੇ ਉਹਦੇ ਵਿੱਚ ਜਿਹੜੇ ਮੈਲਬੋਰਨ ਨੇ ਕਾਫੀ ਵਧੀਆ ਉੱਥੇ ਗੇਮ ਖੇਡੀ ਤੇ ਉਹ ਮੈਚ ਜਿੱਤਿਆ, ਤੇ ਉਹਦੇ ਵਿੱਚ ਉਹਨਾਂ ਦਾ ਇੱਕ ਪਲੇਅਰ ਸੀਗਾ ਉਹ ਪਾਕਿਸਤਾਨੀ ਸੀਗਾ, ਤੇ ਉਹ ਕਾਫੀ ਮੇਰੇ ਖਿਆਲ ਆਪਣੇ ਇੰਟਰਨੈਸ਼ਨਲ ਮੈਚ ਖੇਡੇ ਹੋਏ ਸੀਗੇ। ਸੋ ਜਿਹੜੀ 70-30 ਦੀ ਰੇਸ਼ੋ ਦੇ ਨਾਲ ਹਜੇ ਵੀ ਇਹ ਚੱਲ ਰਿਹਾ ਜੀ।
ਕੋਈ ਤੁਹਾਨੂੰ ਨੌਲੇਜ ਹੈ ਕਿ ਕਿੰਨੀਆਂ ਹਾਕੀ ਦੀਆਂ ਟੀਮਾਂ ਖੇਡ ਰਹੀਆਂ ਨੇ?
ਜੀ ਅਮਨਦੀਪ ਜੀ, ਹਾਕੀ ਦੀਆਂ ਮੋਸਟਲੀ ਵੈਸੇ ਤਾਂ ਇੱਕ ਕਲੱਬ ਵੱਲੋਂ ਇੱਕ ਟੀਮ ਹੀ ਹੁੰਦੀ ਆ, ਪਰ ਕਈ ਵਾਰ ਹੁੰਦਾ ਕਿ ਕਲੱਬ ਦੇ ਕੋਲ ਜ਼ਿਆਦਾ ਮੈਂਬਰਸ ਹੁੰਦੇ ਆ, ਉਹ 20A ਜਾਂ 20 ਟੀਮਾਂ ਬਣਾ ਕੇ ਦੋ ਦੋ ਟੀਮਾਂ ਦੇ ਨਾਲ ਸ਼ਿਰਕਤ ਕਰ ਲੈਂਦੇ ਆ, ਤੇ ਤਕਰੀਬਨ 15-16 ਕਲੱਬਾਂ ਦੀਆਂ ਐਂਟਰੀਆਂ ਤਾਂ ਜ਼ਰੂਰ ਹੋਣਗੀਆਂ, ਤੇ ਉਹਨਾਂ ਦੀਆਂ ਤਕਰੀਬਨ 20+ ਟੀਮਾਂ ਹੋਣਗੀਆਂ ਜੀ।
ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਇਹ ਆਪਾਂ ਇਹ ਪਾਲਿਸੀ ਖੋਲ੍ਹੀ ਆ ਉਦੋਂ 4-5 ਟੀਮਾਂ ਹੀ ਰਹਿ ਗਈਆਂ ਸੀਗੀਆਂ ਅਤੇ ਬੜੀ ਸਮੱਸਿਆ ਆ ਰਹੀ ਸੀ। ਅਤੇ
ਨਹੀਂ ਅਮਨਦੀਪ ਜੀ, ਮੈਂ ਇਹਦੇ ਦੱਸਦਾ ਕਿਉਂਕਿ ਮੈਂ ਚਲੋ 2014 ਤੋਂ ਤੁਹਾਡੇ ਐਡਲੇਟ ਦਾ ਹੀ ਲਾਸਟ ਹਾਕੀ ਦਾ ਖੇਡਾਂ ਦਾ ਖੇਡਿਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ, ਲੇਕਿਨ ਹਾਕੀ ਨੂੰ ਕਹਿ ਲਓ ਕਿ ਬੜੇ ਗੌਰ ਦੇ ਨਾਲ ਦੇਖਦਾ ਵੀ ਇਹਨਾਂ ਦੀ ਕੀ ਪ੍ਰੋਗਰੈਸ ਹੋ ਰਹੀ ਆ ਹੁਣ ਦਾ, ਤੇ ਅਗਲਾ ਜਿਹੜਾ ਪਿਛਲਾ ਸਾਡਾ ਟਾਈਮ ਸੀਗਾ ਨਾ ਉਹ 'ਚ ਬਹੁਤ ਚੇਂਜ ਆ ਗਈ ਆ। ਮੈਨੂੰ ਲੱਗਦਾ ਹਾਕੀ ਦਾ ਜਿਹੜਾ ਭਵਿੱਖ ਆ ਖਾਸ ਕਰਕੇ ਆਪਣੇ ਭਾਈਚਾਰੇ ਦਾ, ਇਹ ਹੁਣ ਇੰਨਾ ਬੁਰਾ ਨਹੀਂ ਹੈਗਾ। ਲੀਗ ਸਟਾਰਟ ਹੋ ਗਈ ਆ ਹੁਣ, ਬ੍ਰਿਸਬਨ ਦੀ ਵੀ ਜਿਹੜੀ ਹਾਕੀ ਦੀ ਟੀਮ ਆ ਪੰਜਾਬੀ ਕੁੱਕੂਵਾਰ, ਅਸਲ 'ਚ ਹਰੇਕ ਜਿਹੜੇ ਟੀਮਾਂ ਹੈ ਨਾ ਉਹਨਾਂ ਨੇ ਆਪਣੀਆਂ ਲੀਗਾਂ ਪਾਈਆਂ ਹੋਈਆਂ ਆ, ਤੇ ਉਹ ਖਿਡਾਰੀ ਲੀਗ ਦੇ ਵਿੱਚ ਖੇਡਦੇ ਆ, ਤੇ ਉਹਦੇ ਵਿੱਚ ਫਿਰ ਇਹਨਾਂ ਦਾ ਕੰਬੀਨੇਸ਼ਨ ਵੀ ਅੱਛਾ ਬਣ ਜਾਂਦਾ ਆ
ਜੀ। ਚਲੋ ਇਹ ਤਾਂ ਪਾਲਿਸੀ ਵਧੀਆ ਕੰਮ ਕਰ ਗਏ, ਪਰ ਹੁਣ ਕਬੱਡੀ ਬਾਰੇ ਵੀ ਤੁਸੀਂ ਜਾਣਕਾਰੀ ਦਿਓ। ਮੈਨੂੰ ਪਤਾ ਲੱਗਾ ਸਿਰਫ 4 ਟੀਮਾਂ ਹੀ ਐਂਟਰ ਹੋਈਆਂ ਸੀਨੀਅਰਸ ਦੀਆਂ।
ਜੀ ਅਮਨਦੀਪ ਜੀ, ਕਬੱਡੀ ਦਾ ਦੇਖੋ ਫਿਲਹਾਲ ਵੀ ਮੈਂ ਕਬੱਡੀ ਦੀ ਗਰਾਊਂਡ ਦੇ ਵਿੱਚ ਹੀ ਖੜਾ ਆ। ਕੱਲ ਕਾਫੀ ਕਹਿ ਲਓ ਕਿ ਇੰਤਜ਼ਾਰ ਸੀਗਾ ਜਿਹੜੇ ਕਬੱਡੀ ਦੇ ਪ੍ਰੇਮੀ ਸੀਗੇ ਵੀ ਅਸੀਂ ਦੇਖਣੀ ਕੱਲ ਜਿਹੜਾ ਅਡਲਟ ਦੇ ਮੈਚ ਹੁੰਦੇ ਕਬੱਡੀ ਦੇ ਉਹ ਨਹੀਂ ਹੋਏ ਹੈਗੇ।
ਅੱਛਾ,
ਤੇ ਅੱਜ ਵੀ ਮੇਰੇ ਖਿਆਲ ਕਬੱਡੀ ਦਾ ਜਿਹੜਾ ਪਿੜ ਸਜਣਾ ਹੈ ਉਹ 12 ਵਜੇ ਤੋਂ ਬਾਅਦ ਇਹ ਸਜਣਾ ਆ। ਇਹਦਾ ਮਤਲਬ ਇਹ ਹੈ ਕਿ ਥੋੜੀਆਂ ਟੀਮਾਂ ਘੱਟ ਹੋਣਗੀਆਂ ਜਿਹਦੇ ਕਰਕੇ ਸ਼ਾਇਦ ਇੰਨੀ ਲੇਟ ਸਟਾਰਟ ਕਰਦੇ ਆ। ਇਸ ਟਾਈਮ ਕਬੱਡੀ ਦਾ ਪਿੜ ਖਾਲੀ ਪਿਆ, ਪਰ ਨਾਲੇ ਤਾਂ ਸੌਕਰ ਚੱਲ ਰਿਹਾ, ਉਧਰ ਹਾਕੀ ਵੀ ਚੱਲਦੀ ਹੋਏਗੀ, ਤੇ ਜਿਹੜੇ ਵੱਡੀਆਂ ਟੀਮਾਂ ਹਨ ਉਹਨਾਂ ਦੇ 7-7 ਪਲੇਇੰਗ ਗਰਾਊਂਡ ਬਣੇ ਹੋਏ ਆ, ਫੁੱਟਬਾਲ ਦੇ ਉੱਥੇ ਵੀ ਚੱਲ ਰਿਹਾ ਜੀ ਸਾਰਾ ਕੁਝ।
ਠੀਕ ਹੈ, ਸੋ ਕੋਈ ਨਹੀਂ, ਇਹ 'ਤੇ ਚਿੰਤਨ ਜਿਹੜਾ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਪ੍ਰਬੰਧਕ ਕਰਦੇ ਰਹਿਣਗੇ ਕਿ ਕਿਉਂ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਕਿਉਂਕਿ ਕਾਫੀ ਜਿਹੜਾ ਫੋਕਸ ਆ ਕਬੱਡੀ 'ਤੇ ਕੀਤਾ ਜਾਂਦਾ, ਸਾਰੀਆਂ ਕੁਰਸੀਆਂ ਉੱਥੇ ਲਾਈਆਂ ਜਾਂਦੀਆਂ ਨੇ, ਸਾਰਾ ਕੁਝ ਕੀਤਾ ਜਾਂਦਾ ਜੇ, ਪਰ ਉੱਥੇ ਟੀਮਾਂ ਹੀ ਨਹੀਂ ਪਹੁੰਚ ਰਹੀਆਂ ਇਹਨਾਂ ਹਾਲਾਤਾਂ ਦੇ ਵਿੱਚ ਵੀ, ਤਾਂ ਫਿਰ ਜ਼ਰੂਰ ਮੁੜ ਕੇ ਸੋਚਣ ਦੀ ਲੋੜ ਹੈ।
ਟੀਮਾਂ ਜਿਹੜਾ ਉਹ ਕੱਲ੍ਹ ਵਾਲਾ ਖਾਲੀ ਕਹਿ ਲਓ ਕਿ ਜਿਹੜਾ ਉਹ ਸਪੇਸ ਨਿਕਲ ਰਹੀ ਸੀ, ਕਿਉਂਕਿ ਹੁਣ ਕੈਮਰਾ ਮੇਰੇ ਵੱਲ ਹੋਇਆ, ਮੈਂ ਚਲੋ ਉੱਧਰ ਕੈਮਰਾ ਨਹੀਂ ਘੁਮਾਉਂਦਾ ਹੈਗਾ, ਬਿਲਕੁਲ ਮੇਰੇ ਨਾਲੇ ਸੱਜੇ ਪਾਸੇ ਹੀ ਆ। ਤਕਰੀਬਨ ਉੱਥੇ ਸਾਰੇ ਮੀਡੀਆ ਦੇ ਜਿਹੜੇ ਸਟੈਂਡਿੰਗ ਕੈਮਰਾ ਨੇ ਉਹ ਲੱਗੇ ਹੋਏ ਨੇ, ਤੇ ਉਹਨਾਂ ਦੇ ਤੰਬੂ ਵਗੈਰਾ ਲੱਗੇ ਹੋਏ ਨੇ, ਸਿਟਿੰਗ ਪਲਾਨ ਸਾਰਾ ਬਹੁਤ ਖੂਬਸੂਰਤ ਬਣਿਆ ਹੋਇਆ। ਲੇਕਿਨ ਹੁਣ ਤੁਸੀਂ ਦੇਖ ਲਓ ਵੀ 10 ਵੱਜ ਗਏ ਨੇ, ਇਸ ਟਾਈਮ ਕਬੱਡੀ ਦੇ ਫੀਲਡ ਦੇ ਵਿੱਚ ਕੁਛ ਵੀ ਨਹੀਂ ਹੈਗਾ। ਸੋ ਕੱਲ ਇਸ ਗੈਪ ਨੂੰ ਪੂਰਾ ਕਰਨ ਦੇ ਲਈ ਉੱਥੇ ਮਿਊਜ਼ੀਕਲ ਚੇਅਰਸ ਆ ਗਈਆਂ, ਬੱਚੇ ਆ ਗਏ ਜਾਂ ਬੱਚਿਆਂ ਦੀ ਕਬੱਡੀ ਵਗੈਰਾ ਇਸ ਤਰ੍ਹਾਂ ਚੱਲਦੀ ਰਹੀ ਆ। ਲੇਕਿਨ ਅਡਲਟਸ ਦੀ ਜਿਹੜੀ ਕਬੱਡੀ ਦੇਖਣ ਦੇ ਸ਼ੌਕੀਨ ਸੀਗੇ ਉਹਨਾਂ ਨੂੰ ਕੱਲ ਕਾਫੀ ਵੈਸੇ ਨਿਰਾਸ਼ਾ ਮਿਲੀ, ਉਹ ਪੁੱਛ ਰਹੇ ਸੀਗੇ ਵੀ ਉਹ ਮੈਚ ਕਿਤੇ ਹੋਰ ਤਾਂ ਨਹੀਂ ਹੋ ਰਹੇ ਹੈਗੇ।
ਠੀਕ, ਹਾਂਜੀ ਹਾਂਜੀ, ਹਾਂ ਉਹ ਦੇਖੋ ਬੜੀ, ਚਲੋ ਇਹ ਤ੍ਰਾਸਦੀ ਦੀ ਗੱਲ ਹੈ, ਇਹ 'ਤੇ ਚਲੋ ਫਿਰ ਕਿਤੇ ਗੱਲ ਕਰਾਂਗੇ, ਚਿੰਤਨ ਜਾਰੀ ਰਹਿਣਾ ਆ। ਅਤੇ ਕੋਈ ਇੰਟਰਸਟਿੰਗ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ, ਕੋਈ ਤੁਸੀਂ ਮਤਲਬ ਨੋਟ ਕੀਤੀ, ਕੋਈ ਵਧੀਆ ਗੱਲ, ਕੋਈ ਐਨੀਥਿੰਗ?
ਦੇਖੋ ਓਵਰਆਲ ਇਹਦੇ ਵਿੱਚ ਅਮਨਦੀਪ ਜੀ ਕੋਈ ਸ਼ੱਕ ਨਹੀਂ ਹੈ ਕਿ ਪ੍ਰਬੰਧ ਤਾਂ ਬਹੁਤ ਕੀਤੇ ਹੋਏ ਨੇ, ਸਫਾਈ ਵਗੈਰਾ ਦਾ ਬੜਾ ਇੰਤਜ਼ਾਮ ਆ, ਸਿਕਿਉਰਿਟੀ ਵਗੈਰਾ ਦਾ ਵੀ ਇੰਤਜ਼ਾਮ ਹੈ, ਪਾਰਕਿੰਗ ਦਾ ਵੀ ਇੰਤਜ਼ਾਮ ਹੈ। ਲੇਕਿਨ ਜਿੱਦਾਂ ਮੈਂ ਕੱਲ੍ਹ ਫੀਲਡ ਦੇ ਵਿੱਚ ਘੁੰਮਦਾ ਰਿਹਾ ਆ, ਮੈਂ ਕੋਸ਼ਿਸ਼ ਕੀਤੀ ਆ ਕਿ ਚਲੋ ਇਸ ਤਰ੍ਹਾਂ ਦੇ ਕੁਛ ਪੁਆਇੰਟ ਲਈਏ, ਨੈਗੇਟਿਵਿਟੀ ਪੁਆਇੰਟ ਚੱਕਣ ਦੇ ਲਈ ਨਹੀਂ, ਕਿ ਆਪਾਂ ਚਲੋ ਟਾਈਮ ਦੇ ਨਾਲ ਸੁਨੇਹਾ ਨਿਕਲ ਜਾਵੇ ਮੀਡੀਆ ਦੇ ਵਿੱਚ ਕਿ ਉਹ ਇੰਪਰੂਵਮੈਂਟ ਹੋ ਜਾਏ। ਸੋ 3-4 ਚੀਜ਼ਾਂ ਕੱਲ ਜਿੱਦਾਂ ਮਹਿਸੂਸ ਹੋਇਆ ਆਪਣੇ ਸੰਗਤ ਤੋਂ, ਉਹਨਾਂ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਤਾਂ ਹੈ, ਤੇ ਉਹ ਥੋੜੀ ਪਾਰਕ ਸਮੱਸਿਆ ਸ਼ਾਇਦ ਇਹ ਆ ਵੀ ਪਹਿਲਾ ਦਿਨ ਸੀ, ਅੱਜ ਦੇਖਦੇ ਹਾਂ ਕਿ ਉਹਦੇ ਵਿੱਚ ਕਿੰਨੀ ਕੁ ਇੰਪਰੂਵਮੈਂਟ ਹੁੰਦੀ ਆ। ਦੂਸਰਾ ਕੁਛ ਮੀਡੀਆ ਪਰਸਨ ਨੇ ਜਿੱਦਾਂ ਮੈਨੂੰ ਖੁਦ ਵੀ ਇਹ ਚੀਜ਼ ਮਹਿਸੂਸ ਹੋਈ ਆ, ਤੇ ਮੈਂ ਹਲਕੀ ਜਿਹੀ ਇੱਕ ਮੈਸੇਜ ਦੇ ਵਿੱਚ ਕੰਪਲੇਂਟ ਵੀ ਦਰਜ ਕਰਾਈ ਸੀਗੀ। ਮੋਸਟਲੀ ਕਿਹਾ ਜਾਂਦਾ ਕਿ ਮੀਡੀਆ ਪਰਸਨ ਜਦੋਂ ਘੁੰਮਦੇ ਆ ਹੁੰਦਾ ਆ, ਕਿਉਂਕਿ ਉਹਨਾਂ ਨੇ ਟਾਕ ਵੀ ਕਰਨੀ ਹੁੰਦੀ ਆ, ਵੀਡੀਓ ਫਿਲਮਾਂਕਣ ਵੀ ਕਰਨਾ ਹੁੰਦਾ, ਕਿ ਜਦੋਂ ਵੀ ਫਿਰ ਉਹ ਲੰਗਰ ਦੇ ਲਾਗੇ ਲੰਘਦੇ ਉਹਨਾਂ ਨੂੰ ਹੁੰਦਾ ਵੀ ਫਟਾਫਟ ਚਲੋ ਚਾਹ ਦੀ ਗਲਾਸੀ ਪੀ ਲਈਏ ਜਾਂ ਮਾੜਾ ਮੋਟਾ ਖਾ ਲਈਏ ਤੇ ਆਪਣੇ ਕੰਮ ਤੇ ਨਿਕਲ ਜਾਈਏ। ਸਾਨੂੰ ਖੁਦ ਨੂੰ ਇਹ ਚੀਜ਼ ਮਹਿਸੂਸ ਹੋਈ ਆ ਕਿ ਅਸੀਂ ਜਦੋਂ ਉੱਥੋਂ ਲੰਘੇ ਆ ਤਾਂ ਸਾਨੂੰ ਇਹ ਕਿਹਾ ਗਿਆ ਸੀਗਾ ਵੀ ਮੀਡੀਆ ਪਰਸਨ ਡਾਇਰੈਕਟ ਉੱਥੇ ਜਾ ਕੇ ਆਪਣਾ ਸਮਾਂ ਬਚਾ ਕੇ ਆਪਣਾ ਖਾ ਪੀ ਲਓ ਤੇ ਉੱਥੋਂ ਨਿਕਲ ਜਾਓ। ਲੇਕਿਨ ਉੱਥੇ ਪਹੁੰਚੇ ਆ ਤੇ ਪ੍ਰਬੰਧਕ ਬਾਕੀ ਸਾਰੇ ਬੁਰੇ ਨਹੀਂ ਸੀਗੇ, ਲੇਕਿਨ ਕੁਛ ਹੁੰਦਾ ਮੇਰਾ ਮੰਨਣਾ ਵੀ ਜਿਹੜੇ ਇੱਦਾਂ ਦੇ ਪ੍ਰਬੰਧਨ ਹੁੰਦੇ ਜਿੱਦਾਂ ਕੋਈ ਪਾਰਕਿੰਗ ਵਾਲੇ ਆ ਜਾਂ ਸਾਡੇ ਕੋਲ ਲੰਗਰ ਹਾਲ ਦੇ ਵਿੱਚ ਨੇ ਉਹਨਾਂ ਦੀ ਜਿੱਦਾਂ ਸਟਾਰਟਿੰਗ ਹੋਣ ਤੋਂ ਪਹਿਲਾਂ ਥੋੜੀ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਆ। ਵੈਸੇ ਚਲੋ ਵਡੇਰੇ ਨੇ ਸਾਡੇ ਤੋਂ ਜ਼ਿਆਦਾ ਜਾਣਦੇ ਨੇ ਗਲਾਸੀਆਂ ਚੱਕ ਕੇ ਖੜੇ ਸੀਗੇ ਵੀ ਇਹਨਾਂ ਨੂੰ ਫਾਰ ਕਰੋ ਫਟਾਫਟ ਵੀ ਇਹਨਾਂ ਨੂੰ ਖਿਲਾਫ਼ ਨਹੀਂ ਤਾਂ ਕੰਮ ਕਰਦੇ ਪਏ ਨੇ ਸਾਰੇ ਵਲੰਟੀਅਰ ਇਹਨੇ ਇੱਕ ਤਰ੍ਹਾਂ ਦੇ ਵੀ ਲੇਕਿਨ ਇੱਕ ਦੋ ਪਰਸਨ ਵੱਲੋਂ ਸਾਨੂੰ ਨਹੀਂ ਨਹੀਂ ਤੁਸੀਂ ਲਾਈਨ ਚ ਲਾ ਕੇ ਆਓ ਪਿੱਛੇ। ਸੋ ਇਹ ਥੋੜਾ ਜਿਹਾ ਲੱਗਾ ਵੀ ਯਾਰ ਪਤਾ ਨਹੀਂ ਤਾਂ ਕਾਉਂਸਲਿੰਗ ਦੀ ਕਮੀ ਆ ਪਤਾ ਨਹੀਂ ਤੁਸੀਂ ਵੈਸੇ ਫਰਸਟ੍ਰੇਟ ਹੋ ਗਏ ਆ ਵੀ ਕੰਮ ਦਾ ਬੋਝ ਪੈ ਗਿਆ।
ਨਹੀਂ ਨਹੀਂ
ਯਾਰ ਓਵਰਆਲ ਪ੍ਰਬੰਧ ਵਧੀਆ ਆ।
ਉਹ ਹਰਜੀਤ ਮੈਨੂੰ ਯਾਦ ਹੈ 2007 ਦੇ ਵਿੱਚ ਮੈਲਬਨ ਗੇਮ ਸੀਗੀਆਂ ਤੇ ਸਾਡੀ ਡਿਊਟੀ ਲੱਗੀ ਹੋਈ ਸੀ ਸਾਰਾ ਮੀਡੀਆ ਅਨਾਉਂਸਮੈਂਟਾਂ ਦੀ ਤੇ ਅਸੀਂ 6-7 ਜਣੇ ਨਾ ਪ੍ਰੋਪਰ ਸਾਨੂੰ ਟੈਂਟ ਲਾ ਕੇ ਦਿੱਤਾ ਹੁੰਦੇ ਬ੍ਰੌਡਕਾਸਟਿੰਗ ਵੀ ਚੱਲ ਰਹੀ ਸੀ ਤੇ ਉਹ ਜਦੋਂ ਏਦਾਂ ਹੀ ਗੱਲ ਹੋਈ ਨਾ ਚਾਹ ਉੱਥੋਂ ਲੈ ਕੇ ਆਓ ਸਾਨੂੰ ਕਹਿੰਦੇ ਨਾ ਚਾਹ ਪੀਣੀ ਸੀ ਕਿ ਚਾਹ ਪੀਣੀ ਹੈ ਉਹ ਕਹਿੰਦੇ ਉੱਥੋਂ ਲੈ ਕੇ ਆਓ ਫਿਰ ਅਸੀਂ ਮਾਈਕ 'ਤੇ ਹੀ ਲੱਪਏ ਭਾਈ ਇੱਦਾਂ ਕਰ ਰਹੇ ਅਸੀਂ ਥੋੜ੍ਹੇ ਚੂੜੀ ਕੱਸੀ ਅਤੇ ਉਹ ਕਹਿੰਦੇ ਮੈਨੂੰ ਮੁਕੇਸ਼ ਕਹਿੰਦਾ ਤੁਸੀਂ ਭਾਅ ਜੀ ਇੱਦਾਂ ਕੱਲ੍ਹ ਹੀ ਬੋਲਦੇ ਹਾਂ ਮੈਂ ਕਿਹਾ ਭਾਈ ਇੱਦਾਂ ਹੀ ਬੋਲਣਾ ਇਹ ਜੇ ਮੀਡੀਆ ਨੂੰ ਚੁੱਪ ਕਰਾਉਣਾ ਤਾਂ ਇਹਨਾਂ ਦੇ ਮੂੰਹ ਦੇ ਵਿੱਚ ਚਾਹ ਦਾ ਕੱਪ ਅਤੇ ਜਲੇਬੀਆਂ ਲੱਡੂ ਦਿਓ ਤਾਂ ਇਹ ਹਟਣਗੇ ਅਤੇ ਉਹ ਉਹਨਾਂ ਨੇ ਸੁਣ ਲਿਆ ਅਤੇ ਉਹ ਟ੍ਰੇਆਂ 'ਤੇ ਚੱਕੀ ਆਉਣ ਕਹਿੰਦੇ ਤੁਸੀਂ ਖਾਓ ਪੀਓ ਬਸ ਆਹ ਚੱਕੋ। ਸੋ ਇਹ ਜਿਹੜਾ ਕਈ ਵਾਰੀ ਇਸ ਤਰ੍ਹਾਂ ਦੇ ਟੈਕਟਿਕ ਟੈਕਟਿਕ ਨਹੀਂ ਮਤਲਬ ਇੱਕ ਸ਼ੁਕਲ ਮੇਲਾ ਹੁੰਦਾ ਪਰ
ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਟੈਕਟਾਂ ਦੇ ਵਿੱਚ ਫੀਲਡ ਦੇ ਵਿੱਚ ਘੁੰਮਣਾ ਆ ਜਿਹੜੀ ਜਵਾਨ ਆਓ ਤੇ ਫਟਾਫਟ ਬਿਨਾਂ ਲਾਈਨ ਤੋਂ ਲਾ ਜਾਓ ਕਿਉਂਕਿ ਲਾਈਨ ਸਵੇਰ ਤੋਂ ਬਹੁਤ ਲੰਬੀ ਲੱਗੀ ਸੀਗੀ।
ਚਲੋ
ਮੈਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਇਹ ਵੀ ਲੱਗਾ ਜਿੱਦਾਂ ਮੈਂ ਹੁਣ ਐਗਜ਼ਾਮਪਲ ਇੱਕ ਬਣਾ ਦਿੰਦਾ ਜ਼ਿਆਦਾ ਸਮਾਂ ਨਹੀਂ ਲਾਊਂਗਾ ਜਿੱਦਾਂ ਆਪਣਾ ਮਹਾਂਕੁੰਭ ਹੋ ਕੇ ਹਟਿਆ ਉੱਥੇ ਭਗਦੜ ਮਚੀ ਸੀਗੀ ਤਾਂ ਉਹਦਾ ਜਦੋਂ ਐਂਡ ਰਿਜ਼ਲਟ ਕੱਢਿਆ ਗਿਆ ਭਗਦੜ ਮਚੀ ਇੰਨਾ ਬੜਾ ਤਕੜਾ ਸੀਗਾ ਐਂਡ ਰਿਜ਼ਲਟ ਨਿਕਲਿਆ ਸੀ ਤੁਸੀਂ ਐਂਟਰੀਆਂ ਕਰਵਾਤੀ ਤਿੰਨ ਤਿੰਨ ਜਗ੍ਹਾ ਤੋਂ ਲੇਕਿਨ ਐਕਸੀਡੈਂਟ ਤੁਹਾਡਾ ਮਹਾਂਕੁੰਭ ਮਾੜਾ ਜਿਹਾ ਉੱਥੇ ਫਰਸਟ੍ਰੇਸ਼ਨ ਹੋਈ ਹੈ ਬੰਦੇ ਨੂੰ ਇਹੀ ਨਹੀਂ ਪਤਾ ਲੱਗਿਆ ਕਿ ਅਸੀਂ ਬੜਨਾ ਕਿਤੋਂ ਦੇ ਨਿਕਲ ਜਾਈਏ। ਸੋ ਆਲੇ ਦੁਆਲੇ ਤੁਸੀਂ ਥੋੜੀ ਹੈਗੀ ਆ ਬੈਰੀਕੇਡਿੰਗ ਜੀ ਹੁੰਦੀ ਆ ਵੀ ਸ਼ਾਇਦ ਪਿੱਛੇ ਲਾਈਨ ਜ਼ਿਆਦਾ ਲੱਗ ਜਾਂਦੀ ਆ ਹੁਣ ਜੇ ਸਵੇਰੇ
ਅਰਜੀਤ
ਕਿ ਤੁਸੀਂ ਜਾਂ ਤਾਂ ਸੈਕਸ਼ਨ ਬਣਾ ਦਿਓ।
ਜੀ ਜੀ ਅਰਜੀਤ ਕਾਫੀ ਟੁੱਟ ਰਹੀ ਆਵਾਜ਼ ਤੇ ਸਮਾਂ ਵੀ ਹੋ ਗਿਆ ਤੇ ਅਸੀਂ ਤੁਹਾਨੂੰ ਦੇਖਦੇ ਰਵਾਂਗੇ ਚੈਨਲ ਰਾਹੀਂ ਗੇਮਾਂ ਇੱਥੋਂ ਬੈਠੇ ਤੇ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਜਾਜ਼ਤ ਲੈਣੀ ਪੈਣੀ ਹੈ ਸਮਾਂ ਹੋ ਗਿਆ ਮੇਰਾ ਖਿਆਲ ਕੱਟੇ ਹੀ ਹੋ ਗਿਆ ਉਹਨਾਂ ਦਾ ਖੈਰ ਪਿਆਰਿਓ 10 ਵੱਜ ਗਏ ਨੇ ਸਮੇਂ ਦਾ ਸੱਚੀ ਮੈਨੂੰ ਵੀ ਨਹੀਂ ਪਤਾ ਲੱਗਿਆ ਕਿ 10:02 ਹੋ ਗਏ ਸਮਾਂ ਉੱਤੇ ਹੀ ਹੋ ਗਿਆ ਅਤੇ ਕੱਲ੍ਹ ਨੂੰ ਅਸੀਂ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਕੱਲ੍ਹ ਨੂੰ ਗੁਰਪ੍ਰੀਤ ਗਿੱਲ ਆਉਣਗੇ ਸਾਡੇ ਨਾਲ ਫਿਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਹੋਰ ਵੀ ਅਸੀਂ ਮਿੱਤਰ ਪਿਆਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਹਰਮਨ ਰੇਡੀਓ ਦਾ ਪ੍ਰੋਗਰਾਮ ਚੱਲਦੇ ਰਹਿਣੇ ਆ ਇਹ ਪੋਡਕਾਸਟ 'ਤੇ ਅਸੀਂ ਅੱਜ ਪਾ ਦੇਣਾ ਚੱਲ ਪਿਆ ਸਿਸਟਮ ਸਾਡਾ ਮੁੜ ਕੇ। ਸੋ ਇੰਨਾ ਕੁਛ ਕਹਿੰਦਿਆਂ ਹੋਇਆ ਜੀ ਆਪਾਂ ਇਜਾਜ਼ਤ ਲੈਣੀ ਆ ਅਤੇ ਜਿਵੇਂ ਕਿ ਦੱਸਿਆ ਕਿ ਸਾਡੇ ਜਿਹੜੇ ਇਹ ਗੱਲਬਾਤ ਹੈ ਨਾ ਇਹਦਾ ਇਹ ਸਾਡੇ ਆਪਣੇ ਓਪੀਨੀਅਨ ਨੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਹਿਮਤ ਹੋਣਾ ਹੈ ਅਤੇ ਤੁਸੀਂ ਅਸਹਿਮਤ ਵੀ ਹੋ ਸਕਦੇ ਹੋ। ਅੰਮ੍ਰਿਤਪਾਲ ਜੀ ਹਾਂਜੀ ਸ਼ੈਪਟਨ ਤੋਂ ਅਤੇ ਹਰਪ੍ਰੀਤ ਡਾਰਵਿਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਲਏ ਵਰਿੰਦਰ ਕੈਨਬਰਾ ਵਾਲੇ ਕਹਿੰਦੇ ਨੇ ਕਿ ਸਿੱਖ ਖੇਡਾਂ ਨੂੰ ਅਸੀਂ ਜਾ ਰਹੇ ਹਾਂ ਜੀ ਤਾਂ ਚਲੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਇਜਾਜ਼ਤ ਲੈਂਦਾ ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਪ੍ਰੋਗਰਾਮ ਦੇ ਵਿੱਚ। ਆਪਣਾ ਰੱਖਿਓ ਖਿਆਲ ਰੱਬ ਰਾਖਾ ਜੀ।